फिजाज सरगश की कर दे हुई स्वीट दी ताज के संग ताजा खबर महत्वपूर्ण जानकारियाँ मनमोहक संगीत सेहत संबंधी सिलसिले मुलाकात का दौर अति सरगोशियाँ मालबंतो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक
दोस्तों हरमन रेडियो ते एक बार फिर मैं हाजिर हां जी अमरदीप कौर थोड़ी खिदमत दे विच प्रोग्राम लारा लैके सो लारा प्रोग्राम सुनने वाले सारे दोस्तों नूं श्रोतियां नूं अमरदीप वालों बहुत ही प्यार भरी सत श्री अकाल गुड मॉर्निंग आदाब ते वाहिगुरु जी का खालसा वाहिगुरु जी की फतेह जी ते उम्मीद करदे आं कि थोड़ा अज दिन बहुत सोहना चढ़िया होना ते अज दे दिन दी की थोड़ी जिंदगी दी हर घड़ी हर पल जिहड़ी आ ओह सोहणी घड़ी होवे सोहना पल होवे ते तुसी खुशियां खेड़े हमेशा मानदे रहो इसे आस दे नाल इसे अरदास दे नाल आपां अज दे प्रोग्राम दी शुरुआत करदे आं ते अज दिन हैगा जी मंगलवार ते घड़ियां वल आपां नजर मारदे आं पहला तरीक देखिए अज अज हैगी है जी साल 2017 दे मई महीने दी 16 तरीक दोस्तो हो चुकी है ते जे असी नानक शाही संवत देखिए ता नानक शाही संवत 549 दे जेठ महीने दी 3 तरीक हो चुकी है ते घड़ियां वल भी नजर मार लेने आ घड़ियां कहंदियां जी मेलबर्न कैनबरा सिडनी ते ब्रिस्बेन दे विच इस वेले 8:02 हो चुके ने एडिलेड दे विच 7:32 ते पर्थ दे विच 6:02 इस वेले हो चुके ने आस्ट्रेलिया दे समय मुताबिक ते आस्ट्रेलिया तो बाद चलिए ता न्यूजीलैंड दे शहर ऑकलैंड दे विच इस वेले 10:02 हो चुके आ ते ओही तरीक यानी 16 मई चल रही आ ते कुछ होर देशां दे विच भी 16 मई चढ़ चुकी आ उन्हां दा भी समा देख लैने की होया जी भारत दे शहर नवी दिल्ली दे विच 3:33 इस वेले होए होया जिथों यानी कि पटियाला तो भारत तो पटियाला तो पंजाब तो साडे नाल सरबजीत सिंह हुरी जुड़े होया टेक्निकल सपोर्ट दे लई सो 3:33 दा जेड़ा समा जी उथे हो चुकिया मंगलवार दा दिन चढ़ चुकिया चीन दे हांगकांग शहर दे विच भी 6:03 होए आ जी उथे भी 16 मई चल रही है मंगलवार दा दिन है ते इटली दे विच भी 16 मई हुणे हुणे चढ़ी है 12:03 वड्डा तड़का इटली दे विच ते इसे तरह दुबई दे विच भी दोस्तो 2:03 उथे भी बहुत वड्डा तड़का है जी ते उथे भी 16 मई चढ़ चुकी है यानी दिन जड़ा जी ओह मंगलवार हो चुकिया पर जिन्हां देशां दे विच अजे 15 मई चल रही है उन्हां दा जिक्र भी कर लैने आ पुर्तगाल दे विच 15 मई दी रात पई होई है यानी सोमवार दी रात है जी उथे 11:03 हो चुके है इस वेले इसे तरह यूएसए दे मियामी शहर दे विच भी 15 मई है उथे शाम पै चुकी है सोमवार दी इसे तरह कैनेडा दे कैलगरी शहर दे विच सोमवार दी शाम उथे भी पई है 4:04 होए है 15 मई चल रही है यूएसए दे लॉस एंजल्स शहर दे विच सोमवार दी बाद दोपहर दा समा जी ते उथे 3:04 इस वेले होए है एहो ही समा कैनेडा दे वैनकूवर शहर दे विच है 3:04 15 मई दिन सोमवार अजे चल रहा ते इसे तरह कैनेडा दा टोरंटो शहर जड़ा जी उथे भी अजे सोमवार दा दिन है ते 15 मई दी शाम उथे पई हुई है 6:04 उथे हो चुके है सो दोस्तों देश दुनिया दे जिस भी कोने तो जिस भी धरती तो जिस भी मुल्क तो तुसी साडे नाल लहरा प्रोग्राम दे विच जुड़दे हो हरमन रेडियो दे इस मंच जरिए तुहानू तहे दिल तो एक बार फिर असी जी आयां नूं कहने बहुत बहुत स्वागत ते आज प्रोग्राम च की होण जा रहा प्रोग्राम दी रूप रेखा थोड़े नाल जरूर सांझी करदे आं दोस्तो प्रोग्राम दे विच हमेशा दी तरह खबरां दे सिलसिले दे विच एडिलेड तो साडे नाल जुड़नगे मिंटू ब्राड हुरी ते अज दियां कुछ खास खबरां ते उहनां तों टिप्पणियां लवांगे ते इस तों इलावा कुछ जरूरी जानकारियां थोड़े नाल सांझियां करांगे ते अज दे प्रोग्राम दे अगले घंटे दे विच यानी प्रोग्राम दे जिहड़े एक खास सिलसिले च जिहदे विच असीं गल्लां बातां करदे हुंदे आं सो असीं अपने मेहमानां नूं वी शामिल करदे हुंदे आं उस सिलसिले दे विच सो गल्लां बातां जिहड़ियां जी अज किसी खास विशे ते नहीं कर सकांगे क्योंकि अज जिहड़े अगले घंटे दे विच साडे नाल दो खास मेहमान जुड़न जा रहे आ सो अदाकारी दी कला जड़ी आ उना दे विच कुट कुट के भरी हुई है सो एक बहुत परपक कलाकार रंगमंच दे परपक अदाकार साडे नाल जुड़नगे ਸੋ ਉਹਨਾਂ ਦਾ ਜਿਹੜਾ ਮੈਂ ਇੱਕ ਜਿਹੜਾ ਰਹੱਸ ਰੱਖਿਆ ਹੋਇਆ ਉਹ ਵੀ ਤੋੜ ਦਿੰਦੀ ਹਾਂ। ਸੋ ਅੱਜ ਸਾਡੇ ਨਾਲ ਫਿਲਮੀ ਖੇਤਰ ਦੇ ਵਿੱਚ ਵੀ ਆਪਣਾ ਇੱਕ ਵੱਡਾ ਨਾਮ ਕਮਾਉਣ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਜੀ ਜਿਹੜੇ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆਈ ਦੌਰੇ ਤੇ ਨੇ ਤੇ ਉਹਨਾਂ ਨੂੰ ਅੱਜ ਆਪਾਂ ਗੱਲਾਂ ਬਾਤਾਂ ਦੇ ਵਿੱਚ ਸ਼ਾਮਲ ਕਰਨਾ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਬਾਰੇ ਆਪਾਂ ਜਾਣਾਂਗੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। ਸੋ ਤੁਸੀਂ ਸਾਡੇ ਨਾਲ ਸਾਂਝ ਬਣਾਈ ਰੱਖਣੀ ਆ ਦੋਸਤੋ ਪ੍ਰੋਗਰਾਮ ਦੌਰਾਨ ਤੇ ਸਾਂਝ ਬਣਾਉਣ ਦੇ ਲਈ ਜਿਵੇਂ ਅਸੀਂ ਹਮੇਸ਼ਾ ਦੱਸਦੇ ਹੁੰਨੇ ਆ ਕਿ ਸਾਡਾ ਜਿਹੜਾ ਈਮੇਲ ਐਡਰੈਸ ਹੈ ਉਹ ਹੈਗਾ ਜੀ ਈਮੇਲ ਤੁਸੀਂ ਕਰਨੀ ਹੈ request@harmanradio.com ਤੇ ਇਸੇ ਤਰ੍ਹਾਂ ਟੈਲੀਗ੍ਰਾਮ ਤੇ ਮੈਸੇਜ ਤੁਸੀਂ ਭੇਜ ਸਕਦੇ ਹੋ ਦੋਸਤੋ। ਟੈਲੀਗ੍ਰਾਮ ਨੰਬਰ ਜਿਹੜਾ ਜੀ ਸਾਡਾ ਉਹ ਹੈਗਾ 9175080144489 ਯਾਨੀ 91 ਲਗਾ ਕੇ 75080 ਤੇ 14499 ਸਾਡਾ ਜਿਹੜਾ ਨੰਬਰ ਹੈ ਇਹਦੇ ਤੇ ਤੁਸੀਂ ਟੈਲੀਗ੍ਰਾਮ ਮੈਸੇਜ ਜਿਹੜਾ ਜੀ ਆਪਣਾ ਭੇਜ ਸਕਦੇ ਹੋ। ਤੇ ਦੋਸਤੋ ਬਹੁਤ ਸਾਰੇ ਦੋਸਤਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਸਾਨੂੰ ਅਸਲ ਦੇ ਵਿੱਚ ਪਤਾ ਹੀ ਨਹੀਂ ਆ ਕਿ ਹਰਮਨ ਰੇਡੀਓ ਨੂੰ ਤੁਸੀਂ ਕਾਲ ਕਰਕੇ ਵੀ ਸੁਣਦੇ ਹੋ, ਪਰ ਸਾਡੇ ਜਿਹੜੀ ਵੈਬਸਾਈਟ ਆ ਹਰਮਨ ਰੇਡੀਓ ਦੀ ਉਸ ਵੈਬਸਾਈਟ ਦੇ ਉੱਤੇ ਸਾਡੇ ਉਹ ਸਾਰੇ ਨੰਬਰ ਮੌਜੂਦ ਆ ਜਿਹਦੇ ਨਾਲ ਤੁਸੀਂ ਸਾਡੇ ਨਾਲ ਸਿੱਧਾ ਜਿਹੜਾ ਸੰਪਰਕ ਆ ਉਹ ਕਰ ਸਕਦੇ ਹੋ, ਯਾਨੀ ਤੁਸੀਂ ਸਿੱਧਾ ਸਾਨੂੰ ਸੁਣ ਸਕਦੇ ਹੋ ਉਹਨਾਂ ਨੰਬਰਾਂ ਦੇ ਰਾਹੀਂ ਤੇ ਤੁਸੀਂ ਉਹ ਨੰਬਰ ਜਿਹੜੇ ਆ ਸਾਡੀ ਵੈਬਸਾਈਟ ਤੋਂ ਵੀ ਲੈ ਸਕਦੇ ਹੋ। ਤੇ ਜੇ ਸਿੱਧਾ ਤੁਸੀਂ ਕੰਟੈਕਟ ਸਾਨੂੰ ਕਰਨਾ ਚਾਹੋ ਤਾਂ ਜਿਹੜੇ ਸਾਡੇ ਨੰਬਰ ਹੈ ਜੀ UK ਤੋਂ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ +44202351913 UK ਦਾ ਨੰਬਰ ਹੈ ਜੀ ਸਾਡਾ, ਤੇ USA ਦਾ ਜਿਹੜਾ ਨੰਬਰ ਹੈ ਜੀ ਉਹ ਹੈਗਾ +12132266709। ਇਸ ਤੋਂ ਇਲਾਵਾ ਸਕਾਈਪ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ harman.radio ਦੇ ਜ਼ਰੀਏ, harman.radio ਜਿਹੜਾ ਜੀ ਸਾਡਾ ਸਕਾਈਪ ਐਡਰੈਸ ਆ ਤੇ ਇਹਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਇਸ ਵੇਲੇ ਟੈਲੀਗ੍ਰਾਮ ਦੇ ਜ਼ਰੀਏ ਜੁੜ ਵੀ ਚੁੱਕੇ ਆ, ਉਹਨਾਂ ਸਾਰਿਆਂ ਨੂੰ ਆਪਾਂ ਜੀ ਆਇਆਂ ਵੀ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਦਾ ਪੂਰਾ ਲੁਤਫ ਜਿਹੜਾ ਆ ਜੀ ਉਹ ਆਪਾਂ ਅੱਜ ਲੈਣਾ ਤੇ ਤੁਹਾਡਾ ਹੁੰਗਾਰਾ ਬਹੁਤ ਜ਼ਰੂਰੀ ਹੁੰਦਾ ਤੇ ਤੁਹਾਡੇ ਹੁੰਗਾਰੇ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਹਮੇਸ਼ਾ ਹੀ ਰਹਿੰਦੀ ਆ ਤੇ ਅੱਜ ਵੀ ਤੁਹਾਡੇ ਸਾਥ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਆਪਾਂ ਵੈਸੇ ਜਿਹੜਾ ਮੰਗਲਵਾਰ ਦਾ ਪ੍ਰੋਗਰਾਮ ਹੁੰਦਾ 2 ਘੰਟੇ ਤੋਂ ਉੱਪਰ ਟੱਪ ਜਾਂਦਾ ਤੇ ਅੱਜ ਦੇਖਦੇ ਆ ਜੀ ਕਿੰਨੀ ਦੇਰ ਜਾਰੀ ਰਹਿੰਦਾ ਅੱਜ ਦਾ ਪ੍ਰੋਗਰਾਮ ਤੁਹਾਡੇ ਸਾਥ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ। ਤੇ ਇੱਕ ਗੱਲ ਹੋਰ ਜਿਹੜੀ ਕਿ ਅਹਿਮ ਹੁੰਦੀ ਹੈ ਜੀ ਗੀਤ ਸੰਗੀਤ, ਹਨਾ। ਸੋ ਗੀਤ ਸੰਗੀਤ ਮੰਗਲਵਾਰ ਦੇ ਪ੍ਰੋਗਰਾਮ ਚ ਬਹੁਤ ਜ਼ਿਆਦਾ ਤਾਂ ਆਪਾਂ ਨਹੀਂ ਪੇਸ਼ ਕਰ ਸਕਦੇ ਹੁੰਦੇ ਕਿਉਂਕਿ ਗੱਲਾਂ ਬਾਤਾਂ ਇੰਨੀਆਂ ਹੋ ਜਾਂਦੀਆਂ ਕਿ ਗੀਤਾਂ ਦੇ ਲਈ ਕਈ ਵਾਰ ਸਮਾਂ ਥੋੜਾ ਪੈ ਜਾਂਦਾ, ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਗੀਤ ਸੰਗੀਤ ਦਾ ਸਿਲਸਿਲਾ ਵੀ ਨਾਲੋ ਨਾਲ ਜਾਰੀ ਰੱਖਿਆ ਜਾਵੇ। ਤੇ ਪ੍ਰੋਗਰਾਮ ਦੇ ਵਿੱਚ ਹੁਣ ਸ਼ੁਰੂਆਤ ਜਿਹੜੀ ਆ ਉਹ ਵੀ ਇੱਕ ਗੀਤ ਦੇ ਨਾਲ ਕਰਦੇ ਆ ਤੇ ਬਹੁਤ ਜਲਦੀ ਆਉਂਦੇ ਆ ਵਾਪਸ, ਤੁਸੀਂ ਬਣੇ ਰਹੋ ਜੁੜੇ ਰਹੋ।
ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ,
ਸਤਿਗੁਰ ਨਾਨਕ
ਮਿਟ ਤੁੰਦ ਜਗ ਚਾਨਣ ਹੋਵਾ, ਮਿਟ ਤੁੰਦ ਜਗ ਚਾਨਣ ਹੋਵਾ, ਸੂਰਜ ਨਿਕਲਿਆ, ਜੋ ਕਰ ਸੂਰਜ
ਨਿਕਲਿਆ,
ਤਾਰੇ ਚੱਪੇ ਅੰਧੇਰ ਪਲੋਵਾ, ਤਾਰੇ ਚੱਪੇ ਅੰਧੇਰ ਪਲੋਵਾ,
ਆ
सुनो भी दोस्तों भावे बैठे हुए हो जा खड़े हुए हो, घर वाली नाल रसे हुए हो या फिर बापू नाल लड़े हुए हो, काम ते जा रहे हो या फिर काम तो घर वापस आ रहे हो, ओ भाई नहा रहे हो के कुछ खा रहे हो या फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तों चाहे पिंडा विच बसते हो या फिर बसते हो पिछे शहरां, हरमन रेडियो सदा मंगदा तुहाडियां खैरां ते लो जी हाजरां लेके प्रोग्राम लहरां सोमवार तो शुक्रवार तक सवेरे 8 बजे तो लेके 10 बजे तक।
जी दोस्तों स्वागत कर दिया जी एक बार फिर तो प्रोग्राम चल रहा लहरां ते लहरां प्रोग्राम अज तुसी सुन रहे हो मेरे नाल यानी अमरदीप कौर दे नाल। ते प्रोग्राम दे विच हुण जिहड़ा सिलसिला जी ओ हैगा खबरां दा शुरू होण जा रहा। ते खबरां दे सिलसिले दे विच साडा साथ देण दे लई एडिलेड तो मिंटू ब्राडहुरी भी शामिल हो चुके हैं, उन्हां नूं जी आया कहने हैं प्रोग्राम दे विच। जी ब्राड साहब बहुत बहुत जी आया नूं ते सत श्री अकाल।
सत श्री अकाल अमरदीप ते सारे हरमन रेडियो सुनने वाले श्रोतां नूं भी प्यार भरी सत श्री अकाल। उम्मीद करते हैं जी उन्होंने दिन बहुत खूबसूरत चढ़िया होना।
जी बिल्कुल दिन खूबसूरत चढ़िया होना इस गल की उम्मीद करते हैं। असीं हमेशा अरदास भी करते होंगे कि उन्होंने दा दिन उन्होंने हर घड़ी उन्होंने हर पल जो खूबसूरत ही हो। सत श्री अकाल ब्राड साहब पहुंच गई है। साडे नाल बहुत सारे दोस्त जेड़े उन्होंने भी अपा सत श्री अकाल बुलाई है। संदीप राय साडे नाल जुड़े है, धनी साहब जुड़े है जी, ते राज महिंदर सिंह हुरी भी जुड़ चुके हैं, जस हुरी भी जुड़ चुके हैं, ते सुखविंदर सौंद सब तो पहला साडे नाल जुड़दे हुंदे आ प्रोग्राम दे विच। उन्हां ने भी जिहड़ा राबता जी प्रोग्राम दे नाल बना लिया होया। सत श्री अकाल सारयां दी जिहड़ी आ ओह साडे तक पहुंची आ। जी
जी जी सारयां नूं प्यार भरी सत श्री अकाल। ते उम्मीद करदे हां जी आउण वाला कुछ समां तुहाडे नाल आपां भी विचारां दी सांझ पावांगे।
जी बिल्कुल। सो असी जिहड़ा खबरां दा जिहड़ा सिलसिला जी ओह शुरू करदे आ फिर। ते अज जिहड़ी सब तो पहली खबर ब्राड साहब आ रही आ आपां भारत दीआं खबरां तो ही लैणे आ। कौमांतरी अदालत दे विच भारत ने एक खदशा प्रगटाया जी। भारत वलों कुलभूषण जाधव नूं जिहड़ी पाकिस्तानी फौजी अदालत दे विच फांसी दी सजा सुनाए जाण दा मुद्दा सीगा ओह हेग स्थित कौमांतरी अदालत दे विच उठाया गया। संयुक्त राष्ट्र की सर्वोच्च न्यायिक संस्था है ते ओदे च पाकिस्तान नूं घेरदिआं भारत ने कहा कि इस मामले च फैसला आउण तों पहलां पाकिस्तान जाधव नूं फांसी ते लटका सकदा।
बिल्कुल जी, काफी जिहड़ा मसला भखिया होया पाकिस्तान साबित करन ते तुलिया होया भी जिहड़ा ओ इंसान जाधव ओ एक जसूस सी ते जसूस दे तौर दे उत्ते ईरान दे थ्रू आके दाखल होया, पर भारत नूं साबित करन दे उत्ते लग्या होया भी ओ जसूस नहीं सी ते ओ आम अपने व्यापार दे सिलसिले विच पाकिस्तान गया सी। पर देखो हुण कितने कितने कोई ना कोई गल तां है, जे गल है भी व्यापार दे कारण ही गए नूं उही रैंडमली उहनूं इह ते बना लिया गया, ਇਹ ਗੱਲ ਮੈਨੂੰ ਮੇਰੇ ਕਿਤੇ ਕਿਤੇ ਗਲੇ ਨੀ ਉਤਰ ਰਹੀ। ਮੈਂ ਇਹਦੇ ਵਿੱਚ ਇੱਥੇ ਪਾਕਿਸਤਾਨ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ, ਪਰ ਕੁਝ ਨਾ ਕੁਝ ਤਾਂ ਮਾੜਾ ਚੰਗਾ ਹੋਇਆ, ਕਿਉਂਕਿ ਪਾਕਿਸਤਾਨ ਦੇ ਵਿੱਚ ਹਰ ਸਾਲ ਸਾਡੇ ਵੀ ਜਥਿਆਂ ਦੇ ਜਥੇ ਜਾਂਦੇ ਆ, ਹੋਰ ਵੀ ਦੁਨੀਆਂ ਭਰ ਤੋਂ ਲੋਕ ਪਾਕਿਸਤਾਨ 'ਚ ਜਾਂਦੇ ਆ, ਪਰ ਉਹ ਸਾਰਿਆਂ ਨੂੰ ਫੜ ਕੇ ਫਾਂਸੀ ਥੋੜਾ ਦਿੱਤੀ ਜਾਂਦੀ ਆ। ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਹੋਈ ਆ, ਚਾਹੇ ਉਹ ਭੁਲੇਖਾ ਲੱਗ ਗਿਆ ਜਾਂ ਕਿਸੇ ਗਲਤ ਐਕਟੀਵਿਟੀ 'ਚ ਦੇਖਿਆ ਗਿਆ। ਇਹ ਹੁਣ ਪਬਲਿਕਲੀ ਇਹ ਗੱਲਾਂ ਆ ਨਹੀਂ ਰਹੀਆਂ ਵੀ ਅਸਲ 'ਚ ਕੀ ਘਟਨਾ ਕਰਾਵਾਂ। ਪਬਲਿਕਲੀ ਇੰਨੀ ਕੁ ਗੱਲ ਆਈ ਆ ਵੀ ਇਹ ਬੰਦਾ ਨੇਵੀ ਦਾ ਆਫਿਸਰ ਰਿਹਾ ਤੇ ਨੇਵੀ ਚ ਰਿਟਾਇਰ ਹੋਣ ਤੋਂ ਬਾਅਦ ਇਰਾਨ ਦੇ ਵਿੱਚ ਇਹਨੇ ਆਪਣਾ ਕੋਈ ਬਿਜ਼ਨਸ ਚਲਾਇਆ, ਉਸ ਬਿਜ਼ਨਸ ਦੇ ਤਹਿਤ ਇਰਾਨ ਤੋਂ ਉੱਤੋਂ ਉਹ ਪਾਕਿਸਤਾਨ ਦੇ ਵਿੱਚ ਆਇਆ ਤੇ ਉਸ ਟਾਈਮ ਉਹ ਫੜਿਆ ਗਿਆ ਪਾਕਿਸਤਾਨ ਦੇ ਵਿੱਚ ਘੁਸਪੈਠ ਕਰਦਾ ਜਾਂ ਜੋ ਵੀ। ਅੱਗੇ ਦੀ ਸਟੋਰੀ ਪੂਰੀ ਕਲੀਅਰ ਨਹੀਂ ਆ ਰਹੀ, ਪਰ ਗੱਲ ਤਾਂ ਇਹ ਹੈ ਵੀ ਉਹਦੇ ਹੁਣ ਜਿਹੜਾ ਮਸਲਾ ਉਹ ਸਰਬਜੀਤ ਵਾਲੇ ਮਸਲੇ ਵਾਂਗੂ ਹੁਣ ਵੀ ਲੇਟ ਨਾ ਹੋਵੇ ਤੇ ਸਰਕਾਰ ਨੇ ਕੌਮਾਂਤਰੀ ਜਿਹੜੀ ਯੂਐਨਓ ਦੀ ਜਿਹੜੀ ਸਾਡੀ ਅਦਾਲਤ ਆ ਉਹਦੇ ਵਿੱਚ ਚੱਕਿਆ ਤੇ ਉਸ ਅਦਾਲਤ ਦੇ ਵਿੱਚ ਕਾਫੀ ਸਟਰੋਂਗਲੀ ਜਿਹੜਾ ਕੇਸ ਦੋਨਾਂ ਧਾਰਾਂ ਵੱਲੋਂ ਲੜਿਆ ਜਾ ਰਿਹਾ। ਛੇਤੀ ਪਤਾ ਲੱਗ ਜੂਗਾ ਜੀ ਵੀ ਕੀ ਫੈਸਲਾ ਆਉਂਦਾ, ਪਰ ਮੈਨੂੰ ਤਾਂ ਇਹ ਲੱਗਦਾ ਵੀ ਜੇ ਅਖੀਰ ਜਿਹੜਾ ਜਿਹੜੇ ਆਵਾਮ ਦੀ ਆ ਜਿਹੜੀ ਆਪਣਾ ਖੂਨ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਆਵਾਮ ਦਾ ਖੂਨ ਡੁੱਲ ਰਿਹਾ ਜੀ, ਲੀਡਰਾਂ ਨੂੰ ਆਪਦੀ ਚੌਧਰ ਚਮਕ ਰਹੀ ਆ, ਇਸ ਤੋਂ ਵੱਧ ਕੇ ਕੁਛ ਨੀ ਹੋ ਰਿਹਾ। ਜੇ ਇਸੇ ਖਬਰ ਨਾਲ ਰਿਲੇਟਡ ਇੱਕ ਹੋਰ ਖਬਰ ਤੁਸੀਂ ਦੇਖ ਰਹੇ ਹੋ ਅੱਜ, ਜਿਹੜੀ ਖਬਰ ਦੇ ਵਿੱਚ ਫਰੰਟ ਪੇਜ ਉੱਤੇ ਇੱਕ ਡੈਡ ਬਾਡੀ ਦਿਖਾਈ ਗਈ, ਇੱਕ ਔਰਤ ਦੀ ਡੈਡ ਬਾਡੀ ਤੇ ਜੇ ਤੁਸੀਂ ਉਹ ਖਬਰ ਪੜ੍ਹਦੇ ਹੋ ਤਾਂ ਉੱਥੇ ਲਿਖਿਆ ਜੀ BSF ਨੇ ਢੇਰ ਕੀਤੀ ਘੁਸਪੈਠ ਕਰਦੀ ਇੱਕ ਪਾਕ ਔਰਤ। ਚਲੋ ਜੀ ਹੁਣ ਪਾਕ ਔਰਤ ਰਾਤ ਦੇ 3 ਵਜੇ ਘੁਸਪੈਠ ਕਰ ਰਹੀ ਆ ਭਾਰਤ ਦੀ ਸਰਹੱਦ ਦੇ ਵਿੱਚ, ਤੇ 67 ਸਾਲ ਉਹਦੀ ਅੰਦਾਜ਼ਾ ਉਮਰ ਦੱਸੀ ਗਈ ਆ, ਤੇ ਨਾਲ ਇਹ ਵੀ ਲਿਖਿਆ ਗਿਆ ਵੀ ਉਹਦੇ ਕੋਲੋਂ ਕੁਝ ਵੀ ਨੀ ਬਰਾਮਦ ਹੋਇਆ, ਤੇ ਨਾਲ ਇਹ ਵੀ ਇੱਕ ਉਹਦੀ ਫੋਟੋ ਬਿਆਨ ਕਰ ਰਹੀ ਆ ਵੀ ਜਿਹੜੇ ਰੰਗ ਦੇ ਉਹਨੇ ਕੱਪੜੇ ਪਾਏ ਆ ਉਹਦੇ ਚ ਕੀ ਤੁਹਾਨੂੰ ਲੱਗਦਾ ਵੀ ਉਹ ਘੁਸਪੈਠ ਕਰਨ ਲਈ ਆਈ ਹੋਣੀ ਆ, ਜਾਂ ਉਹ ਸਰਕਾਰੀ ਏਜੰਟ ਹੋਣੀ ਆ, ਜਾਂ ਕੋਈ ਮਾਨਵ ਬੰਬ ਬਣ ਕੇ ਆਈ ਹੋਣੀ ਆ। ਉਹ ਇੱਕ ਕਲਰਫੁੱਲ ਇੰਨੇ ਕ ਕਲਰਫੁੱਲ ਕੱਪੜੇ ਪਾ ਕੇ ਆ ਰਹੀ ਆ ਵੀ ਜਿਹੜੇ ਰਾਤ ਨੂੰ ਵੀ ਚਮਕਦੇ ਹੋਣਗੇ। ਜੇ ਕੋਈ ਨੀਯਤ ਨੀਤੀ ਹੁੰਦੀ ਤਾਂ ਮੈਨੂੰ ਨੀ ਲੱਗਦਾ ਸੀ ਵੀ ਏਦਾਂ ਹੁੰਦਾ, ਤੇ ਹੋ ਸਕਦਾ ਇਹ ਔਰਤ ਦਿਮਾਗੀ ਪਰੇਸ਼ਾਨ ਹੋਵੇ, ਹੋ ਸਕਦਾ ਬੁਢਾਪੇ ਕਾਰਨ ਉਹਨੂੰ ਪਤਾ ਨਾ ਲੱਗਿਆ ਹੋਵੇ, ਹੋ ਸਕਦਾ ਕੁਛ ਵੀ ਹੋ ਸਕਦਾ, ਤੇ ਸਾਡੇ ਨੌਜਵਾਨਾਂ ਨੇ ਉਹਨੂੰ ਉੱਥੇ ਗੋਲੀਆਂ ਮਾਰ ਕੇ ਢੇਰ ਕਰਤਾ। ਮੇਰਾ ਮੰਨਣਾ ਵੀ ਠੀਕ ਆ, ਫੌਜ ਦੀ ਰਾਖੀ ਦੀ ਡਿਊਟੀ ਲੱਗੀ ਹੈ ਤੇ ਫੌਜ ਨੂੰ ਰਿਸਕ ਨਹੀਂ ਲਿਆ ਜਾ ਸਕਦਾ ਸੀ, ਹੋ ਸਕਦਾ ਸੀ ਉਹ ਮਾਨਵ ਬੰਬ ਹੁੰਦੀ, ਉਹਨੂੰ ਰੋਕਣ ਕਿਹਾ ਗਿਆ ਵੀ ਰੁਕ ਜਾ, ਪਰ ਉਹ ਨਹੀਂ ਰੁਕੀ ਤਾਂ ਉਹਨੂੰ ਢੇਰੀ ਕੀਤਾ ਗਿਆ। ਪਰ ਮੈਨੂੰ ਲੱਗਦਾ ਉਸ ਦੇ ਬਿਨਾਂ ਵੀ ਹੋਰ ਬਹੁਤ ਸਾਰੇ ਤਰੀਕੇ ਸਨ ਉਹਨੂੰ ਰੋਕਣ ਦੇ, ਬਹੁਤ ਸਾਰੀਆਂ ਚੀਜ਼ਾਂ ਫੌਜ ਕੋਲ ਹੁੰਦੀਆਂ, ਫੌਜ ਉਹਨੂੰ ਜਾਲ ਸਿੱਟ ਕੇ ਕਵਰ ਕਰ ਸਕਦੀ ਸੀ, ਫੌਜ ਉਹਨੂੰ ਉਹਦੇ ਪੈਰ ਚ ਗੋਲੀ ਮਾਰ ਕੇ ਉਹਨੂੰ ਉੱਥੇ ਰੋਕ ਸਕਦੀ ਸੀ, ਪਰ ਉਹਨੂੰ ਉੱਥੇ ਗੋਲੀਆਂ ਨਾਲ ਭੁੰਨ ਕੇ ਢੇਰੀ ਕਰ ਦਿੱਤਾ ਗਿਆ ਕਿਉਂਕਿ ਉਹਦਾ ਕਸੂਰ ਸੀ ਉਹ ਪਾਕਿਸਤਾਨ ਵੱਲੋਂ ਆ ਰਹੀ ਸੀ। ਸੋ ਦੋਨੇ ਮੁਲਕਾਂ ਦੀ ਹੀ ਇੱਕ ਖਿੱਚੋਤਾਣੀ ਦੇ ਵਿੱਚ ਆਮ ਲੋਕਾਂ ਦੀਆਂ ਜਿਹੜੀਆਂ ਜਾਨਾਂ ਜਾ ਰਹੀਆਂ, ਜਿਹੜੀਆਂ ਕਿਤੇ ਵੀ ਕੋਈ ਇਸ ਗੱਲ ਨੂੰ ਕਹਿ ਸਕਦੇ ਵਡਿਆਈ ਦਾ ਕਾਰਨ ਨਹੀਂ ਹੈ ਜਾਂ ਕੋਈ ਇੱਕ ਥਾਪੜਨ ਦਾ ਮਸਲਾ ਨਹੀਂ ਹੈ, ਇਹ ਤਾਂ ਇੱਕ ਆਪਸ ਦੀ ਇੱਕ ਕੁਰਸੀ ਦੀ ਲਈ ਆਮ ਲੋਕਾਂ ਦੀਆਂ ਜਾਨਾਂ ਲੈਣ ਤੋਂ ਸਿਵਾਏ ਹੋਰ ਕੁਛ ਨੀ। ਹੁਣ ਇਸੇ ਖਬਰ ਨਾਲ ਆਪਾਂ ਅਮਰਦੀਪ ਮੈਨੂੰ ਲੱਗਦਾ ਜਿਹੜੀ ਇੰਟਰਨੈਸ਼ਨਲ ਖਬਰ ਵੀ ਜੇ ਜੋੜ ਲਈਏ ਤਾਂ ਉੱਤਰੀ ਕੋਰੀਆ ਦਾ ਜਿਹੜਾ ਤਾਨਾ ਸ਼ਾਹ ਕਿਮ, ਉਹਨੇ ਪਿਛਲੇ ਦਿਨਾਂ ਤੋਂ ਦੁਨੀਆਂ ਨੂੰ ਦੁਨੀਆਂ ਨੂੰ ਕਾਫੀ ਉਹਨੇ ਚੱਕਰਾਂ ਚ ਪਾਇਆ ਹੋਇਆ ਦੁਨੀਆਂ ਭਰ ਨੂੰ, ਤੇ ਉਹ ਹੁਣ ਜਿਹੜੀ ਕੱਲ ਉਹਨਾਂ ਨੇ ਜਿਹੜੀ ਮਿਜ਼ਾਇਲ ਦੀ ਪਿਛਲੇ ਦਿਨਾਂ ਦੇ ਵਿੱਚ ਪ੍ਰੀਖਿਆਣ ਕੀਤਾ, ਉਹ ਮਿਜ਼ਾਇਲ ਦੇਖ ਲਓ 1000 ਕਿਲੋਮੀਟਰ ਦੂਰ ਬੈਠੇ ਅਮੈਰੀਕਾ ਨੂੰ, ਉਹਦਾ ਜਿਹੜਾ ਬਾਡੀ ਲੈਂਗੁਏਜ ਆ ਉਹਦਾ ਐਟੀਟਿਊਡ ਦਿਖਾਈ ਦੇ ਰਿਹਾ ਫੋਟੋਆਂ ਦੇ ਵਿੱਚ, ਜਾਂ ਉਹਨਾਂ ਦੀ ਉਹਨਾਂ ਨੇ ਜੋ ਇਹ ਕਰਨ ਤੋਂ ਬਾਅਦ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਉਹਦੇ ਵਿਗਿਆਨਿਕਾਂ ਨਾਲ ਜਿਹੜਾ ਉਹਨੇ ਵਰਤਾਰਾ ਕੀਤਾ ਉਹ ਦੱਸ ਰਿਹਾ ਵੀ ਉਹਦੀ ਇੱਕ ਜਿੱਤ ਦੇ ਨਿਸ਼ਾਨ ਸੀ ਉਹਦੇ, ਤੇ ਉਹਦੀ ਖੁਸ਼ੀ ਦੱਸ ਰਹੀ ਆ ਵੀ ਅਮੈਰੀਕਾ ਹੁਣ ਮੇਰੇ ਪੈਰ ਦੇ ਥੱਲੇ ਆ, ਤੇ ਇਹੀ ਉਹਦੇ ਬਿਆਨ ਦੇ ਵਿੱਚੋਂ ਆਇਆ। ਉਹ ਆਹਦਾ ਵੀ ਅਮੈਰੀਕਾ ਹੁਣ ਇਹ ਨਾ ਸੋਚੇ ਵੀ ਕੋਰੀਆ ਤੋਂ ਕੁਛ ਕਰ ਨੀ ਸਕਦਾ, 21,000 ਕਿਲੋਮੀਟਰ ਦੂਰ ਜਾ ਕੇ ਵੀ ਉਹ ਕਹਿੰਦੇ ਸੀ ਮਾਰ ਸਕਦੇ ਆ ਤੇ ਤੁਸੀਂ ਤਾਂ ਸਾਡੀ ਮਾਰ ਤੋਂ ਬਹੁਤ ਨੇੜੇ ਹੋ, ਕੋਈ ਚੱਕਰ ਨੀ। ਪਰ ਹੁਣ ਗੱਲ ਤਾਂ ਇਹ ਆ ਜਾਂਦਾ ਵੀ ਇਹ ਸਾਰੀਆਂ ਚੀਜ਼ਾਂ ਕਾਹਦੇ ਲਈ, ਕਾਹਦੇ ਲਈ ਤਾਂ ਬਸ ਕੁਰਸੀ ਲਈ, ਕੁਰਸੀ ਲਈ ਇਹ ਕੁਛ ਚੱਲ ਰਿਹਾ ਦੁਨੀਆਂ ਭਰ ਦੇ ਵਿੱਚ, ਜਿਹੜੀ ਨਫ਼ਰਤ ਦੀ ਅੰਨੀ ਹਨੇਰੀ ਜਿਹਨੂੰ ਕਹਿ ਸਕਦੇ ਹੋ ਆਈ ਹੋਈ ਆ, ਤੇ ਉਸ ਨਫ਼ਰਤ ਦੀ ਹਨੇਰੀ ਦੇ ਵਿੱਚ ਮੈਨੂੰ ਨੀ ਲੱਗਦਾ ਕਿਸੇ ਪਾਸਿਓਂ ਕੋਈ ਵਿਕਾਸ ਦੀ ਗੱਲ, ਕੋਈ ਸੁਖਾਲੀ ਗੱਲ ਹੁੰਦੀ ਦਿਖਾਈ ਦੇ ਰਹੀ ਹੋ। ਜਿਹੜੇ ਮੁਲਕ ਨੇ ਵੀ ਕੁਛ ਇਹਨਾਂ ਨਫ਼ਰਤ ਦੀ ਹਨੇਰੀਆਂ ਤੋਂ ਪਾਸੇ ਹੋਇਆ ਉਹ ਮੁਲਕ ਹੀ ਆਪਦੀ ਜ਼ਿੰਦਗੀ ਚ ਜਿਹੜੇ ਆਪਦੇ ਨਾਗਰਿਕਾਂ ਦਾ ਸਵਰਗ ਭੋਗ ਰਿਹਾ ਹੈ ਜੀ। ਪਰ ਸਾਡੇ ਸਾਰੀ ਉਮਰ ਪਾਕਿਸਤਾਨ ਵਾਲਾ ਜਿਹੜਾ ਧਮਟਮਾ ਗੋੜੇ ਰੱਖ ਗਏ ਬਰਾਬਰ ਤੇ, ਇਹ ਮੈਨੂੰ ਨੀ ਲੱਗਦਾ ਵੀ ਇਹ ਦੂਰ ਹੋਊਗਾ
ਜੀ। ਬਿਲਕੁਲ, ਤੇ ਕਿਮ ਜੋਂਗ ਉਨ ਨੇ ਇਹ ਵੀ ਨਾਲ ਕਿਹਾ ਜੀ ਕਿ ਅਮਰੀਕਾ ਜਿਹੜਾ ਹਮੇਸ਼ਾ ਛੋਟੇ ਦੇਸ਼ਾਂ ਨੂੰ ਧਮਕਾਉਂਦਾ ਰਹਿੰਦਾ, ਇਸ ਲਈ ਉਹਨਾਂ ਦੇ ਦੇਸ਼ ਨੂੰ ਵੀ ਪਰਮਾਣੂ ਜਿਹੜੇ ਤਜਰਬੇ ਆ ਉਹ ਕਰਨੇ ਪਏ ਆ, ਤੇ ਇਹ ਜਿਹੜਾ ਜਾਲ ਆ ਜਦੋਂ ਆਪ ਆਪਾਂ ਵਿਛਾਉਣੇ ਆ ਤਾਂ ਕਈ ਵਾਰ ਉਹਦੇ ਵਿੱਚ ਆਪ ਵੀ ਅਸੀਂ ਫਸਦੇ ਆ। ਸੋ ਇਹ ਸਾਰਾ ਕੁਛ ਜਿਹੜਾ ਹੁਣ ਇਸ ਵੇਲੇ ਸਾਹਮਣੇ ਆ ਰਿਹਾ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚਲੀਏ ਤਾਂ ਪੰਜਾਬ ਤੋਂ ਖਬਰ ਜਿਹੜੀ ਅਗਲੀ ਆ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜੀ ਬਿਆਨ ਦਿੱਤਾ ਕਿ ਬਾਦਲਾਂ ਨੇ ਗ੍ਰਾਂਟਾਂ ਦੇ ਵਿੱਚ 1696 ਕਰੋੜ ਦਾ ਘੁਟਾਲਾ ਜਿਹੜਾ ਜੀ ਉਹ ਕੀਤਾ, ਤੇ ਉਹਨਾਂ ਨੇ ਕਿਹਾ ਜੀ ਸਮਾਰਟ ਸਿਟੀ ਦੇ ਪ੍ਰੋਜੈਕਟ ਲਈ ਜਾਰੀ ਨਹੀਂ ਕੀਤੀ ਗ੍ਰਾਂਟ, ਵਿਕਾਸ ਦੀਆਂ ਸਕੀਮਾਂ ਦੀ ਰਾਸ਼ੀ ਜਿਹੜੀ ਆ ਉਹਨਾਂ ਨੇ ਆਪਣੇ ਹਿੱਤਾਂ ਦੇ ਲਈ ਖਰਚੀ ਆ।
ਦੇਖੋ ਇਹ ਗੱਲ ਤਾਂ ਕਲੀਅਰ ਕੱਟ ਹੀ ਸੀ, ਪਹਿਲਾਂ ਵੀ ਸੀਗੀ ਕਲੀਅਰ ਕੱਟ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਸੀ ਵੀ ਜਦੋਂ ਬੰਦਾ ਇੱਕ ਘਰ ਬਾਰ ਪਰਿਵਾਰ ਚਲਾਉਂਦਾ, ਮੰਨ ਲਓ ਆਪਾਂ ਪਰਿਵਾਰ ਦਾ ਮੁਖੀ ਆ ਜਿਹੜਾ, ਉਹ ਮੁਖੀ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਵੀ ਉਹ ਬਜਟ ਬਣਾ ਕੇ ਤੇ ਬਜਟ ਦਾ ਪੈਸਾ ਉਹਨਾਂ ਥਾਵਾਂ ਦੇ ਉੱਤੇ ਲਾਉਂਦਾ, ਜਾਂ ਫਿਰ ਕਿਤੇ ਇੱਕ ਵਾਰੀ ਕਹਿੰਦੇ ਨੀ ਹੁੰਦੇ ਵੀ ਇੱਧਰ ਉੱਧਰ ਡੰਗਾ ਲਾ ਲੈਂਦਾ, ਇੱਧਰ ਲਾ ਕੇ ਉੱਧਰ ਲਾ ਕੇ ਵੀ ਕਿਹਾ ਇਹ ਜ਼ਰੂਰੀ ਇੱਥੇ ਲਾ ਲੈਂਦੇ ਆ ਤੇ ਫਿਰ ਉੱਧਰ ਲਾ ਲਾਂਗੇ, ਇੱਦਾਂ ਵੀ ਹੁੰਦਾ ਹੁੰਦਾ। ਉਹੀ ਚੀਜ਼ ਸਰਕਾਰਾਂ ਵੱਲੋਂ ਕੀਤੀ ਗਈ ਆ, ਬਾਦਲ ਸਰਕਾਰ ਦੇ ਉੱਤੇ ਕਰਜ਼ੇ ਦਾ ਬੋਝ ਇੰਨਾ ਕੁ ਜ਼ਿਆਦਾ ਸੀ ਵੀ ਉਹਨਾਂ ਨੂੰ ਕਿਸੇ ਵੀ ਰਾਹ ਨਹੀਂ ਦਿਖ ਰਿਹਾ ਸੀ ਵੀ ਹੁਣ ਅਸੀਂ ਕਿੱਥੋਂ ਤੇ ਕੀ ਕੀਤਾ ਜਾਵੇ। ਤਾਂ ਉਹ ਫਿਰ ਜਿਹੜੀ ਵੀ ਕਿਸੇ ਵੀ ਕਿਸਮ ਦੀ ਕੋਈ ਗ੍ਰਾਂਟ ਮਿਲਦੀ ਸੀ ਉਸ ਗ੍ਰਾਂਟ ਨੂੰ ਜਿਹੜੀਆਂ ਆਪਦੀਆਂ ਜ਼ਰੂਰੀ ਗੱਲਾਂ ਜਿਨ੍ਹਾਂ 'ਚ ਤਨਖਾਹਾਂ ਦੇਣੀਆਂ ਜਿਹੜੀਆਂ ਕਿ ਨਹੀਂ ਤਾਂ ਉਹ ਸੜਕਾਂ ਦੇ ਉੱਤੇ ਆਉਂਦੇ ਸੀ ਹਜ਼ਾਰਾਂ ਮੁਲਾਜ਼ਮ ਜਿਹੜੇ ਸੀ ਤਾਂ ਉਹਨਾਂ ਲਈ ਵਰਤ ਲਿਆ ਜਾਂਦਾ ਸੀ। ਫਿਰ ਜਦੋਂ ਕਿਤੋਂ ਪੈਸਾ ਨਹੀਂ ਕਿਤੋਂ ਵੀ ਆਉਂਦਾ ਸੀ ਤਾਂ ਕੋਈ ਚੀਜ਼ ਵੇਚ ਲਈ ਜਾਂਦੀ ਸੀ। ਸਰਕਾਰ ਨੇ ਬਿਲਕੁਲ ਇਸ ਢੰਗ ਨਾਲ ਜਿਹੜਾ ਆਪਦਾ ਪਿਛਲਾ 5 ਸਾਲਾਂ ਦਾ ਜਿਹੜਾ ਘਟਨਾਕ੍ਰਮ ਪੂਰਾ ਕੀਤਾ ਤੇ ਕੋਸ਼ਿਸ਼ ਨਹੀਂ ਕੀਤੀ ਕਿਤੇ ਵੀ ਰਿਸੋਰਸਿਸ ਪੈਦਾ ਕਰਨ ਦੀ ਜਿੱਥੋਂ ਕਮਾਈ ਆ ਸਕੇ ਤੇ ਉਹ ਕਮਾਈ ਦੇ ਨਾਲ ਜਿਹੜੀਆਂ ਸੜਕਾਂ ਬਣੀਆਂ ਜਾਂ ਜਿਹੜੇ ਪੁਲ ਬਣੇ ਆ ਜਾਂ ਜੋ ਕੁਛ ਬਣਿਆ ਇਹਦੇ ਲਈ ਤੁਹਾਨੂੰ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੀ ਆ ਪਰ ਬਹੁਤ ਸਾਰਿਆਂ ਨੂੰ ਇਹ ਨਹੀਂ ਪਤਾ। ਇੱਕ ਇਹ 4 ਮੁਖੀ ਚੀਜ਼ ਹੁੰਦੀ ਆ ਜਿਹਦੇ ਚ ਲਿਖ ਇੱਕ ਪਾਲਿਸੀ ਹੈ ਸ਼ਾਇਦ ABDP ਏਦਾਂ ਕਰਕੇ ਪਾਲਿਸੀ ਦਾ ਨਾਂ। ਉਸ ਪਾਲਿਸੀ ਦੇ ਵਿੱਚ ਹੁੰਦਾ ਵੀ ਪਹਿਲਾਂ ਬਣਾਓ ਫਿਰ ਉਹਨੂੰ ਚਲਾਓ ਤੇ ਫਿਰ ਉਹਦੀ ਤਰੱਕੀ ਕਰੋ ਤੇ ਉਸ ਤੋਂ ਬਾਅਦ ਉਹਨੂੰ ਟ੍ਰਾਂਸਫਰ ਕਰ ਦਿਓ। ਉਹਦੇ 4 ਜਿਹੜੇ 4 ਪੜਾਵਾਂ ਵਿੱਚ ਦੀ ਉਹ ਚੀਜ਼ ਲੰਘਦੀ ਆ ਕੋਈ ਵੀ ਚੀਜ਼ ਤਾਂ ਉਹ 4 ਪੜਾਵਾਂ ਦੇ ਵਿੱਚ ਦੀ ਜਿਹੜੀ ਲੰਘਣ ਵਾਲੀ ਚੀਜ਼ ਦੇ ਬੇਸ ਦੇ ਉੱਤੇ ਜਿਹੜੀਆਂ ਸੜਕਾਂ ਬਣੀਆਂ ਉਹਨਾਂ ਬੇਸ ਦੇ ਉੱਤੇ ਪੁਲ ਬਣੇ ਆ ਉੱਥੇ ਟੋਲ ਲੱਗ ਗਏ ਆ। ਪ੍ਰਾਈਵੇਟ ਕੰਪਨੀ ਨੂੰ ਠੇਕੇ ਦਿੱਤੇ ਸੀ ਵੀ ਲਓ ਜੀ ਆਹ ਸੜਕ ਬਣਾ ਦਿਓ ਤੇ ਸੜਕ ਬਣਾ ਕੇ ਤੁਸੀਂ ਇਹਨੂੰ ਪਹਿਲਾਂ ਚਲਾਓ ਫਿਰ ਉੱਥੋਂ ਟੋਲ ਤੇ ਕਮਾਈ ਕਰੋ ਜਿੱਦੇ ਤੁਹਾਡੀ ਕਮਾਈ ਪੂਰੀ ਹੋਗੀ ਉਹਦੇ ਸਰਕਾਰ ਨੂੰ ਟ੍ਰਾਂਸਫਰ ਕਰ ਦਿਓ। ਇਹ ਇੱਕ ਪਾਲਿਸੀ ਬਹੁਤ ਕਾਮਯਾਬ ਪਾਲਿਸੀ ਹੈ ਬਹੁਤ ਵਧੀਆ ਪਾਲਿਸੀ ਹੈ ਮਾੜੀ ਨਹੀਂ ਹੈ ਪਾਲਿਸੀ ਪਰ ਜਿਹੜਾ ਡਿਵੈਲਪਮੈਂਟ ਦੀ ਲਈ ਹਿੱਕ ਠੋਕ ਰਹੀ ਸੀ ਸਰਕਾਰ ਵੀ ਅਸੀਂ ਡਿਵੈਲਪਮੈਂਟ ਕੀਤੀ ਆ ਉਹ ਡਿਵੈਲਪਮੈਂਟ ਇਸ ਬੇਸ ਤੇ ਹੋਈ ਸੀ ਨਾ ਕਿ ਡਿਵੈਲਪਮੈਂਟ ਸਰਕਾਰ ਨੇ ਕੀਤੀ ਕਿਉਂਕਿ ਸਰਕਾਰ ਕੋਲ ਤਾਂ ਕੁਛ ਹੈ ਹੀ ਨਹੀਂ ਸੀ। ਸੋ ਹੁਣ ਦੂਜੀ ਗੱਲ ਇਹ ਹੈਗੀ ਵੀ ਸਰਕਾਰ ਦਾ ਜਿਹੜਾ ਪੈਸਾ ਜੇ ਤਾਂ ਮੰਨ ਲਿਆ ਇਹ ਗੱਲ ਵੀ ਭਾਈ ਅਸੀਂ ਸਾਨੂੰ ਅਸੀਂ ਕਿਤੇ 200 ਕਰੋੜ ਲਾਉਣਾ ਸੀ ਤੇ ਉੱਥੇ 200 ਲਾ ਨਹੀਂ ਸਕੇ ਤਾਂ ਹੈਗੀ ਗੱਲ ਵੱਖਰੀ ਗੱਲ ਵੀ ਉਹ ਮੌਕੇ ਤੇ ਲਾਇਆ ਜਾ ਸਕਦਾ ਸੀ ਜਾਂ ਅਜੇ ਟਾਈਮ ਨਹੀਂ ਮਿਲਿਆ। ਜੇ ਹੁਣ ਇਹ ਆ ਵੀ ਸਿੱਧੂ ਨੇ ਜਿਹੜੀ ਗੱਲ ਉਠਾਈ ਹੈ 1696 ਕਰੋੜ ਦੇ ਘਟਾਲੇ ਦੀ ਗੱਲ ਉਠਾਈ ਆ ਇਹ ਨਿਕਲੂ ਆ ਆਡਿਟ ਹੋਣ ਤੋਂ ਬਾਅਦ ਨਿਕਲੂ ਆ ਤਾਂ ਕੱਲੇ ਕੱਲੇ ਕਿਸੇ ਨੂੰ ਸ਼ੰਕਾ ਹੀ ਨਹੀਂ ਵੀ ਘਟਾਲੇ ਤਾਂ ਬਹੁਤ ਸਾਰੇ ਨਿਕਲਣਗੇ ਉਹਦੇ ਚ ਤਾਂ ਕੋਈ ਸ਼ੰਕਾ ਵਾਲੀ ਗੱਲ ਨੀ। ਪਰ ਨਾਲ ਨਾਲ ਨਾ ਸਾਨੂੰ ਕਈ ਵਾਰੀ ਦੇਖਣਾ ਪੈਂਦਾ ਸਿਆਸੀ ਲੋਕ ਆਪਦਾ ਫਾਇਦਾ ਉਠਾਉਣ ਲੱਗੇ ਨਾ ਟੇਢੇ ਮੇਢੇ ਬਿਆਨ ਵੀ ਦੇ ਦਿੰਦੇ ਆ। ਹੁਣ ਜੋ ਸਿੱਧੂ ਦਾ ਮੈਂ ਬਿਆਨ ਪੜ ਰਿਹਾ ਤਾਂ ਸਿੱਧੂ ਦੇ ਬਿਆਨ ਚ ਇਹ ਆ ਰਿਹਾ ਵੀ ਲੁਧਿਆਣਾ ਜਿਹੜਾ ਸਮਾਰਟ ਸਿਟੀ ਬਣਾਉਣ ਵਾਸਤੇ ਸਰਕਾਰ ਨੇ $to $ ਜਾਂ ₹to ₹ ਦੀ ਪਾਲਿਸੀ ਲਾਈ ਸੀ ਉੱਥੇ। ਇਹ ਪਾਲਿਸੀ ਇੱਥੇ ਵੀ ਹੈਗੀ ਆਸਟ੍ਰੇਲੀਆ ਚ ਵੀ ਹੈਗੀ ਵੀ ਜੇ ਤੁਸੀਂ ਕਿਸੇ ਵੀ ਚੀਜ਼ ਤੇ $1 ਖਰਚ ਕਰਦੇ ਹੋ ਸਰਕਾਰ ਸਮਾਜ ਦੇ ਕੰਮਾਂ ਲਈ ਜਾਂ ਚੰਗੇ ਕਾਰਜਾਂ ਲਈ ਤਾਂ ਸਰਕਾਰ ਤੁਹਾਨੂੰ ਉਹਦੇ ਮੈਚ ਕਰਕੇ $1 ਦਿੰਦੀ ਆ। ਜੇ ਮੰਨ ਲਓ ਉਹਦੀ ਲਿਮਿਟ ਹੁੰਦੀ ਆ ਵੀ $5 ਤੱਕ 4 ਤੱਕ ਇਵੇਂ ਇਸਟ ਇੰਡੀਆ ਚ ਵੀ ਜੇ ਤੁਸੀਂ 200 ਕਰੋੜ ਲਾਉਣੇ ਆ ਤਾਂ 200 ਕਰੋੜ ਤੁਹਾਨੂੰ ਸੈਂਟਰ ਗਵਰਨਮੈਂਟ ਦੇਊਗੀ। ਸੋ ਇਸ ਤਰੀਕੇ ਇਸ ਪਾਲਿਸੀਆਂ ਨਾਲ ਜਿਹੜੇ ਲੁਧਿਆਣਾ ਸਿਟੀ ਦਾ ਕੰਮ ਚੱਲਿਆ ਸੀ 200 ਕਰੋੜ ਰੁਪਇਆ ਜਿਹੜੀ ਸੈਂਟਰ ਸਰਕਾਰ ਨੇ 11 ਮਈ 2016 ਨੂੰ ਜਿਹੜਾ ਜਾਰੀ ਕਰਤਾ ਸੀ ਆਪਦੇ ਪੱਖ ਦਾ। ਪਰ ਦੂਜੇ ਪਾਸੇ ਜਿਹੜਾ ਪੰਜਾਬ ਦੇ ਪੱਖ ਦਾ 200 ਕਰੋੜ ਆਉਣਾ ਸੀ ਉਹਦੇ ਵਿੱਚੋਂ ਸਿਰਫ ਤੇ ਸਿਰਫ ਪੰਜਾਬ ਗਵਰਨਮੈਂਟ ਨੇ 32 ਕਰੋੜ ਜਿਹੜਾ ਜਾਰੀ ਕੀਤਾ ਤੇ ਬਾਕੀ ਹਜੇ ਤੱਕ ਨਹੀਂ ਕੀਤਾ। ਹੁਣ ਇਹਨੂੰ ਅਸੀਂ ਘਪਲਾ ਨਹੀਂ ਕਹਿ ਸਕਦੇ ਜੇ ਨਵਜੋਤ ਸਿੱਧੂ ਇਹਨੂੰ ਘਪਲਾ ਕਹਿ ਰਹੇ ਆ ਤਾਂ ਇਹ ਘਪਲਾ ਨਹੀਂ ਹੈ। ਇਹ ਤਾਂ ਇਹ ਆ ਵੀ ਜਿਹੜੀ ਉਹਨਾਂ ਕੋਲੇ ਬਜਟ ਹੈ ਨਹੀਂ ਸੀ ਪੈਸਾ ਹੈ ਨਹੀਂ ਸੀ ਤੇ 200 ਕਰੋੜ ਹਜੇ ਜਾਰੀ ਨਹੀਂ ਕੀਤਾ ਸਿਰਫ 32 ਕਰੋੜ ਜਾਰੀ ਕੀਤਾ। ਸੋ ਇਹਦਾ ਕਾਰਨ ਹੀ ਇਹ ਮੰਨਦਾ ਵੀ ਸਰਕਾਰ ਕੋਲੇ ਕੁਛ ਹੈ ਨਹੀਂ ਸੀ ਨਾ ਹੋਣ ਕਰਕੇ ਸਰਕਾਰ ਨੇ ਹੋ ਸਕਦਾ ਸਰਕਾਰ ਜੇ ਰਹਿੰਦੀ ਤਾਂ ਉਹ 200 ਕਰੋੜ ਉਹਨੂੰ ਦੇਣਾ ਹੀ ਪੈਂਦਾ। ਹਾਂ ਘਪਲਾ ਤਾਂ ਮੰਨਿਆ ਜਾਣਾ ਸੀ ਜੇ 200 ਕਰੋੜ ਜਿਹੜਾ ਸੈਂਟਰ ਦਾ ਆਇਆ ਸੀ ਤੇ ਉਹ ਤਨਖਾਹ ਆਪਦੇ ਮੁਲਾਜ਼ਮਾਂ ਦੀਆਂ ਦੇ ਦਿੰਦੇ ਜਾਂ ਆਪਦੇ ਕੰਮਾਂ ਤੇ ਲਾ ਲੈਂਦੇ ਜਾਂ ਹੋਰ ਕਰ ਲੈਂਦੇ ਤਾਂ ਫੇਰ ਉਹਨੂੰ ਅਸੀਂ ਕਹਿ ਸਕਦੇ ਸੀ ਵੀ ਉਹ ਦੁਰਵਰਤੋਂ ਕਹਿ ਸਕਦੇ ਘਪਲਾ ਉਹ ਵੀ ਨਹੀਂ ਸੀ ਉਹ ਦੁਰਵਰਤੋਂ ਸੀ ਫੰਡ ਦੀ ਜਿਹੜੀ ਸਹੀ ਥਾਂ ਤੇ ਨਹੀਂ ਲੱਗੀ। ਘਪਲਾ ਉਹ ਹੁੰਦਾ ਜਿਹੜਾ ਤੁਸੀਂ ਮੰਨ ਲੈਂਦੇ ਆ ਵੀ 200 ਕਰੋੜ ਇਸ਼ੂ ਹੋਇਆ ਸੈਂਟਰ ਬਣਿਓ ਤੇ ਬਾਦਲਾਂ ਨੇ ਫਾਰਮ ਹਾਊਸ ਅਮੈਰੀਕਾ ਚ ਖਰੀਦ ਲਿਆ ਜਾਂ ਕਿਸੇ ਹੋਰ ਨੇ ਕਿਸੇ ਦਾ ਢਿੱਡ ਭਰਤਾ ਜਾਂ ਕੋਠੀਆਂ ਪਾਇਆ ਉਹ ਆ ਘਪਲੇ। ਪਰ ਇਹ ਘਪਲੇ ਵੀ ਨਿਕਲਣਗੇ ਬਹੁਤ ਸਾਰੇ ਇਹ ਗੱਲ ਨੀ ਹੈ ਵੀ ਘਪਲੇ ਨਾ ਨਿਕਲਣ ਘਪਲੇ ਵੀ ਨਿਕਲਣਗੇ ਦੁਰਵਰਤੋਂ ਵੀ ਨਿਕਲੂਗੀ। ਪਰ ਨਵਜੋਤ ਸਿੱਧੂ ਇਸ ਟਾਈਮ ਜਿਹੜੇ ਐਕਸ਼ਨ ਚ ਆ ਮੈਂ ਰੀਅਲੀ ਲਾਈਕ ਕਰ ਰਿਹਾ ਇਸ ਚੀਜ਼ ਨੂੰ ਮੈਂ ਪਹਿਲੇ ਦਿਨ ਤੋਂ ਕਿਹਾ ਵੀ ਮੈਂ ਬਹੁਤ ਸਾਰੇ ਪੱਖਾਂ ਤੋਂ ਨਵਜੋਤ ਸਿੱਧੂ ਨੂੰ ਚੰਗਾ ਨਹੀਂ ਸਮਝਦਾ ਪਰ ਨਵਜੋਤ ਸਿੱਧੂ ਜਿਹੜਾ ਐਟੀਟਿਊਡ ਦਿਖਾ ਰਿਹਾ ਨਵਜੋਤ ਸਿੱਧੂ ਜਿਹੜੇ ਢੰਗ ਨਾਲ ਅੱਜ ਕੰਮ ਕਰ ਰਿਹਾ ਸਾਨੂੰ ਲੋੜ ਆ ਇਹੋ ਜਿਹੇ ਤੇਜ਼ ਤਰਾਰ ਲੀਡਰਾਂ ਦੀ। ਅਸੀਂ ਉਹ ਗੱਲਾਂ ਛੱਡ ਕੇ ਵੀ ਠੋਕੋ ਤਾਲੀ ਵਾਲੀਆਂ ਗੱਲਾਂ ਛੱਡ ਕੇ ਟੇਢੀਆਂ ਬੀਆਂ ਗੱਲਾਂ ਛੱਡ ਕੇ ਅਸੀਂ ਇਹਨਾਂ ਗੱਲਾਂ ਨੂੰ ਪ੍ਰੈਫਰ ਕਰੀਏ ਜਿਹੜੀਆਂ ਉਹ ਕਰ ਰਹੇ ਆ ਉਹਨਾਂ ਦੀ। ਹੁਣ ਜੋ ਗੱਲ ਛਿੜੀ ਆ ਤਾਂ ਇੱਕ ਕੱਲ ਹੋਰ ਉਹਨਾਂ ਦਾ ਵਰਤਾਰਾ ਹੋਇਆ ਮੈਂ ਉਹ ਵਰਤਾਰਾ ਵੀ ਪਾਠਕਾਂ ਨਾਲ ਸਾਂਝਾ ਕਰਦਾ ਜੀ। ਕਲਾ ਦੀ ਦੁਨੀਆਂ ਨਾਲ ਉਹ ਜੁੜੇ ਹੋਏ ਆ ਜੀ ਚਾਹੇ ਉਹ ਖਿਡਾਰੀ ਦੀ ਖੇਡ ਦੀ ਦੁਨੀਆਂ ਨਾਲ ਵੀ ਜੁੜੇ ਰਹੇ ਆ, ਪਰ ਅੱਜ ਕੱਲ ਉਹ ਕਲਾ ਦੀ ਦੁਨੀਆਂ ਨਾਲ ਜੁੜੇ ਆ। ਤਾਂ ਇੱਕ ਲੰਮੇ ਚੌਰ ਤੋਂ ਪੰਜਾਬ ਦੇ ਕਲਾਕਾਰਾਂ ਦੀ ਮੰਗ ਆਉਂਦੀ ਸੀ ਵੀ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਹੋਵੇ ਜਿੱਥੇ ਜਿਹੜੇ ਕਲਾਕਾਰਾਂ ਲਈ ਇੱਕ ਪਲੇਟਫਾਰਮ ਹੋਵੇ। ਤਾਂ ਉਹਦੇ ਲਈ ਦਾਰਾ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਸੀ ਤੇ ਦਾਰਾ ਸਿੰਘ ਨੂੰ ਮੋਹਾਲੀ ਦੇ ਵਿੱਚ ਪ੍ਰਾਈਮ ਲੋਕੇਸ਼ਨ ਦੇ ਉੱਤੇ ਬਹੁਤ ਵਧੀਆ ਜਗ੍ਹਾ ਵੀ ਅਲਾਟ ਕਰ ਦਿੱਤੀ ਗਈ ਸੀ। ਅੱਜ ਵੀ ਉਹਦਾ ਨਾਂ ਦਾਰਾ ਸਟੂਡੀਓ ਕਿਹਾ ਜਾਂਦਾ ਉਹਨੂੰ। ਪਰ ਇਹ ਵੱਖਰੀ ਗੱਲ ਆ ਵੀ ਉਹਦੇ ਤੇ ਉਹ ਤਰੱਕੀ ਨਹੀਂ ਹੋ ਸਕੀ ਦਾਰਾ ਸਿੰਘ ਸਟੂਡੀਓ ਦੀ ਜਿਹੜੀ ਹੋਣੀ ਚਾਹੀਦੀ ਸੀ। ਉਹ ਪ੍ਰੋਜੈਕਟ ਦੇ ਉੱਤੇ ਸਰਕਾਰਾਂ ਕੋਲੇ ਪੈਸਾ ਨਹੀਂ ਸੀ ਤੇ ਸਰਕਾਰਾਂ ਨੂੰ ਅੱਗੇ ਨਹੀਂ ਤੋਰ ਸਕੀਆਂ। ਹੁਣ ਗੱਲ ਇਹ ਆ ਗਈ ਵੀ ਨਵਜੋਤ ਸਿੱਧੂ ਨੇ ਉਹੀ ਜਿਹੜੀ ਪਾਲਿਸੀ ਜਿਹੜੀ ਮੈਂ ਤੁਹਾਨੂੰ ਕਿਹਾ ਵੀ ਬਣਾਓ ਚਲਾਓ ਤਰੱਕੀ ਕਰੋ ਤੇ ਫਿਰ ਟ੍ਰਾਂਸਫਰ ਕਰ ਦਿਓ, ਉਸ ਪਾਲਿਸੀ ਦੇ ਤਹਿਤ ਜਿਹੜੀ ਉਹਨਾਂ ਨੇ ਜਿਹੜੀ ਪਠਾਨਕੋਟ ਦੇ ਵਿੱਚ ਇੱਕ ਜਿਹੜੀ ਫਿਲਮ ਸਿਟੀ ਬਣਾਉਣ ਲਈ ਕੱਲ ਜਿਹੜਾ ਉਪਰਾਲਾ ਕੀਤਾ। ਬੜੀ ਹੈਰਾਨੀ ਇਸ ਗੱਲ ਦੀ ਆਈ ਹੈ ਜੀ ਵੀ ਸਿਰਫ ਤੇ ਸਿਰਫ ਇੱਕ ਦਿਨ ਦੇ ਵਿੱਚ ਉਹਨਾਂ ਨੇ ਸਾਰਿਆਂ ਦੇ ਵਿਊ ਲਏ, ਇੱਕ ਦਿਨ ਪੂਰੇ ਦਾ ਪੂਰਾ ਇਸ ਕੰਮ ਦੇ ਉੱਤੇ ਰੱਖਿਆ, ਸਾਰਿਆਂ ਦੇ ਵਿਊ ਲਏ ਵੀ ਕੀ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ। ਤੇ ਉਹਦੇ ਲਈ ਉਹਨਾਂ ਨੇ 100 ਏਕੜ ਜਿਹੜੀ ਕਿ ਜ਼ਮੀਨ ਫਾਲਤੂ ਪਈ ਸੀ ਸਰਕਾਰ ਦੀ, ਬੁਸ਼ ਲੈਂਡ ਜਿਹਨੂੰ ਕਹਿ ਸਕਦੇ ਹਾਂ ਪਈ ਸੀ, ਉਹਨੂੰ ਡਿਵੈਲਪ ਕਰਨ ਦੇ ਜਿਹੜੇ ਪ੍ਰਾਈਵੇਟ ਕੰਪਨੀਆਂ ਕੋਲੋਂ ਟੈਂਡਰ ਮੰਗ ਲਿਆ ਜੀ। ਤੇ ਉਹੀ ਜਿਹੜੀ BADT ਸਕੀਮ ਕਹਿੰਦੇ ਆ ਉਹਨੂੰ, ਬਿਲਟ ਅਪਰੇਟ ਡਿਵੈਲਪਮੈਂਟ ਟ੍ਰਾਂਸਫਰ, ਇਸ ਸਕੀਮ ਦੇ ਤਹਿਤ ਉਹਨਾਂ ਨੇ ਕੱਲ ਮਨਜ਼ੂਰੀ ਦੇ ਬਾਅਦ ਸ਼ੁਰੂ ਹੋ ਗਿਆ ਕੰਮ, ਜਾਣੀ ਕਿ ਛੇਤੀ ਸਰਕਾਰ ਬੰਨੀ ਉਹਨੂੰ ਅਮਲੀ ਜਾਮਾ ਪੈ ਜੂਗਾ ਮੈਨੂੰ ਲੱਗਦਾ। ਤੇ ਇਹ ਕਿਹੜਾ ਪੇਪਰ ਵਰਕ ਸ਼ੁਰੂ ਹੋ ਚੁੱਕਿਆ ਤੇ ਉਮੀਦ ਆ ਵੀ ਪਠਾਨਕੋਟ ਦੇ ਵਿੱਚ ਇੱਕ ਫਿਲਮ ਸਿਟੀ, ਵੱਡੇ ਪੱਧਰ ਦੀ ਫਿਲਮ ਸਿਟੀ ਬਣਾਈ ਜਾਊਗੀ, ਜਿਹੜੀ ਕਿ ਇੱਕ ਤਾਂ ਪੰਜਾਬ ਦੀ, ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਵੀ ਇੰਟਰਟੇਨਮੈਂਟ ਜਾਂ ਉਹ ਤਾਂ ਕੱਡ ਚੈਪਟਰ ਆ, ਬਹੁਤ ਸਾਰੇ ਬੱਚਿਆਂ ਨੂੰ ਟੈਲੈਂਟ ਦਿਖਾਉਣ ਦਾ ਮੌਕਾ ਮਿਲੂਗਾ, ਬਹੁਤ ਸਾਰੇ ਲੋਕਾਂ ਨੂੰ ਉੱਥੇ ਡਿਵੈਲਪ ਹੋਣ ਦਾ ਮੌਕਾ ਮਿਲੂਗਾ, ਪਰ ਦੂਜੇ ਪਾਸੇ ਮੈਨੂੰ ਇੰਨਾ ਪਤਾ ਵੀ ਰੈਵਨਿਊ ਬਹੁਤ ਜਨਰੇਟ ਹੋਊਗਾ ਉੱਥੋਂ। ਜੇ ਫਿਲਮ ਸਿਟੀ ਦੇ ਵਿੱਚ ਫਿਲਮਾਂ ਬਣਦੀਆਂ ਸ਼ੂਟ ਹੁੰਦੀਆਂ ਤਾਂ ਬਹੁਤ ਵੱਡਾ ਰੈਵਨਿਊ ਜਿਹੜਾ ਪੰਜਾਬ ਸਰਕਾਰ ਨੂੰ ਆਊਗਾ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਸਰਕਾਰ ਲਈ ਇੱਕ ਕਮਾਊ ਪੁੱਤ ਦੇ ਤੌਰ ਤੇ ਫਿਲਮ ਸਿਟੀ ਮੰਨੀ ਜਾਊਗੀ। ਇਹ ਮੇਰਾ ਮੰਨਣਾ ਵੀ ਹੋ ਸਕਦਾ ਜੇ ਇਹ ਪ੍ਰੋਜੈਕਟ ਦੇ ਵਿੱਚ ਹੇਰਾ ਫੇਰੀਆਂ ਬੇਈਮਾਨੀਆਂ ਠੱਗੀਆਂ ਨਾ ਆਉਣ ਤੇ ਉਹ ਸਹੀ ਢੰਗ ਨਾਲ ਲਾਗੂ ਹੋ ਜੇ ਤਾਂ ਉਹ ਵਧੀਆ। ਸੋ ਇਸ ਕਰਕੇ ਮੈਨੂੰ ਕਈ ਵਾਰੀ ਟੋਕਿਆ ਵੀ ਆ ਵੀ ਤੂੰ ਨਵਜੋਤ ਸਿੱਧੂ ਦਾ ਫੈਨ ਲੱਗਦਾ, ਤੂੰ ਉਹਨੂੰ ਬਹੁਤ ਸਲਾਹਣਾ। ਮੈਂ ਸਲਾਹਣਾ ਨੀ, ਜਿੱਥੇ ਨਿੰਦਣਾ ਮੈਂ ਨਿੰਦਾ, ਪਰ ਕੰਮ ਕਰਨ ਲਈ ਜਿਹੜੇ ਬੰਦੇ ਨੇ ਕੰਮ ਕੀਤਾ ਚਾਹੇ ਉਹ ਮੇਰੇ ਦੁਸ਼ਮਣ ਨੇ ਕੀਤਾ, ਮੈਂ ਸਲਾਹੂਗਾ, ਮੈਨੂੰ ਉਹਦੇ ਨਾਲ ਕੋਈ ਫਰਕ ਨੀ ਪੈਂਦਾ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਆਪ ਪੰਜਾਬ ਦਾ ਜਿਹੜਾ ਜਥੇਬੰਦਕ ਢਾਂਚਾ ਹੈ ਜੀ ਉਹ ਭੰਗ ਕੀਤਾ ਗਿਆ। ਸੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਬਣਨ ਉਪਰੰਤ ਭਗਵੰਤ ਮਾਨ ਹੋਰਾਂ ਦੀ ਅਗਵਾਈ ਚ ਇੱਕ ਮੀਟਿੰਗ ਹੋਈ ਹੈ ਜੀ ਤੇ ਜਿਹਦੇ ਚ ਫੈਸਲਾ ਲਿਆ ਗਿਆ, ਐਲਾਨ ਕੀਤਾ ਗਿਆ ਕਿ ਮਹੀਨੇ ਦੇ ਅੰਦਰ ਅੰਦਰ ਵਰਕਰਾਂ ਨਾਲ ਮਿਲ ਬੈਠ ਕੇ ਨਵੇਂ ਸਿਰਿਓਂ ਜਿਹੜਾ ਜਥੇਬੰਦਕ ਢਾਂਚਾ ਆ ਉਹ ਤਿਆਰ ਕੀਤਾ ਜਾਣਾ ਆ। ਸਾਡੇ ਨਾਲ ਇੱਕ ਲਿਸਨਰ ਵੀ ਜੁੜੇ ਆ, ਉਹਨਾਂ ਨੇ ਵੀ ਮੈਨੂੰ ਲੱਗਦਾ ਕਿ ਇੱਕ ਸਵਾਲ ਸਾਡੇ ਨਾਲ ਸਾਂਝਾ ਕਰਨਾ ਚਾਹਿਆ, ਜੇ ਇਜਾਜ਼ਤ ਹੋਵੇ ਤਾਂ ਉਹਨਾਂ ਦਾ ਮੈਸੇਜ ਲੈ ਲਈਏ।
ਜੀ 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 ਬਿਲਕੁਲ
ਜੀ। ਗੌਰਵ ਸ਼ਰਮਾ ਸਾਡੇ ਨਾਲ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਰੇਡੀ ਦੀ ਸਾਰੀ ਟੀਮ ਨੂੰ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੌਰਵ ਜੀ ਤੁਹਾਨੂੰ ਤੇ ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਤੇ ਬਰਾੜ ਸਾਹਿਬ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਵੀ ਕਾਂਗਰਸ ਦੇ ਵਿੱਚ ਆਉਣ ਦੇ ਲਈ ਸੱਦਾ ਦਿੱਤਾ।
ਬਿਲਕੁਲ ਦੇਊਗਾ ਜੀ, ਜੇ ਉਹਨੂੰ ਦੇਖੋ ਕੋਈ ਵੀ ਪਾਰਟੀ ਦਾ ਬੰਦਾ ਉਹ ਆਪਦੀ ਪਾਰਟੀ ਚ ਚੰਗੇ ਬੰਦਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰੂਗਾ। ਗੁਰਪ੍ਰੀਤ ਘੁੱਗੀ ਦਾ ਸਿਆਸੀ ਸਫ਼ਰ ਆ, ਕਿਤੇ ਵੀ ਦਾਗੀ ਨੀ ਹੈ, ਕੋਈ ਮਾੜਾ ਕੰਮ ਨੀ ਉਹਨਾਂ ਨੇ ਕੀਤਾ। ਪਰ ਜਿਹੜੀ ਉਹਨਾਂ ਨਾਲ ਹੋਈ ਉਹ ਆ ਵੀ ਉਹਨਾਂ ਨੂੰ ਇੱਕ ਕੱਚੀ ਪਹਿਲੀ ਦੇ ਸਟੂਡੈਂਟ ਨੂੰ ਬਾਰਵੀਂ ਦੇ ਇਮਤਿਹਾਨਾਂ ਦੇ ਵਿੱਚ ਬਿਠਾ ਦਿੱਤਾ ਸੀ ਤੇ ਉਹ ਬਾਰਵੀਂ ਦੇ ਇਮਤਿਹਾਨਾਂ ਚ ਭਾਵੇਂ ਫੇਲ ਵੀ ਨੀ ਹੋਏ ਕਹਿ ਸਕਦੇ ਆ, ਉਹਨਾਂ ਦੇ ਇਮਤਿਹਾਨ ਲਏ ਹੀ ਨੀ ਗਏ ਪ੍ਰੋਪਰ ਢੰਗ ਨਾਲ ਤੇ ਉਹਨਾਂ ਨੂੰ ਫਿਰ ਉਹ ਤੋਂ ਇਸ ਗੱਲ ਤੋਂ ਫਾਰਗ ਕਰ ਦਿੱਤਾ ਗਿਆ। ਇਹ ਗੁਰਪ੍ਰੀਤ ਘੁੱਗੀ ਦੀ ਜਿਹੜੀ ਘਟਨਾਕ੍ਰਮ ਟੋਟਲ ਹੋਇਆ। ਪਰ ਹੁਣ ਕੀ ਆ ਵੀ ਜਦੋਂ ਇੱਕ ਸਿਆਸੀ ਚਸਕਾ ਗੁਰਪ੍ਰੀਤ ਘੁੱਗੀ ਹੋਰਾਂ ਨੂੰ ਲੱਗ ਚੁੱਕਿਆ ਤਾਂ ਉਹ ਸਿਆਸਤ ਤੋਂ ਹੁਣ ਉਹ ਦੂਰ ਨਹੀਂ ਜਾਣਗੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਨੂੰ ਲੱਗਦਾ ਸਿਆਸਤ ਨਾਲ ਜੁੜੇ ਰਹਿਣਗੇ। ਪਰ ਮੇਰਾ ਪਰਸਨਲ ਪੱਧਰ ਤੇ ਮੰਨਣਾ ਇਹ ਸੀ ਵੀ ਗੁਰਪ੍ਰੀਤ ਘੁੱਗੀ 10 ਸਾਲ ਅਜੇ ਆਪਦੀ ਕਮਾਈ ਕਰਦੇ ਤੇ ਆਪਦੇ ਆਪ ਨੂੰ ਹੋਰ ਵੱਡੇ ਤਰ ਤੇ ਸੈੱਟ ਕਰਦੇ। ਵੈਸੇ ਤਾਂ ਦੱਸਣ ਵਾਲੇ ਦੱਸਦੇ ਵੀ ਗੁਰਪ੍ਰੀਤ ਘੁੱਗੀ ਹੋਰਾਂ ਨੇ ਚੰਗਾ ਪੈਸਾ ਬਣਾਇਆ ਤੇ ਕੁਝ ਇੱਕ ਵੱਡੀਆਂ ਫਰੈਂਚਾਈਜ਼ ਉਹਨਾਂ ਨੇ ਆਪਣੀਆਂ ਸਦਾ ਲਈ ਲਾਈਫ ਚਲਾਉਣ ਲਈ ਬਣਾਈਆਂ ਹੋਈਆਂ ਤੇ ਹਾਲਾਂਕਿ ਜਿਹੜੇ ਢੰਗ ਦੇ ਉਹਨਾਂ ਨੂੰ ਕਰੈਕਟਰ ਜਾਂ ਫਿਲਮਾਂ ਦੇ ਵਿੱਚ ਕੰਮ ਮਿਲਿਆ ਉਹ ਇੰਨੇ ਪੈਸੇ ਵਾਲੀ ਗੱਲ ਵੀ ਨਹੀਂ, ਪਰ ਫਿਰ ਵੀ ਉਹਨਾਂ ਨੇ ਆਪਣੇ ਜਿਹੜਾ ਜੀਵਨ ਢਾਂਚਾ ਉਹ ਸੈੱਟ ਕਰ ਲਿਆ। ਇਹ ਕਹਿਣ ਮੰਨਣਾ, ਪਰ ਮੇਰਾ ਮੰਨਣਾ ਉਹਨਾਂ ਨੂੰ ਪੰਜ ਦਸ ਸਾਲ ਹੋਰ ਵੱਡੀਆਂ ਫਿਲਮਾਂ ਕਰ ਲੈਣੀਆਂ ਚਾਹੀਦੀਆਂ ਤੇ ਉਦੋਂ ਬਾਅਦ ਸਿਆਸਤ ਚ ਆਉਣਾ ਚਾਹੀਦਾ, ਪਾਰਟ ਟਾਈਮ ਸਿਆਸਤ ਚ ਰਹਿਣ, ਪਰ ਫੁੱਲ ਫਲੈਗ ਜਿਵੇਂ ਹੁਣ ਉਹਨਾਂ ਨੂੰ ਪ੍ਰਧਾਨ ਦਾ ਜਿਹੜੀ ਜੋਬ ਆ ਉਹ ਫੁੱਲ ਫਲੈਗ ਸੀਗੀ ਤੇ ਉਹ ਉਹਦੇ ਤੋਂ ਉਹਨਾਂ ਨੂੰ ਫਾਰਗ ਕਰਤਾ ਤੇ ਹੁਣ ਦੇਖਦੇ ਹਾਂ ਵੀ ਜਿਹੜਾ ਕਿਹੜੀ ਪਾਰਟੀ ਉਹਨਾਂ ਨੂੰ ਆਪਣੇ ਵੱਲ ਲੈ ਕੇ ਜਾਂਦੀ ਆ ਜਾਂ ਉਹ ਵਾਕਈ ਜਿਹੜੀ ਸਰਗਰਮ ਸਿਆਸਤ ਦਾ ਜਿਹੜਾ ਚਸਕਾ ਉਹਨਾਂ ਨੂੰ ਲੱਗਿਆ ਸੀ ਉਹ ਚਸਕੇ ਦੇ ਉੱਤੇ ਉਹ ਕਾਇਮ ਰਹਿ ਪਾਉਣਗੇ ਕਿ ਨਹੀਂ ਰਹਿ ਪਾਉਣਗੇ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗਣਾ
ਜੀ। ਤੇ ਦੂਜੇ ਪਾਸੇ ਜਥੇਬੰਦਕ ਢਾਂਚਾ ਪੰਜਾਬ ਵਾਲਾ ਜਿਹੜਾ ਆਪ ਪਾਰਟੀ ਦਾ ਉਹ ਭੰਗ ਕੀਤਾ ਗਿਆ ਭਗਵੰਤ ਮਾਨ ਹੋਰਾਂ ਵੱਲੋਂ ਕੱਲ ਮੀਟਿੰਗ ਦੇ ਵਿੱਚ ਜੀ।
ਦੇਖੋ ਇੱਕ ਨਾਰਮਲ ਵਰਤੀ ਦਾ ਜਦੋਂ ਵੀ ਕੋਈ ਇਲੈਕਸ਼ਨਾਂ ਤੋਂ ਬਾਅਦ ਸਮੀਖਿਆ ਸਮੀਕਰਨ ਹੁੰਦੇ ਆ ਉਵੇਂ ਅਕਾਲੀ ਦਲ ਨੇ ਵੀ ਪਿਛਲੇ ਦਿਨ ਜਥੇਬੰਦਕ ਢਾਂਚਾ ਭੰਗ ਕੀਤਾ ਸੀ ਤੇ ਉਵੇਂ ਇਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਨੇ ਵੀ ਕਰ ਲਿਆ ਤੇ ਉਹ ਤਾਂ ਇੱਕ ਨਾਰਮਲ ਗੱਲ ਸੀ ਤੇ ਹੁਣ ਭਗਵੰਤ ਮਾਨ ਜਿਹੜੀ ਹਮੇਸ਼ਾ ਜੋ ਵੀ ਪ੍ਰਧਾਨ ਹੁੰਦਾ ਚਾਹੇ ਕੋਈ ਵੀ ਹੋਵੇ ਉਹ ਆਪਦੀ ਪਸੰਦ ਦੇ ਲੋਕਾਂ ਦੀ ਟੀਮ ਚੁਣਨਗੇ ਤੇ ਉਸ ਟੀਮ ਤੋਂ ਚੰਗਾ ਇੱਕ ਟੀਮ ਵਰਕ ਕਰਾ ਕੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਦੁਬਾਰਾ ਜਿਹੜੀ ਗੱਡੀ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਸੋ ਇਹ ਜਿਹੜੀ ਕੱਲਾ ਭੰਡੀ ਪ੍ਰਚਾਰ ਅੱਡਾ ਪਾਸੇ ਆ ਜਾਂ ਇਹ ਕਹਿ ਦੇਣਾ ਵੀ ਭਗਵੰਤ ਮਾਨ ਨੇ ਆ ਕੇ ਸਖ਼ਤ ਕੰਮ ਕਰਤਾ, ਕੋਈ ਨਵੇਕਲਾ ਕੰਮ ਨੀ ਕੀਤਾ, ਕੋਈ ਨਵਾਂ ਨੀ ਕੀਤਾ ਜੀ। ਜਿਹੜੀ ਨਵੀਂ ਟੀਮ ਚੁਣੀ ਜਾਊਗੀ ਕੋਈ ਜ਼ਰੂਰੀ ਨੀ ਹੈ ਵੀ ਉਹ ਮੁੱਢੋ ਹੀ ਨਵੀਂ ਹੋਊਗੀ, ਉਹਦੇ ਵਿੱਚ ਵੀ ਪੁਰਾਣੇ ਚਿਹਰੇ ਹੋਣਗੇ। ਉਹ ਤਾਂ ਸਿਰਫ ਇੱਕ ਜਥੇਬੰਦਕ ਢਾਂਚਾ ਹੁੰਦਾ ਜਿਹੜਾ ਜੇ ਕੱਲੇ ਕੱਲੇ ਨੂੰ ਬਦਲਿਆ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਗਿਲੇ ਸ਼ਿਕਵਿਆਂ ਦਾ ਸ਼ਿਕਾਰ ਹੋ ਜਾਂਦੇ ਲੋਕ। ਜੇ ਕਿਤੇ ਵੀ ਕਿਸੇ ਮੰਨ ਲਓ ਕਿਸੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਬਦਲਤਾ ਜਾਂ ਬਲਾਕ ਦੇ ਪ੍ਰਧਾਨ ਨੂੰ ਬਦਲਤਾ ਉਹ ਕਿਤੇ ਨਾ ਕਿਤੇ ਸ਼ਿਕਵਾ ਆਉਂਦਾ, ਪਰ ਜੇ ਤੁਸੀਂ ਸਾਰੇ ਦਾ ਸਾਰਾ ਢਾਂਚਾ ਭੰਗ ਕਰਕੇ ਦੁਬਾਰੇ ਬਣਾਉਣੇ ਹੋ ਤਾਂ ਉਹਦੇ ਚ ਕੋਈ ਸ਼ਿਕਵੇ ਨੀ ਹੁੰਦੇ ਤੇ ਉਸ ਢੰਗ ਨਾਲ ਉਹਨਾਂ ਦੇ ਜਿਹੜੇ ਰੂਪ ਰੇਖਾ ਤੈਅ ਕਰ ਦਿੱਤੀ ਜਾਂਦੀ ਆ। ਪਰ ਜਿਹੜੀ ਦੂਜੇ ਪਾਸੇ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਇਹ ਢਾਂਚੇ ਆ ਜਾਂ ਇਹਦੇ ਚ ਵੀ ਆਮ ਆਦਮੀ ਪਾਰਟੀ ਨੇ ਨਾ ਤਬਦੀਲੀ ਕੀਤੀ ਆ, ਉਹਦੇ ਲਈ ਵੀ ਇਹ ਢਾਂਚਾ ਇੱਕ ਵਾਰੀ ਭੰਗ ਕਰਨਾ ਜ਼ਰੂਰੀ ਸੀ। ਜਿਵੇਂ ਉਹਨਾਂ ਨੇ ਜਿਹੜੇ ਨਾਂ ਸੀਗੇ ਉਹ ਬਦਲੇ ਹੁਣ ਅਹੁਦਿਆਂ ਦੇ, ਭਾਵੇਂ ਅਹੁਦਿਆਂ ਦੇ ਕੰਮ ਕਾਜ ਉਹੀ ਰਹਿਣਗੇ, ਕਨਵੀਨਰ ਦੀ ਥਾਂ ਤੇ ਪ੍ਰਧਾਨ ਤੇ ਉਦਾਂ ਦੀ ਕਰਕੇ ਨਾ ਉਹਨਾਂ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਲੋਕਲ ਪ੍ਰਧਾਨ ਜਿਹੜੀਆਂ ਆਮ ਸਟਰਕਚਰ ਹੁੰਦਾ। ਕਈ ਵਾਰ ਕੀ ਹੁੰਦਾ ਨਾ ਅਸੀਂ ਨਵਾਂ ਸਟਰਕਚਰ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਦੀਆਂ ਤੋਂ ਚੱਲਿਆ ਇਸ ਸਟਰਕਚਰ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਬਦਲਿਆ ਨਹੀਂ ਜਾਂਦਾ ਕਿਉਂਕਿ ਉਹ ਇੱਕ ਸਮੇਂ ਦੇ ਵਿੱਚੋਂ ਰੜ ਕੇ ਨਿਕਲਿਆ ਹੋਇਆ ਸਟਰਕਚਰ ਹੁੰਦਾ ਤੇ ਉਹ ਸਾਨੂੰ ਫੋਲੋ ਕਰਨਾ ਹੀ ਪੈਣਾ। ਉਸ ਸਟਰਕਚਰ ਦੇ ਵਿੱਚ ਹੀ ਜਿਹੜੀ ਮੇਨ ਕਹਿ ਸਕਦੇ ਹਾਂ ਅਸੀਂ ਜਿਹੜਾ ਇੱਕ ਸਿਸਟਮ ਹੁੰਦਾ, ਸਿਸਟਮ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ। ਸੋ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਲੱਗਿਆ ਵੀ ਜਿਹੜਾ ਜਥੇਬੰਦਕ ਢਾਂਚਾ ਉਹ ਏਦਾਂ ਨਹੀਂ ਚੱਲਣਾ, ਉਹਨੂੰ ਉਸੇ ਰੂਪ ਨਾਲ ਲੈ ਕੇ ਆਉਣਾ ਪੈਣਾ ਜਿਹੜਾ ਪ੍ਰਚਲਿਤ ਰੂਪ ਆ। ਸੋ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਵਾਲਾ ਜਿਹੜਾ ਪ੍ਰਚਲਿਤ ਰੂਪ ਆ ਉਸ ਦੇ ਵਿੱਚ ਉਹ ਦੁਬਾਰੇ ਲੈ ਕੇ ਆ ਰਹੇ ਆ, ਇਹ ਵੀ ਇੱਕ ਵੱਡਾ ਕਾਰਨ ਬਣਿਆ ਭੰਗ ਕਰਨ ਦਾ
ਜੀ। ਤੇ ਮੈਨੂੰ ਲੱਗਦਾ ਬਰਾੜ ਸਾਹਿਬ ਸਾਡੇ ਕੁਛ ਸਰੋਤੇ ਜਿਹੜੇ ਆ ਜੀ ਆਵਾਜ਼ ਵੱਲ ਧਿਆਨ ਸਾਡਾ ਦਵਾ ਰਹੇ ਆ ਤੇ ਮੈਂ ਸਰਬਜੀਤ ਸਿੰਘ ਭਾਜੀ ਨੂੰ ਰਿਕੁਐਸਟ ਕਰਾਂਗੀ ਕਿ ਥੋੜਾ ਜਿਹਾ ਉਹ ਆਵਾਜ਼ ਦੇ ਇਸ਼ੂ ਨੂੰ ਥੋੜਾ ਸੁਲਝਾਉਣ ਜੇਕਰ ਕੋਈ ਖਰਾਬੀ ਹੈ। ਪਰ ਬਹੁਤੇ ਸਰੋਤੇ ਜਿਹੜੇ ਆ ਜੀ ਉਹ ਸੁਣ ਰਹੇ ਆ। ਧਨੀ ਸਾਹਿਬ ਹੋਰਾਂ ਨੇ ਸ਼ਿਕਾਇਤ ਕੀਤੀ ਆ ਕਿ ਆਵਾਜ਼ ਜਿਹੜੀ ਆ ਉਹ ਆ ਨਹੀਂ ਰਹੀ, ਸੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਉਹਨਾਂ ਦੀ ਇਹ ਸ਼ਿਕਾਇਤ ਸੀਗੀ ਤੇ ਆਪਾਂ ਇੱਕ ਵਾਰ ਜ਼ਰੂਰ ਇਸ ਮਸਲੇ ਨੂੰ ਵੀ ਸੁਲਝਾ ਲੈਂਦੇ ਆ। ਉਹਨਾਂ ਨੇ ਗੁੱਡ ਮਾਰਨਿੰਗ ਵੀ ਬੁਲਾਈ ਆ, ਵੈਰੀ ਗੁੱਡ ਮਾਰਨਿੰਗ ਧਨੀ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਪੱਖ ਵੱਲ ਵੀ ਧਿਆਨ ਜਿਹੜਾ ਸਾਡਾ ਦਵਾਇਆ ਤੇ ਕੋਸ਼ਿਸ਼ ਕਰਦੇ ਆ ਜੀ ਕਿ ਇਹ ਸਮੱਸਿਆ ਜਿਹੜੀ ਇਹਨੂੰ ਦੂਰ ਕਰੀਏ ਜਲਦੀ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚਲੀਏ ਤਾਂ ਸਾਈਬਰ ਹਮਲੇ ਜਿਹੜੇ ਆ ਜੀ ਉਹ ਵੀ ਕਾਫੀ ਖਤਰਨਾਕ ਰੂਪ ਧਾਰ ਰਹੇ ਆ। ਆਏ ਦਿਨ ਜਿਹੜੇ ਹੈਕਰ ਆ ਉਹ ਨਰਮ ਕਾਨੂੰਨ ਵਾਲੇ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਹੇ ਆ ਤੇ ਜਿਵੇਂ ਅੱਤਵਾਦ ਫੈਲਦਾ ਬਿਲਕੁਲ ਇਸੇ ਤਰ੍ਹਾਂ ਇਹ ਇੱਕ ਸਾਈਬਰ ਅੱਤਵਾਦ ਜਿਹੜਾ ਆ ਉਹ ਵੀ ਫੈਲ ਰਿਹਾ। ਆਪਾਂ ਦੇਖਦੇ ਆ ਜੀ ਆਏ ਦਿਨ ਆਨਲਾਈਨ ਜਿਹੜੇ ਘੁਟਾਲੇ ਆ ਉਹ ਵੀ ਹੋ ਰਹੇ ਆ ਤੇ ਹੈਕਰਸ ਜਿਹੜੇ ਆ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਹਮਲਾ ਜਿਹੜਾ ਜੀ ਉਹ ਕਰ ਰਹੇ ਆ।
ਦੇਖੋ ਇਹ ਤਾਂ ਹੋਣਾ ਹੀ ਸੀਗਾ, ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਆ ਤੇ ਉਹਦੇ ਨਾਲ ਕੁਝ ਨਾ ਕੁਝ ਊਨਤਾਈਆਂ ਬੁਰਾਈਆਂ ਵੀ ਆਉਂਦੀਆਂ। ਇੰਟਰਨੈਟ ਦਾ ਯੁੱਗ ਆਇਆ, ਇੰਟਰਨੈਟ ਦੇ ਯੁੱਗ ਨੇ ਸਾਡੇ ਘਰਾਂ ਦੇ ਜਿੰਦੇ ਬੂਹੇ ਜਿਹੜੇ ਲਾਏ ਹੁੰਦੇ ਆ ਜਾਂ ਕਹਿ ਦਈਏ ਜਿੰਦੇ ਕੁੰਡੇ ਉਹ ਸਭ ਤੋੜ ਕੇ ਰੱਖਤੇ। ਉਹ ਜਿੰਦੇ ਕੁੰਡਿਆਂ ਮਾਇਨੇ ਲੈਸ ਹੋ ਗਏ, ਕੋਈ ਮਾਇਨੇ ਨਹੀਂ ਰਹੇ ਉਹਨਾਂ ਜਿੰਦਿਆਂ ਕੁੰਡਿਆਂ ਦੇ। ਸੋ ਇਹ ਮੈਂ ਇਹਦੀ ਅਕਸਰ ਬਹੁਤ ਵਾਰੀ ਲਿਖ ਵੀ ਚੁੱਕਿਆ ਤੇ ਅੱਗੇ ਵੀ ਇਹਦੇ ਵਿੱਚ ਵਿਸਤਾਰ ਕਰਦਾ ਰਹਿਣਾ ਤੇ ਕਰਾਂਗਾ ਵੀ ਜਿਹੜਾ ਸਾਈਬਰ ਆ, ਸਾਈਬਰ ਦਾ ਜਾਂ ਜਿਹੜੀ ਅਣਦਿੱਖ ਚੀਜ਼ ਆ ਮੈਂ ਕਹਿ ਸਕਦੇ ਹਾਂ ਅਸੀਂ ਹੁਣ ਇੱਥੇ ਬੈਠਾ ਮੈਂ ਤੁਹਾਡੇ ਨਾਲ ਗੱਲ ਕਰੀ ਜਾਂਦਾ ਸਰਬਜੀਤ ਨਾਲ ਜੁੜਿਆ ਹੋਇਆ, ਪਰ ਜਿਹੜਾ ਸਾਡਾ ਜੁੜਨ ਦਾ ਜ਼ਰੀਆ ਉਹ ਦਿਖਾਈ ਨਹੀਂ ਦਿੰਦਾ, ਉਹਦੀ ਕੋਈ ਹੋਂਦ ਨਹੀਂ ਹੈਗੀ। ਜਿਹੜੀ ਹੋਂਦ ਹੈਗੀ ਪਰ ਉਹ ਸਾਡੀ ਸਾਡੀ ਨਜ਼ਰਾਂ ਤੋਂ ਬਾਹਰ ਦੀ ਹੋਂਦ ਆ। ਰੱਬ ਜਾਣੇ ਕਿੱਧਰ ਦੀ ਕਿੱਥੋਂ ਦੀ ਕਿਹੜੇ ਥਾਂ ਦੀ ਉਹ ਸਿਗਨਲ ਆਈ ਜਾਂਦਾ ਤੇ ਜਾਈ ਜਾਂਦਾ। ਹੁਣ ਇਹ ਇਹੋ ਜਿਹੀ ਜਿਹੜੀ ਚੀਜ਼ ਆ ਇਹਦੇ ਲਈ ਜਾਂ ਤਾਂ ਤੀਜਾ ਨੇਤਰ ਆਊਗਾ ਜਾਂ ਕੋਈ ਉਹਦੇ ਉਹਦੇ ਲਈ ਹੋਰ ਵੱਡੀਆਂ ਵੱਡੀਆਂ ਡਿਟੈਕਸ਼ਨਾਂ ਜਿਹੜੀਆਂ ਬਣੀਆਂ, ਵੈਸੇ ਤਾਂ ਬਹੁਤ ਸਾਰੀਆਂ ਸ਼ੀਲਡਾਂ ਬਣੀਆਂ ਇਹਨਾਂ ਚੀਜ਼ਾਂ ਲਈ। ਪਰ ਕਿਤੇ ਨਾ ਕਿਤੇ ਤੁਸੀਂ ਹੁਣ ਇਹ ਟਾਈਮ ਨਾ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਘਰਾਂ ਦੇ ਉੱਤੇ ਇੱਕ ਸੁਰੱਖਿਆ ਕਵਚ ਜਿਹੜਾ ਦਿਖਦਾ ਉਹ ਵੀ ਨੀ ਹੋਊਗਾ, ਦਿਖਦਾ ਉਹ ਵੀ ਨੀ ਹੋਊਗਾ ਸੁਰੱਖਿਆ ਕਵਚ, ਉਹ ਵੀ ਐਂਟੀਵਾਇਰਸ ਵਾਂਗੂ ਹੋਊਗਾ। ਤੇ ਉਹ ਬਸ ਸਾਨੂੰ ਇੱਕ ਵਿਸ਼ਵਾਸ ਹੀ ਕਰਨਾ ਪਊਗਾ ਵੀ ਉਹ ਸਾਨੂੰ ਦਿਖਾਇਆ ਕਰਨਗੇ ਇੱਕ 3D ਐਨੀਮੇਸ਼ਨ ਫਿਲਮਾਂ ਬਣਾ ਕੇ ਵੀ ਆਹ ਦੇਖੋ ਜੀ ਤੁਹਾਡੇ ਘਰ ਦੇ ਉੱਤੇ ਅਸੀਂ ਕਾ ਗੁਬਾਰੇ ਨੂੰ ਇੱਕ ਚੀਜ਼ ਲਾਤੀ, ਨਾ ਇਸ ਘਰ ਦੇ ਉੱਤੇ ਹੁਣ ਤੁਹਾਡੇ ਕੋਈ ਸਾਈਬਰ ਵਾਲਾ ਕੋਈ ਕਰ ਸਕੇ, ਨਾ ਕੋਈ ਇਹ ਹੋ ਸਕੇ ਨਾ ਉਹ ਹੋ ਸਕੇ, ਵੀ ਇਹ ਜਿਹੀਆਂ ਗੱਲਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੁਣਨ ਦੇਖਣ ਨੂੰ ਸਾਨੂੰ ਮਿਲਣਗੀਆਂ। ਸੋ ਜਿਹੜਾ ਇਹ ਸਾਈਬਰ ਕ੍ਰਾਈਮ ਦੇ ਮਾਮਲੇ ਚ ਜਾਂ ਜਿੰਦੇ ਕੁੰਡਿਆਂ ਦੀ ਮੈਂ ਜਿਹੜੀ ਗੱਲ ਕੀਤੀ ਆ ਉਹ ਇਹੀ ਹੈ ਜੀ ਵੀ ਅੱਗੇ ਸੀ ਸਾਡੇ ਅਸੀਂ ਘਰ ਪਰਿਵਾਰ ਜਦੋਂ ਸਾਰਾ ਕੰਮ ਅੰਦਰ ਆ ਗਿਆ ਤੇ ਘਰ ਨੂੰ ਜਿੰਦਾ ਕੁੰਡਾ ਲਾ ਲਿਆ ਤੇ ਅਸੀਂ ਬੜੇ ਸੇਫ ਹੋ ਜਾਂਦੇ ਸੀ, ਅਸੀਂ ਆਪਣੇ ਬੱਚਿਆਂ ਨੂੰ ਬੜਾ ਸੇਫ ਮੰਨਦੇ ਸੀ। ਇੱਕ ਬੱਚਾ ਸ਼ਾਮ ਨੂੰ ਘਰੋਂ ਚਲਾ ਗਿਆ ਤੇ ਅਸੀਂ ਡਰਦੇ ਹਾਂ, ਖਾਸ ਕਰਕੇ ਇਹ ਜਿਹੇ ਮੁਲਕਾਂ ਦੇ ਵਿੱਚ ਵੀ ਕਲੱਬਾਂ ਪੱਬਾਂ ਚ ਵੀ ਜਾਊਗਾ, ਪਤਾ ਨੀ ਚੰਗੇ ਮੰਦੇ ਲੋਕਾਂ ਨਾਲ ਵੀ ਮਿਲੂਗਾ, ਅਸੀਂ ਡਰਦੇ ਹਾਂ ਤੇ ਪਤਾ ਨੀ ਚੰਗਾ ਮੰਦਾ ਕੁਛ ਦੇਖੂਗਾ ਸੁਣੂਗਾ। ਪਰ ਹੁਣ ਪੋਜੀਸ਼ਨ ਇਹ ਆ ਕਿ ਵੀ ਬਾਹਰ ਤਾਂ ਬੱਚਾ ਕੁਛ ਚੰਗਾ ਮੰਗਾ ਮੰਦਾ ਕਰੇ ਨਾ ਕਰੇ, ਪਰ ਜਦੋਂ ਤੁਸੀਂ ਜਿੰਦੇ ਕੁੰਡੇ ਲਾ ਲਏ ਤੇ ਆਪਦੇ ਕਮਰਿਆਂ ਚ ਵੜ ਗਏ ਤੇ ਉਦੋਂ ਬਾਅਦ ਦੁਨੀਆਂ ਲਈ ਜਿੰਦੇ ਕੁੰਡੇ ਖੁੱਲ ਜਾਂਦੇ ਆ, ਜਿੰਦੇ ਕੁੰਡੇ ਘਰਦਿਆਂ ਲਈ ਲੱਗ ਜਾਂਦੇ ਆ, ਮਾਂ ਬਾਪ ਸੇਫ ਹੋ ਕੇ ਪੈ ਜਾਂਦੇ ਆ ਵੀ ਹਾਂ ਜੀ ਸਾਡੇ ਬੱਚੇ ਹੁਣ ਸਾਡੇ ਕੰਮ ਆਪਦੇ ਬੈਡਰੂਮ ਚ ਚਲੇ ਗਏ, ਚਲੋ ਜੀ ਹੁਣ ਉਹ ਸੇਫ ਆ। ਪਰ ਜਿਹੜਾ ਸਾਈਬਰ ਆ ਇਹ ਇਕੱਲੇ ਕ੍ਰਾਈਮ ਵਾਲੇ ਪਾਸੇ ਨਾ ਅਸੀਂ ਜਾ ਕੇ ਦੇਖੀਏ, ਕ੍ਰਾਈਮ ਤਾਂ ਕੱਢ ਚੀਜ਼ ਰਹੇਗੀ ਤੇ ਇਹ ਵੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤਾਂ ਬਹੁਤ ਹੋ ਚੁੱਕਿਆ, ਜਿੰਨੇ ਵੀ ਹੁਣ ਤੱਕ ਜਿਹੜਾ ਕਲਚਰ ਦੇ ਵਿੱਚ ਜ਼ਿਆਦਾ ਅਸੀਂ ਦੇਖ ਰਹੇ ਹਾਂ ਬੁਰਾਈ ਆਈ ਆ ਤਾਂ ਉਹ ਇਹ ਜਿਹੜੀ ਸੋਸ਼ਲ ਮੀਡੀਏ ਦੇ ਜਿਹੜਾ ਮਾੜਾ ਪੱਖ ਆ ਜਾਂ ਜਿਹੜੀ ਇਲੈਕਟ੍ਰੋਨਿਕਸ ਦੀ ਜਾਂ ਬਹੁਤਾਤ ਜਾਂ ਇੰਟਰਨੈਟ ਦੀ ਬਹੁਤਾਤ ਹੋਈ ਆ, ਉਸ ਬਹੁਤਾਤ ਨੇ ਗੰਦ ਵੀ ਬਹੁਤ ਪਰੋਸਿਆ। ਜਿਹੜੇ ਬੱਚਿਆਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਚੀਜ਼ ਦਿਖਾਉਣੀ ਨੀ, ਅਸੀਂ ਆਹ ਬੱਚਿਆਂ ਨੂੰ ਸੁਣਾਉਣਾ ਨੀ ਪੜ੍ਹਾਉਣਾ ਨੀ, ਇਹੋ ਜਿਹੀਆਂ ਜਿਹੜੀ ਗੰਦੀ ਸਮੱਗਰੀ ਦਿਨ ਰਾਤ ਬੱਚਿਆਂ ਨੂੰ ਡਿਲੀਵਰ ਹੋ ਰਹੀ ਆ, ਬੱਚੇ ਦਿਨ ਰਾਤ ਦੇਖ ਰਹੇ ਆ, ਬੱਚਿਆਂ ਨੂੰ ਦੇਖਣਾ ਹੀ ਆ, ਉਹਨਾਂ ਦਾ ਕੋਈ ਉਹਨਾਂ ਨੂੰ ਅਸੀਂ ਉਹਨਾਂ ਤੇ ਦੋਸ਼ ਨਹੀਂ ਲਾ ਸਕਦੇ ਕਿਉਂਕਿ ਅਸੀਂ ਵੀ ਇਸ ਉਮਰ ਚੋਂ ਗਏ ਹਾਂ, ਸਾਨੂੰ ਵੀ ਪਤਾ ਵੀ ਇਹ ਜਦੋਂ ਉਮਰ ਹੁੰਦੀ ਆ ਉਮਰ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਭੌਂਦੀਆਂ ਬੰਦੇ ਨੂੰ ਤਾਂ ਉਹਨਾਂ ਨੂੰ ਚੰਗੇ ਮਾੜੇ ਦਾ ਪਤਾ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜਾ ਸਾਈਬਰ ਦੀ ਅਸੀਂ ਕੁੜੀ ਦੁਨੀਆਂ ਦੇ ਕ੍ਰਾਈਮ ਤੋਂ ਤਾਂ ਡਰ ਕੇ ਰਹਿਣਾ ਪੈਣਾ, ਸਾਨੂੰ ਤਾਂ ਆਪਣੇ ਘਰ ਵੀ ਬਚਾਉਣੇ ਹੁਣ ਜਿਹੜੇ ਮੁਸ਼ਕਲ ਹੋ ਰਹੇ ਆ। ਅਸੀਂ ਤਾਂ ਹੁਣ ਇਹੀ ਕਹਿਣੇ ਆ ਵੀ ਉਹੀ ਜਿਹੜੀ ਹੁਣ ਸੁਰੱਖਿਆ ਕਵਚ ਆਉਣਗੇ ਜਿਹੜੇ ਕਿ ਅਸੀਂ ਆਪਦੇ ਪਰਿਵਾਰ ਲਈ ਖਰੀਦ ਲਿਆ ਕਰਾਂਗੇ ਵੀ ਸਾਡੇ ਪਰਿਵਾਰ ਦੇ ਚਾਰ ਸਪਰੇ ਸੁਰੱਖਿਆ ਕਵਚ ਲੱਗ ਜੇ, ਜਦੋਂ ਅਸੀਂ ਸੜਕਾਂ ਤੇ ਤੁਰੀਏ ਤਾਂ ਵੀ ਅਸੀਂ ਸੇਫ ਰਹੀਏ, ਸਾਡੇ ਘਰ ਵੀ ਸਾਡੇ ਸੇਫ ਰਹਿਣ
ਜੀ। ਔਰ ਬਹੁਤ ਵਾਰ ਮੈਨੂੰ ਲੱਗਦਾ ਹੁੰਦਾ ਕਿ ਬਹੁਤੇ ਦੇਸ਼ਾਂ ਵੱਲੋਂ ਕਈ ਵਾਰ ਹੁੰਦਾ ਕਿਸੇ ਇੱਕ ਦਿਨ ਕਿਸੇ ਖਾਸ ਜਿਵੇਂ ਵੈਬਸਾਈਟਸ ਜਿਹੜੀਆਂ ਜੀ ਉਹਨਾਂ ਨੂੰ ਹੈਕ ਕਰ ਲਿਆ ਜਾਂਦਾ, ਜਾਂ ਫਿਰ ਜਿਹੜੀਆਂ ਆਨਲਾਈਨ ਟ੍ਰਾਂਜੈਕਸ਼ਨਸ ਵਗੈਰਾ ਹੁੰਦੀਆਂ ਹਨਾ, ਬੈਂਕਿੰਗ ਨੂੰ ਬਹੁਤ ਵਾਰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਇਹੋ ਜਿਹੜੇ ਮੈਸੇਜਸ ਆ ਬਹੁਤ ਵਾਰ ਵਟਸਐਪ ਦੇ ਜ਼ਰੀਏ ਵੀ ਰਿਲੀਜ਼ ਕੀਤੇ ਜਾਂਦੇ ਆ ਕਿ ਅੱਜ ਜਿਹੜੀ ਆ ਟ੍ਰਾਂਜੈਕਸ਼ਨ ਆਨਲਾਈਨ ਨਾ ਕੀਤੀ ਜਾਵੇ ਕਿਉਂਕਿ ਕੋਈ ਜਿਹੜਾ ਸਾਈਬਰ ਅਟੈਕ ਜਿਹੜਾ ਆ ਉਹ ਹੋਣ ਜਾ ਰਿਹਾ। ਸੋ ਭਾਰਤ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੈਸੇਜਸ ਆਉਂਦੇ ਆ ਜਾਂ ਫਿਰ ਦੂਸਰੀਆਂ ਕੰਟਰੀਜ਼ ਤੋਂ ਵੀ ਕਈ ਵਾਰ ਅਨਾਊਂਸ ਕੀਤਾ ਜਾਂਦਾ। ਸੋ ਦੋਸਤੋ ਕਾਫੀ ਸੰਭਲ ਕੇ ਚੱਲਣ ਦੀ ਲੋੜ ਹੁੰਦੀ ਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਇਹੋ ਜਿਹੇ ਹਮਲਿਆਂ ਦਾ ਸ਼ਿਕਾਰ ਹੋ ਕੇ ਉਹਨਾਂ ਨੂੰ ਕਈ ਵਾਰ ਕੀ ਹੁੰਦਾ ਕਿ ਜਿਹੜੇ ਆਪਣਾ ਬੈਂਕ ਬੈਲੈਂਸ ਆ ਉਹਦੇ ਤੋਂ ਵੀ ਹੱਥ ਧੋਣੇ ਪੈਂਦੇ ਆ, ਜਿਵੇਂ ਈਮੇਲਸ ਦਾ ਵੀ ਬਹੁਤ ਵਾਰ ਘੁਟਾਲਾ ਜਿਹੜਾ ਜੀ ਉਹ ਦੇਖਣ ਦੇ ਵਿੱਚ ਆਉਂਦਾ। ਪਹਿਲਾਂ ਫੋਨ ਕਾਲਸ ਦੇ ਜ਼ਰੀਏ ਜਿਹੜੀ ਤੁਹਾਡੀ ਸਾਰੀ ਜਾਣਕਾਰੀ ਜਿਹੜੀ ਸੀ ਉਹ ਵੀ ਹੈਕ ਕਰ ਲਈ ਜਾਂਦੀ ਸੀ। ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਈਮੇਲਸ ਵਾਲਾ ਵੀ ਜਿਹੜਾ ਇੱਕ ਅਟੈਕ ਸੀਗਾ ਉਹ ਵੀ ਇਸੇ ਤਰ੍ਹਾਂ ਹੋਇਆ ਸੀਗਾ। ਸੋ ਸਾਨੂੰ ਕਾਫੀ ਸਾਵਧਾਨ ਹੋਣਾ ਚਾਹੀਦਾ। ਤੇ ਬਰਾੜ ਸਾਹਿਬ ਸਾਡੇ ਨਾਲ ਗੌਰਵ ਸ਼ਰਮਾ ਇੱਕ ਵਾਰ ਫੇਰ ਜੁੜੇ ਆ ਤੇ ਕਹਿੰਦੇ ਕੈਪਟਨ ਸਾਹਿਬ VIP ਕਲਚਰ ਖਤਮ ਕਰਨ ਦੀ ਗੱਲ ਕਰ ਰਹੇ ਆ ਜੀ, ਤੇ ਪਰ ਉਹਨਾਂ ਦੀ ਆਪਣੀ ਹੀ ਕੈਬਨਿਟ ਮਿਨਿਸਟਰ ਰਜ਼ੀਆ ਸੁਲਤਾਨਾ ਪਰਿਵਾਰ ਸਣੇ ਹੈਲੀਕਾਪਟਰ ਵਿੱਚ ਸਫ਼ਰ ਕਰਦੇ ਫੜੀ ਗਈ ਆ।
ਫੜਿਆ ਜਾਣਾ ਨੀ ਆਪਾਂ ਕਹਿ ਸਕਦੇ ਇਹ ਚੀਜ਼, ਫੜਿਆ ਜਾਣ ਨੂੰ ਤਾਂ ਆਪਾਂ ਇਹੀ ਕਹਾਂਗੇ ਵੀ ਚਲੋ ਉਹ ਦੇਖ ਲਿਆ ਲੋਕਾਂ ਨੇ, ਚਲੋ ਦੇਖਿਆ ਜਾਂ ਹੋਰ ਕਰਿਆ। ਹੈਲੀਕਾਪਟਰ ਚ ਸਫ਼ਰ ਕਰਨਾ ਜੇ ਕੋਈ MLA ਬਣ ਗਈ ਆ ਜਾਂ ਮਿਨਿਸਟਰ ਆ ਤਾਂ ਹੈਲੀਕਾਪਟਰ ਚ ਸਫ਼ਰ ਕਰਨਾ ਕੋਈ ਮਨਾਹੀ ਨੀ ਹੈ। ਉਹਦੇ ਵਿੱਚ ਕੋਈ ਕੈਪਟਨ ਕਿਹੜਾ ਹੈਲੀਕਾਪਟਰ ਉਹਦੇ ਦਾ ਛੱਡਤਾ, ਜੇ ਕਹਿ ਲਾਲ ਬੱਤੀ ਦੀ ਗੱਲ ਕਰਦੇ ਹੋ ਤਾਂ ਕੈਪਟਨ ਨੇ ਕੋਈ ਹੈਲੀਕਾਪਟਰ ਤਾਂ ਨੀ ਨਾ ਛੱਡਤਾ, ਹੈਲੀਕਾਪਟਰ ਤਾਂ ਉਹ ਵੀ ਕੈਪਟਨ ਵੀ ਜਿਹੜੇ ਚਲਾ ਰਹੇ ਆ। ਪਰ ਗੱਲ ਤੇ ਆ ਜਾਂਦੀ ਆ ਜਿਹੜੀ ਸਾਨੂੰ ਵੀ ਅਸੀਂ ਕਾਹਦੇ ਲਈ ਵਰਤ ਰਹੇ ਹਾਂ, ਕਿੱਥੇ ਵਰਤ ਰਹੇ ਹਾਂ, ਇਹ ਸਭ ਤੋਂ ਵੱਡਾ ਜਿਹੜਾ ਮਸਲਾ। ਜੇ ਹੁਣ ਕਿਸੇ ਕੰਮ ਤੇ ਜਾਣ ਲਈ ਸਾਨੂੰ ਹੈਲੀਕਾਪਟਰ ਨਾਲ ਜਾ ਕੇ ਕਿਸੇ ਮਿਨਿਸਟਰ ਦਾ ਟਾਈਮ ਬਚਾਇਆ ਜਾ ਸਕਦਾ ਤਾਂ ਮੈਨੂੰ ਨੀ ਲੱਗਦਾ ਉਹਦੇ ਚ ਕੋਈ ਬੁਰਾਈ ਆ। ਇਹਨੂੰ ਇਸ ਪੱਧਰ ਤੇ ਨੀ ਸਾਨੂੰ ਲੈਣਾ ਚਾਹੀਦਾ। ਵੀਆਈਪੀ ਕਲਚਰ ਹੋਰ ਚੀਜ਼ਾਂ, ਵੀਆਈਪੀ ਕਲਚਰ ਜਿਹੜੀਆਂ ਚੀਜ਼ਾਂ ਨਾ ਉਹ ਕੱਲੀ ਨਾ ਤਾਂ ਲਾਲ ਬੱਤੀ ਆ, ਨਾ ਕੋਈ ਵੀਆਈਪੀ ਕਲਚਰ ਦੇ ਵਿੱਚ ਕੱਲੀ ਕੋਈ ਇਹੋ ਜਿਹੀ ਗੱਲ ਆ ਜਿਹੜੀ ਵੀ ਜਹਾਜ਼ ਤੇ ਕਿਉਂ ਚੜ ਗਿਆ ਜਾਂ ਹੋਰ ਹੋ ਗਿਆ। ਇਹ ਤਾਂ ਸਾਨੂੰ ਲੰਮਾ ਸੋਚਣਾ ਪੈਣਾ ਆਉਣ ਵਾਲੇ ਟਾਈਮ ਦੇ ਵਿੱਚ। ਤੇ ਵੀਆਈਪੀ ਕਲਚਰ ਦੀਆਂ ਹੋਰ ਗੱਲਾਂ ਤੋਂ ਅਸੀਂ ਜੇ ਤੌਬਾ ਕਰੀਏ ਤਾਂ ਜ਼ਿਆਦਾ ਬਿਹਤਰ ਆ। ਉਹ ਤੁਹਾਨੂੰ ਇੱਕ ਦਿਨ ਪੂਰੇ ਦਾ ਪੂਰਾ ਮੇਰੀ ਪਹਿਲਾਂ ਵੀ ਪਲਾਨਿੰਗ ਸੀ ਵੀ ਆਪਾਂ ਵੀਆਈਪੀ ਕਲਚਰ ਕਿੱਥੇ ਕਿੱਥੇ ਆ ਤੇ ਕਿਵੇਂ ਕਿਵੇਂ ਆ। ਵੈਸੇ ਤਾਂ ਸਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ, ਪਰ ਫੇਰ ਵੀ ਮੇਰਾ ਮੰਨਣਾ ਵੀ ਸਾਨੂੰ ਇਸ ਦੇ ਉੱਤੇ ਵੀ ਇੱਕ ਪੂਰੇ ਦਾ ਪੂਰਾ ਅਸੀਂ ਪ੍ਰੋਗਰਾਮ ਕਰਾਂਗੇ ਤੇ ਫੇਰ ਇਹਦਾ ਹੱਲ ਦੇਖਾਂਗੇ ਵੀ ਕਿੱਥੇ ਕਿੱਥੇ ਕੀ ਕੀਤਾ ਜਾ ਸਕਦਾ
ਜੀ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਵੀ ਜੁੜ ਗਏ ਆ ਤੇ ਉਹ ਮੈਸੇਜ ਆਪਣਾ ਟਾਈਪ ਕਰ ਰਹੇ, ਪਰ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਵਿਚਾਰ ਸਾਨੂੰ ਭੇਜ ਦਿੱਤਾ ਜੀ। ਤੇ ਇਹ ਵਿਚਾਰ ਜਿਹੜਾ ਇੱਕ ਤਸਵੀਰ ਦੇ ਨਾਲ ਭੇਜਿਆ ਤੇ ਤਸਵੀਰ ਦੇ ਵਿੱਚ ਇੱਕ ਰਾਹ ਬਣਿਆ ਹੋਇਆ ਤੇ ਉਸ ਜਾਂਦੇ ਰਾਹ ਦੇ ਉੱਤੇ ਇੱਕ ਫੁੱਲ ਡਿੱਗਿਆ ਹੋਇਆ ਜੀ। ਤੇ ਉਹਨਾਂ ਨੇ ਜਿਹੜਾ ਵਿਚਾਰ ਭੇਜਿਆ ਉਹ ਹੈ ਜੀ ਕਿ ਵਕਤ ਹਰ ਵਕਤ ਨੂੰ ਬਦਲ ਦਿੰਦਾ ਹੈ, ਪਰ ਵਕਤ ਨੂੰ ਬਸ ਥੋੜਾ ਵਕਤ ਚਾਹੀਦਾ। ਸ਼ੁਭ ਸਵੇਰ ਦੋਸਤੋ ਕਹਿੰਦੇ।
ਬਿਲਕੁਲ ਜੀ ਬਿਲਕੁਲ, ਇਹ ਤਾਂ ਹੈ ਜੀ, ਜੇ ਚੰਗੇ ਨੀ ਰਹੇ ਤੇ ਮਾੜੇ ਦਿਨ ਵੀ ਨੀ ਰਹਿੰਦੇ, ਇਹ ਤਾਂ ਇੱਕ ਦੁਨਿਆਵੀ ਸੱਚਾਈ ਆ ਤੇ ਉਹੀ ਚੀਜ਼ ਇੱਥੇ ਕਹਿ ਰਹੇ ਹੈ
ਜੀ। ਤੇ ਦੂਜੇ ਪਾਸੇ ਫੇਰ ਗੌਰਵ ਸ਼ਰਮਾ ਹੋਰਾਂ ਨੇ ਆਪਣਾ ਪੱਖ ਰੱਖਿਆ ਜੀ, ਕਹਿੰਦੇ ਸੁਣਨ ਚ ਆਇਆ ਕਿ ਉਹ ਕਿਸੇ ਫੈਮਿਲੀ ਫਰੈਂਡ ਦੇ ਬਰਥਡੇ ਵਿੱਚ ਜਾ ਰਹੇ ਸੀਗੇ ਤੇ ਉਹਨਾਂ ਦਾ ਸਨ ਵੀ ਨਾਲ ਸੀ ਪਿਕਚਰਸ ਵਿੱਚ।
ਦੇਖੋ ਜੇ ਹੁਣ ਸਾਡੇ ਕੋਲ ਕਿਸੇ ਕੋਲ ਮੰਨ ਲੈਂਦੇ ਆ ਰਜੀਆ ਜਿਹੜੀ ਉਹ ਕਾਫੀ ਚੰਗੇ ਘਰ ਤੋਂ ਉਹਦਾ ਪਤੀ ਆ, ਕਾਫੀ ਵੱਡੇ ਅਹੁਦੇ ਤੇ ਆ, ਤੇ ਜੇ ਉਹਨਾਂ ਕੋਲ ਚਾਰ ਪੈਸੇ ਹੈਗੇ ਆਉਣ ਜਾਣ ਲਈ ਉਹ ਜਹਾਜ਼ ਦੀ ਟਿਕਟ ਲੈ ਸਕਦੇ ਆ ਤਾਂ ਲੈ ਲੈਣ, ਉਹ ਤਾਂ ਆਪਾਂ ਨੂੰ ਉਹਦੇ ਚ ਨੀ ਫਰਕ ਹੋਣਾ ਚਾਹੀਦਾ। ਪਰ ਅਸੀਂ ਤਾਂ ਦੇਖਣਾ ਵੀ ਉਹ ਕੀ ਸਰਕਾਰੀ ਪੈਸੇ ਦੇ ਉੱਤੇ ਜਾ ਰਹੇ ਆ ਜਾਂ ਉਹ ਇੱਕ ਆਪਦੀ ਪਰਸਨਲ ਜਿਹੜੀ ਟੂਰ ਦੇ ਉੱਤੇ ਜਾ ਰਹੇ ਆ, ਇਹ ਜਿਹੀਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ। ਇਸ ਕਰਕੇ ਸਾਨੂੰ ਉਸ ਪੱਧਰ ਦੇ ਉੱਤੇ ਆਪਾਂ ਇੱਕ ਫੋਟੋ ਨੂੰ ਦੇਖ ਕੇ ਕੋਈ ਵਿਚਾਰ ਨਹੀਂ ਬਣਾ ਸਕਦੇ ਵੀ ਉਹ ਇਸ ਟਾਈਮ ਜਹਾਜ਼ ਤੇ ਆਏ, ਤਾਂ ਮੇਰੀਆਂ ਫੋਟੋਆਂ ਵੀ ਜਹਾਜ਼ ਨਾਲ ਰੋਜ਼ ਹੀ ਛਪਦੀਆਂ, ਪਰ ਇਹ ਵੱਖਰੀ ਗੱਲ ਆ ਵੀ ਮੇਰੇ ਕੋਲ ਜੇਬ ਚ ਕੁਛ ਹੁੰਦਾ ਹੀ ਨਹੀਂ।
ਵਿਰਾਟ ਸਾਹਿਬ ਸਾਡੇ ਨਾਲ ਨਾ ਕੁਛ ਹੋਰ ਦੋਸਤ ਕਾਫੀ ਦੇਰ ਦੇ ਜੁੜੇ ਹੋਏ, ਅਸੀਂ ਉਹਨਾਂ ਦੇ ਮੈਸੇਜਸ ਜ਼ਰੂਰ ਲੈ ਲਈਏ ਕਿਉਂਕਿ ਤੁਸੀਂ ਵੀ ਅੱਜ ਜਲਦੀ ਜਾਣਾ ਜੀ, ਤੇ ਉਹਨਾਂ ਦੇ ਮੈਸੇਜਸ ਸ਼ਾਮਲ ਕਰ ਲਈ। ਤੇ ਜਗਤਾਰ ਗਿੱਲ ਹੋਰਾਂ ਨੂੰ ਮੈਂ ਜ਼ਰੂਰ ਗੁਜ਼ਾਰਿਸ਼ ਕਰੂੰਗੀ ਕਿਉਂਕਿ ਤੁਹਾਡਾ ਮੈਸੇਜ ਜੇ ਲੇਟ ਹੋ ਗਿਆ ਜੀ ਤੇ ਵਿਰਾਟ ਸਾਹਿਬ ਦੇ ਜਾਣ ਤੋਂ ਬਾਅਦ ਪੜ੍ਹਨ ਦਾ ਕੋਈ ਮਜ਼ਾ ਨਹੀਂ ਰਹਿਣਾ, ਤੁਸੀਂ ਆਪਣਾ ਮੈਸੇਜ ਜਲਦੀ ਜਲਦੀ ਭੇਜ ਦਿਓ। ਤੇ ਕੋਹਲੀ ਸਾਹਿਬ ਨੇ ਸਾਨੂੰ ਤਸੱਲੀ ਕਰਵਾਈ ਹੈ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਕਹਿੰਦੇ ਆਵਾਜ਼ ਬਿਲਕੁਲ ਠੀਕ ਹੈ ਜੀ। ਸੋ ਹੋ ਸਕਦਾ ਧਨੀ ਸਾਹਿਬ ਤੁਹਾਡੇ ਫੋਨ ਦੇ ਵਿੱਚ ਕੋਈ ਸਮੱਸਿਆ ਹੋਵੇ, ਤੁਸੀਂ ਉਹਨੂੰ ਦੁਬਾਰਾ ਰੀਬੂਟ ਕਰਕੇ ਚਲਾਓ ਤਾਂ ਕਿ ਤੁਸੀਂ ਪ੍ਰੋਗਰਾਮ ਜਿਹੜਾ ਸਹੀ ਤਰ੍ਹਾਂ ਸੁਣ ਸਕੋ। ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਮੈਲਬਨ ਮੋਗਾ ਵਾਲੇ ਵੀ ਕਾਫੀ ਦੇਰ ਦੇ ਜੁੜੇ ਹੋਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਵੀ ਇੰਜੋਏ ਯੂਰ ਪ੍ਰੋਗਰਾਮ। ਸਤਿ ਸ੍ਰੀ ਅਕਾਲ ਮਿੰਟੂ ਵੀਰ ਨੂੰ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
ਜੀ। ਤੇ ਇਹਦੇ ਨਾਲ ਹੀ ਜਸ ਸਾਡੇ ਨਾਲ ਕਾਫੀ ਦੇਰ ਦੇ ਜੁੜੇ ਹੋਏ ਆ, ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਲਗਭਗ ਜੁੜੇ ਹੋਏ ਆ। ਸਤਿ ਸ੍ਰੀ ਅਕਾਲ ਦੀਦੀ ਐਂਡ ਕਾਪੀ ਟੂ ਆਲ, ਕਹਿੰਦੇ ਕੀ ਹਾਲ ਚਾਲ ਆ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸ ਤੁਹਾਨੂੰ। ਤੇ ਕਹਿੰਦੇ ਇੰਜੋਇੰਗ ਪ੍ਰੋਗਰਾਮ ਐਟ ਵਰਕ। ਅੱਛਾ ਜੀ, ਚਲੋ ਵਧੀਆ, ਬਹੁਤ ਚੰਗਾ ਲੱਗਦਾ ਕਿ ਤੁਸੀਂ ਕੰਮ ਦੇ ਦੌਰਾਨ ਜਦੋਂ ਪ੍ਰੋਗਰਾਮ ਸੁਣਦੇ ਹੋ। ਦੇਖੋ ਪ੍ਰੋਗਰਾਮ ਸੁਣਨ ਦੇ ਨਾਲ ਜਿਹੜਾ ਕੰਮ ਦਾ ਜਿਹੜਾ ਪ੍ਰੈਸ਼ਰ ਆ ਉਹ ਘੱਟ ਜਾਂਦਾ, ਹਨਾ, ਥੋੜਾ ਜਿਹਾ ਰਿਲੈਕਸ ਹੋ ਕੇ ਤੁਸੀਂ ਆਪਣਾ ਕੰਮ ਕਰਦੇ ਹੋ। ਪਰ ਇਹ ਜ਼ਰੂਰ ਧਿਆਨ ਰੱਖਿਆ ਕਰੋ ਕਿ ਤੁਹਾਨੂੰ ਉੱਥੇ ਅਲਾਊਡ ਹੈ ਜਾਂ ਨਹੀਂ, ਹਨਾ। ਜੇ ਅਲਾਊਡ ਹੈ ਤਾਂ ਬਹੁਤ ਵਧੀਆ ਕਿ ਤੁਸੀਂ ਸੋਹਣੇ ਜਿਹੇ ਮਾਹੌਲ ਦੇ ਵਿੱਚ ਕੰਮ ਕਰ ਰਹੇ ਹੋ। ਤੇ ਨਾਲ ਹੀ ਨਾਲ ਇਹਨਾਂ ਨੇ ਪੁਲਿਸ ਵਾਰਨ ਆਫ ਕੈਨ ਯੂ ਹੀਅਰ ਮੀ ਸਕੈਮ। ਸੋ ਇਹਨਾਂ ਨੇ ਵੀ ਇੱਕ ਸਕੈਮ ਵੱਲ ਇਸ਼ਾਰਾ ਜਿਹੜਾ ਜੀ ਉਹ ਕੀਤਾ, ਜਿਵੇਂ ਅਸੀਂ ਸਾਈਬਰ ਹਮਲੇ ਦੀ ਮੈਨੂੰ ਲੱਗਦਾ ਪਹਿਲਾਂ ਹੀ ਗੱਲ ਕਰ ਚੁੱਕੇ ਆ। ਤੇ ਇਹ ਜਿਹੜੇ ਸਾਰੇ ਸਕੈਮ ਆ ਜੀ ਇਹ ਇਸੇ ਅਧੀਨ ਆਉਂਦੇ ਆ। ਤੇ ਪੁਲਿਸ ਹੈਵ ਇਸ਼ੂਡ ਏ ਵਾਰਨਿੰਗ ਆਫ ਏ ਨਿਊ ਸਕੈਮ ਵਿਚ ਹੈਜ਼ ਰੀਚਡ ਆਸਟ੍ਰੇਲੀਆ ਆਫਟਰ ਡੂਇੰਗ ਦਾ ਰਾਊਂਡਸ ਇਨ ਦਾ US ਐਂਡ UK ਅਰਲੀਅਰ ਦਿਸ ਈਅਰ। ਤੇ ਬਿਲਕੁਲ ਜੀ, ਇਹ ਵਾਲੇ ਜਿਹੜੇ ਸਕੈਮ ਆ ਇਹ ਬਹੁਤ ਦੇਰ ਤੋਂ ਅਸੀਂ ਸਰੋਤਿਆਂ ਨੂੰ ਵੀ ਆਗਾਹ ਕਰ ਰਹੇ ਹਾਂ ਇਹਦੇ ਲਈ ਕਿ ਤੁਸੀਂ ਅਲਰਟ ਹੋ ਕੇ ਰਹੋ ਤੇ ਜਿਹੜੇ ਫੋਨਾਂ ਦੇ ਉੱਤੇ ਵੀ ਇਹੋ ਜਿਹੇ ਸਕੈਮ ਹੋ ਰਹੇ ਆ ਔਰ ਤੁਹਾਨੂੰ ਪੈਸੇ ਦੇਣ ਦੀ ਜਿਹੜੀ ਪੇਸ਼ਕਸ਼ ਆ ਇੱਕ ਕੀਤੀ ਜਾਂਦੀ ਆ ਤੇ ਜਿਹਦੇ ਵਿੱਚ ਕਈ ਵਾਰ ਲਾਲਚ ਚ ਆ ਕੇ ਤੁਸੀਂ ਆਪਣਾ ਜੋ ਬੈਲੈਂਸ ਆ ਉਹ ਵੀ ਗਵਾ ਦਿੰਦੇ ਆ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਜੁੜੇ ਆ ਜੀ ਰਾਜ ਮਹਿੰਦਰ ਸਿੰਘ ਹੋਰੀ, ਇਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਬਹੁਤ ਖੂਬਸੂਰਤ ਵਿਚਾਰ ਇਨ੍ਹਾਂ ਨੇ ਸਾਡੇ ਨਾਲ ਸਾਂਝਾ ਕੀਤਾ, ਜੇ ਇਜਾਜ਼ਤ ਹੋਵੇ ਤਾਂ ਵਿਚਾਰ ਰੱਖਾਂ ਜੀ।
ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਸਤਿ ਸ੍ਰੀ ਅਕਾਲ ਤੇ ਕੌਣ ਦੇ
ਜੀ। ਇਨ੍ਹਾਂ ਨੇ ਬਹੁਤ ਸੋਹਣਾ ਵਿਚਾਰ ਆ ਤੇ ਉਹਦੇ ਨਾਲ ਰਲਦੀ ਮਿਲਦੀ ਇੱਕ ਤਸਵੀਰ ਜਿਹੜੀ ਅਟੈਚਮੈਂਟ ਦੇ ਵਿੱਚ ਭੇਜੀ ਹੈ ਸਾਨੂੰ, ਕਹਿੰਦੇ ਮਾਂ ਬਾਪ ਦਾ ਹੱਥ ਫੜ ਕੇ ਰੱਖੋ, ਲੋਕਾਂ ਦੇ ਪੈਰ ਫੜਨ ਦੀ ਲੋੜ ਨਹੀਂ ਪਵੇਗੀ। ਕਿਆ ਬਾਤ ਹੈ ਜੀ। ਔਰ ਉਹਦੇ ਵਿੱਚ ਮਾਂ ਤੇ ਬਾਪ ਦੇ ਨਾਲ ਇੱਕ ਬੇਟਾ ਤੇ ਬੇਟੀ ਜਿਹੜੇ ਆ ਜੀ ਉਹ ਹੱਥ ਫੜ ਕੇ ਜਾ ਰਹੇ ਆਪਣੇ ਰਸਤੇ ਤੇ, ਤੇ ਬਹੁਤ ਵਧੀਆ ਗੱਲ ਔਰ ਬਹੁਤ ਪਤੇ ਦੀ ਗੱਲ ਆ ਜੇ ਅਸੀਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੰਨੀਏ ਤਾਂ।
ਬਿਲਕੁਲ
ਜੀ। ਅੱਗੇ ਸਾਡੇ ਨਾਲ ਸੰਦੀਪ ਰਾਏ ਵੀ ਜੁੜੇ ਹੋਏ ਆ ਕਾਫੀ ਦੇਰ ਤੋਂ, 8:09 ਤੇ ਉਹਨਾਂ ਨੇ ਆਪਣਾ ਮੈਸੇਜ ਸਾਨੂੰ ਭੇਜਿਆ, ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਦੀਪ ਜੀ ਤੁਹਾਨੂੰ। ਤੇ ਰਵਿੰਦਰ ਰਵੀ ਵੀ ਇੱਕ ਵਾਰ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਭੈਣ ਜੀ, ਤੇ ਮਿੰਟੂ ਵੀਰ ਜੀ ਨੂੰ ਵੀ ਸਤਿ ਸ੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ।
ਜੀ
ਅੱਗੇ ਸਾਡੇ ਨਾਲ ਨਿੱਕਾ ਢਿੱਲੋ ਜੀ, ਨਿੱਕਾ ਢਿੱਲੋਹਰੀ ਵੀ ਜੁੜੇ ਆ, ਗੁੱਡ ਮਾਰਨਿੰਗ ਬੁਲਾਈ ਆ, ਮੈਨੂੰ ਲੱਗਦਾ ਕਿ ਕਾਫੀ ਰੁਝੇਵਿਆਂ ਦੇ ਵਿੱਚੋਂ ਉਹ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਸ਼ੁਭ ਸਵੇਰ ਕਹਿ ਰਹੇ ਆ ਸਾਡੇ ਵੱਲੋਂ ਵੀ ਤੁਹਾਡੀ ਸਵੇਰ ਜਿਹੜੀ ਆ ਸ਼ੁਭ ਹੋਵੇ। ਨਿੱਕਾ ਜੀ ਬਹੁਤ ਚੰਗਾ ਲੱਗਦਾ ਕਿ ਤੁਸੀਂ ਬਹੁਤ ਕੀਮਤੀ ਰੁਝੇਵਿਆਂ ਦੇ ਵਿੱਚ ਹੁੰਦੇ ਹੋਏ ਸਾਨੂੰ ਆਪਣਾ ਮੈਸੇਜ ਜਿਹੜਾ ਆ ਉਹ ਕਰਨਾ ਭੁੱਲਦੇ ਨਹੀਂ, ਬਹੁਤ ਚੰਗਾ ਲੱਗਦਾ ਤੁਹਾਡੀ ਇਸ ਹੌਸਲਾ ਅਫਜ਼ਾਈ ਨੂੰ ਦੇਖ ਕੇ ਸਾਨੂੰ ਵੀ ਮਜ਼ਾ ਆਉਂਦਾ ਤੇ ਪ੍ਰੋਗਰਾਮ ਕਰਨ ਦੇ ਵਿੱਚ ਜਿਹੜੀ ਸਾਡੀ ਤਾਕਤ ਆ ਹੋਰ ਵੱਧ ਜਾਂਦੀ ਆ। ਬਹੁਤ ਬਹੁਤ ਧੰਨਵਾਦ। ਤੇ ਅੱਗੇ ਨਾ ਗੌਰਵ ਸ਼ਰਮਾ ਹੋਰਾਂ ਨੇ ਸਾਨੂੰ ਇੱਕ ਗੁੱਡ ਨਿਊਜ਼ ਵੀ ਦਿੱਤੀ ਆ ਬਰਾੜ ਸਾਹਿਬ, ਕਹਿੰਦੇ ਹਰਮਨ ਪਰਿਵਾਰ ਦੇ ਨਾਲ ਸ਼ੇਅਰ ਕਰਿਓ ਜੀ ਇਹ ਗੁੱਡ ਨਿਊਜ਼, ਤੇ ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਪੁੱਤਰ ਦੀ ਦਾਤ ਹੋਈ ਆ ਜੀ। ਕਿਆ ਬਾਤ ਹੈ, ਬਹੁਤ ਬਹੁਤ ਵਧਾਈਆਂ ਜੀ ਫਿਰ ਹਰਮਨ ਪਰਿਵਾਰ ਵੱਲੋਂ। ਜੀ ਜੀ ਬਰਾੜ ਸਾਹਿਬ
ਜੀ 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 ਬਹੁਤ ਬਹੁਤ ਮੁਬਾਰਕਾਂ, ਤੇ ਅਸੀਂ ਦੁਆ ਅਰਦਾਸ ਕਰਦੇ ਹਾਂ ਵੀ ਤੁਹਾਡਾ ਪੁੱਤਰ ਦਿਨ ਦੁੱਗਣੀ ਚਾਰ ਰਾਤ ਚੌਗਣੀ ਤਰੱਕੀ ਕਰੇ
ਜੀ। ਤੇ ਇਹਦੇ ਨਾਲ ਹੀ ਮੈਂ ਇੱਕ ਹੋਰ ਸਾਡੇ ਬਹੁਤ ਮੈਨੂੰ ਲੱਗਦਾ ਕਿ ਸ਼ਿੱਦਤ ਦੇ ਨਾਲ ਸੁਣਨ ਵਾਲੇ ਸਰੋਤੇ ਆ, ਪਰ ਉਹਨਾਂ ਦਾ ਜਿਹੜਾ ਸਮਾਂ ਸਾਡੇ ਨਾਲ ਰਲਦਾ ਨਾ ਹੋਣ ਕਰਕੇ ਉਹ ਸਾਨੂੰ ਪੋਡਕਾਸਟ ਦੇ ਰਾਹੀ ਸੁਣਦੇ ਆ, ਤੇ ਫੇਸਬੁੱਕ ਤੇ ਹੀ ਉਹਨਾਂ ਦਾ ਮੈਸੇਜ ਸਾਨੂੰ ਪਹੁੰਚਦਾ ਆ। ਮਨੀ ਸਿੰਘ ਉਹਨਾਂ ਨੇ ਵੀ ਕੱਲ ਸਾਨੂੰ ਮੈਸੇਜ ਕੀਤਾ ਸੀ ਕਿ ਉਹਨਾਂ ਦੇ ਘਰ ਧੀ ਦੀ ਦਾਤ ਆਈ ਆ, ਤੇ ਉਹਦੇ ਲਈ ਉਹ ਇਹ ਖੁਸ਼ੀ ਜਿਹੜੀ ਆ ਹਰਮਨ ਰੇਡੀਓ ਪਰਿਵਾਰ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ। ਸੋ ਮਨੀ ਸਿੰਘ ਜੀ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ ਮੌਕੇ ਤੇ, ਪਰਮਾਤਮਾ ਕਰੇ ਕਿ ਤੁਹਾਡੀ ਜਿਹੜੀ ਬੱਚੜੀ ਆ ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹੇ, ਪਰਮਾਤਮਾ ਦੀ ਮਿਹਰ ਹਮੇਸ਼ਾ ਉਹਦੇ ਤੇ ਬਣੀ ਰਹੇ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜ ਚੁੱਕੇ ਆ, ਉਹਨਾਂ ਨੇ ਨਾ ਕਾਫੀ ਸਾਰੇ ਮਸਲੇ ਮੈਨੂੰ ਲੱਗਦਾ ਕਿ ਸਾਂਝੇ ਕੀਤੇ ਆ, ਤੇ ਬਰਾੜ ਸਾਹਿਬ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ ਤੇ ਉਹਨਾਂ ਦਾ ਮੈਸੇਜ ਮੈਂ ਪਹਿਲਾਂ ਪੜ੍ਹਦਿਆਂ।
ਚੱਕਰ ਨਹੀਂ ਤੁਸੀਂ, ਮੈਂ ਹੁਣ ਥੋੜਾ ਜਿਹਾ ਹੋ ਸਕਦਾ ਆਵਾਜ਼ ਚ ਪ੍ਰੋਬਲਮ ਆਵੇ, ਪਰ ਮੇਰੇ ਕੋਲ ਟਾਈਮ ਦੀ ਕੋਈ ਪ੍ਰੋਬਲਮ ਨਹੀਂ, ਤੁਸੀਂ ਕਰ ਲਓ।
ਠੀਕ ਹੈ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜਰਮਨ ਇਟਲੀ ਚ ਸਿੱਖਾਂ ਦਾ ਵਿਵਾਦ ਜੋ ਹੋਇਆ ਬੜਾ ਦੁੱਖ ਹੋਇਆ, ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਕੋਈ ਵੱਡੀ ਸ਼ਕਤੀ ਕੰਮ ਕਰ ਰਹੀ ਹੈ, ਗੁੜ ਚ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ, ਤੇ ਬਾਕੀ ਕਹਿੰਦੇ ਜੇਕਰ ਤੁਸੀਂ ਆਪਣੇ ਦੁਸ਼ਮਣ ਨੂੰ ਬਲ ਨਾਲ ਹਰਾਉਣ ਦੀ ਸਮਰੱਥਾ ਨਹੀਂ ਰੱਖਦੇ ਤਾਂ ਉਸ ਨੂੰ ਦੁਬਿਧਾ ਚ ਪਾ ਦਿਓ, ਉਹਦੀ ਸ਼ਕਤੀ ਅੱਧੀ ਰਹਿ ਜਾਵੇਗੀ। ਸੋ ਚਾਣਕਿਆ ਦਾ ਇਹ ਚਾਣਕਿਆ ਨੀਤੀ ਦੇ ਵਿੱਚੋਂ ਉਹਨਾਂ ਦਾ ਇੱਕ ਕਥਨ ਆ, ਸੋ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਤੇ ਕਹਿੰਦੇ ਜਦ ਮੈਂ ਆਪਣੀ ਕੌਮ ਨੂੰ ਛੋਟੀ ਵੱਡੀ ਰਹਿਰਾਸ, ਅਰਦਾਸ, ਦਸਮ ਗ੍ਰੰਥ, 3-5 ਬਾਣੀਆਂ, ਕੈਲੰਡਰਾਂ, ਮਾਸ, ਮਿਸ਼ਨਰੀ ਟਕਸਾਲੀ ਸੋਚਾਂ ਦਰਮਿਆਨ ਭਿੜਦੇ ਦੇਖਦਾ ਤਾਂ ਮਹਿਸੂਸ ਕਰਦਾ ਕਿ ਚਾਣਕਿਆ ਦਾ ਇਹ ਕਥਨ ਜਿਹੜਾ ਜੀ ਬਕਾਇਦਾ ਫਾਰਮੂਲੇ ਵਜੋਂ ਸਾਡੇ ਤੇ ਹੀ ਵਰਤਿਆ ਗਿਆ ਤੇ ਅਸੀਂ ਇਹ ਹੱਲਾ ਸਮਝਣ ਤੋਂ ਅਸਮਰੱਥ ਹਾਂ।
ਦੇਖੋ ਰੌਲਾ ਤਾਂ ਹੀ ਹੈ ਨਾ ਜੀ, ਜੇ ਅਸੀਂ ਸਾਡੇ ਤੇ ਸੋਝੀ ਹੁੰਦੀ ਤਾਂ ਇਹ ਕਿਸੇ ਦੀ ਕੀ ਤਾਕਤ ਆ ਵੀ ਤੁਹਾਡੇ ਘਰ ਨੂੰ ਆ ਕੇ ਤੁਹਾਡੀਆਂ ਕੰਧਾਂ ਹਿਲਾ ਦੇ। ਕੰਧਾਂ ਤੋਂ ਉਦੋਂ ਹੀ ਹਿਲਦੀਆਂ ਜਦੋਂ ਤੁਹਾਡੀ ਸੋਝੀ ਕਿਤੇ ਨਾ ਕਿਤੇ ਨਕਾਰਾ ਹੋ ਜਾਂਦੀ ਆ ਤੇ ਤੁਸੀਂ ਇਸ ਪਾਸੇ ਸੋਚਣ ਲੱਗ ਜਾਂਦੇ ਹੋ ਵੀ ਇਹਦੇ ਵਿੱਚ ਵੀ ਅੱਗੇ ਆਹ ਭਲਾ ਤੇ ਆਹ ਬੁਰਾ। ਸੋ ਇਹ ਬੁਰੇ ਭਲੇ ਦੀ ਜਿਹੜਾ ਦੌਰ ਆ ਇਹ ਕੱਲਾ ਆਪਣੇ ਇੱਕ ਧਰਮ ਦੇ ਵਿੱਚ ਨੀ, ਇਹ ਮੁਲਕਾਂ ਦੇ ਵਿੱਚ ਵੀ ਵਰਤਿਆ ਗਿਆ। ਉਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਵੀ ਇਹਨੂੰ ਕਿਹਾ ਜਾਂਦਾ ਤੇ ਇਹਨੂੰ ਦੁਬਿਧਾ ਦੀ ਨੀਤੀ ਵੀ ਕਹੀ ਜਾਂਦਾ ਵੀ ਕਿਸੇ ਦੇ ਅੰਦਰ ਦੁਬਿਧਾ ਖੜੀ ਕਰ ਦਿਓ, ਬਸ ਜਦੋਂ ਦੁਬਿਧਾ ਖੜੀ ਹੋ ਗਈ ਤਾਂ ਉਹ ਬਸ ਚੱਕਰਾਂ ਚ ਪਿਆ ਰਹੂਗਾ ਸਿੱਖ ਕੌਮ ਦੇ ਵਿੱਚ ਤਾਂ ਜਿਵੇਂ ਤੁਸੀਂ ਹੁਣ ਦੱਸ ਕੇ ਹਟੇ ਹੋ ਕਿੰਨੀਆਂ ਜ਼ਿਆਦਾ ਦੁਬਦਮਾ ਖੜੀਆਂ ਹੋਗੀਆਂ, ਕੋਈ ਦਸਮ ਗ੍ਰੰਥੀ ਹੋ ਗਿਆ, ਕੋਈ ਪੰਜ ਬਾਣੀਆਂ ਤਿੰਨ ਬਾਣੀਆਂ ਦੇ ਚੱਕਰ ਚ, ਕੋਈ ਬੰਦਾ ਅਰਦਾਸ ਛੋਟੀ ਵੱਡੀ ਦੇ ਚੱਕਰ ਚ, ਸਾਰੇ ਵੱਖਰੋ ਵੱਖਰੇ ਰਾਗ ਹੋ ਗਏ ਸਭ ਦੇ। ਕੱਲ ਮੈਂ ਸੁਣ ਰਿਹਾ ਸੀ ਕਿ ਸੰਪਟ ਪਾਠ ਦਾ ਨਵਾਂ ਜਿਹੜਾ ਕਮਾਈ ਦਾ ਸਾਧਨ ਬਣਾਇਆ ਉਹਦੇ ਬਾਰੇ ਵੀ ਬੜੀ ਚਰਚਾ ਹੋ ਰਹੀ ਆ। ਹਰ ਪੱਖ ਦੇ ਉੱਤੇ ਡੇਰਾਵਾਦ ਆ ਜਿਹੜਾ ਉਹ ਆਪਦੇ ਪੱਧਰ ਦੇ ਉੱਤੇ ਫੈਲ ਰਿਹਾ। ਸੋ ਇਹਨਾਂ ਗੱਲਾਂ ਨੂੰ ਨਾ ਜੇ ਅਸੀਂ ਇਹ ਕਹੀਏ ਵੀ ਜੇ ਇਹ ਗੱਲਾਂ ਜਿਹੜੀਆਂ ਇਹ ਸਾਨੂੰ ਕਿਤੇ ਨਾ ਕਿਤੇ ਸਾਨੂੰ ਹਰਾਸ਼ ਕਰ ਰਹੀਆਂ ਤੇ ਹਰਾਸ਼ ਕਰਕੇ ਅਸੀਂ ਉਹ ਇੱਕ ਕਿਸਮ ਦਾ ਆਪਣੇ ਆਪ ਨੂੰ ਪਿੱਛੇ ਸਿੱਟ ਰਹੇ ਹਾਂ। ਤੇ ਇਹ ਜੇ ਆਉਣ ਵਾਲੇ ਵਕਤ ਦੇ ਵਿੱਚ ਸਾਨੂੰ ਪਤਾ ਲੱਗੂ, ਅੱਜ ਨਹੀਂ ਪਤਾ ਲੱਗ ਰਿਹਾ, ਵਾਕਈ ਅਸੀਂ ਵੱਡੀ ਸਾਜਿਸ਼ ਦਾ ਸ਼ਿਕਾਰ ਹੋ ਰਹੇ ਹਾਂ। ਤੇ ਕੱਲ ਗੁਰਪ੍ਰੀਤ ਗਿੱਲ ਹੋਰਾਂ ਨੇ ਦੱਸਿਆ ਤਾਂ ਸੀਗਾ ਵੀ ਜਿਹੜੀ ਉਹ ਜਰਮਨ ਦਾ ਕਾਂਡ ਹੋਇਆ ਜਾਂ ਕੀ ਹੋਇਆ, ਇੱਕ ਬੰਦਾ ਜਿਹਦਾ ਸ਼ਰੇਆਮ ਪਤਾ ਸੀ, ਇਹ ਨੀ ਕਹਿੰਦੇ ਇੱਕ ਪਾਸੇ ਦੇਖੋ, ਦੂਜੇ ਪਾਸੇ ਪੰਥਪ੍ਰੀਤ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਕਹਿੰਦੇ ਵੀ ਹਿੰਦੂ ਫੈਮਿਲੀ ਚੋਂ ਆਏ ਆ। ਤੇ ਭਾਈ ਚਮਨ ਲਾਲ ਦੀ ਅਸੀਂ ਜੇ ਗੱਲ ਕਰੀਏ ਤਾਂ ਕਿੱਡੇ ਵਧੀਆ ਉਹ ਕੀਰਤਨੀ ਆ, ਉਹ ਵੀ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਆ। ਹੋਰ ਵੀ ਬਹੁਤ ਆ, ਪਰ ਇੱਕ ਬੰਦੇ ਦਾ ਜਿਹੜਾ ਪਿਛੋਕੜ ਹੀ ਇਹੋ ਜਿਹੜਾ ਪਿਛੋਕੜ ਕਹਿ ਰਿਹਾ ਵੀ ਮੈਂ ਤਾਂ ਭਾਈ ਆਰ ਐਸ ਐਸ ਦਾ ਬੰਦਾ ਸੀ, ਨੀਰਜ ਸ਼ਰਮਾ ਮੇਰਾ ਨਾਂ ਸੀ। ਸਾਡੇ ਲੋਕ ਇੰਨੇ ਕੰਨੇ ਹੋ ਗਏ ਵੀ ਉਹ ਨੀਰਜ ਸ਼ਰਮਾ ਸਿੰਘ ਦੇ ਤੌਰ ਦੇ ਉੱਤੇ ਦੇਖ ਰਹੇ ਆ, ਤੇ ਉਹ ਸਿੰਘ ਦੀਆਂ ਹਰੇਕ ਕੰਮਾਂ ਨੂੰ, ਹਰੇਕ ਰੌਲੇ ਨੂੰ, ਹਰੇਕ ਕਲੇਸ਼ ਨੂੰ ਉਹਦੇ ਚ ਵੱਧ ਚੜ ਕੇ ਉਹਦਾ ਸਾਥ ਦੇ ਰਹੇ ਆ। ਸੋ ਸਾਨੂੰ ਇਹ ਜਿੱਦੇ ਸਮਝ ਆ ਗਈ ਉਦੇ ਅਸੀਂ ਟਿਕ ਜਾਂਗੇ।
ਜੀ ਜੀ ਬਿਲਕੁਲ। ਤੇ ਬ੍ਰਾਟ ਸਾਹਿਬ ਇਸੇ ਤਰ੍ਹਾਂ ਕੋਹਲੀ ਸਾਹਿਬ ਨੇ ਵੀ ਮੈਸੇਜ ਭੇਜਿਆ ਜੀ, ਤੇ ਕਹਿੰਦੇ ਸ਼੍ਰੀ ਸਾਹਿਬ ਤੇ ਸੁਪਰੀਮ ਕੋਰਟ ਵੱਲੋਂ ਪੂਰਨ ਰੋਕ ਲਗਾਈ ਗਈ ਇਟਲੀ ਦੇ ਵਿੱਚ, ਪ੍ਰਵਾਸੀ ਆਪਣੀ ਮਰਜ਼ੀ ਦੇ ਨਾਲ ਇਟਲੀ ਚ ਆਏ ਆ, ਸੁਪਰੀਮ ਕੋਰਟ ਨੇ ਕਿਹਾ ਜੀ ਇਹ। ਤੇ ਉਹਨਾਂ ਨੇ ਪੂਰੀ ਜਿਹੜੀ ਖਬਰ ਆ ਉਹ ਸਾਡੇ ਨਾਲ ਸਾਂਝੀ ਕੀਤੀ ਆ। ਕਹਿੰਦੇ ਜਿਹੜੇ ਪ੍ਰਵਾਸੀਆਂ ਨੇ ਪੱਛਮੀ ਸਮਾਜ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਤੇ ਵਸਣ ਲਈ ਚੁਣਿਆ, ਉਹਨਾਂ ਨੂੰ ਉਥੋਂ ਦੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਵਿਚਰਨਾ ਚਾਹੀਦਾ ਤਾਂ ਕਿ ਉਹ ਉਸ ਸਮਾਜ ਨੂੰ ਨਾ ਅਲੱਗ ਸਮਝਣ ਅਤੇ ਖੁਦ ਵੀ ਉਹਨਾਂ ਤੋਂ ਅਲੱਗ ਨਜ਼ਰ ਨਾ ਆਉਣ, ਤੇ ਉਥੋਂ ਦੇ ਕਾਨੂੰਨ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਹ ਵਿਚਾਰ ਕਹਿੰਦੇ ਸੁਪਰੀਮ ਕੋਰਟ ਨੇ ਇਟਲੀ ਦੇ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲਈ ਪੇਸ਼ ਕੀਤੇ ਆ। ਤੇ ਸਿੱਖ ਭਾਈਚਾਰਾ ਜਿਹੜਾ ਕਿ ਆਪਣੇ ਧਰਮ ਦੇ ਪ੍ਰਤੀਰੂਪ ਦੇ ਪੰਜ ਕਕਾਰ ਧਾਰਨ ਕਰਦਾ ਹੈ, ਇਹਦੇ ਵਿੱਚੋਂ ਇੱਕ ਕਕਾਰ ਸ਼੍ਰੀ ਸਾਹਿਬ ਦੇ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਦਿੰਦੇ ਹੋਏ ਕਿਹਾ ਜੀ ਕਿ ਸੁਪਰੀਮ ਕੋਰਟ ਨੇ ਇੱਕ ਸਿੱਖ ਜੋ ਕਿ ਧਾਰਮਿਕ ਚਿੰਨ ਕਿਰਪਾਨ ਪਹਿਨ ਕੇ ਬਾਹਰ ਜਨਤਕ ਸਥਾਨਾਂ ਤੇ ਜਾਣਾ ਚਾਹੁੰਦਾ ਸੀ ਉਹਦੀ ਮੰਗ ਨੂੰ ਖਾਰਜ ਕਰਦੇ ਹੋਏ ਕਸੂਰਵਾਰ ਮੰਨਿਆ ਤੇ ਫੈਸਲਾ ਸੁਣਾਇਆ ਕਿ ਇਹ ਇਜਾਜ਼ਤ ਜਿਹੜੀ ਨਹੀਂ ਦਿੱਤੀ ਜਾ ਸਕਦੀ। ਜੀ ਬ੍ਰਾਟ ਸਾਹਿਬ
ਜੀ ਬਿਲਕੁਲ, ਇਹ ਜਿਹੜਾ ਫੈਸਲਾ ਆਇਆ ਜਿਹੜਾ ਇਹਨੂੰ ਮੰਦਭਾਗਾ ਵੀ ਕਵਾਂਗੇ ਸੀ, ਤੇ ਪਰ ਦੂਜੇ ਪਾਸੇ ਜੇ ਅਗਲੇ ਦਾ ਪੱਖ ਦੇਖੀਏ ਜਿਹੜੇ ਮੁਲਕ ਦੇ ਲਈ ਅਸੀਂ ਤਰਲੇ ਮਿੰਤਾਂ ਮਾਰ ਕੇ ਆਏ ਹਾਂ, ਸਾਨੂੰ ਕਿਸੇ ਨੇ ਉਹਨਾਂ ਨੇ ਮਜਬੂਰ ਨਹੀਂ ਕੀਤਾ ਸੀ, ਅਸੀਂ ਆਪ ਆਏ ਹਾਂ। ਤੇ ਇਹ ਸਾਨੂੰ ਦੇਖਣੇ ਪੈਣਾ, ਜਿਵੇਂ ਅਸੀਂ ਪਹਿਲਾਂ ਵੀ ਬਲੇਮ ਕਰਦੇ ਰਹੇ ਹਾਂ ਵੀ ਜਿਵੇਂ ਢੱਡਰੀਆਂ ਵਾਲਿਆਂ ਨੇ ਸ਼ੁਰੂ ਦੇ ਵਿੱਚ ਲਿਖਿਆ ਬੋਲਿਆ ਵੀ ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦਾ ਗਾ ਜਿਹਦੇ ਲਈ ਮੈਨੂੰ ਕਕਾਰ ਆ ਜਿਹੜੇ ਆਪਣੇ ਤੋਂ ਪਾਸੇ ਕਰਨੇ ਪੈਣ ਤੇ ਮੈਂ ਇਹ ਨਹੀਂ ਕਰੂੰਗਾ। ਤਾਂ ਜਦੋਂ ਇਹ ਜੀ ਗੱਲਾਂ ਉਹ ਕਰਦੇ ਸਨ ਜਾਂ ਕਿਹਾ ਉਹਨਾਂ ਨੇ, ਤਾਂ ਉਦੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਫਿਰ ਇਹੀ ਬਲੇਮ ਲੱਗਿਆ ਵੀ ਜੇ ਉਹ ਹੁਣ ਜਾਣਾ ਚਾਹੁੰਦੇ, ਜੇ ਉਹਨਾਂ ਨੂੰ ਕਿਤੇ ਜਹਾਜ਼ ਤੇ ਚੜ੍ਹਨਾ ਪਿਆ ਤਾਂ ਉਹ ਮਿੰਟੋ ਮਿੰਟੀ ਜਹਾਜ਼ ਦੇ ਉੱਤੇ ਬੈਠ ਗਏ। ਸੋ ਇਹ ਉਦੋਂ ਉਹਨਾਂ ਨੇ ਇੱਕ ਸੈਕਿੰਡ ਦੇ ਵਿੱਚ ਸ੍ਰੀ ਸਾਹਿਬ ਪਾਸੇ ਰੱਖਤਾ। ਸੋ ਸਾਨੂੰ ਨਾ ਥੋੜੀਆਂ ਜਿਹੀਆਂ ਇਸ ਚੀਜ਼ਾਂ ਤੇ ਸੋਚਣਾ ਪੈਣਾ, ਜੇ ਅਸੀਂ ਵਾਕਈ ਆਪਦੇ ਸਿਰੜ ਦੇ ਪੱਕੇ ਆ ਕਹਿ ਸਕਦੇ ਹਾਂ ਜਾਂ ਆਪਣੇ ਧਰਮ ਦੇ ਪੱਕੇ ਆ, ਚੀਜ਼ਾਂ ਤੋਂ ਫਿਰ ਗੁਰੇਜ ਕਰ ਲੈਣੀ ਚਾਹੀਦੀ, ਆਪਦੇ ਮੁਲਕ ਚ ਰਿਹਾ ਜਾਵੇ ਸਾਡੇ ਜਿੱਥੇ ਅਸੀਂ ਉੱਥੇ ਰਹਿ ਕੇ ਵੀ ਅਸੀਂ ਆਪਦਾ ਜਿਹੜਾ ਸਾਰਾ ਕੁਛ ਕਰ ਸਕਦੇ ਹਾਂ। ਤੇ ਪਰ ਸਾਡੀ ਪ੍ਰੋਬਲਮ ਇਹੀ ਆ ਰਹੀ ਆ ਵੀ ਅਸੀਂ ਅਧੂਰੀ ਗੱਲ ਮੰਨਦੇ ਹਾਂ, ਹਰ ਚੀਜ਼ ਦੀ ਅਧੂਰੀ ਗੱਲ ਮੰਨਦੇ ਹਾਂ ਪੂਰੀ ਕੋਈ। ਜਦੋਂ ਜੇ ਤਾਂ ਸਾਡੇ ਹੱਕ ਚ ਬੈਠਦੀ ਆ ਕੋਈ ਗੱਲ ਫਿਰ ਤਾਂ ਅਸੀਂ ਉਹਨੂੰ ਮੰਨ ਰਹੇ ਹਾਂ, ਜੇ ਸਾਡੇ ਹੱਕ ਚ ਨਹੀਂ ਪੈਂਦੀ ਤਾਂ ਫਿਰ ਅਸੀਂ ਉਹਨੂੰ ਨਹੀਂ ਮੰਨਦੇ। ਸੋ ਇਹ ਇੱਕ ਬਹੁਤ
ਜੀ ਇਹਦਾ ਕਾਰਨ ਜਿਹੜਾ ਜੀ ਉਹਦਾ ਵੀ ਵਿਸ਼ਲੇਸ਼ਣ ਦੱਸਿਆ ਜੀ ਕਿ ਸਰਕਾਰੀ ਧਿਰ ਦੇ ਵਕੀਲ ਨੇ ਬੀਤੇ ਸਮੇਂ ਚ ਇਟਲੀ ਦੇ ਵਿੱਚ ਵੱਖ ਵੱਖ ਥਾਵਾਂ ਤੇ ਜਿਹੜੀਆਂ ਸਿੱਖਾਂ ਵੱਲੋਂ ਆਪਸੀ ਝੜਪਾਂ ਹੋਈਆਂ ਸੀ ਨਾ ਉਹਨਾਂ ਝੜਪਾਂ ਨੂੰ ਵੀ ਆਧਾਰ ਬਣਾਇਆ ਤੇ ਵੱਡੇ ਪੱਧਰ ਤੇ ਜ਼ਬਤ ਕੀਤੀਆਂ ਸ਼੍ਰੀ ਸਾਹਿਬ ਨੂੰ ਵੀ ਆਧਾਰ ਬਣਾਇਆ, ਕਿਉਂਕਿ ਕਿਸੇ ਵੀ ਦੇਸ਼ ਦੀ ਸਰਕਾਰ ਜਿਹੜੀ ਆ ਸਮੂਹ ਧਰਮਾਂ ਦਾ ਸਤਿਕਾਰ ਤਾਂ ਕਰਦੀ ਆ ਪਰ ਧਰਮ ਨੂੰ ਆਧਾਰ ਬਣਾ ਕੇ ਆਪਣੇ ਆਪਸ ਦੇ ਵਿੱਚ ਜਿਹੜੇ ਦੰਗੇ ਆ ਉਹ ਅਰਾਜਕਤਾ ਫੈਲਾਉਣ ਦੀ ਇਜਾਜ਼ਤ ਨਹੀਂ ਦਿੰਦੀ। ਸੋ ਇਹੋ ਜਿਹੇ ਜਿਹੜੇ ਦੰਗੇ ਆ ਉਹ ਆਏ ਦਿਨ ਮੈਨੂੰ ਲੱਗਦਾ ਸਾਡੇ ਲੋਕਾਂ ਦੇ ਵਿੱਚ ਸ਼ੁਰੂ ਹੋ ਰਹੇ ਆ। ਕੋਹਲੀ ਸਾਹਿਬ ਦੀ ਮੈਨੂੰ ਲੱਗਦਾ ਕਿ ਖਬਰ ਸਾਂਝੀ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਵੀ ਆ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਜਿਵੇਂ ਗੱਲ ਕੀਤੀ ਹੈ ਜਗਤਾਰ ਗਿੱਲ ਢੁੱਡੀ ਕੇ, ਹਾਂਗਕਾਂਗ ਵਾਲਿਆਂ ਨੇ ਵੀ ਜਰਮਨ ਦੇ ਵਿੱਚ ਜਾਂ ਇਟਲੀ ਦੇ ਵਿੱਚ ਜਿਹੜੇ ਵਿਵਾਦ ਲਗਾਤਾਰ ਹੋਏ ਆ ਉਹ ਕਾਰਨ ਵੀ ਬਣ ਰਹੇ ਕਿਤੇ ਨਾ ਕਿਤੇ।
ਦੇਖੋ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਦਾ ਵੀ ਇੱਕ ਜ਼ਿਕਰ ਕੀਤਾ ਸੀ, ਇੱਕ ਪਰਨਾ ਬੰਨ ਕੇ ਇੱਕ ਨੌਜਵਾਨ ਨੇ ਵੀਡੀਓ ਬਣਾਈ ਸੀ ਜਿਹ ਚ ਉਹਨਾਂ ਨੇ ਬੜੀਆਂ ਹਿੱਟ ਥਾਪੜੀ ਸੀ ਵੀ ਦੇਖੋ ਜੀ ਅਸੀਂ ਅੱਜ ਐਂ ਕਰਤਾ, ਅੱਜ ਅਸੀਂ ਗੋਰਿਆਂ ਨੂੰ ਡਲੇ ਮਾਰਨੇ ਸਿਖਾਏ, ਅੱਜ ਗੋਰਿਆਂ ਨੂੰ। ਵੈਸੇ ਉਹ ਇੱਕ ਕਟਾਕਸ਼ ਸੀ, ਉਹ ਦੇਖਣ ਵਾਲਾ ਪਹਿਲੀ ਨਜ਼ਰੇ ਵੀਡੀਓ ਚ ਇਹ ਦੇਖ ਰਿਹਾ ਵੀ ਇਹ ਬੰਦਾ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ, ਪਰ ਉਹ ਨਹੀਂ, ਉਹ ਬੰਦਾ ਇੱਕ ਦਿਲੋਂ ਦੁਖੀ ਹੋਇਆ ਬੰਦਾ ਸੀ ਜਿਹਨੇ ਵੀਡੀਓ ਪਾਈ ਸੀ, ਪਰ ਉਹਨੇ ਇਹੋ ਜਿਹਾ ਕਟਾਕਸ਼ ਬਣਾ ਕੇ ਪਾਈ ਸੀ ਵੀ ਉਹਨੂੰ ਮਹਿਸੂਸ ਨੀ ਹੋਣ ਦੇ ਰਿਹਾ ਸੀ ਵੀ ਮੈਂ ਉਹਦਾ ਹਿੱਸਾ ਨੀ। ਉਹ ਖੁਦ ਨੂੰ ਕਹਿ ਰਿਹਾ ਸੀ ਵੀ ਮੈਂ ਵੀ ਹਿੱਸਾ ਜੀ, ਅਸੀਂ ਡਲੇ ਮਾਰਨ ਸਿਖਾਏ ਆ, ਅਸੀਂ ਇਹ ਸਿਖਾਤਾ, ਅਸੀਂ ਉਹ ਸਿਖਾਤਾ। ਸੋ ਹੁਣ ਉਹਨਾਂ ਚੀਜ਼ਾਂ ਦੇ ਨਤੀਜੇ ਆ ਜਿਹੜਾ ਅਸੀਂ ਕਰ ਰਹੇ ਹਾਂ। ਜੇ ਸ਼ੁਰੂ ਦੇ ਵਿੱਚ ਜਦੋਂ ਕੋਈ ਅੱਜ ਤੱਕ ਨਾ ਮੈਨੂੰ ਇੱਕ ਨਿੱਕੀ ਜੀ ਮੇਰੀ ਇੱਕ ਗੱਲ ਪਿੱਛੇ, ਅੱਜ ਤੱਕ ਮੈਨੂੰ ਆਸਟ੍ਰੇਲੀਆ ਕੀ ਦੁਨੀਆ ਭਰ ਦੇ ਵਿੱਚ ਕੁਝ ਇੱਕ ਲੋਕ ਭੰਡ ਰਹੇ ਆ, ਉਹ ਕਹਿ ਰਹੇ ਆ ਜੀ ਇਹ ਨਗਰ ਕੀਰਤਨ ਦਾ ਵਿਰੋਧੀ ਆ, ਇਹ ਸਿੱਖੀ ਪਰੰਪਰਾਵਾਂ ਦਾ ਵਿਰੋਧੀ ਆ। ਅੱਜ ਹੁਣ ਵੀ ਪਿੱਛੇ ਜੇ ਵੀ 5-10 ਦਿਨ ਪਹਿਲਾਂ ਵੀ ਕੋਈ ਫੇਸਬੁੱਕ ਦੇ ਉੱਤੇ ਮੁਹਿੰਮ ਚਲਾ ਰਿਹਾ ਸੀ, ਇਹ ਤਾਂ ਵੱਖਰੀ ਗੱਲ ਆ ਵੀ ਬਹੁਤ ਦੂਜੇ ਲੋਕਾਂ ਦੇ ਸਮਝ ਆ ਗਈ ਵੀ ਮੈਂ ਕਾਹਦਾ ਵਿਰੋਧੀ ਆ ਕੀ ਆ, ਤੇ ਉਹਨੂੰ ਕਿਸੇ ਨੇ ਚਾਟ ਹੀ ਨਹੀਂ ਪਾਈ, ਕਿਸੇ ਨੇ ਲਾਈਕ ਤੱਕ ਨਹੀਂ ਕਰਿਆ, ਤਾਂ ਵੱਖਰੀ ਚੀਜ਼ ਆ ਵੀ ਚਲੋ ਮੈਨੂੰ ਵੀ ਪਤਾ ਵੀ ਮੈਂ ਕਿੱਥੋਂ ਤੱਕ ਧਾਰਮਿਕ ਆ, ਤੇ ਸਾਰੀ ਦੁਨੀਆਂ ਨੂੰ ਵੀ ਪਤਾ ਵੀ ਮੈਂ ਕਿੱਥੋਂ ਕਿ ਤੱਕ ਕਿੱਡਾ ਕੁ ਫੋਲੋਰ ਆ ਸਿੱਖ ਧਰਮ ਦਾ ਜਾਂ ਕਿੱਥੋਂ ਤੱਕ ਹਾਂ। ਤੇ ਉਹ ਜਿਹੜੀ ਉਹਦਾ ਮੇਰਾ ਉਦੋਂ ਜੋ ਨਗਰ ਕੀਰਤਨ ਦੀ ਜਿਹੜੀ ਮੈਂ ਵਿਰੋਧ ਤਾਂ ਨੀ ਕੀਤੀ ਸੀਗੀ, ਮੈਂ ਇਹ ਕਿਹਾ ਸੀ ਵੀ ਅਸੀਂ ਇੱਥੇ ਮਲਟੀ ਮੁਲਕ ਵਿੱਚ ਆਏ ਜਿੱਥੇ ਮਲਟੀ ਕਲਚਰ ਆ, ਬਹੁਤ ਦੁਨੀਆਂ ਵੱਖ ਵੱਖ ਰਹਿੰਦੀ ਆ, ਕੱਲ ਨੂੰ ਚਾਰ ਦਿਨਾਂ ਨੂੰ ਜੇ ਕੋਈ ਹੋਰ ਬੰਦੇ ਜੇ ਕੋਈ ਰੌਲਾ ਗੋਲਾ ਪਾਉਂਦੇ ਆ, ਕੁਛ ਵੀ ਇਹੋ ਜਿਹਾ ਕਰਦੇ ਆ ਜਿਹੜੀ ਆਪਾਂ ਨੂੰ ਬਰਦਾਸ਼ਤ ਨਾ ਹੋਵੇ, ਉਹ ਚੰਗਾ ਨੀ ਹੈ। ਸੋ ਬਿਹਤਰ ਆਪਾਂ ਇਹਨੂੰ ਨਾ ਇੱਕ ਸਿਸਟਮ ਦੇ ਤਹਿਤ ਬਣਾਈਏ ਵੀ ਆਪਾਂ ਐ ਨਾ ਕਰੀਏ ਵੀ ਆਪਾਂ ਇਸ ਦਿਨ ਹੀ ਬਣਾਉਣਾ, ਸਾਨੂੰ 26 ਜਨਵਰੀ ਵਾਲੇ ਦਿਨ ਸਰਕਾਰ ਥਾਂ ਦਿੰਦੀ ਆ ਵੀ 26 ਜਨਵਰੀ ਨੂੰ ਤੁਸੀਂ ਪਰੇਡ ਦੇ ਵਿੱਚ ਹਿੱਸਾ ਲਓ, ਇੱਥੇ ਉਹ 26 ਜਨਵਰੀ ਨੂੰ ਅੱਧੇ ਕਟਾਈ ਨਕਾਰ ਦਿੰਦਾ ਜਿਹੜਾ ਭਾਰਤ ਦਾ ਗਣਤੰਤਰ ਦਿੱਤਾ ਭਾਰਤ ਜੋ ਉਹਨਾਂ ਨੂੰ ਮੁਸਕ ਆਉਂਦੀ ਆ, ਪਰ ਉਹ ਤਾਂ ਚਲੋ ਦੂਜੀ ਅੱਡ ਚੈਪਟਰ ਆ। ਪਰ ਦੂਜੇ ਪਾਸੇ ਇਹ ਆਸਟ੍ਰੇਲੀਅਨ ਡੇ ਦੇ ਤੌਰ ਤੇ ਮਨਾਇਆ ਜਾਂਦਾ, ਇਹਨੂੰ ਇੰਨਾ ਕੁ ਤਾਂ ਦੇਖ ਹੀ ਸਕਦੇ ਨਾ ਅਸੀਂ। ਤੇ ਆਸਟ੍ਰੇਲੀਅਨ ਡੇ ਦੇ ਵਿੱਚ ਉਸ ਦਿਨ ਸਾਰਾ ਕੁਛ ਸਿਸਟਮ ਬਣਾਇਆ ਹੁੰਦਾ, ਪੁਲਿਸ ਨੇ ਰਾਹ ਖਾਲੀ ਕਰਾਏ ਹੁੰਦੇ ਆ, ਤੁਹਾਨੂੰ ਬਕਾਇਦਾ ਤੁਸੀਂ 6 ਮਹੀਨੇ ਪਹਿਲਾਂ ਤੁਹਾਡੇ ਮੰਗਾਂ ਤੁਹਾਡੇ ਤੋਂ ਪੁੱਛਿਆ ਜਾਂਦਾ ਵੀ ਤੁਹਾਨੂੰ ਕੀ ਕੀ ਚੀਜ਼ ਦੀ ਲੋੜ ਆ, ਉਹ ਚੀਜ਼ਾਂ ਪ੍ਰੋਵਾਈਡ ਸਰਕਾਰ ਕਰਦੀ ਆ। ਫਿਰ ਸਰਕਾਰ ਦੀਆਂ ਨੁਮਾਇੰਦੇ ਤੇ ਸਰਕਾਰ ਦੀਆਂ ਏਜੰਸੀਆਂ, ਨੁਮਾਇੰਦੇ ਸਾਹਮਣੇ ਦੇ ਏਜੰਸੀਆਂ ਚੋਰੀਆਂ ਰਿਪੋਰਟਾਂ ਬਣਾਉਂਦੀਆਂ ਵੀ ਕਿਹੜੇ ਭਾਈਚਾਰੇ ਨੇ ਕੀ ਇੱਥੇ ਆਪਦੇ ਆਪ ਨੂੰ ਡਿਸਪਲੇ ਕੀਤਾ, ਉਹ ਆਪਦੇ ਆਪ ਨੂੰ ਡਿਸਪਲੇ ਕਰਨ ਦਾ ਤਰੀਕਾ। ਤੇ ਸਾਡੇ ਕੋਲੇ ਆਪਦੇ ਆਪ ਨੂੰ ਡਿਸਪਲੇ ਕਰਨ ਲਈ ਇੱਕ ਬੜੀ ਵੱਡੀ ਰਵਾਇਤ ਆ ਨਗਰ ਕੀਰਤਨ, ਜਿਹੜੀ ਕਿ ਇੱਕ ਅਸੀਂ ਉਹਦੇ ਚ ਕੀ ਹੁੰਦਾ ਸੀ ਆਪਣੇ ਧਰਮ ਦੀਆਂ ਜਿਹੜੀਆਂ ਪਰੰਪਰਾਵਾਂ ਨੂੰ ਦੁਨੀਆਂ ਦੇ ਸਾਹਮਣੇ ਕਰਨਾ ਹੁੰਦਾ, ਤਾਂ ਫਿਰ ਤਾਂ ਸਾਡੇ ਲਈ ਤਾਂ ਬੜਾ ਵਧੀਆ ਚੀਜ਼ ਬਣ ਗਈ ਸੀ। ਸਾਨੂੰ ਸਪੇਸ ਗੌਰਮੈਂਟ ਦੇ ਰਹੀ ਆ, ਸਾਡਾ ਸਾਧਨ ਗੌਰਮੈਂਟ ਬਣਾ ਰਹੀ ਆ, ਤੇ ਪਰੰਪਰਾ ਸਾਡੇ ਕੋਲੇ ਹੈਗੀ ਆਲਰੇਡੀ, ਤਾਂ ਕਿਉਂ ਨਾ ਉਸ ਦਿਨ ਨਗਰ ਕੀਰਤਨ ਕੱਢਿਆ ਜਾਵੇ ਪੂਰੇ ਵੱਡੇ ਤੋਂ ਪੱਧਰ ਦੇ ਉੱਤੇ। ਪਰ ਬੜਾ ਦੁੱਖ ਲੱਗਦਾ ਵੀ ਜਦੋਂ ਵੀ ਕੋਈ ਇਹੋ ਜਿਹਾ ਦਿਨ ਦਿਹਾੜਾ ਆਉਂਦਾ, ਸਰਕਾਰ ਜਦੋਂ ਕੁਛ ਕਰਨਾ ਚਾਹੁੰਦੀ ਆ, ਤਾਂ ਉਦੋਂ ਸਾਡੇ ਬੰਦੇ 10 ਗਰੁੱਪਾਂ ਦੇ ਵਿੱਚ 5-5 ਦੇ 4-4 ਦੇ ਗਰੁੱਪ ਬਣਾ ਕੇ 10 ਗਰੁੱਪ 10 ਬੈਨਰ ਫੜ ਕੇ ਉਸ ਪਰੇਡ ਦੇ ਵਿੱਚ ਹਿੱਸਾ ਲੈਂਦੀਆਂ ਸੀ ਵੀ ਅਸੀਂ ਫਲਾਨੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ, ਅਸੀਂ ਫਲਾਨੇ ਗੁਰੂ ਘਰ ਨੂੰ ਬਿਲੋਂਗ ਕਰਦੇ ਹਾਂ, ਅਸੀਂ ਫਲਾਨੀ ਐਸੋਸੀਏਸ਼ਨ ਦੇ ਮੈਂਬਰ ਹਾਂ। ਨਾ ਇਹ ਤਾਂ ਕਿਤੇ ਆਉਂਦਾ ਹੀ ਨਹੀਂ ਵੀ ਅਸੀਂ ਸਿੱਖ ਹਾਂ ਜਾਂ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ, ਇਹ ਤਾਂ ਕਿਤੇ ਤੁਸੀਂ ਭੁੱਲ ਹੀ ਜਾਓ ਵੀ ਜੇ ਕੋਈ ਬੰਦਾ ਇਹ ਕਹਿੰਦਾ ਹੋਵੇ ਜਾਂ ਕਹਿ ਰਿਹਾ ਹੋਵੇ ਵੀ ਭਾਈ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ। ਸੋ ਇਹ ਇੱਥੇ ਆ ਕੇ ਮਾੜਾ ਮੈਂ ਵੱਜ ਗਿਆ ਜਦੋਂ ਮੈਂ ਇਹ ਗੱਲ ਕਹਿਤੀ, ਕਿਉਂਕਿ ਅੱਜ ਕੱਲ ਬਿੱਲੀ ਦੇ ਗਲ ਦੇ ਵਿੱਚ ਟੱਲੀ ਬੰਨਣ ਵਾਲੀ ਗੱਲ ਆ, ਮੈਂ ਸ਼ਰੇਆਮ ਰੇਡੀਓ ਦੇ ਉੱਤੇ ਕਹਿਤੀ ਇਹ ਗੱਲ ਵੀ ਸਾਨੂੰ ਭਾਈ ਨਗਰ ਕੀਰਤਨ ਦੀ ਥਾਂ ਟਾਈਮ ਜਗ੍ਹਾ ਚੇਂਜ ਕਰ ਲੈਣੀ ਚਾਹੀਦੀ ਆ ਵੀ ਜਦੋਂ ਸਰਕਾਰ ਕਹਿੰਦੀ ਆ ਉਸ ਢੰਗ ਨਾਲ ਇਸ ਮੁਲਕ ਦੇ ਵਿੱਚ ਅਸੀਂ ਦੂਜੀਆਂ ਭਾਈਚਾਰਿਆਂ ਨੂੰ ਅਸੀਂ ਹਿਲਾ ਕੇ ਰੱਖ ਸਕਦੇ ਹਾਂ। ਜੇ ਮੰਨ ਲਓ ਅੱਜ ਮੈਲਬਰਨ ਦੇ ਵਿੱਚ 26 ਜਨਵਰੀ ਵਾਲੇ ਪਰੇਡ ਵੇਲੇ ਤੇ ਉਹਨਾਂ ਨੂੰ ਕਹਿਣਾ ਹੋਵੇ ਵੀ ਭਾਈ ਸਾਡਾ 5000 ਬੰਦਾ ਆਊਗਾ ਨਗਰ ਕੀਰਤਨ ਦੇ, ਤਾਂ ਕੋਈ ਅੱਤਕਥਨੀ ਨੀ, ਉਹਨਾਂ ਨੂੰ 5000 ਦੇ ਰੇਂਜ ਕਰਨੇ ਪੈਣਗੇ ਕਿਉਂਕਿ ਉਹ 6 ਮਹੀਨੇ ਪਹਿਲਾਂ ਪਲਾਨ ਕਰਨ ਲੱਗ ਜਾਣਗੇ, ਗਵਰਨਮੈਂਟ ਅਰੇਂਜ ਕਰੂਗੀ। ਤੇ 5000 ਬੰਦਾ ਜਦੋਂ ਖਾਲਸਾ ਹੀ ਜਾਹੋ ਜਹਾਲ ਨਾਲ ਸੜਕਾਂ ਤੇ ਨਿਕਲੂਗਾ, ਜਦੋਂ ਸਾਰੀਆਂ ਕਮਿਊਨਿਟੀਆਂ ਉੱਥੇ ਦੇਖ ਰਹੀਆਂ ਹੋਣੀਆਂ, ਤਾਂ ਅਸੀਂ ਹਿਲਾ ਕੇ ਰੱਖ ਸਕਦੇ ਹਾਂ ਆਸਟ੍ਰੇਲੀਆ ਨੂੰ ਵੀ ਹਾਂ ਸਾਡਾ ਭਾਈਚਾਰੇ ਦੇ ਵਿੱਚ ਕਿੰਨੀ ਕੁ। ਫਿਰ ਅਸੀਂ ਆਪਦੀ ਲੰਗਰ ਦੀ ਜਿਹੜੀ ਪਰਥਾ ਹੋਰ ਪਰਥਾਵਾਂ ਉੱਥੇ ਦਿਖਾ ਕੇ ਅਸੀਂ ਦੁਨੀਆਂ ਨੂੰ ਦੱਸ ਸਕਦੇ ਹਾਂ ਵੀ ਅਸੀਂ ਕਿੰਨੇ ਕੁ ਸਾਡਾ ਕੀ ਰੂਪ ਸਰੂਪ ਆ ਤੇ ਕਿੰਨੇ ਕੁ ਅਸੀਂ ਜਾਗਰੂਕ ਹਾਂ ਆਪਦੇ ਆਲੇ ਦੁਆਲੇ ਪ੍ਰਤੀ, ਕਿੰਨੇ ਕੁ ਅਸੀਂ ਚਿੰਤਤ ਹਾਂ ਤੇ ਕਿੰਨੇ ਕੁ ਅਸੀਂ ਚੰਗੇ ਹਾਂ। ਇਹ ਚੰਗਿਆਈ ਅਸੀਂ ਉਸ ਦਿਨ ਸਾਨੂੰ ਡਿਸਪਲੇ ਦਾ ਮੌਕਾ ਮਿਲ ਸਕਦਾ, ਪਰ ਨਹੀਂ ਅਸੀਂ ਤਾਂ ਉਹ ਚੀਜ਼ਾਂ ਕਰਦੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ। ਅਸੀਂ ਅਗਲੇ ਦੇ ਮੁਲਕ ਚ ਆਏ ਹਾਂ ਤਰਲੇ ਕੱਢ ਕੱਢ ਕੇ, ਮਿੰਨਤਾਂ ਕੱਢ ਕੱਢ ਕੇ, ਨੱਚਣਾ ਲਕੀਰਾਂ ਕੱਢ ਕੱਢ ਕੇ ਵੀ ਪਹੁੰਚੇ ਹਾਂ। ਇਹ ਗੱਲ ਮੰਨੋ ਨਾ ਮੰਨੋ, ਮੈਂ ਤਾਂ ਮੰਨਦਾ ਇਹ ਗੱਲ। ਮੈਂ ਤਾਂ ਇਹ ਕਹਿਣਾ ਵੀ ਕੋਈ ਬੰਦਾ ਹੋਊਗਾ ਜਿਹਨੂੰ ਘਰੇ ਬੈਠੇ ਨੂੰ ਚਿੱਠੀ ਆ ਗਈ ਹੋਊਗੀ ਵੀ ਆ ਜਾ ਭਾਈ ਤੈਨੂੰ ਆਸਟ੍ਰੇਲੀਆ ਤੈਨੂੰ ਵੀਜ਼ਾ ਦੇ ਭੇਜਦਾ। ਤੇ ਨਹੀਂ ਕੱਲੇ ਕੱਲੇ ਬੰਦੇ ਨੇ ਉਹੋ ਜਿਹੇ ਏਜੰਟਾਂ ਦੇ ਆੜੇ ਕੱਢੇ ਆ ਜਿਹੜਿਆਂ ਦੇ ਉੱਤੇ ਪਤਾ ਸੀਗਾ ਵੀ ਇਹ ਏਜੰਟ ਫਰੋਡ ਆ। ਕੱਲੇ ਕੱਲੇ ਬੰਦੇ ਨੇ ਹਰ ਉਹ ਸੁੱਖਾਂ ਸੁੱਖੀਆਂ ਉਹ ਕੁਛ ਕੀਤਾ ਵੀ ਜਿਹੜਾ ਤੁਸੀਂ ਸੋਚ ਵੀ ਨੀ ਸਕਦੇ। ਤੇ ਅਸੀਂ ਉਹਨਾਂ ਮੁਲਕਾਂ ਚ ਆ ਕੇ ਤੇ ਫੇਰ ਜੇ ਅਸੀਂ ਕਹੀਏ ਵੀ ਨਹੀਂ ਅਸੀਂ ਅਸੀਂ ਤਾਂ ਆਪਦੀ ਮਰਜ਼ੀ ਚਲਾਉਣੀ ਆ, ਅਸੀਂ ਤੁਸੀਂ ਇੱਕ ਵਾਰੀ ਸਾਨੂੰ ਆਪਦੇ ਘਰੇ ਵਾੜ ਲਿਆ ਹੁਣ ਅਸੀਂ ਦਿਖਾਵਾਂਗੇ ਅਸੀਂ ਕੀ ਚੀਜ਼ ਆ, ਫਿਰ ਤਾਂ ਇਹੀ ਗੱਲ ਹੀ ਹੋਗੀ ਨਾ।
ਬਿਲਕੁਲ ਜੀ, ਸਾਡੀ ਤਰਾਸਦੀ ਆ। ਸੋ ਅਸੀਂ ਗੁਰਬਾਣੀ ਦਾ ਹੁਕਮ, ਗੁਰਬਾਣੀ ਦਾ ਜਿਹੜਾ ਸੁਨੇਹਾ ਆ ਉਹਨੂੰ ਸਮਝਣ ਤੋਂ ਅਸਲ ਦੇ ਵਿੱਚ ਅਸਮਰੱਥ ਹੋ ਗਏ ਆ। ਸੋ ਇਹੀ ਕਾਰਨ ਆ ਕਿ ਅਸੀਂ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਦਾ ਸ਼ਿਕਾਰ ਹੋਏ ਆ। ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਜਗਰਾਉਂ ਸਿਡਨੀ ਵਾਲੇ ਵੀ ਜੁੜੇ ਆ ਤੇ ਅਮਰ ਸਿੰਘ ਸ਼ੈਪਟਨ ਵਾਲੇ ਜੁੜੇ ਆ, ਜਸਵਿੰਦਰ ਸਿੰਘ ਜੁੜੇ ਆ ਸਾਡੇ ਨਾਲ, ਗੁਰਨਿੰਦਰ ਚਾਹਲ ਜੁੜੇ ਆ ਜੀ ਤੇ ਅੰਮ੍ਰਿਤ ਗੁਰਾਇਆ ਜੁੜੇ ਆ। ਡਾਕਟਰ ਸਾਹਿਬ ਸਮਾਂ ਖ਼ਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਬਹੁਤਾ ਬਚਿਆ ਨਹੀਂ, ਪਰ ਜੋਗਿੰਦਰ ਸਿੰਘ ਸੋਹੀ ਹੋਰਾਂ ਦਾ ਜਿਹੜਾ ਮੈਸੇਜ ਆ ਉਹ ਆਪਾਂ ਜ਼ਰੂਰ ਸ਼ਾਮਲ ਕਰਦੇ ਆ। ਸਤਿ ਸ੍ਰੀ ਅਕਾਲ ਬੁਲਾ ਰਹੇ ਬਰਾੜ ਸਾਹਿਬ ਐਂਡ ਆਲ ਯੂਅਰ ਸਟਾਫ, ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ। ਤੇ ਨਾਲ ਹੀ ਨਾਲ ਇੱਕ ਸੋਹਣਾ ਜਿਹਾ ਵਿਚਾਰ ਵੀ ਉਹਨਾਂ ਨੇ ਭੇਜਿਆ, ਕਹਿੰਦੇ ਜ਼ਿੰਦਗੀ ਕਦੇ ਆਸਾਨ ਨਹੀਂ ਹੁੰਦੀ, ਇਸ ਨੂੰ ਆਸਾਨ ਬਣਾਉਣਾ ਪੈਂਦਾ ਕੁਝ ਨਜ਼ਰ ਅੰਦਾਜ਼ ਕਰਕੇ ਤੇ ਕੁਝ ਬਰਦਾਸ਼ਤ ਕਰਕੇ। ਕਿਆ ਬਾਤ ਹੈ ਜੀ,
ਬਿਲਕੁਲ ਬਹੁਤ ਖੂਬਸੂਰਤ ਗੱਲਾਂ ਕਹੀਆਂ ਇਹਨਾਂ ਨੇ
ਜੀ। ਇਸੇ ਤਰ੍ਹਾਂ ਜਸਵਿੰਦਰ ਸਿੰਘ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਸਾਰੇ ਲਿਸਨਰਸ ਨੂੰ ਵੀ ਤੇ ਨਾਲ ਹੀ ਨਾਲ ਮਿੰਟੂ ਬਰਾੜ ਸਾਹਿਬ ਨੂੰ ਵੀ ਜੀ।
ਬਹੁਤ ਪਿਆਰ ਭਾਈ, ਸਤਿ ਸ੍ਰੀ ਅਕਾਲ ਜੀ
ਜੀ। ਤੇ ਬਰਾੜ ਸਾਹਿਬ ਅੰਮ੍ਰਿਤ ਗੁਰਾਇਆ ਹੋਰੀ ਵੀ ਜੁੜੇ ਆ ਤੇ ਇਹਨਾਂ ਨੇ ਨਾ ਇੱਕ ਅਟੈਚਮੈਂਟ ਭੇਜੀ ਆ, ਕੋਟਾ ਹਟਾਓ ਦੇਸ਼ ਬਚਾਓ। ਇਹਨਾਂ ਨੇ ਇਸ ਪੱਖ ਵੱਲ ਇਸ਼ਾਰਾ ਕੀਤਾ, ਕਹਿੰਦੇ ਬਾਰਡਰ ਤੇ ਵੀ ਕੋਟਾ ਹੋਣਾ ਚਾਹੀਦਾ, ਸਭ ਤੋਂ ਅੱਗੇ ਐਸਸੀ ਐਸਟੀ ਫਿਰ ਓਬੀਸੀ ਤੇ ਸਭ ਤੋਂ ਬਾਅਦ ਚ ਜਨਰਲ। ਮਜ਼ਾ ਤਾਂ ਕਹਿੰਦੇ ਫੇਰ ਆਉਣਾ, ਧੰਦਾ ਬਣਾ ਲਿਆ ਇਹਨਾਂ ਨੇ ਕੋਟੇ ਨੂੰ।
ਬਿਲਕੁਲ, ਇਹ ਮਸਲਾ ਕਾਫੀ ਚਿਰਾਂ ਤੋਂ ਲੋਕ ਉਠਾ ਰਹੇ ਆ ਵੀ ਜੇ ਰਿਜ਼ਰਵੇਸ਼ਨ ਨਾਲ ਹੀ ਕਾਬਲੀਅਤ ਦੇਖੀ ਜਾਂਦੀ ਹੈ ਤਾਂ ਫਿਰ ਏਦਾਂ ਹੀ ਰਿਜ਼ਰਵੇਸ਼ਨ ਹਰ ਥਾਂ ਦੇ ਉਹਨੇ ਚਾਹੀਦਾ, ਉਹਦੇ ਚ ਡਿਊਟੀ ਨੀਤੀ ਨਹੀਂ ਹੋਣੀ ਚਾਹੀਦੀ ਵੀ ਜੇ ਕਿਤੇ ਕੁਛ ਲੱਡੂ ਵੰਡੇ ਜਾ ਰਹੇ ਆ ਉੱਥੇ ਰਿਜ਼ਰਵੇਸ਼ਨ ਕੋਟਾ, ਤੇ ਜੇ ਕਿਤੇ ਉੱਥੇ ਕੋਈ ਗੋਲੀਆਂ ਖਾਧੀਆਂ ਜਾ ਰਹੀਆਂ ਤਾਂ ਉੱਥੇ ਰਿਜ਼ਰਵੇਸ਼ਨ ਕੋਟਾ, ਕੁਛ ਨਹੀਂ ਕੰਮ ਕਰਦਾ। ਸੋ ਇਹ ਗੱਲਾਂ ਕਿਤੇ ਨਾ ਕਿਤੇ ਬਹੁਤ ਪਹਿਲਾਂ ਤੋਂ ਫਿਲੋਸਫੀ ਇਸ ਦੇ ਉੱਤੇ ਹੁੰਦੀ ਰਹੀ ਆ, ਪਰ ਸਾਡਾ ਜਿਹੜਾ ਮੁਲਕ ਆ ਉਹਨੂੰ ਇਹ ਕਿਹਾ ਜਾਂਦਾ ਡਾਇਵਰਸਿਟੀ ਦੇ ਤੌਰ ਤੇ ਦੇਖਿਆ ਜਾਂਦਾ, ਤੇ ਉਸ ਦੇ ਵਿੱਚ ਤੁਸੀਂ ਜਿਵੇਂ ਕੱਲ ਪਰਸੋਂ ਵੀਡੀਓ ਦੀ ਵੀ ਗੱਲ ਹੋਈ ਸੀ, ਮੁਸਲਮਾਨਾਂ ਦੇ ਵਿਆਹ ਦੀ ਵੀ ਗੱਲ ਹੋਈ ਸੀ, ਇਹ ਚੀਜ਼ਾਂ ਨੂੰ ਬਦਲਾ ਕੋਈ ਕਿਮ ਵਰਗਾ ਬੰਦਾ ਆ ਕੇ ਹੀ ਕਰ ਸਕਦਾ, ਜਿਵੇਂ ਨੌਰਥ ਏਰੀਆ ਦਾ ਕਿਮ ਆ ਤੇ ਉਹਨੇ ਜਿਹੜਾ ਦੇਖੇ ਵੀ ਜੇ ਨਹੀਂ ਮੰਨਦਾ ਤਾਂ ਚਲੋ ਜੀ ਸ਼ੂਟ ਕਰਤਾ, ਤਾਂ ਉਹ ਇਹਦਾ ਬੰਦਾ ਤਾਂ ਭਰਾ ਇਹਨਾਂ ਲੋਕਾਂ ਨੂੰ ਜਾਮੇ ਦੇ ਮੇਚ ਲਿਆ ਆਵੇ। ਮੈਨੂੰ ਲੱਗਦਾ ਹੁੰਦਾ ਕਦੇ ਕਦੇ ਵੀ 20-30 ਸਾਲ ਜੇ ਇੰਡੀਆ ਡਿਕਟੇਟਰ ਦੇ ਹੇਠ ਆ ਜੇ ਕਿਸੇ ਦੇ ਤੇ ਉਹ ਇੰਡੀਆ ਦਾ ਕਾਫੀ ਸੁਧਾਰ ਕਰਦੇ, ਭਾਵੇਂ ਮੋਦੀ ਨੂੰ ਵੀ ਇਸ ਨਜ਼ਰੀਏ ਤੋਂ ਦੇਖਿਆ ਜਾਂਦਾ, ਪਰ ਉਹ ਡਿਕਟੇਟਰ ਨਾਲੋਂ ਵੱਧ ਇੱਕ ਧਾਰਮਿਕ ਧਰਮ ਤੇ ਜਾਣੀ ਕਿ ਇੱਕ ਬਾਦ ਫਲਾਉਣ ਵਾਲਾ ਬੰਦਾ ਮਹਿਸੂਸ ਹੋ ਰਿਹਾ ਵੀ ਉਹ ਆਪਦਾ ਹਿੰਦੂਤਵ ਜਾਂ ਹਿੰਦੂਵਾਦ ਦੇ ਵਿੱਚ ਲਪੇਟਣਾ ਚਾਹੁੰਦਾ, ਪਰ ਇੱਕ ਡਿਕਟੇਟਰ ਇਹੋ ਜਿਹਾ ਚਾਹੀਦਾ ਜਿਹੜਾ ਕਿ ਡੰਗ ਨਾਲ ਸਾਰਿਆਂ ਨੂੰ ਮੂਹਰੇ ਲਾ ਲੇ। ਸੋ ਉਹ ਮੈਨੂੰ ਤਾਂ ਉਸੇ ਦੀ ਮੈਂ ਤਾਂ ਦੁਆ ਅਰਦਾਸ ਕਰਦਾ ਵੀ ਅਸੀਂ ਭਾਈ ਅਕਸਰ ਲਿਖਦੇ ਵੀ ਆ ਬੋਲਦੇ ਵੀ ਆ ਵੀ ਅਸੀਂ ਛਿੱਤਰਾਂ ਦੇ ਭਾਈਵਾਲ ਹੋ ਗਏ ਆ, ਸਾਨੂੰ ਖਾਣ ਦੀ ਆਦਤ ਪੈ ਗਈ ਤੇ ਅਸੀਂ ਛਿੱਤਰ ਖਾ ਕੇ ਹੀ ਉਹ ਪੁਲ ਵਾਲੀ ਸਟੋਰੀ ਅਕਸਰ ਰੋਜ਼ ਸ਼ੇਅਰ ਨੀ ਕਰਦੇ ਹੁੰਦੇ, ਕਹਿੰਦੇ ਇੱਕ ਰਾਜੇ ਨੇ ਇੱਕ ਪੁਲ ਦੇ ਉੱਤੇ ਉਹ ਲਾਇਆ ਸੀਗਾ ਨਾਕਾ ਲਾਇਆ ਸੀਗਾ ਆਪਦੇ ਰਾਜ ਦੇ ਵਿੱਚ, ਤੇ ਉਹ ਟੋਲ ਦੇ ਤੌਰ ਦੇ ਉੱਤੇ ਹਰ ਜਿਹੜਾ ਨਾਗਰਿਕ ਸੀ ਉਹਦੇ ਦੋ ਛਿੱਤਰ ਮਾਰਦਾ ਸੀ, ਤਾਂ ਉਹ ਦੋ ਛਿੱਤਰ ਮਾਰਨ ਕਰਕੇ ਤੇ ਉਹਨੂੰ ਗਾਂਹ ਤੋੜ ਦਿੰਦਾ ਸੀ। ਕਹਿੰਦੇ ਇੱਕ ਵਾਰੀ ਪਰਜਾ ਇਕੱਠੀ ਹੋ ਕੇ ਰਾਜੇ ਕੋਲੇ ਚਲੀ ਗਈ, ਰਾਜੇ ਨੂੰ ਕਹਿੰਦੀ ਵੀ ਰਾਜਾ ਜੀ ਤੁਹਾਡੇ ਕੋਲੇ ਕਾਰਜ ਕਰਨ ਆਏ ਆ, ਤੇ ਲੋਕਾਂ ਨੂੰ ਦੇਖੋ ਹੁਣ ਆਮ ਬੰਦੇ ਨੂੰ ਤਾਂ ਇਹ ਲੱਗਦਾ ਵੀ ਕਹਿੰਦੇ ਹੋਣਗੇ ਵੀ ਸਾਡੇ ਛਿੱਤਰ ਕਿਉਂ ਮਾਰ ਜਾਂਦੇ ਆ, ਅਸੀਂ ਇਹ ਵੀ ਪੁੱਛਣ ਆਏ ਆ। ਤਾਂ ਉਹ ਕਹਿੰਦੇ ਜੀ ਅਸੀਂ ਕਹਿੰਦੇ ਵੀ ਛਿੱਤਰ ਦੋ ਦੀ ਥਾਂ ਤੇ ਵਧਾ ਕੇ 3 ਕਰ ਦਿਓ, ਪਰ ਉੱਥੇ ਲੈਣਾ 4 ਟਾਈਮ ਬਹੁਤ ਲੱਗ ਜਾਂਦਾ ਖੜ ਕੇ ਵੇਟ ਕਰਨ ਚ। ਸੋ ਇਹ ਜੀ ਤਾਂ ਸਾਡੀ ਪਰਜਾ ਦੀ ਸੋਚ ਹੋ ਚੁੱਕੀ ਆ। ਇਹੀ ਚੀਜ਼ ਹਿਟਲਰ ਦਾ ਕੇਸ ਸੁਣਾਉਂਦੇ ਹੁੰਦੇ ਆ ਵੀ ਹਿਟਲਰ ਨੇ ਕਹਿੰਦੇ ਆਪਦੇ ਇੱਕ ਸਭਾ ਦੇ ਵਿੱਚ ਕਹਿੰਦੇ ਇੱਕ ਮੁਰਗਾ ਮੰਗਾ ਲਿਆ ਤੇ ਮੁਰਗੇ ਨਾਲੇ ਤਾਂ ਸਭਾ ਕਰੀ ਗਿਆ ਤੇ ਨਾਲੇ ਮੁਰਗੇ ਦਾ ਇੱਕ ਇੱਕ ਕਰਕੇ ਫੰਗ ਪੱਟੀ ਗਿਆ, ਤੇ ਉਹ ਜਦੋਂ ਫੰਗ ਪੱਟ ਪੱਟ ਕੇ ਮੁਰਗਾ ਚੀਕਾ ਮਾਰੀ ਗਿਆ ਤੇ ਉਹ ਫੰਗ ਪੱਟੀ ਗਿਆ ਜਮਾਂ ਮੁਰਗੇ ਨੂੰ ਐ ਨੰਗੀ ਧੜ ਕਰਕੇ ਤੇ ਉੱਥੇ ਛੱਡਤਾ,
ਤੇ ਲੋਕਾਂ ਨੂੰ ਸਮਝ ਨਾ ਆਵੇ ਵੀ ਹਿਟਲਰ ਕੀ ਕਹਿਣਾ ਚਾਹੁੰਦਾ। ਤੇ ਪੰਜ ਕੁ ਮਿੰਟਾਂ ਬਾਅਦ ਉਹਨੇ ਦਾਣੇ ਮੰਗਾਏ, ਮੁਰਗੇ ਨੂੰ ਦਾਣੇ ਪਾਏ ਤੇ ਮੁਰਗਾ ਦਾਣੇ ਚੁਗਣ ਲਾ ਗਿਆ। ਤੇ ਫੇਰ ਮੁਰਗਾ ਆ ਕੇ ਉਹਨੂੰ ਮੁਰਗੇ ਨੂੰ ਦਵੱਲੇ ਵੀ ਹਿਟਲਰ ਮੁਰਗਾ ਕਿਤੇ ਨਾ ਜਾਵੇ, ਮੁੜ ਕੇ ਹਿਟਲਰ ਦੇ ਕੋਲੇ ਆ ਜਾਏ ਦਾਣੇ ਲੈਣ ਦਾ ਮਾਰਾ। ਸੋ ਫਿਰ ਉਹਨੇ ਇਹ ਦੱਸਿਆ ਸੀ ਵੀ ਇਹ ਹੈ ਜੀ ਇੱਕ ਦੁਨੀਆ ਦੀ ਦੁਨੀਆ ਨੂੰ ਕੰਟਰੋਲ ਕਰਨ ਦਾ ਇੱਕ ਜ਼ਰੀਆ, ਵੀ ਦੁਨੀਆ ਨੂੰ ਜੱਚ ਕੇ ਹੁੰਜੋ, ਲੁੱਟੋ, ਪੁੱਟੋ, ਕੁੱਟੋ ਤੇ ਉਦੋਂ ਬਾਅਦ ਉਹਨੂੰ ਥੋੜੇ ਜੇ ਦਾਣੇ ਪਾ ਦਿਓ ਤੇ ਬਸ ਉਹਦੇ ਤੇ ਰਾਜ ਕਰੋ। ਇਹ ਇਹ ਇੱਕ ਫਲਸਫਾ ਉਹਨਾਂ ਨੇ ਸਮਝਾਇਆ। ਸੋ ਇਹੀ ਕੁਛ ਇੱਥੇ ਚੱਲ ਰਿਹਾ ਜੀ।
ਜੀ ਡਾਕਟਰ ਸਾਹਿਬ, ਮੈਸੇਜਸ ਤਾਂ ਬਹੁਤ ਜ਼ਿਆਦਾ ਆ ਰਹੇ ਸਾਡੇ ਕੋਲ, ਪਰ ਸਮਾਂ ਹੁਣ ਬਚਿਆ ਨਹੀਂ ਸਾਡੇ ਕੋਲ ਤੇ ਮੈਸੇਜਸ ਮੈਂ ਜਲਦੀ ਜਲਦੀ ਪੜ੍ਹ ਦਿੰਦੀ ਆ, ਪਰ ਇਹਨਾਂ ਮੈਸੇਜਸ ਦੇ ਉੱਤੇ ਤੁਹਾਡੀ ਟਿੱਪਣੀ ਜਿਹੜੀ ਉਹ ਤੁਸੀਂ ਕੱਲ ਦੇਣਾ, ਕੱਲ ਦੇ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਭੁਪਿੰਦਰ ਲਾਂਬਾ ਜੁੜੇ ਆ, ਕੁਲਦੀਪ ਕੌਰ ਜੁੜੇ ਆ। ਕੁਲਦੀਪ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਹਰਮਨ ਰੇਡੀਓ ਚ ਬੈਠੇ ਸਾਰੇ ਪਰਿਵਾਰ ਨੂੰ ਆਸ ਕਰਦੇ ਆ, ਕਹਿੰਦੇ ਦਿਨ ਬਹੁਤ ਵਧੀਆ ਰਿਹਾ ਹੋਵੇਗਾ, ਅੱਗੋਂ ਵੀ ਸਮਾਂ ਸੁੱਖ ਦਾ ਬਤੀਤ ਹੋਵੇ, ਕਹਿੰਦੇ ਮੈਂ ਅਰਦਾਸ ਕਰਦੀ ਆ। ਕਿਆ ਬਾਤ ਹੈ ਜੀ, ਬਹੁਤ ਧੰਨਵਾਦ ਕੁਲਦੀਪ ਕੌਰ ਜੀ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਬਹੁਤ ਵਧੀਆ ਵਿਚਾਰ ਹੈ ਵੀਰ ਜੀ, ਨਗਰ ਕੀਰਤਨ ਹੀ ਚਾਹੀਦਾ ਜੀ। ਸੋ ਅੱਗੇ ਭੁਪਿੰਦਰ ਲਾਂਬਾ ਜੁੜੇ ਆ ਸਾਡੇ ਨਾਲ, ਕਹਿੰਦੇ ਆਈ ਐਮ ਟੋਟਲੀ ਐਗਰੀ ਵਿਦ ਮਿੰਟੂ ਜੀ ਰਿਗਾਰਡਿੰਗ ਨਗਰ ਕੀਰਤਨ। ਤੇ ਇਹਦੇ ਨਾਲ ਹੀ ਈਮੇਲ ਦੇ ਜ਼ਰੀਏ ਸਾਡੇ ਦੋਸਤ ਜੁੜੇ ਆ, ਜੈਸੀ ਗਰੇਵਾਲ ਹੁਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਪਿਲ ਮਿਸ਼ਰਾ ਬੇਹੋਸ਼ੀ ਦੇ ਡਰਾਮੇ ਨੂੰ ਇੰਡੀਅਨ ਮੀਡੀਆ ਇੱਦਾਂ ਪੇਸ਼ ਕਰ ਰਿਹਾ, ਆਪ ਕਾ ਏਕ ਔਰ ਡਰਾਮਾ, ਪਰ ਜਦੋਂ ਉਹ ਆਪ ਦੇ ਵਿਰੋਧ ਚ ਬੋਲ ਰਿਹਾ ਸੀ ਤਾਂ ਉਦੋਂ ਨਿਊਜ਼ ਸੀ। ਮਿਸ਼ਰਾ ਨੇ ਆਪ ਕੀ ਬੋਲਤੀ ਬੰਦ ਕੀ, ਕੀ ਸਟੈਂਡ ਆ ਕਹਿੰਦੇ ਮੀਡੀਆ ਦਾ। ਸੋ ਇੱਕ ਇਹ ਇਹਨਾਂ ਨੇ ਮਸਲੇ ਵੱਲ ਧਿਆਨ ਦਿਵਾਇਆ। ਦੂਸਰੀ ਜਿਹੜੀ ਈਮੇਲ ਸਾਡੇ ਕੋਲ ਪਹੁੰਚੀ ਹੈ ਜੀ, ਉਹ ਹੈਗੀ ਲੱਕੀ ਮੈਲਬਨ ਹੋਣਾ ਦੀ, ਤੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਭਾਜੀ, ਕਹਿੰਦੇ 100% ਐਗਰੀ ਵਿਦ ਮਿੰਟੂ ਭਾਜੀ। ਤੇ ਅੱਗੇ ਸਾਡੇ ਨਾਲ ਬੋਬੀ ਸਿੱਧੂ ਵੀ ਜੁੜ ਗਏ, ਸਤਿ ਸ੍ਰੀ ਅਕਾਲ ਭਾਜੀ ਤੇ ਅਮਰਦੀਪ ਦੀਦੀ, ਇੰਜੋਇੰਗ ਸ਼ੋਅ ਐਂਡ ਐਗਰੀ ਵਿਦ ਬਰਾੜ ਸਾਹਿਬ, 100% ਟਰੂ, ਲੜਾਈ ਦਾ ਕਾਰਨ ਕਹਿੰਦੇ ਸਾਡੀ ਸਿੱਖ ਕੌਮ ਹੀ ਆ, ਕੀਪ ਇਟ ਅਪ ਜੀ। ਤੇ ਅੱਗੇ ਪਿੰਦਰ ਬਰਾੜ ਸਾਡੇ ਨਾਲ, ਸਾਡੇ ਬਹੁਤ ਹੀ ਪਿਆਰੇ ਲਿਸਨਰ ਜੁੜੇ ਆ। ਪਿੰਦਰ ਬਰਾੜ ਹੁਣੀ ਗੁੱਡ ਮਾਰਨਿੰਗ ਵੀ ਬੁਲਾਈ ਆ, ਬਹੁਤ ਸੋਹਣੀ ਸੀਨਰੀ ਦੀ ਅਟੈਚਮੈਂਟ ਦੇ ਨਾਲ ਇੱਕ ਮੈਸੇਜ ਵੀ ਭੇਜਿਆ। ਜਦੋਂ ਜਦੋਂ ਕੋਈ ਇੱਕ ਸੱਚ ਦੀ ਗੱਲ ਕਰੇਗਾ ਤਾਂ ਰੱਬ ਦੇ ਨਾਮ ਤੇ ਹੱਟੀਆਂ ਪਾ ਕੇ ਬੈਠੇ ਵਪਾਰੀ ਲੋਕ ਜਾਨ ਦੇ ਵੈਰੀ ਬਣ ਜਾਣਗੇ। ਕਦੇ ਸੂਲੀ ਚਾੜਨਗੇ, ਕਦੇ ਅੱਗ ਲਾ ਦੇਣਗੇ, ਕਦੇ ਆਰੇ ਨਾਲ ਚੀਰ ਦੇਣਗੇ, ਕਦੇ ਬੋਟੀ ਬੋਟੀ ਕਰਨਗੇ, ਕਦੇ ਰੰਬੀਆਂ ਨਾਲ ਖੋਪੜ ਲਾ ਦੇਣਗੇ, ਕਦੇ ਅੱਖਾਂ ਦੇ ਡੇਲੇ ਕੱਢ ਦੇਣਗੇ, ਕਦੇ ਜਮੂਰਾਂ ਨਾਲ ਮਾਸ ਨੋਚ ਲੈਣਗੇ ਤੇ ਹੋਰ ਪਤਾ ਨੀ ਕੀ ਕੀ ਕਰਨਗੇ। ਇਹ ਹਨੇਰਾ ਕਾਇਮ ਰੱਖਣ ਲਈ ਸੱਚ ਦੇ ਰਾਹ ਤੇ ਤੁਰਨਾ ਇੰਨਾ ਸੌਖਾ ਤਾਂ ਨਹੀਂ ਹੁੰਦਾ। ਸੋ ਇਹਨਾਂ ਨੇ ਕਾਪੀਡ ਆ ਜੀ, ਕਹਿੰਦੇ ਇਹ ਵਿਚਾਰ ਉਹਨਾਂ ਨੇ ਅੱਜ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸਾਂਝਾ ਕੀਤਾ। ਪਿੰਦਰ ਬਰਾੜ ਜੀ ਬਹੁਤ ਬਹੁਤ ਧੰਨਵਾਦ। ਅੱਗੇ ਜਗਤਾਰ ਗਿੱਲ ਝੁੱਡੀ ਕੇ ਹਾਂਗਕਾਂਗ ਵਾਲੇ ਇੱਕ ਵਾਰ ਫੇਰ ਜੁੜੇ ਆ। ਮੇਰਾ ਮੰਨਣਾ ਕਹਿੰਦੇ ਸਰਕਾਰਾਂ ਨਾਲ ਮਿਲ ਕੇ ਵਧੀਆ ਪ੍ਰਦਰਸ਼ਨ ਕੀਤਾ ਜਾ ਸਕਦਾ, ਸਿਆਸੀ ਤੌਰ ਤੇ ਜਗ੍ਹਾ ਬਣਾ ਸਕਦੇ ਆ। ਤਰਸੇਮ ਰਟੋਲ ਈਮੇਲ ਦੇ ਜ਼ਰੀਏ ਜੁੜੇ ਆ ਤੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਜੀ। ਬਰਾੜ ਸਾਹਿਬ ਖਬਰਾਂ ਦਾ ਸਿਲਸਿਲਾ ਸਾਨੂੰ ਇੱਥੇ ਹੀ ਰੋਕਣਾ ਪੈਣਾ ਕਿਉਂਕਿ ਅੱਜ ਇੱਕ ਖਾਸ ਮੁਲਾਕਾਤ ਆਪਾਂ ਕਰਨ ਜਾ ਰਹੇ ਹਾਂ ਜੀ ਅਦਾਕਾਰੀ ਦੇ ਖੇਤਰ ਦੇ ਵਿਚ। ਕਮਾਲ ਦਾ ਪ੍ਰਦਰਸ਼ਨ ਰੰਗਮੰਚ ਅਤੇ ਫਿਲਮਾਂ ਦੇ ਵਿਚ ਜਿਨ੍ਹਾਂ ਨੇ ਕੀਤਾ, ਅਨੀਤਾ ਦੇਵਗਨ ਤੇ ਹਰਦੀਪ ਗਿੱਲ ਹੋਰਾਂ ਨੂੰ ਅਸੀਂ ਪ੍ਰੋਗਰਾਮ ਦੇ ਵਿਚ ਅੱਜ ਸ਼ਾਮਲ ਕਰਨਾ, ਉਨ੍ਹਾਂ ਦੇ ਨਾਲ ਖੁੱਲੀਆਂ ਗੱਲਾਂ ਬਾਤਾਂ ਵੀ ਕਰਨੀਆਂ ਤੇ ਖਬਰਾਂ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿਚ ਉਹ ਸਾਡੇ ਮਹਿਮਾਨ ਹੋਣਗੇ ਤੇ ਖਬਰਾਂ ਦਾ ਸਿਲਸਿਲਾ ਆਪਾਂ ਮੈਨੂੰ ਲੱਗਦਾ ਇੱਥੇ ਹੀ ਹੁਣ ਸਮਾਪਤ ਕਰਦੇ ਹਾਂ
ਜੀ। ਬਿਲਕੁਲ, ਬਹੁਤ ਮਿਹਰਬਾਨੀ ਅਮਰਦੀਪ, ਤੇ ਮੈਂ ਅਖੀਰ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਮੈਂ ਜੋ ਵੀ ਗੱਲਾਂ ਕੀਤੀਆਂ ਆਪਦੇ ਦਿਲੋਂ ਕੀਤੀਆਂ ਤੇ ਕਿਸੇ ਨਾਲ ਕੋਈ ਇਹਦੀ ਭਾਵਨਾ ਨਹੀਂ ਹੁੰਦੀ, ਪਰ ਕਈ ਵਾਰੀ ਗਲਤ ਭਾਵਨਾ ਲੈ ਲੈਂਦੇ ਆ ਲੋਕ। ਤਾਂ ਜੇ ਤੁਹਾਨੂੰ ਕੋਈ ਮੇਰੀ ਗੱਲਬਾਤ ਚੋਂ ਗਲਤੀ ਲੱਗੇ ਨਾ ਤਾਂ ਮੈਨੂੰ ਜਦੋਂ ਮਰਜ਼ੀ ਮੇਰੇ ਮੂੰਹ ਤੇ ਆ ਕੇ ਕਹਿ ਸਕਦੇ ਹੋ ਤੇ ਮੈਨੂੰ ਜਦੋਂ ਮਰਜ਼ੀ ਤੁਸੀਂ ਸਵਾਲ ਜਵਾਬ ਕਰ ਸਕਦੇ ਹੋ, ਮੈਂ ਜ਼ਰੂਰ ਜਵਾਬ ਦੇਊਂਗਾ ਇਸ ਗੱਲ ਦਾ। ਪਰ ਨਾ ਮੈਂ ਪਹਿਲਾਂ ਕੋਈ ਕਿਸੇ ਦਾ ਵਿਰੋਧੀ ਸੀ, ਨਾ ਮੈਂ ਹੁਣ ਕਿਸੇ ਦਾ ਵਿਰੋਧੀ ਹਾਂ। ਨਾ ਇੱਕ ਸਿਰਫ ਤੇ ਸਿਰਫ ਇੱਕ ਸ਼ੀਸ਼ਾ ਦਿਖਾਉਣਾ ਜਾਂ ਸੱਚ ਕਹਿਣਾ, ਜੇ ਵਿਰੋਧ ਤਾਂ ਕਰਨੀ ਆ ਤਾਂ ਫੇਰ ਭਾਈ ਤੁਹਾਨੂੰ ਲੱਗਦਾ ਹੋਣਾ ਫੇਰ ਮੈਂ ਵਿਰੋਧੀ ਹੋਊਂਗਾ। ਮੈਂ ਸਿਰਫ ਤੇ ਸਿਰਫ ਉਦੋਂ ਵੀ ਨਾ ਇੱਕੋ ਹੀ ਸ਼ਬਦ ਕਿਹਾ ਸੀ ਨਗਰ ਕੀਰਤਨ ਦੇ ਮਾਮਲੇ ਚ। ਮੈਂ ਸਵਾਲ ਕਰਿਆ ਸੀ ਸਰੋਤਿਆਂ ਨੂੰ, ਮੈਂ ਕਿਹਾ ਵੀ ਮੈਨੂੰ ਇਹ ਦੱਸੋ ਵੀ ਇੱਕ ਵਰਕਿੰਗ ਡੇ ਆ ਜਾਂ ਇੱਕ ਦਿਨ ਕਿਸੇ ਵੀ, ਚਾਹੇ ਵੀਕਐਂਡ ਆ, ਤੇ 1000 ਕੋਈ ਹੋਰ ਕਮਿਊਨਿਟੀ ਦਾ ਬੰਦਾ, ਜਾਂ ਮੰਨ ਲਓ ਆਪਾਂ ਚੀਨ ਤੋਂ ਆਏ, ਚਿੰਕੇ ਕਹਿ ਦਿੰਦੇ ਆ ਉਹਨਾਂ ਨੂੰ ਆਪਣੀ ਭਾਸ਼ਾ ਚ, ਚੀਨ ਦੇ ਆਇਆ 1-2-3 ਹਜ਼ਾਰ ਬੰਦਾ ਤੁਹਾਡੀ ਗਲੀ ਦੇ ਵਿਚ ਦੀ ਆ ਜੇ ਤੇ ਉੱਚੀ ਉੱਚੀ ਆਪਦੇ ਜਕਾਰੇ ਨਾਰੇ ਆਪਦੀ ਭਾਸ਼ਾ ਚ ਲਾਉਂਦਾ ਜਾ ਰਿਹਾ ਹੋਵੇ, ਤੁਹਾਡੀਆਂ ਤੁਹਾਡੇ ਲਈ ਟ੍ਰੈਫਿਕ ਦੇ ਹੋਰ ਸਾਰੀਆਂ ਚੀਜ਼ਾਂ ਨੂੰ ਬਲੌਕ ਕਰ ਰਿਹਾ ਹੋਵੇ, ਤਾਂ ਤੁਹਾਡੇ ਪਹਿਲੇ ਵਰਡ ਕੀ ਹੋਣਗੇ? ਤੁਸੀਂ ਕੀ ਆਖੋਗੇ ਵੀ ਕੀ ਸ਼ਬਦ ਵਰਤੋਂਗੇ ਤੁਸੀਂ, ਜਦੋਂ ਤੁਸੀਂ ਉਹ ਭਾਸ਼ਾ ਵੀ ਨੀ ਸਮਝ ਰਹੇ, ਤੁਸੀਂ ਤੁਹਾਨੂੰ ਉਹਦੀ ਪਰੰਪਰਾ ਵੀ ਨੀ ਪਤਾ, ਉਹਦੀ ਰਹਿਤ ਮਰਿਆਦਾ ਨੀ ਪਤਾ, ਤੁਹਾਨੂੰ ਇਹ ਨੀ ਪਤਾ ਵੀ ਉਹ ਕਿੱਡੀ ਮਹਾਨ ਪਰੰਪਰਾ, ਜਿਹਦੇ ਕਿ ਸਾਡਾ ਨਗਰ ਕੀਰਤਨ ਦੀ ਮਹਾਨ ਪਰੰਪਰਾ ਅਸੀਂ ਕਹਿੰਦੇ ਹਾਂ, ਤੇ ਪਰ ਦੂਜਿਆਂ ਨੂੰ ਨੀ ਨਾ ਪਤਾ ਇਸ ਗੱਲ ਦਾ। ਤਾਂ ਉਹ ਮੈਂ ਸਵਾਲ ਕੀਤਾ ਸੀ ਸਰੋਤਿਆਂ ਨੂੰ ਵੀ ਕੀ ਕਹੋਗੇ, ਤਾਂ ਸਰੋਤਿਆਂ ਨੇ ਮੈਨੂੰ ਜਿਹੜਾ ਜਵਾਬ ਦਿੱਤਾ, ਕਾਮਨ ਜਵਾਬ ਦਿੱਤਾ, ਉਹ ਮੈਂ ਬੋਲ ਕੇ ਸੁਣਾਤਾ। ਮੈਂ ਉਹ ਸਰੋਤਿਆਂ ਨੇ ਇਹ ਕਿਹਾ ਸੀ ਵੀ ਯਾਰ ਪਤਾ ਨੀ ਚਿੰਕੇ ਜੇ ਕੀ ਭੌਂਕੀ ਜਾਂਦੇ ਆ, ਆਹ ਸ਼ਬਦ ਬੋਲਾਂਗੇ ਕਹਿੰਦੇ ਸੀ, ਇਮਾਨਦਾਰੀ ਨਾਲ ਕਿਹਾ। ਤੇ ਫਿਰ ਮੈਂ ਕਿਹਾ ਲੋਕ ਆਪਾਂ ਨੂੰ ਕਿਉਂ ਨਾ ਕਹਿਣਗੇ ਜੇ ਆਪਾਂ ਐ ਕਰਾਂਗੇ ਤੇ ਆਪਾਂ ਨੂੰ ਕਿਉਂ ਨਾ ਕਹਿਣਗੇ। ਸੋ ਬਿਹਤਰ ਇਹ ਆ ਵੀ ਜੇ ਨਗਰ ਕੀਰਤਨ ਕਰਨਾ ਤਾਂ ਗੌਰਮੈਂਟ ਤੋਂ ਲੈ ਕੇ ਪ੍ਰੋਪਰ ਮਨਜ਼ੂਰੀ ਉਸ ਦਿਨ ਜਿੱਦਣ ਡਿਸਪਲੇ ਕਰ ਸਕਦੇ ਸੀ। ਮੈਂ ਤਾਂ ਬੇਨਤੀ ਕਰੂੰਗਾ ਦੁਨੀਆਂ ਭਰ ਦੇ ਲੋਕਾਂ ਨੂੰ, ਦੁਨੀਆਂ ਭਰ ਦੇ ਸਿੱਖਾਂ ਨੂੰ ਵੀ ਇਸ ਢੰਗ ਦੇ ਦਿਨ ਨੂੰ ਨਾ, ਖਾਸ ਕਰਕੇ ਆਸਟ੍ਰੇਲੀਆ ਚ ਤਾਂ ਸਾਡੇ ਕੋਲ ਦਿੰਦੀ ਆ ਪਲੇਟਫਾਰਮ ਗੌਰਮੈਂਟ, ਤੇ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਹਿਲਾ ਕੇ ਰੱਖ ਦਈਏ ਉਸ ਦਿਨ ਨਗਰ ਕੀਰਤਨ ਕੱਢ ਕੇ ਵੀ ਇਹ ਆ ਜੀ ਸਿੱਖ ਕੌਮ, ਉਸ ਦਿਨ 15 ਝੰਡੇ ਫੜ ਕੇ ਨਾ ਤੁਰੀਏ। ਪਰ ਆਹੀ ਮੇਰੀ ਬੇਨਤੀ ਸੀ ਤੇ ਪਰ ਇਹਨੂੰ ਬਹੁਤ ਜ਼ਿਆਦਾ ਉਛਾਲਿਆ ਗਿਆ, ਮੈਨੂੰ ਬਹੁਤ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ, ਹਲੇ ਵੀ ਲੱਗੇ ਪਏ ਆ ਦੋ ਚਾਰ ਬੰਦੇ ਦਾ ਡੈਮੇਜ ਕਰਨ। ਚਲੋ ਵੱਖਰੀ ਗੱਲ ਆ ਵੀ ਉਹ ਸਿੱਖੀ ਦੇ ਮਹਾਨ ਪਰੰਪਰਾ ਦੇ ਵੱਡੇ ਵੱਡੇ ਕਾਰਜ ਕਰ ਰਹੇ ਸਿੱਖੀ ਲਈ, ਮੈਂ ਇੱਕ ਪਤਿਤ ਬੰਦਾ, ਮੈਂ ਨਹੀਂ ਉਨੇ ਕੰਮ ਕਰ ਪਾ ਰਿਹਾ ਭਾਈਚਾਰੇ ਲਈ ਜਾਂ ਸਿੱਖੀ ਲਈ, ਤਾਂ ਉਹਦੇ ਲਈ ਤਾਂ ਹੁਣ ਮੈਂ, ਮੇਰਾ ਵੀ ਆਪਦਾ ਪਰਿਵਾਰ ਆ, ਰੋਜੀ ਰੋਟੀ ਆ, ਮੈਂ ਨਹੀਂ ਕਰ ਸਕਦਾ ਤਾਂ ਨਹੀਂ ਕਰ ਸਕਦਾ, ਜੇ ਤੁਸੀਂ ਵੱਧ ਕਰ ਸਕਦੇ ਤਾਂ ਕਰੋ, ਮੈਂ ਹੱਲਾ ਸ਼ੇਰੀ ਦੇਣ ਨੂੰ ਤਿਆਰ ਹਾਂ। ਪਰ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਕਿ ਨਿੰਦਿਆ ਭਿੰਡੀ ਦੇ ਚਲ ਜਾ ਕੇ ਇੱਕ ਦੂਜੇ ਨੂੰ ਅਸੀਂ ਸਿਰਫ ਤੇ ਸਿਰਫ ਡੈਮੇਜ ਕਰੀਏ। ਸੋ ਮੇਰੇ ਕੋਲ ਸਾਧਨ ਹੈ ਇਸ ਮੁਲਕ ਦੇ ਵਿੱਚ, ਮੈਂ ਬਿਨਾਂ ਮਤਲਬ ਦੇ ਡੈਮੇਜ ਨੂੰ ਰੋਕ ਸਕਦਾ, ਮੇਰੇ ਕੋਲ ਸਾਧਨ ਆ, ਮੈਂ ਇੱਕ ਮਿੰਟ ਦੇ ਵਿੱਚ ਇੱਕ ਕੋਰਟ ਦੇ ਵਿੱਚ ਜਾਣਾ ਤੇ ਮੈਨੂੰ ਉਹਦਾ ਖਮਿਆਜਾ ਮਿਲੂਗਾ, ਸਭ ਕੁਝ ਮਿਲੂਗਾ। ਪਰ ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ। ਫਿਰ ਕੀ ਫਰਕ ਰਹਿ ਗਿਆ ਜੇ ਅਸੀਂ ਫਿਰ ਆਪਸ ਮੇਂ ਲੜਾਈ ਹੈ ਨਾ, ਇਹ ਚਾਹੇ ਕੋਰਟ ਦੇ ਲਈ ਲੜ ਜਾਈਏ ਤੇ ਚਾਹੇ ਉੱਥੇ ਮੌਕੇ ਤੇ ਤਪੜੋ ਮੁੱਕੀ ਹੋ ਜਾਈਏ। ਸੋ ਬਿਹਤਰ ਆ ਉਦੋਂ ਆਪਾਂ ਉਹ ਵਕਤ ਜਵਾਬ ਦੇ ਦੂਗਾ, ਜਿਵੇਂ ਅੱਜ ਇੱਕ ਤੁਸੀਂ ਮੈਸੇਜ ਨੀ ਪੜਿਆ ਸੀ ਵੀ ਵਕਤ ਤੇ ਛੋੜ ਦੋ, ਵਕਤ ਜਵਾਬ ਦੇ ਦੂਗਾ ਹਰ ਚੀਜ਼ ਦਾ।
ਬਿਲਕੁਲ ਜੀ, ਬਿਲਕੁਲ ਜੀ। ਸੋ ਬ੍ਰਾਡ ਸਾਹਿਬ ਬਹੁਤ ਬਹੁਤ
ਧੰਨਵਾਦ
ਆਪਣੇ ਕੀਮਤੀ ਰੁਝੇਵੇਂ ਜੀ, ਅੱਜ ਖਬਰਾਂ ਦੇ ਸਿਲਸਿਲੇ ਸਾਡਾ ਸਾਥ ਦਿੱਤਾ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਕੁਲਦੀਪ ਕੌਰ ਇੱਕ ਵਾਰ ਫੇਰ ਜੁੜੇ ਨੇ ਦੋਸਤੋ, ਬੌਬੀ ਸਿੱਧੂ ਜੀ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਹੈ ਜੀ ਕਿ ਸਿੱਖ ਕੌਮ ਕਿਸੇ ਦੀ ਦੁਸ਼ਮਣ ਨਹੀਂ ਹੋ ਸਕਦੀ ਜੇ ਤੁਸੀਂ ਇਹ ਵਿਅੰਗ ਨਹੀਂ ਕਰ ਸਕਦੇ। ਸੋ ਕਹਿੰਦੇ ਜੀ ਤੁਸੀਂ ਇਹ ਵਿਅੰਗ ਨਹੀਂ ਕਰ ਸਕਦੇ, ਰੀਜ਼ਨ ਹੋਰ ਹੈ। ਬਿਲਕੁਲ ਜੀ, ਅਸਲ ਦੇ ਵਿੱਚ ਬਹੁਤ ਕੁਛ ਸਾਨੂੰ ਆਪਣੇ ਅੰਦਰੋਂ ਫਰੋਲਣ ਦੀ ਲੋੜ ਹੈ ਇਸ ਵੇਲੇ, ਕਿਉਂਕਿ ਆਪ ਹੀ ਅਸੀਂ ਜਿਹੜੀਆਂ ਉਲਝਣਾਂ ਦੇ ਵਿੱਚ ਫਸੇ ਹੋਏ ਹਾਂ ਉਹਨਾਂ ਉਲਝਣਾਂ ਤੋਂ ਪਹਿਲਾਂ ਬਾਹਰ ਆਉਣ ਦੀ ਲੋੜ ਹੈ ਔਰ ਗੁਰੂ ਦੀ ਉਸ ਸਿੱਖਿਆ ਨੂੰ ਅਪਣਾਉਣ ਦੀ ਲੋੜ ਹੈ ਜਿਸ ਨੂੰ ਅਸੀਂ ਹਮੇਸ਼ਾ ਇਗਨੋਰ ਕਰਦੇ ਆਏ ਹਾਂ। ਗੁਰੂ ਦਾ ਮੈਸੇਜ, ਗੁਰਬਾਣੀ ਅਸਲ ਦੇ ਵਿੱਚ ਸਾਨੂੰ ਕੀ ਮੈਸੇਜ ਦੇ ਰਹੀ ਹੈ ਉਹਨੂੰ ਸਮਝਣ ਦੀ ਲੋੜ ਹੈ, ਪਰ ਅਸੀਂ ਉਹਨੂੰ ਸਮਝਣਾ ਹੀ ਨਹੀਂ ਚਾਹੁੰਦੇ ਜਿਸ ਕਰਕੇ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਫਸਦੇ ਜਾ ਰਹੇ ਹਾਂ ਜਿਨ੍ਹਾਂ ਦਾ ਅਸਲ ਦੇ ਵਿੱਚ ਕੋਈ ਆਧਾਰ ਹੀ ਨਹੀਂ ਆ। ਸੋ ਸਾਨੂੰ ਸਾਰਿਆਂ ਨੂੰ ਇਸ ਲਈ ਸਿਆਣੇ ਹੋਣ ਦੀ ਲੋੜ ਹੈ। ਅੱਗੇ ਸਾਡੇ ਨਾਲ ਬ੍ਰਾਡ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ, ਜਸਪ੍ਰੀਤ ਸਿੰਘ ਬੈਂਸ ਜੁੜੇ ਆ, ਕਹਿੰਦੇ ਵੀ ਹੈਵ ਅ ਕ੍ਰੇਜ਼ੀ ਮੈਨ ਐਜ ਅਵਰ ਪ੍ਰੈਜ਼ੀਡੈਂਟ ਇਨ ਅਮੈਰੀਕਾ, ਹੀ ਇਜ਼ ਟਰਾਇੰਗ ਟੂ ਐਕਟ ਲਾਈਕ ਡਾਇਰੈਕਟਰ ਬਟ ਦੇਅਰ ਆਰ ਚੈਕਸ ਐਂਡ ਬੈਲੈਂਸਿਸ ਇਨ ਅਮੈਰੀਕਨ ਪੋਲੀਟੀਕਲ ਸਿਸਟਮ, ਈਗੋ ਇਜ਼ ਮੇਨ ਪ੍ਰੋਬਲਮ ਇਨ ਪੰਜਾਬ, ਐਨਆਰਆਈਜ ਵੇਅਰ ਐਜ ਗੁਰਬਾਣੀ ਸੇਜ਼ ਵਨ ਸ਼ੁਡ ਨਾਟ ਹੈਵ ਈਗੋ। ਬਿਲਕੁਲ। ਸੋ ਜਸਪ੍ਰੀਤ ਜੀ, ਬ੍ਰਾਡ ਸਾਹਿਬ ਤਾਂ ਇਸ ਵੇਲੇ ਜਾ ਚੁੱਕੇ ਆ, ਸੋ ਤੁਹਾਡੇ ਇਸ ਕਮੈਂਟ ਦੇ ਉੱਤੇ ਉਹ ਵੀ ਆਪਣੀ ਕੋਈ ਟਿੱਪਣੀ ਕਰ ਨਹੀਂ ਸਕਦੇ, ਪਰ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਥੋੜਾ ਜਿਹਾ ਤੁਸੀਂ ਲੇਟ ਹੋ ਗਏ ਤੇ ਅੱਜ ਅਸੀਂ ਵੀ ਥੋੜਾ ਜਿਹਾ ਲੇਟ ਹੋ ਗਏ, ਅਸੀਂ ਆਪਣੇ ਮਹਿਮਾਨਾਂ ਨੂੰ ਸ਼ਾਮਲ ਕਰਨਾ ਅੱਜ, ਸਾਡੇ ਖਾਸ ਮਹਿਮਾਨ ਜਿਹੜੇ ਕਿ ਅਦਾਕਾਰੀ ਦੇ ਖੇਤਰ ਦੇ ਵਿੱਚ ਬੜੇ ਮੰਜੇ ਹੋਏ ਕਲਾਕਾਰ ਨੇ। ਅਦਾਕਾਰੀ ਦਾ ਉਹ ਖੇਤਰ ਚਾਹੇ ਰੰਗਮੰਚ ਹੋਵੇ ਤੇ ਚਾਹੇ ਫਿਲਮਾਂ ਹੋਣ, ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਆਪਣੀ ਬਾਕਮਾਲ ਅਦਾਕਾਰੀ ਦੀ ਪ੍ਰਦਰਸ਼ਨ ਜਿਹੜਾ ਬਹੁਤ ਸੋਹਣੀ ਤਰ੍ਹਾਂ ਕੀਤਾ। ਸੋ ਮੈਂ ਬਹੁਤ ਜ਼ਿਆਦਾ ਜਿਹੜਾ ਸਮਾਂ ਹੁਣ ਲੈਣਾ ਨਹੀਂ ਚਾਹੁੰਦੀ, ਤੁਹਾਡੇ ਮੈਸੇਜਿਸ ਜਿਹੜੇ ਅਜੇ ਉਹ ਨਾਲ ਨਾਲ ਆਪਾਂ ਲੈਂਦੇ ਜਾਵਾਂਗੇ। ਗੌਰਵ ਸ਼ਰਮਾ ਜੀ, ਕੁਲਦੀਪ ਕੌਰ ਜੀ ਤੇ ਸਾਡੀ ਬੜੀ ਹੀ ਚੁਲਬਲੀ ਜਿਹੀ ਆਰ ਜੇ ਬੌਬੀ ਸਿੱਧੂ, ਬੜਾ ਵਧੀਆ ਪ੍ਰੋਗਰਾਮ ਪੇਸ਼ ਕਰਦੀ ਹੈ ਜੀ, ਸ਼ੁੱਕਰਵਾਰ ਨੂੰ ਤੁਸੀਂ ਸੁਣਦੇ ਹੋ ਉਹਨੂੰ। ਸੋ ਤੁਸੀਂ ਸਾਰੇ ਸਾਡੇ ਨਾਲ ਬਣੇ ਰਹੋ, ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਸਾਰੇ ਮਹਿਮਾਨਾਂ ਦੇ ਨਾਲ। ਸੋ ਮਹਿਮਾਨ ਕੌਣ ਨੇ ਜੀ? ਸੋ ਮਹਿਮਾਨ ਨੇ ਜੀ ਸਾਡੀ ਕੂਚੀ, ਸਾਡੀ ਮੂਚੀ, ਸਾਡੀ ਸ਼ੋਨਾ। ਸੋ ਸਾਡੇ ਨਾਲ ਬਹੁਤ ਜਲਦੀ ਜੁੜਨ ਜਾ ਰਹੇ ਹੈ ਜੀ ਜੀ ਅਨੀਤਾ ਦੇਵਗਨ ਤੇ ਹਰਦੀਪ ਗਿੱਲ ਜੀ। ਸੋ ਉਹ ਇਨ੍ਹਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੌਰੇ ਤੇ ਨੇ, ਕਿਉਂਕਿ ਮੈਲਬਰਨ ਤੋਂ ਚੱਲ ਰਹੇ ਇੱਕ ਡਿਜੀਟਲ ਆਡੀਓ ਰਸਾਲਾ ਬਰਕਤ ਦਾ ਜਿਹੜਾ ਇਹ ਉਪਰਾਲਾ। ਸੋ ਬਰਕਤ ਤੋਂ ਰਸਨਾ ਐਚਐਸੁਰਾ ਨੇ ਜਿਹੜਾ ਇਹ ਉਪਰਾਲਾ ਕੀਤਾ। ਉਪਰਾਲਾ ਕੀ ਹੈ ਜੀ? ਉਪਰਾਲਾ ਹੈ ਕਿ ਰੰਗਮੰਚ ਦੀਆਂ ਕਾਰਜਸ਼ਾਲਾਵਾਂ ਜਿਹੜੀਆਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਚਲਾਈਆਂ ਗਈਆਂ। ਸੋ ਉਹਦੀ ਸ਼ੁਰੂਆਤ ਜਿਹੜੀ ਉਹ ਮੈਲਬਰਨ ਦੇ ਵਿੱਚ ਹੋਈ ਸੀ ਤੇ ਨਾਲ ਹੀ ਨਾਲ ਇੱਕ ਸਫਲ ਨਾਟਕ ਦਾ ਮੰਚਨ ਵੀ ਕੀਤਾ ਗਿਆ। ਸੋ ਸੁੱਚੀ ਸਾਂਝ ਨਾਟਕ ਦਾ ਮੰਚਨ ਬੀਤੇ ਐਤਵਾਰ ਮੈਲਬਰਨ ਦੇ ਵਿੱਚ ਹੋਇਆ, ਜਿਹਦੇ ਵਿੱਚ ਉਹਨਾਂ ਦੀ ਅਦਾਕਾਰੀ ਦਾ ਜਿਹੜਾ ਜ਼ਹਿਰ ਆ ਉਹ ਵੀ ਦੇਖਣ ਨੂੰ ਮਿਲਿਆ ਸਾਡੇ ਇਥੋਂ ਦੇ ਦਰਸ਼ਕਾਂ ਨੂੰ ਤੇ ਦਰਸ਼ਕ ਜਿਹੜੇ ਆ ਜੀ ਉਹਨਾਂ ਦੇ ਮੂੰਹੋਂ ਵਾਹ ਵਾਹ ਹੀ ਨਿਕਲੀ ਆ ਤੇ ਹੁਣ ਆਪਾਂ ਉਹਨਾਂ ਦੇ ਮੂੰਹੋਂ ਵੀ ਸੁਣਨਾ ਚਾਹੁੰਦੇ ਆ ਕਿ ਉਹਨਾਂ ਨੇ ਕੀ ਮਹਿਸੂਸ ਕੀਤਾ ਹੈ ਆਸਟ੍ਰੇਲੀਆ ਦੇ ਵਿੱਚ ਆ ਕੇ ਸੋ ਲੈਂਦੇ ਆ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆ ਆਪਣੇ ਮਹਿਮਾਨਾਂ ਦੇ ਨਾਲ
ਸੁਣਦੇ ਆ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੋਹਣੀ ਲਿਖਣੀ ਨੀ ਉਹ ਦੀਵਾਨਗੇ ਐਨਾ ਉੱਤੇ ਕਰ ਨਾ ਤੂੰ ਹਵਾ ਪਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Your loans and financial services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au
ਯਾਦ ਰੱਖਿਓ ਨੰਬਰ 0433-552-127.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ
ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਤੋਂ ਤੇ ਨਾਲ ਹੀ ਨਾਲ ਅਸੀਂ ਧੰਨਵਾਦ ਵੀ ਕਰਦੇ ਹਾਂ, ਸ਼ੁਕਰਗੁਜ਼ਾਰ ਹਾਂ ਸਾਡੇ ਸਾਰੇ ਸਪੌਂਸਰਸ ਦਾ, ਕਿਉਂਕਿ ਸਾਡੇ ਸਪੌਂਸਰਸ ਤੋਂ ਬਿਨਾਂ ਪੋਸੀਬਲ ਨਹੀਂ ਹੁੰਦਾ ਕਿ ਸਾਡੇ ਪ੍ਰੋਗਰਾਮ ਜਿਹੜੇ ਆ ਉਹ ਪਹੁੰਚ ਸਕਣ ਤੁਹਾਡੇ ਤੱਕ। ਸੋ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ ਸਾਡੇ ਸਪੌਂਸਰਸ ਤੇ ਇੱਕ ਵਾਰ ਫੇਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਸਾਡੇ ਸਾਰੇ ਸਪੌਂਸਰਸ ਦਾ। ਤੇ ਪ੍ਰੋਗਰਾਮ ਦੇ ਵਿੱਚ ਵਾਪਸ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਨਾਲ। ਅਗਲਾ ਸਿਲਸਿਲਾ ਜਿਵੇਂ ਕਿ ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਦੱਸਿਆ ਸੀ ਕਿ ਅੱਜ ਅਸੀਂ ਆਪਣੇ ਅਗਲੇ ਸਿਲਸਿਲੇ ਦੇ ਵਿੱਚ ਕੁਝ ਖਾਸ ਮਹਿਮਾਨਾਂ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ। ਸੋ ਉਹ ਖਾਸ ਮਹਿਮਾਨ ਜਿਹੜੇ ਆ ਜੀ ਅੱਜ ਕੱਲ ਆਸਟ੍ਰੇਲੀਆ ਦੇ ਦੌਰੇ ਤੇ ਨੇ, ਤਾਂ ਆਸਟ੍ਰੇਲੀਆ ਦੇ ਦੌਰੇ ਤੇ ਵੀ ਉਹ ਕਿਸੇ ਖਾਸ ਮਕਸਦ ਨਾਲ ਨੇ। ਸੋ ਉਹ ਖਾਸ ਮਕਸਦ ਜਿਹੜਾ ਜੀ ਉਹ ਕਿਸ ਤਰ੍ਹਾਂ ਬਣਿਆ, ਇਹਦੇ ਲਈ ਵੀ ਸਾਡੇ ਨਾਲ ਬਰਕਤ ਯਾਨੀ ਜਿਹੜੀ ਇਥੋਂ ਦੀ ਆਡੀਓ ਵਿਜੁਅਲ ਮੈਗਜ਼ੀਨ ਹੈ ਜੀ, ਉਸ ਮੈਗਜ਼ੀਨ ਦੇ ਸੰਸਥਾਪਕ ਰਸਨਾ ਐਚ ਐਸ ਜਿਹੜੇ ਆ ਉਹਨਾਂ ਦੇ ਉਪਰਾਲੇ ਸਦਕਾ ਇਥੋਂ ਦੇ ਕੁਝ ਸ਼ਹਿਰਾਂ ਦੇ ਵਿੱਚ ਰੰਗਮੰਚ ਨਾਲ ਸੰਬੰਧਿਤ ਕਾਰਜਸ਼ਾਲਾਵਾਂ ਜਿਹੜੀਆਂ ਜੀ ਉਹ ਇੱਥੇ ਆਯੋਜਿਤ ਕੀਤੀਆਂ ਗਈਆਂ ਸੀਗੀਆਂ, ਤੇ ਕੁਝ ਸ਼ਹਿਰਾਂ ਦੇ ਵਿੱਚ ਅਜੇ ਵੀ ਉਹ ਕਾਰਜਸ਼ਾਲਾਵਾਂ ਜਿਹੜੀਆਂ ਚੱਲਣੀਆਂ। ਪਰ ਮੈਲਬਨ ਦੇ ਵਿੱਚ ਇਹ ਕਾਰਜਸ਼ਾਲਾਵਾਂ ਜਿਹੜੀਆਂ ਜੀ ਉਹ ਕੱਲ ਤੱਕ ਜਾਰੀ ਰਹਿਣੀਆਂ, ਪਰ ਨਾਲ ਹੀ ਨਾਲ ਇੱਕ ਨਾਟਕ ਦਾ ਮੰਚਨ ਵੀ ਐਤਵਾਰ ਕੀਤਾ ਗਿਆ। ਸੋ ਉਸ ਨਾਟਕ ਦੇ ਵਿੱਚ ਉਹਨਾਂ ਖਾਸ ਅਦਾਕਾਰਾਂ ਨੇ ਆਪਣੀ ਬਾਕਮਾਲ ਅਦਾਕਾਰੀ ਦੀ ਜਿਹੜੀ ਪੇਸ਼ਕਸ਼ ਆ ਉਹ ਤਾਂ ਕੀਤੀ ਆ, ਨਾਲ ਹੀ ਨਾਲ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਰੰਗਮੰਚ ਵੱਲ ਪ੍ਰੇਰਿਆ ਉਹਨਾਂ ਕਾਰਜਸ਼ਾਲਾਵਾਂ ਦੇ ਵਿੱਚ ਸਿੱਖਿਆ ਦੇ ਕੇ। ਤੇ ਉਹਨਾਂ ਦਾ ਨਾਮ ਜ਼ਰੂਰ ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ। ਅਨੀਤਾ ਦੇਵਗਨ ਤੇ ਹਰਦੀਪ ਗਿੱਲ ਜੀ ਸਾਡੇ ਨਾਲ ਇਸ ਮੁਲਾਕਾਤ ਚ ਸ਼ਾਮਲ ਹੋਣ ਜਾ ਰਹੇ ਆ, ਤੇ ਨਾਲ ਹੀ ਨਾਲ ਬਰਕਤ ਤੋਂ ਸਾਡੇ ਨਾਲ ਰਸਨਾ ਐਚ ਐਸ ਜੀ ਵੀ ਨੇ। ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੀ ਆਇਆ ਕਹਿੰਦੇ ਆ ਜੀ, ਨਿੱਘੀ ਜੀ ਆਇਆ ਕਿਉਂਕਿ ਠੰਡ ਬਹੁਤ ਆ, ਸੋ ਨਿੱਘੀ ਨਿੱਘੀ ਜੀ ਆਇਆ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਾਂਜੀ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਰਸਨਾ ਐਚ ਐਸ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅਮਰਦੀਪ ਭੈਣ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਇਸ ਟਾਈਮ ਔਨ ਏਅਰ ਲੈਣ ਵਾਸਤੇ।
ਜੀ ਸ਼ੁਕਰੀਆ ਤੁਹਾਡਾ ਵੀ ਜੀ ਕਿ ਤੁਸੀਂ ਵੀ ਆਪਣਾ ਜਿਹੜਾ ਕੀਮਤੀ ਸਮਾਂ ਉਹ ਸਾਡੇ ਨਾਲ ਗੁਜ਼ਾਰਨਾ ਚਾਹਿਆ ਅੱਜ। ਸੋ ਅੱਜ ਲਹਿਰਾਂ ਪ੍ਰੋਗਰਾਮ ਦਾ ਕੁਝ ਸਮਾਂ ਜਿਹੜਾ ਜੀ ਉਹ ਅੱਜ ਅਸੀਂ ਵੀ ਤੁਹਾਡੇ ਨਾਲ ਗੁਜ਼ਾਰਾਂਗੇ। ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਅੱਜ ਰੰਗਮੰਚ ਦੇ ਬੜੇ ਮੰਝੇ ਹੋਏ ਅਦਾਕਾਰ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਵੀ ਆਪਣੀ ਬਾਕਮਾਲ ਅਦਾਕਾਰੀ ਦੀ ਜਿਹੜੀ ਪ੍ਰਦਰਸ਼ਨੀ ਆ ਉਹ ਕੀਤੀ ਆ। ਸੋ ਅਸੀਂ ਅਨੀਤਾ ਦੇਵਗਨ ਹੋਰਾਂ ਨੂੰ ਤੇ ਨਾਲ ਹੀ ਨਾਲ ਹਰਦੀਪ ਗਿੱਲ ਹੋਰਾਂ ਨੂੰ ਪ੍ਰੋਗਰਾਮ ਦੇ ਵਿੱਚ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ।
ਹਾਂਜੀ, ਮੈਂ ਬਿਲਕੁਲ ਚਾਹਾਂਗੀ ਕਿ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤੇ ਉਹਨਾਂ ਦੀਆਂ ਮਨਮੋਹਕ ਆਵਾਜ਼ਾਂ ਨੂੰ ਜ਼ਰੂਰ ਸੁਣਨ। ਮੈਂ ਆਫ ਟੂ ਉਹਨਾਂ ਨੂੰ ਕਰਦੀ ਹਾਂ ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ, ਬਹੁਤ ਚੰਗਾ ਲੱਗੇਗਾ।
ਮਿਹਰਬਾਨੀ ਜੀ, ਸ਼ੁਕਰੀਆ ਜੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਤੁਹਾਨੂੰ ਭੈਣ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ।
ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਸੋ ਮੈਨੂੰ ਲੱਗਦਾ ਹੁੰਦਾ ਕਈ ਵਾਰ ਜਿਹੜੇ ਲਫ਼ਜ਼ ਆ ਉਹ ਥੋੜੇ ਪੈ ਜਾਂਦੇ ਆ ਤੇ ਕੱਢਣਾ ਤੁਸੀਂ ਬਹੁਤ ਕੁਝ ਚਾਹੁੰਦੇ ਹੁੰਦੇ ਆ। ਸੋ ਮੈਨੂੰ ਲੱਗਦਾ ਵੀ ਮੇਰੀ ਵੀ ਇਸ ਵੇਲੇ ਹਾਲਤ ਉਦਾਂ ਦੀ ਵੀ ਬਣੀ ਹੋਈ ਆ। ਸੋ ਸਭ ਤੋਂ ਪਹਿਲਾਂ ਤਾਂ ਹਰਦੀਪ ਜੀ ਔਰ ਅਨੀਤਾ ਜੀ, ਮੈਂ ਇਹ ਜਾਣਨਾ ਚਾਹਾਂਗੀ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਦਾ ਸਬੱਬ ਤੁਹਾਡਾ ਬਣਿਆ। ਸੋ ਅਨੀਤਾ ਜੀ ਦਾ ਭਾਵੇਂ ਦੂਜੀ ਵਾਰ ਬਣਿਆ ਤੇ ਹਰਦੀਪ ਜੀ ਮੈਨੂੰ ਲੱਗਦਾ ਤੁਹਾਡਾ ਜਿਹੜਾ ਇਸ ਬਾਬੇ ਆ ਪਹਿਲੀ ਵਾਰ ਬਣਿਆ, ਬਹੁਤ ਸਾਰੇ ਹੋਰ ਦੇਸ਼ਾਂ ਦੇ ਵਿੱਚ ਤੁਸੀਂ ਜਾ ਚੁੱਕੇ ਹੋ, ਕਿੱਦਾਂ ਦਾ ਪਹਿਲਾਂ ਤਾਂ ਦੱਸੋ ਲੱਗ ਰਿਹਾ ਆਸਟ੍ਰੇਲੀਆ?
ਬਿਲਕੁਲ ਜੀ, ਮੈਨੂੰ ਤਕਰੀਬਨ ਕੈਨੇਡਾ ਦੇ ਵਿੱਚ ਬਹੁਤ ਵਾਰ 5-6 ਵਾਰ ਮੈਂ ਗਿਆ ਹੋਇਆ, ਅਮਰੀਕਾ ਚ, ਇੰਗਲੈਂਡ ਚ ਔਰ ਪਾਕਿਸਤਾਨ ਚ ਵੀ ਥੀਏਟਰ ਵਰਕਸ਼ਾਪ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਬਹੁਤ ਸਾਰੀਆਂ ਜਗ੍ਹਾ ਤੇ ਮੈਂ ਨਾਟ ਯਾਤਰਾਵਾਂ ਕੀਤੀਆਂ। ਔਰ ਅਨੀਤਾ ਜੀ ਜਦੋਂ ਇੱਥੋਂ ਹੋ ਕੇ ਗਏ ਸੀਗੇ ਔਰ ਉਸ ਤੋਂ ਬਾਅਦ ਰਸਨਾ ਜੀ ਹੋਰੀ ਇਹਨਾਂ ਨੇ ਪਲਾਨ ਕੀਤਾ ਕਿ ਮੈਲਬੋਰਨ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰੰਗਮੰਚ ਦਾ ਵੀ ਕੋਈ ਥੋੜਾ ਜਿਹਾ ਮਤਲਬ ਕੰਮ ਕੀਤਾ ਜਾ ਸਕਦਾ। ਔਰ ਮੈਨੂੰ ਖੁਸ਼ੀ ਹੈ ਕਿ ਇਹਨਾਂ ਨੇ ਇਹ ਜਿਹੜਾ ਕਾਰਜ ਸੀ ਦੋਨਾਂ ਜਾਣੀਆਂ ਨੇ ਬੜੇ ਅੱਛੇ ਢੰਗ ਦੇ ਨਾਲ ਜਿਹੜਾ ਉਹਨੂੰ ਪਲਾਨ ਕੀਤਾ ਔਰ ਸਿਰੇ ਚਾੜਿਆ ਔਰ ਬਾਅਦ ਵਿੱਚ ਮੈਂ ਵੀ ਇਸ ਪ੍ਰੋਜੈਕਟ ਦੇ ਨਾਲ ਜੁੜਿਆ। ਔਰ ਮੈਨੂੰ, ਮੈਂ ਕੁਝ ਦਿਨ ਅਨੀਤਾ ਜੀ ਹੋਰਾਂ ਤੋਂ ਪਹਿਲਾਂ ਆਇਆ ਸੀ, ਪਹਿਲਾਂ ਆ ਕੇ ਅਸੀਂ ਰਸਨਾ ਹੋਰਾਂ ਦੀ ਅਗਵਾਈ ਦੇ ਵਿਚ ਅਸੀਂ ਇਥੋਂ ਦੇ ਜਿਹੜੇ ਕਲਾਕਾਰ ਸੀ ਉਹਨਾਂ ਦੇ ਨਾਲ ਜਿਹੜੇ ਥੀਏਟਰ ਵਰਕਸ਼ਾਪ ਦੇ ਵਿਚ ਆਏ ਉਹਨਾਂ ਦੇ ਨਾਲ ਮੇਲ ਮੁਲਾਕਾਤ ਕੀਤੀ ਔਰ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਟੈਲੈਂਟਡ ਜਿਹੜੇ ਕਲਾਕਾਰ ਜਿਹਨਾਂ ਸਿੱਖਣ ਦੀ ਬੜੀ ਲਲਕ ਸੀ ਉਹ ਸਾਡੇ ਨਾਲ ਜੁੜੇ ਔਰ ਅਸੀਂ ਇੱਕ ਸਫਲ ਪੇਸ਼ਕਾਰੀ ਜਿਹੜੀ ਕਰਨ ਦੇ ਵਿਚ ਕਾਮਯਾਬ ਹੋਏ ਸੀ।
ਕਿਆ ਬਾਤ ਹੈ ਜੀ। ਸੋ ਇਹ ਸਾਰੀਆਂ ਜਿਹੜੀਆਂ ਕਾਰਜਸ਼ਾਲਾਵਾਂ ਜਦੋਂ ਸ਼ੁਰੂ ਕੀਤੀਆਂ ਗਈਆਂ ਬਹੁਤ ਸਾਰੇ ਜਿਹੜੇ ਸਿੱਖਣ ਦੇ ਚਾਹਵਾਨ ਵਿਦਿਆਰਥੀ ਆ ਇਹਨਾਂ ਕਾਰਜਸ਼ਾਲਾਵਾਂ ਦੇ ਵਿਚ ਸ਼ਾਮਲ ਹੋਏ ਆ। ਸੋ ਹਰਦੀਪ ਜੀ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਕਈ ਵਾਰ ਹੁੰਦਾ ਕਿ ਪਿੱਛੋਂ ਕਰਦੇ ਆਉਂਦੇ ਆ ਪਰ ਕੁਛ ਜਿਹੜੇ ਆ ਬਿਲਕੁਲ ਨਵੇਂ ਹੁੰਦੇ ਆ ਤੇ ਇਸ ਕੰਟਰੀ ਦੇ ਵਿਚ ਤੁਹਾਨੂੰ ਕਿੱਦਾਂ ਲੱਗਾ ਕਿ ਜਦੋਂ ਤੁਸੀਂ ਕੈਨੇਡਾ ਜਾਂਦੇ ਹੋ ਜਾਂ ਫਿਰ ਹੋਰ ਕੰਟਰੀਜ਼ ਦੇ ਵਿਚ ਜਾਂਦੇ ਹੋ ਉਥੇ ਜਿਹੜੇ ਸਿੱਖਣ ਵਾਲੇ ਜਿਹੜੇ ਬੱਚੇ ਆ ਉਹ ਕਿੰਨੇ ਕੁ ਪੰਕਚੁਅਲ ਹੁੰਦੇ ਆ ਜਾਂ ਆਸਟ੍ਰੇਲੀਆ ਦੇ ਵਿਚ ਇਹਨਾਂ ਦੇ ਵਿਚ ਸਿੱਖਣ ਦੀ ਜਿਹੜੀ ਚਾਹਤ ਸੀ ਉਹ ਕਿੱਦਾਂ ਤੁਸੀਂ ਮਹਿਸੂਸ ਕੀਤੀ ਆ?
ਮੈਂ ਮਹਿਸੂਸ ਕਰਦਾ ਜੀ ਕਿਉਂਕਿ ਅੱਜ ਕੱਲ ਵੈਸੇ ਸਿੱਖਣ ਸਿਖਾਉਣ ਦਾ ਮਾਮਲਾ ਜਿਹੜਾ ਬੜਾ ਠੰਡਾ ਹੈ ਜਿਵੇਂ ਪੰਜਾਬ ਦੇ ਵਿਚ ਵੀ ਅਸੀਂ ਕਹਿੰਦੇ ਹਾਂ ਕਿ ਮਤਲਬ ਜਿਹੜੇ ਦੇ ਸ਼ਗਿਰਦ ਘੱਟ ਜੰਮਦੇ ਨੇ ਤੇ ਉਸਤਾਦ ਜ਼ਿਆਦਾ ਜੰਮਣ ਲੱਗੇ ਨੇ ਹਰ ਜਗ੍ਹਾ। ਬਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਆਨੰਦ ਆਇਆ ਜੀ ਔਰ ਬਹੁਤ ਹੀ ਇਹਨਾਂ ਬੱਚਿਆਂ ਨੇ ਬੜੀ ਹੀ ਮਤਲਬ ਸ਼ਿੱਦਤ ਨਾਲ ਬੜੇ ਰੂਹ ਦੇ ਨਾਲ ਮਤਲਬ ਜਿਹੜਾ ਸਿੱਖਿਆ ਔਰ ਜੋ ਸਾਡੇ ਕੋਲ ਸੀ ਜੋ ਅਸੀਂ ਦੱਸ ਸਕਦੇ ਸੀ ਅਸੀਂ ਉਹਨਾਂ ਨੂੰ ਬੜੀ ਬਿਹਤਰੀ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਔਰ ਬਹੁਤ ਮਜ਼ਾ ਆਇਆ। ਜਦੋਂ ਕੋਈ ਸਿਖਾਉਣ ਵਾਲਾ ਸਿਖਾ ਰਿਹਾ ਹੁੰਦਾ ਤੇ ਮੈਨੂੰ ਯਾਦ ਹੈ ਕਹਿੰਦੇ ਕਿ ਸਿਖਾਉਣ ਵਾਲਾ ਕੰਨ ਫੜਾ ਕੇ ਵੀ ਸਿਖਾਏ ਤਾਂ ਸਿੱਖ ਲੈਣਾ ਚਾਹੀਦਾ ਔਰ ਬਹੁਤ ਮਜ਼ਾ ਆਇਆ
ਬਿਲਕੁਲ
ਬਹੁਤ ਵਧੀਆ ਉਹਨਾਂ ਦੋਸਤਾਂ ਦੇ ਨਾਲ ਵਿਚਰਦਿਆਂ। ਹਾਂ ਇੱਕ ਦੋ ਆਦਮੀ ਸੀਗੇ ਜਿਨ੍ਹਾਂ ਨੇ ਵਿਚਾਰਿਆਂ ਨੇ ਪਹਿਲਾਂ ਥੋੜਾ ਕੰਮ ਕੀਤਾ ਹੋਇਆ ਸੀ ਪਰ ਫਿਰ ਵੀ ਜਿਹੜਾ ਨਵੇਂ ਸਿਰੇ ਤੋਂ ਜਦੋਂ ਕੰਮ ਕਰੀਏ ਉਹ ਫਿਰ ਸ਼ੁਰੂ ਤੋਂ ਸ਼ੁਰੂ ਕਰਨਾ ਪੈਂਦਾ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਬਹੁਤ ਹੀ ਅੱਛੇ ਮਾਹੌਲ ਦੇ ਵਿਚ ਇਹਨਾਂ ਕਲਾਕਾਰਾਂ ਨੇ ਜਿਹੜੀ ਥੀਏਟਰ ਵਰਕਸ਼ਾਪ ਕੀਤੀ ਔਰ ਇਸੇ ਕਰਕੇ ਅਸੀਂ 3-3 ਦਿਨਾਂ ਦੇ ਵਿਚ ਹੀ ਇੱਕ ਨਵਾਂ ਜਿਹੜਾ ਵੱਡਾ ਸਾਡਾ ਨਾਟਕ ਸੀ ਉਹਨੂੰ ਪੇਸ਼ ਕਰਨ ਦੇ ਵਿਚ ਸਫਲ ਹੋ ਸਕੇ ਜੀ।
ਬਿਲਕੁਲ ਜੀ। ਸੋ ਵੀਨਾ ਵਰਮਾ ਹੋਰਾਂ ਦੀ ਕਹਾਣੀ ਤੇ ਆਧਾਰਿਤ ਨਾਟਕ ਸੁੱਚੀ ਸਾਂਝ ਐਤਵਾਰ ਉਹਦਾ ਮੰਚਨ ਹੋਇਆ ਮੈਲਬਨ ਦੇ ਵਿਚ ਤੇ ਇਹਦੇ ਲਈ ਤੁਸੀਂ ਸਾਰੀ ਵਧਾਈ ਦੇ ਪਾਤਰ ਹੋ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਰਸਨਾ ਐਚ ਐਸ ਹੋਰਾਂ ਨੂੰ ਵੀ ਵਧਾਈ ਦੇਣੀ ਬਣਦੀ ਆ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਜਿਹੜਾ ਜੀ ਆਪ ਅੱਗੇ ਹੋ ਕੇ ਜਿਹੜਾ ਚੁੱਕਿਆ ਵੀ ਤੇ ਨਾਲ ਨਾਲ ਬੀੜਾ ਚੱਕਣ ਤੋਂ ਬਾਅਦ ਇਹ ਜਿਹੜਾ ਸਾਰਾ ਵੰਡਵੇਂ ਰੂਪ ਦੇ ਵਿਚ ਜਿੰਮੇਵਾਰੀਆਂ ਜਿਹੜੀਆਂ ਉਹ ਦੂਜਿਆਂ ਤੱਕ ਲਗਾ ਕੇ ਇਸ ਨੂੰ ਇੱਕ ਸਫਲ ਉਪਰਾਲਾ ਜਿਹੜਾ ਉਹ ਬਣਾਇਆ ਤੇ ਆਪਾਂ ਹਰਦੀਪ ਜੀ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਆਪਣਾ ਪਿਛੋਕੜ ਜਿਹੜਾ ਜੀ ਕਿੱਥੋਂ ਦਾ ਰਿਹਾ ਤੇ ਰੰਗ ਮੰਚ ਨਾਲ ਜੁੜਨ ਦਾ ਸਬੱਬ ਤੁਹਾਡਾ ਆਪਣਾ ਕਦੋਂ ਬਣਿਆ?
ਮੈਂ ਇਸ ਤਰ੍ਹਾਂ ਜੀ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਚ ਮਜੀਠਾ ਇੱਕ ਬਹੁਤ ਵੱਡਾ ਟਾਊਨ ਹੈ ਮਜੀਠਾ ਬਲਾਕ ਦੇ ਵਿਚ ਇੱਕ ਮੇਰਾ ਛੋਟਾ ਜਿਹਾ ਪਿੰਡ ਹੈ ਕੋਟਲਾ ਸੁਲਤਾਨ ਸਿੰਘ ਪਰ ਉਸ ਪਿੰਡ ਦੀ ਬੜੀ ਮਹੱਤਤਾ ਹੈ ਕਿਉਂਕਿ ਉਹ ਸਾਡੇ ਸਮਿਆਂ ਦੇ ਤਾਨਸੇਨ ਮੁਹੰਮਦ ਰਫੀ ਸਾਹਿਬ ਜਿਹੜੇ ਫਿਲਮਾਂ ਵਿੱਚ ਗਾਉਂਦੇ ਸੀ ਉਹਨਾਂ ਦਾ ਪਦੇਸ਼ੀ ਗਾਉਂ ਹੈ ਪਦੇਸ਼ੀ ਪਿੰਡ ਹੈ ਉਹਨਾਂ ਦਾ ਤੇ ਉੱਥੇ ਮੇਰਾ ਜਨਮ ਹੋਇਆ ਜੀ। ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਿਉਂਕਿ ਪੰਜਾਬ ਦਾ ਮਾਹੌਲ ਉਦੋਂ ਬੜਾ ਨਾਸਾਜਗਵਾਰ ਸੀਗਾ ਔਰ ਕਾਲੇ ਦਿਨ ਵਾਲਾ ਦੌਰ ਸੀਗਾ ਉਹ ਜਿਹੜਾ ਪੰਜਾਬ ਦਾ ਤੇ ਮੈਂ ਉਹਨਾਂ ਉਸ ਮਾਹੌਲ ਦੇ ਵਿਚ ਥੋੜੀ ਕੁੱਟਣ ਮਹਿਸੂਸ ਕਰਦਾ ਸੀ ਪਿੰਡ ਦੇ ਵਿਚ ਕਿਉਂਕਿ ਮੈਂ ਥੋੜਾ ਲਿਟਰੇਚਰ ਪੜ੍ਹਦਾ ਸੀ ਉਸ ਵੇਲੇ ਦੇ ਵਿਚ ਹੀ ਮੇਰੇ ਥੋੜੀ ਜਿਹੀਆਂ ਲਿਟਰੇਰੀ ਜਿਹੜੀਆਂ ਪ੍ਰਵਿਰਤੀਆਂ ਸੀਗੀਆਂ ਤੇ ਮੈਂ ਆਪਣੇ ਨਾਨਕਾ ਪਿੰਡ ਸੀ ਮੇਰਾ ਜੀ ਵੱਲੇ ਵੱਲਾ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਮੈਂ ਉੱਥੇ ਆ ਗਿਆ ਤੇ ਉੱਥੋਂ ਹੀ ਜਿੱਦਾਂ ਕਿਵੇਂ ਹੁੰਦਾ ਕਿ ਹਰ ਬੰਦੇ ਦੇ ਅੰਦਰ ਕਿਸੇ ਨਾ ਕਿਸੇ ਕਲਾ ਦੇ ਬੀਜ ਪਏ ਹੁੰਦੇ ਨੇ ਤੇ ਉਹਨਾਂ ਨੇ ਆਪਣੇ ਸਮੇਂ ਦੇ ਉੱਤੇ ਪੁੰਗਰਨਾ ਹੁੰਦਾ ਆਪਣੇ ਸਮੇਂ ਦੇ ਉੱਤੇ ਜਿਹੜਾ ਉਹਨਾਂ ਨੇ ਫਿਰ ਵੱਡੇ ਹੋਣਾ ਹੁੰਦਾ ਛਾਂ ਹੋਣੀ ਹੁੰਦੀ ਫੁੱਲ ਖਿੜਦੇ ਹੁੰਦੇ ਨੇ। ਸੋ ਮੈਂ ਵੀ ਇੱਕ ਸਟਰਗਲ ਦੇ ਦੌਰ ਦੇ ਵਿੱਚ ਉਸ ਮਾਹੌਲ ਦੇ ਵਿੱਚ ਸਾਈਕਲ ਤੇ ਅੰਮ੍ਰਿਤਸਰ ਜਿਹੜਾ ਸੀ ਉਹ ਆਉਂਦਾ ਹੁੰਦਾ ਸੀ ਰਿਹਰਸਲ ਕਰ ਲਈ ਮੇਰਾ ਉੱਥੇ ਮੇਜਰ ਸਰਦਾਰ ਗੁਰਸ਼ਰਨ ਸਿੰਘ ਜੀ ਪੰਜਾਬੀ ਨਾਟਕ ਦੇ ਬਾਬਾ ਬੋੜ ਜਿਨ੍ਹਾਂ ਨੂੰ ਭਾਈ ਮੰਨਾ ਸਿੰਘ ਦੇ ਰੂਪ ਵਿੱਚ ਯਾਦ ਕਰਦੇ ਸੀ ਪੰਜਾਬੀ ਉਹਨਾਂ ਦੇ ਨਾਲ ਮੈਂ ਜੁੜਿਆ ਜੀ ਤੇ ਮੇਰੀ ਪੰਜਾਬੀ ਤੇ ਅੱਛੀ ਪਕੜ ਹੋਣ ਦੇ ਕਰਕੇ ਉਹਨਾਂ ਨੇ ਮੈਨੂੰ ਆਪਣੇ ਗਰੁੱਪ ਦੇ ਜਿਹੜੇ ਤੀਜੇ ਚੌਥੇ ਦਿਨ ਹੀ ਆਪਣੇ ਗਰੁੱਪ ਦੇ ਜਿਹੜੇ ਸੀਨੀਅਰ ਐਕਟਰਾਂ ਦੇ ਵਿੱਚ ਸ਼ਾਮਲ ਕਰ ਲਿਆ ਤੇ ਫਿਰ ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਜੀ ਤੇ ਇਸ ਤਰ੍ਹਾਂ ਮੇਰੇ ਰੰਗਮੰਚ ਦੀ ਜਿਹੜੀ ਸ਼ੁਰੂਆਤ ਹੋਈ ਜੀ।
ਕਿਆ ਬਾਤ ਹੈ। ਸੋ ਰੰਗਮੰਚ ਦੀ ਸ਼ੁਰੂਆਤ ਹੋਈ ਨਾਟਕਾਂ ਦੇ ਨਾਲ ਸਾਹਿਤ ਦੇ ਨਾਲ ਤੁਹਾਡਾ ਜਿਹੜਾ ਨਾਤਾ ਉਹ ਜੁੜਿਆ ਤੇ ਉਹਦੇ ਨਾਲ ਹੀ ਜਿਵੇਂ ਤੁਸੀਂ ਨਾਟਕ ਕਰਦੇ ਰਹੇ ਤੇ ਫਿਰ ਜ਼ਿੰਦਗੀ ਦੇ ਨਾਟਕ ਦੇ ਵਿਚ ਵੀ ਇੱਕ ਤਬਦੀਲੀ ਆਈ। ਸੋ ਅਨੀਤਾ ਦੇਵਗਨ ਹੁਰੀ ਵੀ ਤੁਹਾਡੀ ਜ਼ਿੰਦਗੀ ਦੇ ਵਿਚ ਆਏ ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਵੀ ਰੰਗਮੰਚ ਦੇ ਨਾਲ ਜੁੜਿਆ ਹੋਇਆ। ਸੋ ਇਹ ਨਾਟਕ ਜਿਹੜਾ ਆ ਇਹਦੇ ਪਿੱਛੇ ਕੀ ਕਹਾਣੀ ਰਹੀ?
ਵੇਖੋ ਜੀ ਰੰਗਮੰਚ ਨੇ ਮੈਨੂੰ ਜਿੱਥੇ ਜ਼ਿੰਦਗੀ ਜੀਣ ਦਾ ਸਲੀਕਾ ਦਿੱਤਾ ਉੱਥੇ ਰੰਗਮੰਚ ਨੇ ਦੋਸਤੀਆਂ ਦਿੱਤੀਆਂ, ਮੁਹੱਬਤਾਂ ਦਿੱਤੀਆਂ, ਬਹੁਤ ਸਾਰੀਆਂ ਜਿਹੜੀਆਂ ਹੱਥ ਘੁੱਟਣੀਆਂ ਸੀ ਉਹ ਗਲਵੱਕੜੀ ਚ ਬਦਲੀਆਂ ਔਰ ਬਹੁਤ ਹੀ ਮਤਲਬ ਵਧੀਆ ਢੰਗ ਦੇ ਨਾਲ ਜਿਹੜਾ ਸੀਗਾ ਅਸੀਂ ਬਤੀਤ ਕਰਦੇ ਰਹੇ ਆਪਣਾ ਸਮਾਂ ਔਰ ਰੰਗਮੰਚ ਦੇ ਨਾਲ ਨਾਲ ਟੈਲੀਵਿਜ਼ਨ ਰੇਡੀਓ ਔਰ ਫਿਰ ਫਿਲਮਾਂ ਦੀ ਸ਼ੁਰੂਆਤ ਹੋਈ। ਅਸੀਂ ਆਪਣਾ ਗਰੁੱਪ ਬਣਾਇਆ, ਮੈਂ ਨਾਟਕ ਲਿਖੇ ਵੀ, ਨਾਟਕ ਦੇਖੇ ਵੀ, ਨਾਟਕ ਖਿਡਵਾਏ ਵੀ, ਨਾਟਕਾਂ ਚ ਕੰਮ ਵੀ ਕੀਤਾ। ਇਸੇ ਦੌਰਾਨ ਹੀ ਸਾਡਾ ਇੱਕ ਨਾਟਕ ਸੀਗਾ ਮੇ ਬੀ ਕੋਰਟ ਮਾਰਸ਼ਲ, ਮੈਂ ਉਹਦੇ ਚ ਇੱਕ ਆਰਮੀ ਦੇ ਕੈਪਟਨ ਦਾ ਰੋਲ ਕਰਦਾ ਹੁੰਦਾ ਸੀ ਤੇ ਅਚਾਨਕ ਅਨੀਤਾ ਹੋਰੀ ਉਸ ਨਾਟਕ ਦੀ ਰਿਹਰਸਲ ਕਿਸੇ ਸਹੇਲੀ ਦੇ ਨਾਲ ਦੇਖਣ ਆਏ ਤੇ ਇਹ ਉਸ ਨਾਟਕ ਦੀ ਰਿਹਰਸਲ ਦੇਖ ਰਿਹਾ ਸੀ ਤੇ ਉਹ ਲੜਕੀ ਮੇਰੇ ਕੋਲ ਆਣ ਕੇ ਮੈਨੂੰ ਮੰਚ ਤੇ ਕਹਿੰਦੀ ਕਿ ਆਹ ਜਿਹੜੀ ਕੁੜੀ ਆ ਨਾ ਉਹ ਤੇਰੇ ਨਾਲ ਦੋਸਤੀ ਕਰਨਾ ਚਾਹੁੰਦੀ ਹੈ। ਤੇ ਮੈਂ ਕਿਹਾ ਵੀ ਜੇ ਉਸ ਕੁੜੀ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਖੁਦ ਮੈਨੂੰ ਆ ਕੇ ਕਹਿ ਸਕੇ ਤੇਰੇ ਸੁਨੇਹਾ ਕਰ ਲਈਏ ਤੇ ਕੱਲ ਨੂੰ ਉਹ ਦੋਸਤੀ ਨਿਭਾਏਗੀ ਕੀ, ਉਹਨੇ ਇਸੇ ਤਰ੍ਹਾਂ ਜਾ ਕੇ ਉਹ ਸੁਨੇਹਾ ਜਿਹੜਾ ਸੀ ਅਨੀਤਾ ਹੋਰਾਂ ਨੂੰ ਦੇ ਦਿੱਤਾ ਤੇ ਅਨੀਤਾ ਹੋਰਾਂ ਇਹ ਗੱਲ ਸੁਣ ਕੇ ਜਿਹੜਾ ਅਨੀਤਾ ਹੋਰਾਂ ਦੇ ਨਾਲ ਪਿਆਰ ਦਾ ਜੋੜ ਸੀ ਹੋਰ ਫੈਵੀਕੋਲ ਨੂੰ ਪੱਕਾ ਹੋ ਗਿਆ ਜੀ।
ਠੀਕ ਹੈ ਜੀ, ਬਿਲਕੁਲ ਜੀ, ਫੈਵੀਕੋਲ ਵਾਂਗ ਪੱਕਾ ਹੀ ਹੋ ਗਿਆ ਕਿ ਇਹਦਾ ਮਤਲਬ ਕਿ ਉਹ ਰਿਹਰਸਲ ਦੇਖਣ ਆਏ ਤੇ ਰੰਗਮੰਚ ਦੇ ਨਾਲ ਉਹਨਾਂ ਦਾ ਫਿਰ ਨਾਤਾ ਜਿਹੜਾ ਉਹ ਬਾਅਦ ਚ ਜੁੜਿਆ ਜਾਂ ਫਿਰ ਪਹਿਲਾਂ ਤੋਂ ਉਹ ਵੀ
ਸ਼ੁਰੂਆਤ ਹੋ ਚੁੱਕੀ ਸੀ ਥੀਏਟਰ ਦੇ ਵਿੱਚ ਪਰ ਇਹਨਾਂ ਨੇ ਇੱਕਾ ਦਾ ਪਲੇਅ ਕੀਤਾ ਸੀਗਾ ਔਰ ਮੇ ਬੀ ਸ਼ਾਇਦ ਉਹ ਜਸਵੰਤ ਸਿੰਘ ਕਮਲ ਹੋਰਾਂ ਦਾ ਜਿਹੜਾ ਨਾਵਲ ਹੈ ਪੂਰਨਮਾਸ਼ੀ ਨਹੀਂ ਸੋਰੀ ਹਾਣੀ ਹਾਣੀ ਤੇ ਬੇਸ ਪਲੇਅ ਸੀ ਹਾਣ ਨੂੰ ਹਾਣ ਪਿਆਰਾ ਉਹਦਾ ਮੰਚਣ ਹੋ ਚੁੱਕਾ ਸੀਗਾ। ਅਸੀਂ ਥੋੜਾ ਜਿਹਾ ਇੱਕ ਦੂਜੇ ਨੂੰ ਜਾਣਦੇ ਸੀ, ਕੋਈ ਜਿਆਦਾ ਨੀ ਮਤਲਬ ਕਿੱਦਾਂ ਜਾਣਦੇ ਸੀ ਕਿ ਕੁੜੀ ਨੇ ਅੱਛਾ ਰੋਲ ਕੀਤਾ ਪਰ ਇਹ ਨੀ ਸੀ ਪਤਾ ਕਿ ਇਸ ਕੁੜੀ ਨੇ ਆਣ ਕੇ ਮੇਰੀ ਘਰਵਾਲੀ ਦਾ ਰੋਲ ਹੀ ਕਰ ਲੈਣਾ ਜ਼ਿੰਦਗੀ ਮੇਰੀ ਚ।
ਠੀਕ ਹੈ ਜੀ, ਜ਼ਿੰਦਗੀ ਦਾ ਇਹ ਨਾਟਕ ਕਾਫੀ ਸਫਲ ਰਿਹਾ ਇਹਦਾ ਮਤਲਬ ਹੈ ਨਾ ਜੀ।
ਹਾਂ ਜੀ ਬਿਲਕੁਲ ਜੀ, ਅੱਜ ਵੀ ਮਤਲਬ ਦੋਸਤਾਂ ਵਾਂਗੂ ਰਹਿੰਦੇ ਆ, ਸਾਡੇ ਦੋਸਤ ਸਾਂਝੇ ਨੇ, ਦੋਸਤ ਮਿੱਤਰ ਸਾਂਝੇ ਨੇ ਔਰ ਅੱਜ ਵੀ ਅਸੀਂ ਇੱਕ ਦੂਜੇ ਦੇ ਆਲੋਚਕ ਵੀ ਆ, ਇੱਕ ਦੂਜੇ ਨੂੰ ਪਿਆਰ ਵੀ ਕਰਦੇ ਆ, ਦੋਸਤਾਂ ਵਾਂਗ ਰਹਿੰਦੇ ਆ ਘਰ ਦੇ ਵਿੱਚ ਔਰ ਦੂਜੀ ਗੱਲ ਹੈ ਉਹ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਜੀ, ਮੈਂ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਪਿਆਰ ਦੀ ਹਰ ਕਹਾਣੀ ਦੇ ਵਿੱਚ ਬਹੁਤ ਸਾਰੇ ਕੈਦਾਂ ਹੁੰਦੇ ਨੇ ਪਰ ਜਦੋਂ ਪਿਆਰ ਤੁਹਾਡਾ ਜਿਹੜਾ ਉਹ ਤੁਸੀਂ ਜਜ਼ਬੇ ਨਾਲ ਕਰਦੇ ਹੋ ਕਿਉਂਕਿ ਮੈਂ ਸਮਝਦਾ ਕਿ ਜਿਹੜਾ ਪਿਆਰ ਦੇ ਵਿੱਚ ਜਾਂ ਇਸ਼ਕ ਦੇ ਵਿੱਚ ਜਿੱਦ ਜਿਹੜੀ ਆ ਉਹਦੀ ਪਹਿਲੀ ਸ਼ਰਤ ਹੁੰਦੀ ਹੈ ਤੇ ਜਿਹੜਾ ਜ਼ਿੱਦੀ ਨਹੀਂ ਹੁੰਦਾ ਉਹ ਇਸ਼ਕ ਨਹੀਂ ਕਰ ਸਕਦਾ। ਇਹ ਚ ਮੇਰੀ ਭਾਵੇਂ ਜਿੱਦ ਥੋੜੀ ਬਹੁਤੀ ਘੱਟ ਹੋਵੇ ਪਰ ਅਨੀਤਾ ਦੀ ਪੂਰੀ ਜਿੱਦ ਸੀ ਸੋ ਅਸੀਂ ਕਾਮਯਾਬ ਰਹੇ ਜੀ।
ਕਿਆ ਬਾਤ ਹੈ ਜੀ, ਵੈਸੇ ਕਿਆ ਆਮ ਤੌਰ ਤੇ ਇਹ ਜਾਂਦਾ ਕਿ ਲੋਕ ਸਾਡੇ ਅਕਸਰ ਇਹ ਸੋਚਦੇ ਆ ਕਿ ਜਿਹੜੇ ਨਾਟਕ ਦੇ ਕਲਾਕਾਰ ਆ ਉਹ ਸ਼ਾਇਦ ਨਾਟਕੀ ਜ਼ਿੰਦਗੀ ਜਿਉਂਦੇ ਆ, ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਲੋਕ ਪ੍ਰੈਕਟੀਕਲ ਜ਼ਿਆਦਾ ਹੁੰਨੇ ਆ ਤੇ ਪ੍ਰੈਕਟੀਕਲ ਹੋਣ ਦੇ ਕਾਰਨ ਹੀ ਮਤਲਬ ਜੋ ਇੱਕ ਵਾਰ ਦ੍ਰਿੜ ਨਿਸ਼ਚਾ ਕਰ ਲਿਆ ਉਹਨੂੰ ਸਿਰੇ ਲਾਉਣ ਦਾ ਆਪਾਂ ਹਮੇਸ਼ਾ ਠਾਣ ਲੈਂਦੇ ਆ ਕਿ ਹਾਂ ਹਨਾ ਸਾਡੇ ਇਰਾਦੇ ਮਜ਼ਬੂਤ ਹੁੰਦੇ ਆ ਕਹਿ ਸਕਦੇ ਆ ਕਿ ਪ੍ਰੈਕਟੀਕਲ ਜ਼ਿੰਦਗੀ ਜਿਹੜੀ ਆ ਉਹ ਇੱਕ ਰੰਗਮੰਚ ਅਦਾਕਾਰ ਹਮੇਸ਼ਾ ਜਿਉਂਦਾ ਕਿਉਂਕਿ ਸਾਡੀ ਮੈਨੂੰ ਲੱਗਦਾ ਕਿ ਜਿਹੜੇ ਰੰਗਮੰਚ ਦੇ ਕਲਾਕਾਰ ਹੈ ਜੀ ਉਹਨਾਂ ਦੀ ਜਿਹੜੀ ਤਰਜੀਹ ਹੁੰਦੀ ਆ ਸਮਾਜ ਨੂੰ ਕੋਈ ਸਹੀ ਸੁਨੇਹਾ ਜਿਹੜਾ ਦੇਣਾ। ਸੋ ਹਰਦੀਪ ਜੀ ਤੁਹਾਡੇ ਨਾਟਕਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਜਿਹੜੇ ਸਟਰੋਂਗ ਕਰੈਕਟਰ ਜਿਹੜੇ ਆ ਤੁਸੀਂ ਆਪਣੇ ਨਾਟਕਾਂ ਦੇ ਵਿੱਚ ਹਮੇਸ਼ਾ ਨਿਭਾਏ ਆ ਹਨਾ। ਸੋ ਸਾਡੇ ਜਿਹੜੇ ਮੈਲਬਨ ਦੇ ਇੱਥੋਂ ਦੇ ਦਰਸ਼ਕ ਆ ਉਹਨਾਂ ਨੇ ਤਾਂ ਤੁਹਾਨੂੰ ਉਸ ਦਿਨ ਸੁੱਚੀ ਸਾਂਝ ਦੇ ਵਿੱਚ ਵੀ ਦੇਖਿਆ, ਬਾ ਕਮਾਲ ਅਦਾਕਾਰੀ ਹੈ ਤੁਹਾਡੀ ਤੇ ਅਦਾਕਾਰੀ ਜਿਹੜੀ ਰੰਗਮੰਚ ਦੇ ਵਿੱਚ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਰਦੇ ਆਏ ਹੋ ਤੇ ਉਸ ਰੰਗਮੰਚ ਦੇ ਖੇਤਰ ਤੋਂ ਬਾਅਦ ਫਿਲਮਾਂ ਦੇ ਨਾਲ ਜੁੜਨ ਦਾ ਜਿਹੜਾ ਸਬੱਬ ਆ ਉਹ ਤੁਹਾਡਾ ਕਿਵੇਂ ਬਣਿਆ?
ਇਸ ਤਰ੍ਹਾਂ ਹੁੰਦਾ ਜੀ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਰੰਗਮੰਚ ਦੇ ਵਿੱਚ ਗੁਰਸ਼ਰਨ ਸਿੰਘ ਹੋਰਾਂ ਨਾਲ, ਸਰਦਾਰਜੀਤ ਬਾਵਾ ਜੀ ਹੋਰਾਂ ਨਾਲ ਔਰ ਕੇਵਲ ਢਾਲੀਵਾਲ ਹੋਰਾਂ ਨਾਲ ਔਰ ਬਹੁਤ ਸਾਰੇ ਹੋਰਨਾਂ ਦੋਸਤਾਂ ਦੇ ਨਾਲ ਵੀ ਗਾਹੇ ਵਗਾਹੇ ਬੜਾ ਨਿੱਠ ਕੇ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਇੱਕ ਖੂਬਸੂਰਤੀ ਹੋਰ ਰਹੀ ਕਿ ਮੈਨੂੰ ਰੰਗਮੰਚ ਵਿੱਚ ਬੜੇ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਅਲੱਗ ਅਲੱਗ ਸ਼ੇਡਸ ਦੇ ਕਿਰਦਾਰ ਮੈਂ ਨਿਭਾਏ ਔਰ ਰੰਗਮੰਚ ਦੇ ਵਿੱਚ ਇੱਕ ਜਦੋਂ ਨਾਮ ਬਣਿਆ ਫਿਰ ਮੈਂ ਰੇਡੀਓ ਤੇ ਅਪਰੂਵਡ ਹੋਇਆ ਜੀ, ਬਹੁਤ ਪੁਰਾਣੀ ਗੱਲ ਹੈ 1988 ਦੇ ਕਰੀਬ ਦੀ ਹੋਏਗੀ, ਫਿਰ ਟੀਵੀ ਤੇ ਅਪਰੂਵਡ ਹੋਇਆ, ਉਸ ਤੋਂ ਬਾਅਦ ਫਿਰ ਸਹਿਜੇ ਸਹਿਜੇ ਮੈਂ ਫਿਲਮਾਂ ਦੇ ਵਿੱਚ ਮੇਰੀ ਸ਼ੁਰੂਆਤ ਹੋਈ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਨਾਬਰ ਵਰਗੀ ਨੈਸ਼ਨਲ ਅਵਾਰਡਡ ਜਿਹੜੀ ਫਿਲਮ ਸੀ ਉਹਦਾ ਹਿੱਸਾ ਬਣ ਸਕਿਆ ਔਰ ਇਸ ਵੇਲੇ ਹੁਣ ਕਿਉਂਕਿ ਇੱਕ ਜਿਹੜਾ ਕਲਾਕਾਰ ਹੈ ਉਹਦਾ ਸਫ਼ਰ ਹਮੇਸ਼ਾ ਨਿਰੰਤਰ ਜਾਰੀ ਰਹਿੰਦਾ ਤੇ ਅੱਜ ਵੀ ਮੈਂ ਇਸ ਰਾਹ ਦੇ ਉੱਤੇ ਸਫ਼ਰ ਦਰ ਸਫ਼ਰ ਹਾਂ।
ਕਿਆ ਬਾਤ ਹੈ ਜੀ।
ਮੈਂ ਹੁਣ ਤੱਕ ਲਗਭਗ ਤਕਰੀਬਨ ਜੀ ਮੈਂ ਲਗਭਗ ਹੁਣ ਤੱਕ ਤਕਰੀਬਨ 232 ਨਾਟਕਾਂ ਦੇ ਵਿੱਚ ਹੁਣ ਤੱਕ ਜਿਹੜਾ ਪਾਰਟੀਸਪੇਟ ਕੀਤਾ ਹੋਊਗਾ, ਔਰ ਮਤਲਬ 32 ਨਾਟਕਾਂ ਦੇ ਵਿੱਚ ਰੋਲ ਨਿਭਾਏ ਹੋਣਗੇ 232 ਦੇ ਕਰੀਬ। ਔਰ ਪੇਸ਼ਕਾਰੀਆਂ ਤਾਂ ਜੇ ਗੱਲ ਕਰੀਏ ਤੇ ਸਾਡਾ ਇੱਕ ਨਾਟਕ ਹੈ ਸੁੱਚੀ ਸਾਂਝ, ਜਿਹੜਾ ਮੇਰਾ ਖੁਦ ਲਿਖਿਆ ਆਪਣਾ ਸੋਰੀ ਸਿਖਰ ਦੁਪਹਿਰੇ ਰਾਤ, ਜਿਹੜਾ ਕਿ ਤਕਰੀਬਨ 2138 ਸ਼ੋਅ ਇਕੱਲੇ ਨਾਟਕ ਦੇ ਜਿਹੜੇ ਉਹਨਾਂ ਦੇ ਵਿੱਚ ਮੈਂ ਪਾਰਟੀਸਪੇਟ ਕੀਤਾ। ਤੁਸੀਂ ਅੱਗੇ ਹਿਸਾਬ ਲਾ ਲਓਗੇ ਕਿੰਨੇ ਕੁ ਸ਼ੋਅ ਹੋਣਗੇ। ਲਗਭਗ ਮੈਂ ਤਕਰੀਬਨ 8 ਦੇ ਕਰੀਬ ਨਾਟਕ ਲਿਖੇ ਨੇ ਜੀ ਹੁਣ ਤੱਕ, ਜਿਨ੍ਹਾਂ ਚੋਂ ਵੀਨਾ ਵਰਮਾ ਹੋਰਾਂ ਦੀ ਕਹਾਣੀ ਸੁੱਚੀ ਸਾਂਝ ਤੇ ਜਿਹੜਾ ਇਹ ਵੀ ਉਹਦੇ ਵਿੱਚ ਆਉਂਦਾ, ਤੇ ਸਿਖਰ ਦੁਪਹਿਰੇ ਰਾਤ ਹੈ, ਡਮਰੂ ਹੈ, ਬਲੀਦਾਨ, ਕਾਲਾ ਇਲਮ, ਇਸ ਤਰ੍ਹਾਂ ਕਰਕੇ 8 ਨਾਟਕ ਮੇਰੇ ਲਿਖੇ ਹੋਏ ਨੇ ਜੀ। ਤੇ ਬਹੁਤ ਸਾਰੇ ਨਾਟਕਾਂ ਨੂੰ ਮੈਂ ਡਾਇਰੈਕਟ ਕੀਤਾ ਜਿਨ੍ਹਾਂ ਚੋਂ ਇਹ ਸੁੱਚੀ ਸਾਂਝ ਵੀ ਇੱਕ।
ਤਕਰੀਬਨ ਸਾਰੇ ਨਾਟਕ ਜਿਹੜੇ ਆ ਉਹ ਸਮਾਜਿਕ ਬੁਰਾਈਆਂ ਦੇ ਉੱਤੇ ਕਟਾਕਸ਼ ਕਰਦੇ ਆ, ਤੇ ਤੁਹਾਡਾ ਜਿਹੜਾ ਕਿਰਦਾਰ ਆ ਉਹ ਵੀ ਹਮੇਸ਼ਾ ਸਮਾਜਿਕ ਬੁਰਾਈਆਂ ਦੇ ਖਿਲਾਫ ਰਿਹਾ ਹਨਾ। ਸੋ ਇੱਕ ਬਾਗੀ ਸੁਰ ਜਿਹੜੀ ਆ ਉਹ ਹਮੇਸ਼ਾ ਦਿਖਾਈ ਦਿੰਦੀ ਹੁੰਦੀ ਆ। ਤੇ ਆਪਾਂ ਹਰਦੀਪ ਜੀ, ਮੈਨੂੰ ਲੱਗਦਾ ਕਿ ਨਾਲ ਹੀ ਨਾਲ ਜਿਹੜੀਆਂ ਗੱਲਾਂ ਉਹ ਤੁਹਾਡੀਆਂ ਸਾਂਝੀਆਂ ਵੀ ਕੁਛ ਹੋਣੀਆਂ। ਸੋ ਆਪਾਂ ਅਗਲਾ ਜਿਹੜਾ ਸਵਾਲ ਆ ਉਹ ਅਨੀਤਾ ਦੇਵਗਨ ਹੋਰਾਂ ਤੋਂ ਹੀ ਜਿਹੜਾ ਕਰਨਾ ਚਾਹਾਂਗੇ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਨਾ ਇਸ ਵੇਲੇ ਦੋਸਤ ਜੁੜ ਰਹੇ ਆ, ਉਹਨਾਂ ਦੇ ਸਵਾਲ ਜਿਹੜੇ ਆ ਉਹ ਅਨੀਤਾ ਦੇਵਗਨ ਹੋਰਾਂ ਦੇ ਬਾਰੇ ਕਾਫੀ ਜ਼ਿਆਦਾ ਆ ਰਹੇ ਆ, ਤੇ ਆਪਾਂ ਸ਼ਾਮਲ ਕਰਦੇ ਆ ਜੀ ਉਹਨਾਂ ਨੂੰ ਵੀ ਗੱਲਬਾਤ ਦੇ ਵਿੱਚ। ਜੀ ਅਨੀਤਾ ਜੀ, ਬਹੁਤ ਬਹੁਤ ਸਵਾਗਤ ਜੀ।
ਬਿਲਕੁਲ ਜੀ, ਤੁਹਾਨੂੰ ਉਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ, ਉਹ ਕਚੀਟੀਆਂ ਜਿਹਾ ਵੱਟ ਰਹੇ ਨੇ ਮੇਰੇ ਲਾਗੇ ਬੈਠੇ।
ਠੀਕ ਹੈ ਜੀ,
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਦੀਪ ਜੀ ਦਾ ਜਿਹੜਾ ਖੂਬਸੂਰਤ ਮਜ਼ਾਕ ਵਾਲਾ ਸੁਭਾਅ ਹੈ ਨਾ, ਸਾਡੀ ਵਿਆਹਤਾ ਜ਼ਿੰਦਗੀ ਦੀ ਸਫਲਤਾ ਦੇ ਵਿੱਚ ਇਹਦਾ ਬਹੁਤ ਵੱਡਾ ਹਿੱਸਾ।
ਸੋ ਮੈਨੂੰ ਲੱਗਦਾ ਕਿ ਖੂਬਸੂਰਤ ਜਿਹੜਾ ਮਜ਼ਾਕ ਵਾਲਾ ਸੁਭਾਅ ਜ਼ਿੰਦਗੀ ਨੂੰ ਵੀ ਹੋਰ ਖੂਬਸੂਰਤ ਬਣਾ ਦਿੰਦਾ, ਖੁਸ਼ਗਵਾਰ ਬਣਾ ਦਿੰਦਾ। ਤੇ ਇਹੀ ਕਾਰਨ ਹੈ ਅਨੀਤਾ ਜੀ ਕਿ ਭਾਵੇਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੇ ਤੁਹਾਨੂੰ ਹਮੇਸ਼ਾ ਬੜੇ ਸੀਰੀਅਸ ਜਿਹੇ ਕਿਰਦਾਰਾਂ ਦੇ ਵਿੱਚ, ਬਹੁਤੇ ਜ਼ਿਆਦਾ ਸੀਰੀਅਸ ਵੀ ਨਹੀਂ ਹੁੰਦੇ ਪਰ ਬੜੇ ਸੁਲਝੇ ਹੋਏ ਜਿਹੇ ਕਿਰਦਾਰਾਂ ਦੇ ਵਿੱਚ, ਫਿਲਮਾਂ ਦੇ ਵਿੱਚ ਦੇਖਿਆ, ਤੇ ਤੁਹਾਡਾ ਰੰਗਮੰਚ ਦਾ ਇੱਕ ਬਹੁਤ ਲੰਬਾ ਪਿਛੋਕੜ ਰਿਹਾ। ਤੇ ਹੋਰ ਜ਼ਿਆਦਾ ਗੱਲਾਂ ਮੈਂ ਆਪਣੇ ਵੱਲੋਂ ਕਰਨ ਦੇ ਨਾਲੋਂ ਮੈਂ ਇੱਕ ਵਾਰ ਫੇਰ ਤੁਹਾਨੂੰ ਬਹੁਤ ਨਿੱਘੀ ਜੀ ਆਇਆਂ ਨੂੰ ਕਹਿੰਦੀ ਆ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ।
ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਆਪਣੇ ਇਸ ਮੈਲਬੋਰਨ ਦੇ ਪੰਜਾਬੀ ਸਮਾਜ ਦੇ ਵਿੱਚ, ਤੇ ਬਹੁਤ ਖੁਸ਼ੀ ਹੋਈ ਸਾਨੂੰ ਅੱਜ ਤੁਹਾਡੇ ਨਾਲ ਜੁੜ ਕੇ ਕਿ ਤੁਸੀਂ ਆਪਣੇ ਰੇਡੀਓ ਦੇ ਰਾਹੀਂ ਸਾਡੇ ਪਿਆਰੇ ਦਰਸ਼ਕਾਂ ਦੇ ਨਾਲ ਸਾਡੀ ਸਾਂਝ ਪੁਆਈ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਨਿੱਘੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਆਉਣ ਦੇ ਲਈ। ਤੇ ਅਨੀਤਾ ਜੀ, ਸਭ ਤੋਂ ਪਹਿਲਾਂ ਵੈਸੇ ਤਾਂ ਪਿਛੋਕੜ ਦੇ ਬਾਰੇ ਥੋੜੀ ਜਿਹੀ ਜਿਹੜੀ ਝਾਤ ਆ ਉਹ ਹਰਦੀਪ ਗਿੱਲ ਹੋਰਾਂ ਨੇ ਸਾਡੀ ਪੁਆਈ ਦਿੱਤੀ ਆ, ਪਰ ਅਸੀਂ ਤੁਹਾਡੇ ਮੂੰਹੋਂ ਵੀ ਜਾਣਨਾ ਚਾਹਾਂਗੇ ਕਿ ਤੁਹਾਡਾ ਜਿਹੜਾ ਪਿਛੋਕੜ ਆ ਉਹ ਕਿੱਥੋਂ ਦਾ। ਤੇ ਜਿਵੇਂ ਹਰਦੀਪ ਗਿੱਲ ਹੋਰਾਂ ਨੇ ਦੱਸਿਆ ਕਿ ਉਹਨਾਂ ਨੇ ਥੋੜਾ ਬਹੁਤਾ ਜਿਹੜਾ ਬਰੀਫ ਕਰ ਹੀ ਦਿੱਤਾ ਕਿ ਰੰਗਮੰਚ ਦੇ ਨਾਲ ਤੁਹਾਡਾ ਜਿਹੜਾ ਨਾਤਾ ਉਹ ਭਾਵੇਂ ਉਹਨਾਂ ਤੋਂ ਥੋੜੀ ਜਿਹੀ ਦੇਰ ਬਾਅਦ ਜੁੜਿਆ, ਪਰ ਕਦੋਂ ਤੋਂ ਜੁੜਿਆ ਤੇ ਇਹ ਸਫ਼ਰ ਜਿਹੜਾ ਸੀ ਉਹ ਕਿੱਦਾਂ ਦਾ ਰਿਹਾ?
ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਮੇਰੀ ਜ਼ਿੰਦਗੀ ਉਦੋਂ ਸ਼ੁਰੂ ਹੋਈ ਜਦ ਹਰਦੀਪ ਮੇਰੀ ਜ਼ਿੰਦਗੀ ਚ ਆਏ। ਮੇਰੀ ਜ਼ਿੰਦਗੀ ਦਾ ਫੇਜ਼ ਜਿਹੜਾ ਇਹਨਾਂ ਦੇ ਨਾਲ ਉਹ ਇੰਨਾ ਖੂਬਸੂਰਤ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਉਦੋਂ ਹੀ ਪੈਦਾ ਹੋਈ, ਕਿਉਂਕਿ ਜਦੋਂ ਤੁਸੀਂ ਮਾਨਸਿਕ ਤੌਰ ਤੇ ਵਿਕਸਿਤ ਹੁੰਦੇ ਹੋ
ਜੀ
ਤਾਂ ਜ਼ਿੰਦਗੀ ਦੀ ਅਸਲੀ ਸ਼ੁਰੂਆਤ ਵੀ ਤੁਹਾਡੀ ਉਦੋਂ ਹੀ ਹੁੰਦੀ ਆ। ਸੋ ਅੱਜ ਮੈਂ ਇਹ ਮਹਿਸੂਸ ਕਰਦੀ ਆ ਕਿ ਮੇਰੀ ਜ਼ਿੰਦਗੀ ਦਾ ਇਹ ਖੂਬਸੂਰਤ ਲਮਹਾ ਸੀ। ਔਰ ਜਿਹੜੀ ਪੈਦਾਇਸ਼ ਦੀ ਗੱਲ ਹੈ, ਮੇਰਾ ਜਨਮ ਜਿਹੜਾ ਹੈਗਾ ਉਹ ਫਿਰੋਜ਼ਪੁਰ ਕੈਂਟ ਦੇ ਵਿੱਚ ਹੋਇਆ, ਕਿਉਂਕਿ ਮੇਰੇ ਪਾਪਾ ਆਰਮੀ ਚ ਸੀਗੇ, ਬਟ ਜੰਮਣ ਤੋਂ ਤਾਂ ਫਿਰੋਜ਼ਪੁਰ ਦੀ ਧਰਤੀ ਦੀ ਸੀਗੀ, ਪਰ ਜਿਹੜਾ ਸਾਡਾ ਵੈਸੇ ਪਿੰਡ ਹੈਗਾ ਉਹ ਪਿੱਛੋਂ ਬਾਬਾ ਸੋਹਣ ਸਿੰਘ ਭਕਨਾ, ਜਿਹੜੇ ਬਹੁਤ ਵੱਡੇ ਸਾਡੇ ਆਜ਼ਾਦੀ ਸੰਗਰਾਮ ਦਾ ਹਿੱਸਾ ਰਹੇ ਨੇ ਸਾਡੇ। ਹਾਂਜੀ, ਤਾਂ ਉਹਨਾਂ ਦੇ ਪਿੰਡ ਤੋਂ 2 ਕਿਲੋਮੀਟਰ ਅੱਗੇ ਹੈਗਾ ਚੀਚਾ, ਉਹ ਪਿੰਡ ਹੈ ਮੇਰਾ ਚੀਚਾ ਭਕਨਾ ਵੱਜਦਾ, ਉਹ ਬਾਰਡਰ ਏਰੀਆ ਅਟਾਰੀ ਵਾਲੀ ਸਾਈਡ ਦੇ ਉੱਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਪਰ ਅਸੀਂ 85-86 ਦੇ ਵਿੱਚ ਮੇਰੇ ਪਰਿਵਾਰ ਜਿਹੜਾ ਹੈਗਾ ਉਹ ਅੰਮ੍ਰਿਤਸਰ ਸ਼ਿਫਟ ਕਰ ਗਿਆ ਸੀ। ਉਸ ਤੋਂ ਬਾਅਦ ਅਸੀਂ ਲਗਾਤਾਰ ਅੰਮ੍ਰਿਤਸਰ ਹੀ ਰਹੇ ਤੇ ਹਰਦੀਪ ਜੀ ਦੇ ਨਾਲ ਵੀ ਮੇਰੀ ਮੁਲਾਕਾਤ ਜਿਹੜੀ ਹੈਗੀ ਆ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਹੋਈ। 92 ਦੇ ਵਿੱਚ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਸੀ ਤੇ 92 ਦੇ ਵਿੱਚ ਹੀ ਪਹਿਲੀ ਵਾਰੀ ਮੈਂ ਹਰਦੀਪ ਜੀ ਨੂੰ ਮਿਲੀ। ਫਿਰ ਅਸੀਂ ਬਹੁਤ ਸਾਰੇ ਨਾਟਕਾਂ ਦੇ ਵਿੱਚ ਇਕੱਠਿਆਂ ਕੰਮ ਵੀ ਕੀਤਾ। ਹੌਲੀ ਹੌਲੀ ਫਿਰ ਉਹ ਸਾਂਝ ਜਿਹੜੀ ਹੋਰ ਪੱਕੀ ਹੁੰਦੀ ਗਈ ਤੇ ਫਿਰ ਬਹੁਤ ਸਾਰੇ ਹਰਦੀਪ ਜੀ ਨੇ ਜਿਹੜੇ ਨਾਟਕ ਲਿਖੇ ਉਹਨਾਂ ਦੇ ਵਿੱਚ ਵੀ ਅਸੀਂ ਇਕੱਠਿਆਂ ਕੰਮ ਕੀਤਾ। 2000 ਦੇ ਵਿੱਚ ਸਾਡਾ ਵਿਆਹ ਹੋਇਆ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਥੀਏਟਰ ਗਰੁੱਪ ਜਿਹੜਾ 98 ਦੇ ਵਿੱਚ ਹੀ ਬਣਾ ਲਿਆ ਸੀਗਾ। 2000 ਤੋਂ ਬਾਅਦ ਤਾਂ ਫਿਰ ਅਸੀਂ ਜਿਆਦਾ ਪੱਕੇ ਪੈਰੀ ਹੋ ਕੇ ਰੰਗ ਮੰਚ ਦੇ ਨਾਲ ਜੁੜ ਗਏ। ਇਸ ਵੇਲੇ ਅਸੀਂ ਆਪਣਾ ਗਰੁੱਪ ਦਾ ਥੀਏਟਰ ਪਰਸਨ ਅੰਮ੍ਰਿਤਸਰ ਜਿਹੜਾ ਹੈਗਾ ਉਹਦੇ ਨਾਲ ਲਗਾਤਾਰ ਕੰਮ ਕਰ ਰਹੇ ਹਾਂ ਔਰ 35 ਦੇ ਕਰੀਬ ਜਿਹੜੇ ਕਲਾਕਾਰ ਨੇ ਸਾਡੇ ਨਾਲ ਕੰਮ ਕਰ ਰਹੇ ਨੇ। ਪੰਜਾਬ ਤੋਂ ਬਾਹਰ ਵੀ ਅਸੀਂ ਬਹੁਤ ਸਾਰੀਆਂ ਪੇਸ਼ਕਾਰੀਆਂ ਜਿਹੜੀਆਂ ਉਹ ਕਰਦੇ ਹਾਂ ਸਾਰੇ ਭਾਰਤ ਦੇ ਵਿੱਚ ਵੀ, ਵੱਡੇ ਵੱਡੇ ਮੇਲਿਆਂ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ ਅਸੀਂ ਆਪਣੇ ਨਾਟਕ ਜਿਹੜੇ ਆ ਉਹਨਾਂ ਦੀ ਪੇਸ਼ਕਾਰੀ ਕੀਤੀ। ਹਰ ਸਾਲ ਅਸੀਂ ਪੰਜਾਬ ਦਾ ਸਭ ਤੋਂ ਵੱਡਾ ਇੱਕ ਪੰਜਾਬੀ ਨਾਟਕਾਂ ਦਾ ਮੇਲਾ ਜਿਹੜਾ 8 ਤੋਂ ਲੈ ਕੇ 10 ਦਿਨ ਤੱਕ ਚੱਲਦਾ ਉਹ ਕਰਦੇ ਹਾਂ ਅੰਮ੍ਰਿਤਸਰ ਦੇ ਵਿੱਚ, ਜਿਹਦਾ ਨਾਮ ਹੈ ਪੰਜਾਬ ਥੀਏਟਰ ਫੈਸਟੀਵਲ। ਔਰ ਇਸ ਵਰੇ ਸਾਡਾ ਇਹ 11ਵਾਂ ਮੇਲਾ ਹੋਏਗਾ। 10 ਵਰਿਆਂ ਤੋਂ ਅਸੀਂ ਇਹ ਸਿਲਸਿਲਾ ਸ਼ੁਰੂ ਕੀਤਾ ਹੋਇਆ। ਉਸ ਮੇਲੇ ਦੇ ਵਿੱਚ ਪੰਜਾਬ ਭਰ ਤੋਂ ਜਾਂ ਦਿੱਲੀ ਤੋਂ ਜਿੱਥੇ ਜਿੱਥੇ ਵੀ ਪੰਜਾਬੀ ਰੰਗਮੰਚ ਹੋ ਰਿਹਾ
ਜੀ,
ਉਹਦੇ ਵਿੱਚ ਜਿਹੜੀਆਂ ਬਿਹਤਰੀਨ ਟੀਮਾਂ ਹੁੰਦੀਆਂ ਜਿਨ੍ਹਾਂ ਨੇ ਸਾਰੇ ਸਾਲ ਦੇ ਵਿੱਚ ਸਭ ਤੋਂ ਵਧੀਆ ਨਾਟਕ ਜਿਹੜਾ ਕੀਤਾ ਹੁੰਦਾ ਉਹ ਨਾਟਕ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ ਕਿ ਉਹ ਉਸ ਮੇਲੇ ਦੇ ਵਿੱਚ ਆ ਕੇ ਆਪਣੇ ਨਾਟਕ ਦਾ ਮੰਚਨ ਕਰਨ ਤੇ ਇਸ ਤਰ੍ਹਾਂ ਨਾਲ ਪੂਰੇ ਸਾਲ ਦੇ ਵਿੱਚ ਪੰਜਾਬੀ ਰੰਗ ਮੰਚ ਦੇ ਵਿੱਚ ਜਿੰਨੇ ਵੀ ਬਿਹਤਰੀਨ ਨਾਟਕ ਹੋਏ ਹੁੰਦੇ ਉਹਨਾਂ ਸਾਰਿਆਂ ਦਾ ਇੱਕ ਹੀ ਮੰਚ ਦੇ ਉੱਤੇ ਲਗਾਤਾਰ 10 ਦਿਨ ਨਾਟਕਾਂ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਹਿੰਦਾ। ਉਹਦੇ ਨਾਲ ਪੰਜਾਬੀ ਰੰਗਮੰਚ ਨੂੰ ਤਾਂ ਹੁਲਾਰਾ ਮਿਲਦਾ ਹੀ ਮਿਲਦਾ, ਇਹਦੇ ਨਾਲ ਦੀ ਨਾਲ ਪੰਜਾਬੀ ਰੰਗਮੰਚ ਇਸ ਵੇਲੇ ਕਿੱਥੇ ਖੜਾ ਹੈ, ਕਿਸ ਤਰ੍ਹਾਂ ਦਾ ਕੰਮ ਹੋ ਰਿਹਾ, ਕਿਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਸਟੇਜ ਦਾ ਹਿੱਸਾ ਬਣ ਰਹੀਆਂ, ਸਾਡੇ ਨਿਰਦੇਸ਼ਕ ਤਕਨੀਕੀ ਤੌਰ ਦੇ ਉੱਤੇ ਕਿਸ ਤਰ੍ਹਾਂ ਦੇ ਨਾਟਕਾਂ ਨੂੰ ਕਰ ਰਹੇ ਨੇ, ਉਹਨਾਂ ਚ ਕਿਹੋ ਜਿਹੀਆਂ ਤਕਨੀਕਾਂ ਵਰਤ ਰਹੇ ਨੇ, ਸੈੱਟ ਵਗੈਰਾ ਜਿਹੜੇ ਹੈਗੇ ਉਹਦੇ ਪੱਧਰ ਤੇ ਕਿਸ ਤਰ੍ਹਾਂ ਦੇ ਐਕਸਪੈਰੀਮੈਂਟ ਹੋ ਰਹੇ, ਨਾਲ ਦੀ ਨਾਲ ਕੋਸਟਿਊਮ ਡਿਜ਼ਾਈਨਿੰਗ ਦੇ ਵਿੱਚ ਕੀ ਬਦਲਾਅ ਆ ਰਹੇ ਨੇ, ਲਾਈਟਿੰਗ ਦੇ ਵਿੱਚ ਟੈਕਨੀਕਲੀ ਇੱਕ ਇੱਕ ਜਿਹੜੀ ਚੀਜ਼ ਹੈਗੀ ਆ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਪੰਜਾਬੀ ਰੰਗਮੰਚ ਦੇ ਵਿੱਚ ਆ ਰਹੀਆਂ, ਅਸੀਂ ਕਿੰਨੇ ਮੈਚੋਰ ਹੋ ਰਹੇ ਹਾਂ, ਕਿੰਨਾ ਗਰੋ ਕਰ ਗਏ ਹਾਂ ਪਿਛਲੇ ਵਰੇ ਨਾਲੋਂ, ਇਹ ਸਾਰਾ ਕੁਝ ਸਾਹਮਣੇ ਆਉਂਦਾ। ਔਰ ਉਹ ਪੰਜਾਬ ਦਾ ਸਭ ਤੋਂ ਵੱਡਾ ਨਾਟ ਮੇਲਾ ਜਿਹੜਾ ਪੰਜਾਬੀ ਰੰਗਮੰਚ ਦੇ ਵਿੱਚ ਹੁਣ ਤੱਕ ਚੱਲਦਾ ਆ ਰਿਹਾ, ਔਰ ਉਸ ਨਾਟ ਮੇਲੇ ਦੀ ਜਾਗ ਐਸੀ ਲੱਗੀ ਕਿ ਜਿਹੜੇ ਸਾਡੇ ਕੋਲ ਨਿਰਦੇਸ਼ਕ ਵਾਰ ਵਾਰ ਆਏ ਉਹਨਾਂ ਨੇ ਆਪਣੇ ਸ਼ਹਿਰਾਂ ਦੇ ਵਿੱਚ ਵੀ ਚਾਹੇ 3 ਦਿਨਾਂ ਦਾ ਜਾਂ 4 ਦਿਨਾਂ ਦਾ ਜਿਹੜਾ ਨਾਟ ਮੇਲਾ ਉਹਨੂੰ ਸ਼ੁਰੂ ਕਰਨ ਦਾ ਸਿਲਸਿਲਾ ਜਿਹੜਾ ਉਹ ਜਾਰੀ ਰੱਖਿਆ। ਔਰ ਇਸ ਵੇਲੇ ਬਠਿੰਡੇ ਕੀਰਤੀ ਕਿਰਪਾਲ ਨੇ ਉਹਨਾਂ ਨੇ ਨਾਟ ਮੇਲਾ ਸ਼ੁਰੂ ਕਰ ਲਿਆ, ਪਟਿਆਲੇ ਦੇ ਵਿੱਚ ਡਾਕਟਰ ਲੱਖਾ ਲਹਿਰੀ ਨੇ ਉਹਨਾਂ ਨੇ ਨਾਟ ਮੇਲਾ ਸ਼ੁਰੂ ਕਰ ਲਿਆ, ਚੰਡੀਗੜ੍ਹ ਦੇ ਵਿੱਚ ਸੰਗੀਤਾ ਗੁਪਤਾ ਨੇ ਉਹ ਵੀ ਨਾਟ ਮੇਲਾ ਕਰ ਰਹੇ ਨੇ, ਜਲੰਧਰ ਦੇ ਵਿੱਚ ਅੰਕੁਰ ਸ਼ਰਮਾ ਨੇ ਉਹਨਾਂ ਨੇ ਵੀ ਨਾਟ ਮੇਲਾ ਸ਼ੁਰੂ ਕੀਤਾ। ਤੇ ਮੈਨੂੰ ਲੱਗਦਾ ਇਹ ਪੰਜਾਬ ਥੀਏਟਰ ਫੈਸਟੀਵਲ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਕਿ 5 ਸ਼ਹਿਰਾਂ ਦੇ ਵਿੱਚ ਨਾਟ ਮੇਲੇ ਜਿਹੜੇ ਨੇ ਨਾ ਇਸ ਸਿਲਸਿਲੇ ਸ਼ੁਰੂ ਹੋਏ ਸਾਡੇ ਉਸ ਨਾਟ ਮੇਲੇ ਤੋਂ ਪ੍ਰੇਰਿਤ ਹੋ ਕੇ, ਤਾਂ ਇਹ ਬਹੁਤ ਖੂਬਸੂਰਤ ਗੱਲ ਹੈ। ਚਾਹੇ ਅਜੇ ਉਹ ਛੋਟਾ ਹੈਗਾ ਬਟ ਹੌਲੀ ਹੌਲੀ ਉਹਨਾਂ ਦੇ ਨਾਟ ਮੇਲੇ ਵੀ ਵੱਡੇ ਹੋਣਗੇ ਤੇ ਪੰਜਾਬੀ ਰੰਗਮੰਚ ਨੂੰ ਹੋਰ ਵੀ ਜਿਆਦਾ ਵੱਡਾ ਹੁਲਾਰਾ ਮਿਲੇਗਾ। ਤੇ ਅਸੀਂ ਹੁਣ ਸੋਚਦੇ ਹਾਂ
ਬਿਲਕੁਲ
ਇਨਸ਼ਾਅੱਲਾ ਕਦੀ ਇਹੋ ਜਿਹਾ ਅਸੀਂ ਸੋਚਦੇ ਹਾਂ ਕਿ ਇਨਸ਼ਾਅੱਲਾ ਇਹੋ ਜਿਹਾ ਵੀ ਵਕਤ ਆਵੇ ਕਿ ਇੱਕ ਨਾਟ ਮੇਲਾ ਤੁਸੀਂ ਸਾਰੇ ਜਾਣੇ ਰਲ ਕੇ ਮੈਲਬੋਰਨ ਦੀ ਧਰਤੀ ਦੇ ਉੱਤੇ ਵੀ ਕਰੋ।
ਜੀ ਬਿਲਕੁਲ, ਤੁਹਾਡਾ ਆਸ਼ੀਰਵਾਦ ਸਾਡੇ ਇਥੋਂ ਦੇ ਕਲਾਕਾਰਾਂ ਨੂੰ ਮਿਲਿਆ ਤੇ ਜ਼ਰੂਰ ਜੀ ਤੁਹਾਡੀ ਇਹ ਜਿਹੜੀ ਆਸ ਆ ਮੈਨੂੰ ਲੱਗਦਾ ਬਹੁਤ ਜਲਦੀ ਪੂਰੀ ਹੋਵੇਗੀ, ਅਸੀਂ ਵੀ ਇਹ ਆਸ ਕਰ ਸਕਦੇ ਹਾਂ। ਤੇ ਅਨੀਤਾ ਜੀ, ਦੇਖਣ ਦੇ ਵਿੱਚ ਜੇ ਅਸੀਂ ਪੰਜਾਬ ਦੇ ਥੀਏਟਰ ਦੀ, ਪੰਜਾਬ ਦੇ ਰੰਗਮੰਚ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਜਿਹੜਾ ਜੀ ਉਹਨੂੰ ਅਸੀਂ ਥੀਏਟਰ ਦਾ ਮੱਕਾ ਵੀ ਕਹਿ ਸਕਦੇ ਹਾਂ, ਰੰਗਮੰਚ ਦਾ ਮੱਕਾ ਵੀ ਕਹਿ ਸਕਦੇ ਹਾਂ, ਕਿਉਂਕਿ ਬਹੁਤ ਉਮਦਾ ਜਿਹੜੇ ਨਿਰਦੇਸ਼ਕ ਵੀ ਉਥੋਂ ਪੈਦਾ ਹੋਏ, ਕੇਵਲ ਧਾਲੀਵਾਲ ਹੋਰਾਂ ਵਰਗੇ ਜਾਂ ਹਰਦੀਪ ਗਿੱਲ ਹੋਰਾਂ ਵਰਗੇ, ਹਨਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਬਾਬਾ ਬੋੜ ਕਹਿੰਦੇ ਹਾਂ ਰੰਗਮੰਚ ਦੇ, ਤਾਂ ਗੁਰਸ਼ਰਨ ਭਾਜੀ ਹੁਰੀ ਜਿਹੜੇ ਆ ਉਹ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਜਾਗ ਲਾਈ ਆ ਉੱਥੇ ਥੀਏਟਰ ਦੀ, ਸੋ ਬਹੁਤ ਵਧੀਆ ਇੱਕ ਹੱਬ ਜਿਹੜਾ ਆ ਉਹ ਰੰਗਮੰਚ ਦਾ ਅੰਮ੍ਰਿਤਸਰ ਦੇ ਵਿਚ ਪੈਦਾ ਹੋ ਚੁੱਕਿਆ। ਪਰ ਤੁਹਾਡੀਆਂ ਗੱਲਾਂ ਬਾਤਾਂ ਚੋਂ ਇੱਕ ਸਵਾਲ ਜਿਹੜਾ ਸੀ ਉਹ ਇਕਦਮ ਮੇਰੇ ਦਿਮਾਗ ਦੇ ਵਿਚ ਆਇਆ। ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਜਿਹੜੇ ਪਿਤਾ ਜੀ ਸੀਗੇ ਜੀ ਉਹ ਆਰਮੀ ਚ ਸੀ, ਤੇ ਸੋ ਆਰਮੀ ਵਾਲੇ ਬੜੇ ਸਟ੍ਰਿਕਟ ਜਿਹੇ ਹੁੰਦੇ ਆ, ਬਹੁਤ ਤਰ੍ਹਾਂ ਦੀਆਂ ਪਾਬੰਦੀਆਂ ਜਿਹੀਆਂ ਲਾਉਂਦੇ ਹੁੰਦੇ ਆ ਹਮੇਸ਼ਾ, ਤੇ ਤੁਸੀਂ ਥੀਏਟਰ ਨੂੰ ਜਦੋਂ ਜੁਆਇਨ ਕੀਤਾ ਤਾਂ ਕੀ ਸੌਖਿਆਂ ਇਜਾਜ਼ਤ ਮਿਲ ਗਈ ਸੀ?
ਨਹੀਂ ਜੀ, ਬਹੁਤ ਜਿਆਦਾ ਔਖਾ ਸੀਗਾ ਮੇਰਾ ਉਹ ਸਫ਼ਰ, ਜਿੰਨੇ ਵਰੇ ਵੀ ਥੀਏਟਰ ਦੀ ਸ਼ੁਰੂਆਤ ਤੋਂ ਲੈ ਕੇ ਮੇਰੇ ਵਿਆਹ ਤੱਕ ਦਾ ਜਿਹੜਾ ਪੀਰੀਅਡ ਆ ਉਹ ਪੂਰੀ ਦੀ ਪੂਰੀ ਫਿਲਮ ਹੈ ਆਪਣੇ ਆਪ ਵਿਚ। ਹੋਰ ਜਦੋਂ ਕਿਤੇ ਲੰਬਾ ਟਾਈਮ ਹੋਏਗਾ ਆਪਾਂ ਜਰੂਰ ਉਹਦੇ ਬਾਰੇ ਡਿਸਕਸ ਕਰਾਂਗੇ। ਤਾਂ ਬਹੁਤ ਔਖਾ ਸੀਗਾ ਕਿਉਂਕਿ ਉਹਨਾਂ ਵੇਲਿਆਂ ਦੇ ਵਿਚ ਵੈਸੇ ਵੀ ਕੁੜੀਆਂ ਦਾ ਰੰਗਮੰਚ ਦੇ ਵਿਚ ਆਉਣਾ, ਅਦਾਕਾਰੀ ਦੇ ਵਿਚ ਆਉਣਾ ਬਹੁਤ ਜਿਆਦਾ ਵਧੀਆ ਨਹੀਂ ਸੀ ਸਮਝਿਆ ਜਾਂਦਾ। ਇੰਨਾ ਜਿਆਦਾ ਫਰਕ ਸੀ ਕਿ ਹੁਣ ਤਾਂ ਪੇਰੈਂਟਸ ਸਾਡੇ ਕੋਲ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਕਿ ਸਾਡੇ ਬੱਚੇ ਨੂੰ ਅਦਾਕਾਰੀ ਸਿਖਾਓ ਜੀ, ਇਹਨੂੰ ਫਿਲਮਾਂ ਦੇ ਵਿਚ ਕੋਈ ਚਾਂਸ ਦਵਾਓ ਜੀ। ਔਰ ਜਦੋਂ ਸਾਡੇ ਵਾਲਾ ਵੇਲਾ ਸੀਗਾ ਉਦੋਂ ਬਿਲਕੁਲ ਔਖਾ ਸੀਗਾ ਕਿਉਂਕਿ ਹਰ ਇੱਕ ਬੰਦਾ ਇਹ ਸੋਚਦਾ ਸੀ ਕਿ ਸਾਡੇ ਧੀਆਂ ਪੁੱਤ ਜਿਹੜੇ ਨੇ ਉਹ ਇਸ ਲਾਈਨ ਦੇ ਵਿਚ ਨਹੀਂ ਹੋਣੇ ਚਾਹੀਦੇ, ਤਾਂ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਸੀ ਕਿ ਲੋਕੀ ਕੀ ਕਹਿਣਗੇ। ਇਹ ਜਿਹੜੀ ਲੋਕੀ ਕੀ ਕਹਿਣਗੇ ਵਾਲੀ ਸੋਚ ਸੀ ਨਾ, ਇਸ ਚੀਜ਼ ਨੇ ਬਹੁਤ ਜ਼ਿਆਦਾ ਮੈਨੂੰ ਵੀ ਨੁਕਸਾਨ ਪਹੁੰਚਾਇਆ। ਬਸ ਰੋਜ਼ ਝਿੜਕਾਂ ਪੈਣੀਆਂ ਜੀ, ਸ਼ਾਮ ਨੂੰ ਜਦੋਂ ਘਰ ਵਾਪਸ ਜਾਣਾ ਜਾਂ ਰਿਹਰਸਲ ਲਈ ਆਉਣਾ, ਤੇ ਬੜਾ ਔਖਾ ਦੌਰ ਸੀਗਾ। ਪਰ ਹੌਲੀ ਹੌਲੀ ਚਲੋ ਪਰਮਾਤਮਾ ਨੇ ਇੰਨੀ ਵੱਡੀ ਮਿਹਰ ਕੀਤੀ ਮੇਰੇ ਉੱਤੇ ਕਿ ਇੱਕ ਇਸ ਕਲਾ ਦੇ ਨਾਲ ਜੁੜੇ ਹੋਏ ਬੰਦੇ ਦੇ ਨਾਲ ਮੇਰਾ ਵਿਆਹ ਹੋ ਗਿਆ ਤੇ ਜ਼ਿੰਦਗੀ ਬਹੁਤ ਸੌਖੀ ਹੋ ਗਈ ਤੇ ਹੁਣ ਔਖੇ ਸਾਰੇ ਪਲ ਭੁੱਲ ਗਏ
ਜੀ। ਸੋ ਅਨੀਤਾ ਜੀ, ਅਸੀਂ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ, ਪਰ ਸਾਡੇ ਕੁਛ ਸਰੋਤੇ ਸਾਡੇ ਨਾਲ ਇਸ ਵੇਲੇ ਜੁੜ ਰਹੇ ਆ, ਉਹਨਾਂ ਦੇ ਮੈਸੇਜਸ ਆ ਰਹੇ ਆ ਤੁਹਾਡੇ ਲਈ, ਸੋ ਜੇ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਆਪਾਂ ਮੈਸੇਜਸ ਲਈਏ।
ਹਾਂਜੀ ਹਾਂਜੀ ਜਰੂਰ
ਜੀ। ਸਾਡੇ ਨਾਲ ਕੁਲਦੀਪ ਕੌਰ ਜੀ ਜੁੜੇ ਆ ਬ੍ਰਿਸਬੇਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ੍ਰੀ ਅਕਾਲ ਅਨੀਤਾ ਦੇਵਗਨ ਜੀ ਤੇ ਹਰਦੀਪ ਗਿੱਲ ਜੀ। ਅਸੀਂ ਜੀ ਅਨੀਤਾ ਜੀ ਤੁਹਾਨੂੰ ਦੇਖਣ ਕਰਕੇ ਭੈਣ ਦੇ ਪਿੰਡ ਕਹਿੰਦੇ ਜੀ ਚੀਚਾ ਪੱਕਣਾ ਜਾਂਦੇ ਹੁੰਦੇ ਸੀ ਤੇ ਕੰਧ ਤੋਂ ਦੇਖ ਕੇ ਰੌਲਾ ਪਾ ਦਿੰਦੇ ਹੁੰਦੇ ਸੀ ਕਿ ਪੰਚਣੀ ਜੀ ਆ ਗਏ। ਬਹੁਤ ਐਕਸਾਈਟਿਡ ਆ ਜੀ ਤੇ ਆਪ ਜੀ ਨੂੰ ਬ੍ਰਿਸਬੇਨ ਚ ਮਿਲਣ ਦੇ ਲਈ ਵੀ ਤੇ ਤੁਹਾਡੇ ਨਾਲ ਸੁਨਹਿਰੀ ਪਲ ਬਿਤਾਉਣ ਦੇ ਲਈ ਵੀ। ਤੇ ਮੈਲਬਨ ਦਾ ਕਹਿੰਦੇ ਸ਼ੋ ਵਾਜ ਮਾਇੰਡ ਬਲੋਇੰਗ, ਬਹੁਤ ਖੁਸ਼ੀ ਹੋ ਰਹੀ ਸੀ ਆਪ ਜੀ ਬਾਰੇ ਸੁਣ ਕੇ, ਤੇ ਸੁਣ ਕੇ ਹੀ ਕਹਿੰਦੇ ਗੈਸਟ ਜਿਹੜੇ ਸੀ ਆਪਾਂ ਇੱਥੇ ਲਾਏ ਹੋਏ ਆ ਤੇ ਕਾਂਟ ਵੇਟ, ਗੁੱਡ ਲੱਕ ਫਾਰ ਐਡੀਲੇਡ, ਸਾਡੀ ਸ਼ੋਣੋ ਸਾਡੀ ਮੋਹਣੋ, ਬਹੁਤ ਪਿਆਰ ਤੇ ਸਤਿਕਾਰ ਜੀ। ਤੇ ਰਸਨਾ ਭੈਣ ਜੀ ਦਾ ਵੀ ਕਹਿੰਦੇ ਬਹੁਤ ਵਧੀਆ ਪ੍ਰਲ ਹੈ, ਤੇ ਬੀਬੀ ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ, ਅੱਜ ਕੱਲ ਆਸਟ੍ਰੇਲੀਆ ਦੀ ਪੰਚਣੀ ਬਣ ਗਏ ਜੀ, ਛਾ ਗਏ ਆਪ ਜੀ। ਅਨੀਤਾ ਜੀ
ਸ਼ੁਕਰੀਆ, ਬਹੁਤ ਮਿਹਰਬਾਨੀ, ਅਸੀਂ ਬਹੁਤ ਜਲਦੀ ਬ੍ਰਿਸਬੇਨ ਦੇ ਵਿਚ ਸ਼ੋਅ ਕਰਨ ਲਈ ਆ ਰਹੇ। ਔਰ ਜੇ ਤੁਸੀਂ ਵਾਕਿਆ ਮੈਨੂੰ ਪਿਆਰ ਕਰਦੇ ਹੋ, ਰੰਗਮੰਚ ਨੂੰ ਪਿਆਰ ਕਰਦੇ ਹੋ, ਨਾਟਕ ਨੂੰ ਪਿਆਰ ਕਰਦੇ ਹੋ, ਕੱਲੇ ਨਾਟਕ ਵੇਖਣ ਨਾ ਆਇਓ, ਆਪਣੇ ਨਾਲ ਘੱਟੋ ਘੱਟ 20-25 ਜਾਣੇ ਇਹੋ ਜਿਹੇ ਦੋਸਤ ਰਿਸ਼ਤੇਦਾਰ ਜੋੜੋ ਜਿਨ੍ਹਾਂ ਨੂੰ ਪ੍ਰੇਰਿਤ ਕਰੋ ਉਹ ਰੰਗਮੰਚ ਨੂੰ ਵੇਖਣ ਲਈ ਆਉਣ, ਕਿਉਂਕਿ ਦਰਸ਼ਕ ਅਸੀਂ ਜੇ ਪਹਿਲੀ ਵਾਰੀ ਪਹਿਲੇ ਸ਼ੋਅ ਦੇ ਵਿਚ ਪੈਦਾ ਕਰ ਲਏ ਤਾਂ ਤਦੇ ਇਸ ਕਲਾ ਨੂੰ ਅੱਗੇ ਵਧਾਇਆ ਜਾ ਸਕੇਗਾ ਇਸ ਧਰਤੀ ਦੇ ਉੱਤੇ। ਔਰ ਤੁਸੀਂ ਸਾਡੇ ਲਈ ਸਿਰਫ ਇਹ ਕਰ ਸਕਦੇ ਹੋ ਤਾਂ ਸਾਨੂੰ ਵਧੀਆ ਲੱਗੇਗਾ। ਔਰ ਮੈਂ ਜਰੂਰ ਮੈਨੂੰ ਆ ਕੇ ਦੱਸਿਓ ਕਿ ਆਹ 20 ਜਾਣੇ ਜਿਹੜੇ ਨੇ ਮੇਰੇ ਕਰਕੇ ਆਏ ਨੇ, ਮੇਰੇ ਨਾਲ ਆਏ ਨੇ, ਮੈਂ ਲੈ ਕੇ ਆਈ ਆ, ਤਾਂ ਮੈਨੂੰ ਫਿਰ ਲੱਗੇਗਾ ਕਿ ਸੱਚੀ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ। ਥੈਂਕ ਯੂ ਜੀ
ਜੀ। ਸੋ ਅਨੀਤਾ ਜੀ, ਆਪਾਂ ਅਗਲਾ ਮੈਸੇਜ ਲੈਣ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਇਸ਼ਾਰਾ ਦਿੱਤਾ ਜੀ ਪੰਚਣੀ ਵਾਲਾ, ਸੋ ਦੂਰਦਰਸ਼ਨ ਤੁਹਾਨੂੰ ਬਹੁਤ ਦੇਰ ਕੰਮ ਕਰਨ ਦਾ ਮੌਕਾ ਮਿਲਿਆ, ਸੋ ਥੋੜਾ ਜਿਹਾ ਜਿਹੜਾ ਝਾਤ ਥੋੜੀ ਜਿਹੀ ਜਿਹੜੀ ਆ ਉਹਦੇ ਉੱਤੇ ਵੀ ਪਾਓ ਕਿ ਦੂਰਦਰਸ਼ਨ ਦਾ ਜਿਹੜਾ ਸਫ਼ਰ ਸੀ ਉਹ ਕਿਹੋ ਜਿਹਾ ਸੀਗਾ, ਕਿੱਦਾਂ ਜੁੜੇ ਉਹਦੇ ਨਾਲ?
ਮੈਨੂੰ ਲੱਗਦਾ ਹੁੰਦਾ ਕਿ ਮੇਰੀ ਜ਼ਿੰਦਗੀ ਦੀ ਜਿਹੜੀ ਸਕ੍ਰਿਪਟ ਹੈ ਨਾ ਉਹ ਰੱਬ ਨੇ ਲਿਖ ਕੇ ਰੱਖੀ ਹੋਈ ਮੇਰੀ ਜ਼ਿੰਦਗੀ ਚ, ਜੋ ਵੀ ਵਾਪਰਿਆ ਇੰਨੀ ਸਹਿਜਤਾ ਦੇ ਨਾਲ ਕਿ ਬਿਨਾਂ ਮੰਗਿਆ ਰੱਬ ਨੇ ਸਾਰਾ ਕੁਝ ਦਿੱਤਾ, ਇਸ ਤਰ੍ਹਾਂ ਦੇ ਸਿਲਸਿਲੇ ਰਹੇ। ਜਦ ਮੈਂ ਹਜੇ ਸ਼ੁਰੂਆਤ ਕੀਤੀ ਸੀਗੀ ਨਾਟਕਾਂ ਦੀ ਤਾਂ ਉਹਨਾਂ ਵੇਲਿਆਂ ਦੇ ਵਿਚ ਮੈਨੂੰ ਇੱਕ ਥੀਏਟਰ ਦਾ ਹੀ ਪਲੇ ਸੀਗਾ ਚੌਂਕ ਢੋਲੀਆਂ, ਜਿਹੜਾ ਅੰਮ੍ਰਿਤਸਰ ਦੇ ਸਾਡੇ ਡਾਕਟਰ ਜਗਦੀਸ਼ ਸਚਦੇਵਾ ਉਹਨਾਂ ਨੇ ਲਿਖਿਆ ਹੋਇਆ ਸੀ, ਉਹਨਾਂ ਵੱਲੋਂ ਡਾਇਰੈਕਟ ਕੀਤਾ, ਉਹ ਦੂਰਦਰਸ਼ਨ ਵਾਲਿਆਂ ਨੇ ਇੱਕ ਨਾਟਕ ਦੇ ਰੂਪ ਵਿਚ ਉਹਦੀ ਰਿਕਾਰਡਿੰਗ ਕਰਨੀ ਸੀਗੀ ਤਾਂ ਅੰਮ੍ਰਿਤਸਰ ਦੇ ਹੀ ਕਲਾਕਾਰਾਂ ਨੂੰ ਉਸ ਨਾਟਕ ਦਾ ਹਿੱਸਾ ਬਣਾਇਆ, ਅੰਮ੍ਰਿਤਸਰ ਦੇ ਵਿਚ ਹੀ ਉਹ ਨਾਟਕ ਸ਼ੂਟ ਹੋਇਆ। ਔਰ ਮੈਨੂੰ ਉਸ ਨਾਟਕ ਦੇ ਵਿਚ ਇੱਕ ਛੋਟਾ ਜਿਹਾ ਕਿਰਦਾਰ ਕਰਨ ਲਈ ਮਿਲਿਆ ਔਰ ਮੈਂ ਥੋੜਾ ਜਿਹਾ ਉਹਨੂੰ ਥੋੜਾ ਜਿਹਾ ਇੱਕ ਅਲੱਗ ਰੰਗ ਦੇ ਕੇ ਮੈਂ ਦੇਖਿਆ ਜਿਸ ਤਰ੍ਹਾਂ ਮੇਰੇ ਨਾਲ ਦੇ ਸਾਥੀ ਕਲਾਕਾਰ ਜੈਂਟਸ ਜਿਹੜੇ ਸੀਗੇ ਆਪਣੇ ਆਪਣੇ ਕਿਰਦਾਰਾਂ ਨੂੰ ਕਰ ਰਹੇ ਸੀਗੇ ਤੇ ਮੈਂ ਵੀ ਥੋੜੀ ਜਿਹੀ ਕੋਸ਼ਿਸ਼ ਕੀਤੀ, ਮੈਨੂੰ ਲੱਗਾ ਕਿ ਸ਼ਾਇਦ ਇੰਜ ਕਰੀਦਾ ਹੈ ਸਹਿ ਸੁਭਾਈ, ਤਾਂ ਉਹ ਇੱਕ ਥੋੜੀ ਜਿਹੀ ਵੱਖਰੀ ਸ਼ੇਡ ਦਾ ਕਰੈਕਟਰ ਪਹਿਲੀ ਵਾਰੀ ਮੈਂ ਜਦੋਂ ਕਰ ਲਿਆ ਤੇ ਉਹ ਬਹੁਤ ਹੀ ਅੱਛਾ ਲੱਗਾ ਸਾਰਿਆਂ ਨੂੰ। ਜਦ ਦੂਰਦਰਸ਼ਨ ਦੇ ਉੱਪਰ ਟੈਲੀਕਾਸਟ ਹੋਇਆ ਤੇ ਸਰਦਾਰ ਜੀਤ ਬਾਵਾ ਸਾਡੇ ਅੰਮ੍ਰਿਤਸਰ ਦੇ ਰੰਗਮੰਚ ਦੇ ਨਾਲ ਹੀ ਸੰਬੰਧਿਤ ਸੀਗੇ ਤੇ ਉੱਥੇ ਦੂਰਦਰਸ਼ਨ ਦੇ ਉੱਤੇ ਉਹ ਪ੍ਰੋਡਿਊਸਰ ਸੀ। ਉਹਨਾਂ ਨੇ ਵੀ ਉਸ ਨਾਟਕ ਨੂੰ ਦੇਖਿਆ ਤੇ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਸਾਰਿਆਂ ਨੇ ਕਿਹਾ ਕਿ ਤੁਸੀਂ ਨਾ ਦੂਰਦਰਸ਼ਨ ਦੇ ਉੱਤੇ ਆਡੀਸ਼ਨ ਟੈਸਟ ਹੁੰਦਾ ਫਾਰਮ ਭਰ ਦੋ। ਸਾਡੇ ਕਈ ਸਾਥੀ ਕਲਾਕਾਰਾਂ ਨੇ ਭਰੇ, ਮੈਂ ਵੀ ਭਰ ਦਿੱਤਾ ਨਾਲ ਹੀ। ਜਦੋਂ ਟੈਸਟ ਹੋਇਆ ਮੇਰਾ ਕਲੀਅਰ ਹੋ ਗਿਆ, ਨਾਲ ਦੀ ਨਾਲ ਹੀ ਸਰਦਾਰ ਜੀਤ ਬਾਵਾ ਜੀ ਨੇ, ਕਿਉਂਕਿ ਮੇਰਾ ਟੈਸਟ ਕਲੀਅਰ ਹੋ ਚੁੱਕਾ ਸੀ ਤੇ ਉਹ ਅੰਮ੍ਰਿਤਸਰ ਦੇ ਕਲਾਕਾਰਾਂ ਨੂੰ ਬਹੁਤ ਪ੍ਰਮੋਟ ਕਰਦੇ ਸੀ ਔਰ ਖਾਸ ਕਰਕੇ ਅੱਛੇ ਕਲਾਕਾਰਾਂ ਨੂੰ, ਬੜੀ ਪਾਰਖੂ ਨਜ਼ਰ ਹੈ ਉਹਨਾਂ ਦੀ, ਤੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ, ਆਪਣੇ ਨਾਟਕਾਂ ਦਾ ਹਿੱਸਾ ਬਣਾਉਣਾ ਸ਼ੁਰੂ ਕੀਤਾ। ਜੇ ਮੈਂ ਦੋ ਤਿੰਨ ਹੀ ਉਹਨਾਂ ਦੇ ਨਾਲ ਪਲੇ ਕੀਤੇ ਸੀਗੇ ਤੇ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਹੀ ਪੰਚਣੀ ਜਿਹੜਾ ਸੀਰੀਅਲ ਹੈ ਉਸ ਵੇਲੇ ਦੂਰਦਰਸ਼ਨ ਦਾ ਉਹ ਸਭ ਤੋਂ ਵੱਡਾ ਸੀਰੀਅਲ ਸੀਗਾ ਜਿਹਦੇ ਚ ਮੈਨੂੰ ਲੀਡਿੰਗ ਕਰੈਕਟਰ ਦੇ ਲਈ ਉਹਨਾਂ ਨੇ ਸੱਦਾ ਦਿੱਤਾ। 60-65 ਐਪੀਸੋਡ ਸੀਗੇ ਤੇ ਉਹ ਬਹੁਤ ਹੀ ਜਿਆਦਾ ਮਕਬੂਲ ਹੋਇਆ, ਲੋਕਾਂ ਨੂੰ ਬੜਾ ਅੱਛਾ ਲੱਗਾ ਉਹਦੇ ਚ ਮੇਰਾ ਕਿਰਦਾਰ ਤੇ ਉਹਦਾ ਗੀਤ ਬੜਾ ਅੱਛਾ ਇੱਕ ਚੱਲਦਾ ਹੁੰਦਾ ਸੀ, ਪੜ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ। ਉਹ ਮੇਰਾ ਪਹਿਲਾ ਨਾਟਕ ਸੀਗਾ ਜਿਹੜਾ ਮੈਨੂੰ ਦੋ ਤਿੰਨ ਨਾਟਕ ਕਰਨ ਤੋਂ ਬਾਅਦ ਹੀ ਮਿਲ ਗਿਆ, ਸੀਰੀਅਲ ਸੀਗਾ ਤੇ ਜਿਹਦੇ ਚ ਦਰਸ਼ਕਾਂ ਨੇ ਮੈਨੂੰ ਪੰਜਾਬ ਭਰ ਦੇ ਵਿਚ ਮੇਰੀ ਪਛਾਣ ਬਣ ਗਈ ਔਰ ਲੋਕਾਂ ਨੇ ਮੈਨੂੰ ਗਾਏ ਬਗਾਏ ਰਸਤੇ ਦੇ ਵਿਚ ਆਉਂਦਿਆਂ ਜਾਂਦਿਆਂ ਪਛਾਣਨਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਵੇਲਿਆਂ ਦੇ ਵਿਚ ਇੱਕ ਪਾਰਟੀ ਨੇ ਮੈਨੂੰ ਆਪਣੀ ਟਿਕਟ ਇੱਕ ਜਗ੍ਹਾ ਤੋਂ MLA ਦੇ ਤੌਰ ਦੇ ਉੱਤੇ ਟਿਕਟ ਦੇ ਲਈ ਉਹਨਾਂ ਨੇ ਮੈਨੂੰ ਬੜੀ ਵਾਹ ਲਾਈ ਤੇ ਪਰ ਹਰਦੀਪ ਜੀ ਨੇ ਕਿਹਾ ਕਿ ਅਸੀਂ ਕਲਾਕਾਰ ਦੇ ਤੌਰ ਦੇ ਉੱਤੇ ਇਸ ਜ਼ਿੰਦਗੀ ਦੇ ਵਿਚ ਆਏ ਆ ਇਸ ਵਾਰੀ ਤੇ ਕਲਾਕਾਰ ਦੇ ਤੌਰ ਤੇ ਹੀ ਵਾਪਸ ਜਾਣਾ ਇਸ ਧਰਤੀ ਤੋਂ, ਅਸੀਂ ਰਾਜਨੀਤਿਕ ਜੀਵਨ ਜਿਹੜਾ ਉਹਨੂੰ ਉਹਦੇ ਚ ਨਹੀਂ ਪੈਣਾ। ਸੋ ਇਹਨਾਂ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਜਾਣਾ ਹੈਗਾ ਰਾਜਨੀਤੀ ਦੇ ਵਿਚ। ਮੈਨੂੰ ਤਾਂ ਇੰਨੀ ਸਮਝ ਨਹੀਂ ਸੀ ਕਿਉਂਕਿ ਮੇਰੇ ਤੇ ਮਾਨਸਿਕ ਵਿਕਾਸ ਦੇ ਅਜੇ ਦਰ ਖੁੱਲਣੇ ਹੀ ਸ਼ੁਰੂ ਹੋਏ ਸੀਗੇ। ਸੋ ਪੋਲਿਟਿਕਸ ਦੇ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਮੈਂ ਇਹਨਾਂ ਦੇ ਕਹਿਣ ਦੇ ਉੱਤੇ ਤੇ ਅਦਰਵਾਈਜ਼ ਹੋ ਸਕਦਾ ਅੱਜ ਮੈਂ ਵੀ ਕੋਈ ਕਲਚਰਲ ਮਨਿਸਟਰ ਹੁੰਦੀ, ਪਰ ਮੈਨੂੰ ਉਸ ਚੀਜ਼ ਦਾ ਕੋਈ ਵੀ ਜਿਆਦਾ ਮਲਾਲ ਨਹੀਂ ਹੈਗਾ ਕਿ ਮੈਂ ਉਹ ਇੱਕ ਖੂਬਸੂਰਤ ਮੌਕਾ ਜਿਹੜਾ ਮੇਰੇ ਦਰ ਤੇ ਆਇਆ ਸੀਗਾ ਉਹਨੂੰ ਠੁਕਰਾਇਆ। ਤੇ ਹਾਂ, ਹੁਣ ਇੱਕ ਫਿਲਮ ਦੇ ਵਿੱਚ ਮੈਂ MLA ਦਾ ਰੋਲ ਕਰ ਰਹੀ ਹਾਂ ਬਹੁਤ ਜਲਦੀ, ਜਿਹੜਾ ਦਰਸ਼ਕ ਇਸ ਵਾਰੇ ਵੇਖਣਗੇ, ਪੰਜਾਬ ਸਿੰਘ ਫਿਲਮ ਦਾ ਨਾਮ ਹੈ। ਬੜੀ ਕਰਪਟ ਪੋਲੀਟੀਸ਼ਨ ਔਰਤ ਹੈਗੀ ਔਰ ਪੰਜਾਬੀ ਦੇ ਵਿਚ ਪਹਿਲੀ ਵਾਰੀ ਕਿਸੇ ਔਰਤ ਕਲਾਕਾਰ ਨੇ ਇੰਨੀ ਜਬਰਦਸਤ ਨੈਗੇਟਿਵ ਸ਼ੇਡ ਦੇ ਵਿਚ ਪੇਸ਼ ਹੋਣਾ ਕਿ ਉਹ ਫਿਲਮ ਜਦ ਬਣ ਰਹੀ ਸੀ ਤੇ ਉਦੋਂ ਹੀ ਉਹਦੇ ਚਰਚੇ ਸ਼ੁਰੂ ਹੋ ਗਏ, ਮੇਰੇ ਕਿਰਦਾਰ ਦੇ ਬਾਰੇ ਗੱਲਾਂ ਹੋਣ ਲੱਗ ਪਈਆਂ ਤੇ ਜਦੋਂ ਫਿਲਮ ਆਏਗੀ ਨੈਚੁਰਲੀ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛਾ ਲੱਗੇਗਾ।
ਸੋ ਇੱਕ ਧੜੱਲੇਦਾਰ ਕਿਰਦਾਰ ਦੇ ਰੂਪ ਚ ਅਨੀਤਾ ਦੇਵਗਨ ਜੀ ਜਿਹੜੇ ਆ ਜੀ ਦੇਖਣ ਨੂੰ ਮਿਲ ਸਕਦੇ ਆ ਆਉਣ ਵਾਲੀ ਟਾਈਮ ਦੇ ਵਿਚ, ਸਕਦੇ ਆ ਨੀ ਸਕਣਗੇ ਔਰ ਆਉਣਗੇ। ਤੇ ਆਪਾਂ ਗੱਲਬਾਤ ਜਿਹੜੀ ਆ ਜੀ ਉਹ ਅੱਗੇ ਵਧਾਉਣੇ ਆ। ਹਰਦੀਪ ਗਿੱਲ ਭਾਜੀ ਹੋਰਾਂ ਬਾਰੇ ਵੀ ਕੁਝ ਮੈਸੇਜ ਆ ਰਹੇ ਆ, ਪਰ ਜਦੋਂ ਦੂਰਦਰਸ਼ਨ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਹਰਦੀਪ ਗਿੱਲ ਹੋਰਾਂ ਨੇ ਵੀ ਦੂਰਦਰਸ਼ਨ ਦੇ ਕੁਝ ਸੀਰੀਅਲ ਦੇ ਵਿਚ ਲੰਮਾ ਸਮਾਂ ਕੰਮ ਕੀਤਾ। ਤੇ ਹਰਦੀਪ ਭਾਜੀ ਤੁਹਾਡਾ ਦੂਰਦਰਸ਼ਨ ਦਾ ਜਿਹੜਾ ਸਫ਼ਰ ਆ ਕਿੱਦਾਂ ਦਾ ਰਿਹਾ?
ਬਹੁਤ ਵਧੀਆ ਜੀ, ਮੇਰਾ ਵੀ ਇਸ ਤਰ੍ਹਾਂ ਤਕਰੀਬਨ 94 ਤੋਂ ਮੈਂ ਅਪਰੂਵਡ ਹੋਇਆ ਔਰ ਇਸ ਤਰ੍ਹਾਂ ਮੇਰੀ ਸ਼ੁਰੂਆਤ ਹੋਈ। ਪੰਚਣੀ ਜਿਹੜਾ ਇਹਨਾਂ ਦਾ ਨਾਟਕ ਸੀ ਜੀ, ਮੈਂ ਲਗਭਗ ਉਹਦੀਆਂ 35 ਕੜੀਆਂ ਦੇ ਵਿਚ ਕੰਮ ਕੀਤਾ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਨਾਟਕ ਸੀ ਜਿਵੇਂ ਮਾਸਟਰ ਜੀ, ਸ਼ਾਮਲਾਟ, ਜੈ ਹਿੰਦ, ਜਲੰਧਰ ਦੂਰਦਰਸ਼ਨ ਤੋਂ, ਫਿਰ ਬਹੁਤ ਸਾਰੇ ਵੱਖ ਵੱਖ ਜਿਹੜੇ ਚੈਨਲ ਸੀਗੇ ਜਿਵੇਂ ਅਲਫਾ, ਲਿਸ਼ਕਾਰਾ, ਉਹ ਤੋਂ ਮਨਜੀਤ ਤੇ ਜਗਜੀਤ, ਇੱਕ ਸਾਡਾ ਅਲਫਾ ਤੋਂ ਸੀਰੀਅਲ ਆਉਂਦਾ ਹੁੰਦਾ ਸੀ, ਗਾਉਂ ਦੀ ਧਰਤੀ, ਚੰਡੀਗੜ੍ਹ ਕੈਂਪਸ, ਤੂਤਾ ਵਾਲਾ ਖੂਹ, ਦੋ ਅਕਾਲਗੜ੍ਹ, ਫਿਰ ਇੱਕ ਹਿੰਦੀ ਤੋਂ ਮੈਂ ਸੀਰੀਅਲ ਕੀਤਾ ਹਿੰਦੀ ਦਾ ਜੀ, ਸਹਾਰਾ ਬੰਦੀ, ਮਿਸ਼ਨ ਫਤਿਹ ਕਾਰਗਿਲ ਦੀ ਜੰਗ ਦੇ ਉੱਤੇ ਸੀਗਾ, ਔਰ ਇੱਕ ਪਿੱਛੇ ਜੇ 2008 ਦੇ ਵਿਚ ਰਾਜ ਬੱਬਰ ਹੋਰਾਂ ਦਾ ਇੱਕ ਸੀਰੀਅਲ ਸੀਗਾ ਨੈਸ਼ਨਲ ਤੋਂ ਚੱਲਦਾ ਰਿਹਾ, ਲਾਰਡ ਆਫ ਫਾਈਵ ਰਿਵਰਸ, ਮਹਾਰਾਜਾ ਰਣਜੀਤ ਸਿੰਘ, ਜਿਹਨੂੰ ਚੰਨ ਪਰਦੇਸੀ ਫਿਲਮ ਦੇ ਜਿਹੜੇ ਡਾਇਰੈਕਟਰ ਸੀਗੇ ਚਿਤਰਾਰਥ ਜੀ, ਉਹਨਾਂ ਨੇ ਡਾਇਰੈਕਟ ਕੀਤਾ ਸੀਗਾ। ਉਹਦੇ ਚ ਮੈਂ ਸੀਰੀਅਲ ਦੇ ਵਿਚ ਦੀਵਾਨ ਹੁਕਮ ਚੰਦ ਦੀ ਇੱਕ ਬੜੀ ਸਸ਼ਕਤ ਭੂਮਿਕਾ ਜਿਹੜੀ ਸੀ ਮੈਨੂੰ ਮਿਲੀ ਉਹ ਮੈਂ ਨਿਭਾਈ।
ਬਹੁਤ ਖੂਬ। ਸੋ ਜਿੰਨੇ ਵੀ ਕਿਰਦਾਰ ਹੈ ਤੁਹਾਡੇ, ਚਾਹੇ ਤੁਸੀਂ ਉਹ ਰੰਗਮੰਚ ਦੇ ਉੱਤੇ ਨਾਟਕਾਂ ਦੇ ਵਿਚ ਕੀਤੇ, ਚਾਹੇ ਉਹ ਦੂਰਦਰਸ਼ਨ ਦੇ ਮਾਧਿਅਮ ਦੇ ਰਾਹੀਂ ਸਾਹਮਣੇ ਆਏ ਆ, ਚਾਹੇ ਜਿਹੜੇ ਪ੍ਰਾਈਵੇਟ ਚੈਨਲ ਦੇ ਰਾਹੀਂ ਸਾਹਮਣੇ ਆਏ ਆ, ਸੋ ਬਹੁਤ ਬਰੀਕੀ ਦੇ ਨਾਲ ਤੁਸੀਂ ਹਮੇਸ਼ਾ ਆਪਣੇ ਜਿਹੜੇ ਕਿਰਦਾਰਾਂ ਨੂੰ ਨਿਭਾਇਆ। ਤੇ ਰੰਗਮੰਚ ਦੇ ਨਾਲ ਜਿਹੜੇ ਪਿਆਰ ਕਰਨ ਵਾਲੇ ਆ ਜਾਂ ਫਿਰ ਹਰਦੀਪ ਗਿੱਲ ਹੋਰਾਂ ਦੇ ਕਿਰਦਾਰਾਂ ਤੋਂ ਜਿਹੜੇ ਜਾਣੂ ਆ ਜੀ, ਉਹ ਇਸ ਗੱਲ ਦੇ ਗਵਾਹ ਆ। ਸਾਡੇ ਨਾਲ ਧਨੀ ਸਾਹਿਬ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਕਹਿੰਦੇ ਹਰਦੀਪ ਭਾਜੀ ਜੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਕੀ ਹਾਲ ਚਾਲ ਆ ਜੀ, ਬਹੁਤ ਵਧੀਆ ਲੱਗ ਰਿਹਾ ਕਹਿੰਦੇ ਤੁਹਾਡੀ ਗੱਲਬਾਤ ਸੁਣ ਕੇ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਤੁਹਾਡਾ ਉਹ ਦਿੱਲੀ ਤੇ ਲਾਹੌਰ ਵਾਲਾ ਆਈ ਲਾਈਕ ਇਟ ਸੁਣਾ ਸਕਦੇ ਹੋ ਇਫ ਯੂ ਡੋਂਟ ਮਾਇੰਡ?
ਹਾਂ, ਇਸ ਤਰ੍ਹਾਂ ਸੀਗਾ ਜੀ, ਅਸੀਂ ਪਾਕਿਸਤਾਨ ਦੇ ਵਿਚ ਆਪਣਾ ਨਾਟਕ ਲੂਣਾ ਕਰਨ ਗਏ ਸੀ ਔਰ ਕੇਵਲ ਧਾਲੀਵਾਲ ਹੋਰਾਂ ਨੂੰ ਡਾਇਰੈਕਟ ਕੀਤਾ ਸੀਗਾ, ਤੇ ਮੈਨੂੰ ਖੁਸ਼ੀ ਹੈ ਕਿ ਮੈਂ ਪਾਤਰ ਪਾਸ਼ ਔਰ ਸ਼ਿਵ ਮੇਰੇ ਪਸੰਦੀਦਾ ਸ਼ਾਇਰ ਨੇ ਔਰ ਮੈਂ ਤਿੰਨਾਂ ਹੀ ਇਹਨਾਂ ਸ਼ਾਇਰਾਂ ਦੀ ਜਿਹੜੀ ਪੋਇਟਰੀ ਨੂੰ ਡਰਾਮਾਟਾਈਜ਼ ਜਦੋਂ ਹੋਇਆ ਤੇ ਮੈਂ ਉਹਦੇ ਵਿਚ ਕੇਂਦਰੀ ਕਿਰਦਾਰ ਨਿਭਾਏ ਔਰ ਜਿਹੜਾ ਲੂਣਾ ਨਾਟਕ ਹੈ ਪੰਜਾਬੀ ਦਾ ਬੜਾ ਸ਼ਾਹਕਾਰ ਰਚਨਾ ਹੈ, ਮੈਨੂੰ ਖੁਸ਼ੀ ਹੈ ਕਿ ਮੈਂ ਲਗਾਤਾਰ 12 ਸਾਲ ਉਸ ਨਾਟਕ ਦੇ ਵਿਚ ਸਲਵਾਨ ਦੀ ਭੂਮਿਕਾ ਨਿਭਾਈ, 12 ਸਾਲ ਤੋਂ ਮੈਂ ਰੈਗੂਲਰ ਉਹਦੇ ਚ ਸਲਵਾਨ ਦਾ ਰੋਲ ਕੀਤਾ, ਉਹਦੇ ਚ ਪੂਰਨ ਬਦਲ ਜਾਂਦੇ ਰਹੇ, ਲੂਣਾ ਬਦਲ ਜਾਂਦੀਆਂ ਰਹੀਆਂ, ਇੱਛਰਾਂ ਬਦਲ ਜਾਂਦੀਆਂ ਰਹੀਆਂ, ਪਰ ਜੇ ਨਹੀਂ ਬਦਲਿਆ ਤੇ ਸਲਵਾਨ ਨਹੀਂ ਬਦਲਿਆ। ਔਰ ਅਸੀਂ ਉਸ ਨਾਟਕ ਨੂੰ ਕਰਨ ਵਾਸਤੇ ਲਾਹੌਰ ਗਏ ਸੀ ਜੀ, ਤੇ ਉਦੋਂ ਮਦੀਹਾ ਗੌਰ ਹੋਈ ਉਹੀ ਆਪਣਾ ਨਾਟਕ ਬੁੱਲਾ ਲੈ ਕੇ ਅੰਮ੍ਰਿਤਸਰ ਆਏ ਸੀ, ਤੇ ਮੈਂ ਜਦੋਂ ਉੱਥੇ ਉਹ ਨਾਟਕ ਦਾ ਮੰਚਣ ਹੋਇਆ ਤੇ ਬੜਾ ਇੱਕ ਮਾਹੌਲ ਬਣਿਆ ਹੋਇਆ ਸੀ, ਜੋਰਾ ਸਾਈਕਲ ਸਾਡੇ ਪੰਜਾਬੀ ਫਿਲਮਾਂ ਦੇ ਨੈਸ਼ਨਲ ਅਵਾਰਡਡ ਅਦਾਕਾਰਾਂ ਨੈਸ਼ਨਲ ਲੈਵਲ ਦੇ ਉਹ ਵੀ ਸਟੇਜ ਦੇ ਉੱਤੇ ਸੀਗੇ ਔਰ ਮੇਰੇ ਮਨ ਚ ਆਇਆ ਕਿ ਮਤਲਬ ਮੈਂ ਕੁਝ ਬੋਲਾਂ, ਕਿਉਂਕਿ ਬਹੁਤ ਵੱਡੀ ਦਾਦ, ਜਿਸ ਤਰ੍ਹਾਂ ਦੀ ਦਾਦ ਉਸ ਨਾਟਕ ਨੂੰ ਮਿਲੀ ਉਦਾਂ ਦੀ ਅੱਜ ਤੱਕ ਮੈਂ ਕਦੇ ਦੇਖੀ ਨਹੀਂ ਕਿ ਲਾਹੌਰ ਦੇ ਵਿਚ ਪੋਇਟਰੀ ਨੂੰ ਔਰ ਸਾਨੂੰ ਕਿੰਨਾ ਪਿਆਰ ਕੀਤਾ, ਕਿਉਂਕਿ ਮੈਂ ਖੁਦ ਵੀ ਪਾਕਿਸਤਾਨ ਟੈਲੀਵਿਜ਼ਨ ਦੇ ਡਰਾਮੇ ਵੇਖ ਵੇਖ ਕੇ ਬਹੁਤ ਕੁਝ ਸਿੱਖਿਆ ਔਰ ਉਸ ਮੈਨੂੰ ਸੀਗਾ ਕਿ ਮੈਂ ਕਦੇ ਪਾਕਿਸਤਾਨ ਜਾਵਾਂਗਾ, ਇਹਨਾਂ ਲੋਕਾਂ ਨੂੰ ਮਿਲਾਂਗਾ, ਤੇ ਉਹ ਜਦੋਂ ਉੱਥੇ ਇੱਕ ਮਾਹੌਲ ਬਣਿਆ ਤੇ ਮੈਂ ਦੋ ਲਾਈਨਾਂ ਉੱਥੇ ਬੋਲ ਦਿੱਤੀਆਂ ਕਿ ਫੇਰ ਕਦੇ ਨਾ ਪਵੇ ਵੇਖਣਾ ਦੁੱਖ ਦਾ ਕਾਲਾ ਦੌਰ, ਬੁੱਲਾ ਗਿਆ ਸੀ ਅੰਮ੍ਰਿਤਸਰ ਵਿਚ ਲੂਣਾ ਆਈ ਲਾਹੌਰ, ਤੇ ਉੱਥੇ ਉਹ ਬਹੁਤ ਜ਼ਿਆਦਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਜੀ, ਤੇ ਬਾਅਦ ਵਿਚ ਮੈਂ ਇੱਕ ਗੀਤ ਲਿਖਿਆ ਕਿਉਂਕਿ ਬੁੱਲਾ ਜਦੋਂ ਅੰਮ੍ਰਿਤਸਰ ਗਿਆ ਜਾਂ ਲਾਹੌਰ ਆਇਆ ਉਹ ਇੱਕ ਵਕਤੀ ਗੱਲ ਸੀ, ਮੈਂ ਇਹਨੂੰ ਫਿਰ ਬਣਾਇਆ ਕਿ ਫੇਰ ਕਦੇ ਨਾ ਪਵੇ ਵੇਖਣਾ ਦੁੱਖ ਦਾ ਕਾਲਾ ਦੌਰ, ਨਾ ਅੰਮ੍ਰਿਤਸਰ ਦੀ ਅੱਖ ਪਰੇ ਨਾ ਰੋਵੇ ਕਦੇ ਲਾਹੌਰ, ਸਾਂਝੀਆਂ ਰਸਮਾਂ ਸਾਂਝੇ ਨਗਮੇ ਤੇ ਇੱਕੋ ਟਣਕਾਰਾਂ, ਇੱਕ ਦੂਜੇ ਦੇ ਦਿਲ ਜਿੱਤੇ ਨੇ ਦੋਹੀਂ ਪਾਸੀ ਫਨਕਾਰਾਂ, ਸਰਹੱਦਾਂ ਤੋਂ ਡੱਕ ਨੀ ਹੁੰਦੇ ਕਦੇ ਕਲਾ ਦੇ ਜੌਹਰ, ਨਾ ਅੰਮ੍ਰਿਤਸਰ ਦੀ ਅੱਖ ਪਰੇ ਨਾ ਰੋਵੇ ਕਦੇ ਲਾਹੌਰ।
ਵਾਹ ਜੀ ਵਾਹ, ਕਿਆ ਬਾਤ ਹੈ। ਸੋ ਵਾਕਈ ਕਹਿੰਦੇ ਹੁੰਦੇ ਆ ਦੂਰੀਆਂ ਜਿਹੜੀਆਂ ਉਹ ਦਿਲਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ, ਸੋ ਸਾਡੇ ਆਵਾਮ ਨੂੰ ਇਹ ਗੱਲ ਭਲੀ ਭਾਂਤ ਜਾਣੂ ਆ ਸਾਡਾ ਆਵਾਮ ਕਿ ਅਸੀਂ ਸਾਰੇ ਦਿਲੋਂ ਇੱਕ ਦੂਜੇ ਨੂੰ ਚਾਹੁੰਦੇ ਆ। ਸੋ ਇਹਨਾਂ ਨਾਟਕਾਂ ਦੇ ਰਾਹੀਂ ਬਹੁਤ ਸੋਹਣੇ ਤੇ ਸੁਥਰੇ ਸੁਨੇਹੇ ਜਿਹੜੇ ਦੇਣ ਦੇ ਵਿਚ ਆਪਾਂ ਸਫਲ ਰਹਿੰਦੇ ਆ, ਤੇ ਹਰਦੀਪ ਜੀ ਤੁਸੀਂ ਇਸ ਗੱਲ ਦੇ ਲਈ ਵੀ ਵਧਾਈ ਦੇ ਪਾਤਰ ਹੋ। ਤੇ ਆਪਾਂ ਅਗਲੇ ਲਿਸਨਰ ਨੂੰ ਵੀ ਸ਼ਾਮਲ ਕਰਦੇ ਆ ਸਾਡੇ ਨਾਲ ਜੀ, ਮੋਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਇਸ ਵੇਲੇ ਸਾਨੂੰ ਸੁਣ ਰਹੇ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਦੀਪ ਜੀ, ਆਈ ਲਾਈਕ ਟੂ ਮਚ ਸਰਹੱਦ ਐਜ਼ ਜੀ, ਤੁਹਾਨੂੰ ਪਸੰਦ ਬਹੁਤ ਕਰਦੇ ਆ ਜੀ ਉਹ, ਤੇ ਐਜ਼ ਟਰੱਕ ਡਰਾਈਵਰ ਕਹਿੰਦੇ ਇਨ ਸਰਹੱਦ ਕਹਿੰਦੇ ਮੈਂ ਪਸੰਦ ਕਰਦਾ ਜੀ ਤੁਹਾਡਾ ਰੋਲ।
ਹਾਂਜੀ ਹਾਂਜੀ, ਇਹ ਇਹਨਾਂ ਨੂੰ ਭੁਲੇਖਾ ਲੱਗ ਗਿਆ ਜੀ, ਉਹ ਸੀਰੀਅਲ ਦਾ ਨਾਮ ਸੀ ਮਨਜੀਤ ਤੇ ਜਗਜੀਤ, ਜਿਹਦੇ ਚ ਮੈਂ ਵਿਜੇ ਟੰਡਨ ਹੁਣੀ ਜਿਹੜੇ ਸਾਡੇ ਪੰਜਾਬੀ ਫਿਲਮਾਂ ਦੇ ਪੁਰਾਣੇ ਹੀਰੋ ਔਰ ਅੱਜ ਵੀ ਕਰੈਕਟਰ ਰੋਲ ਕਰਦੇ ਨੇ, ਉਹਨਾਂ ਦੇ ਬੇਟੇ ਦਾ ਕਿਰਦਾਰ ਨਿਭਾਇਆ ਸੀ ਚੁੱਕੀ ਧੰਜਲ ਔਰ ਸਰਦਾਰ ਸੋਹੀ ਉਹਨਾਂ ਨੇ ਇਸ ਨਾਟਕ ਨੂੰ ਲਿਖਿਆ ਸੀਗਾ ਜੀ, ਤੇ ਮਿਹਰਬਾਨੀ ਜੀ ਤੁਹਾਨੂੰ, ਤੁਸੀਂ ਅੱਜ ਵੀ ਯਾਦ ਕਰ ਰਹੇ ਹੋ ਉਸ ਕਿਰਦਾਰ ਨੂੰ
ਜੀ। ਨਾਲ ਹੀ ਨਾਲ ਕਹਿੰਦੇ ਵੈਲਕਮ ਔਨ ਹਰਮਨ ਰੇਡੀਓ, ਆਈ ਸਾ ਯੂ ਔਨ ਪ੍ਰਾਈਮ ਏਸ਼ੀਆ ਕੈਨੇਡਾ, ਤੁਹਾਨੂੰ ਦੋਵਾਂ ਨੂੰ ਕਹਿੰਦੇ ਮੈਂ ਉੱਥੇ ਦੇਖਿਆ ਸੀਗਾ ਉਸ ਪ੍ਰੋਗਰਾਮ ਚ ਜੀ
ਜੀ ਜੀ ਜੀ ਜੀ ਹਾਂ, ਬਸ ਥੋੜੇ ਸਮੇਂ ਤੱਕ
ਅੱਗੇ ਸਾਡੇ ਨਾਲ
ਜੂਨ ਦੇ ਮਹੀਨੇ ਚ ਅਨੀਤਾ ਹੋਰੀ ਕੈਨੇਡਾ ਆ ਰਹੇ ਨੇ ਤੇ ਤੁਸੀਂ ਲਾਈਵ ਵੀ ਦੇਖੋ ਸਾਡੀ ਪਰਫਾਰਮੈਂਸ।
ਕਿਆ ਬਾਤ ਹੈ, ਕੈਨੇਡਾ ਵਾਲਿਓ ਫਿਰ ਕਰ ਲਓ ਤਿਆਰੀ ਤੁਸੀਂ। ਤੇ ਅੱਗੇ ਸਾਡੇ ਨਾਲ ਰਵਿੰਦਰ ਰਵੀ ਜੁੜੇ ਆ ਜੀ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੁਹਾਨੂੰ ਦੋਵਾਂ ਨੂੰ, ਤੇ ਸਾਨੂੰ ਸੁਣ ਰਹੇ ਆ ਤੇ ਤੁਹਾਡੇ ਬਾਰੇ ਗੱਲਾਂ ਬਾਤਾਂ ਸੁਣ ਕੇ ਉਹ ਮਜ਼ਾ ਲੈ ਰਹੇ ਜੀ ਪੂਰਾ ਇਸ ਵੇਲੇ ਜੀ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸੁਣ ਰਹੇ ਆ ਜੀ, ਤੇ ਕਹਿੰਦੇ ਅਨੀਤਾ ਜੀ ਤੇ ਹਰਦੀਪ ਜੀ ਸਤਿ ਸ੍ਰੀ ਅਕਾਲ, ਵੈਸੇ ਇਹਨਾਂ ਨੇ ਸੁਖਪ੍ਰੀਤ ਕਹਿ ਦਿੱਤਾ। ਜਗਤਾਰ ਭਾਜੀ ਮੈਂ ਅਮਰਦੀਪ ਅੱਜ ਪ੍ਰੋਗਰਾਮ ਪੇਸ਼ ਕਰ ਰਹੀ ਹਾਂ, ਸੁਖਪ੍ਰੀਤ ਕੱਲ ਨੂੰ ਸ਼ਾਮਲ ਹੋਣਗੇ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਤੇ ਨਾਲ ਹੀ ਨਾਲ ਕਹਿੰਦੇ ਹਰਦੀਪ ਜੀ ਨੇ ਰੰਗ ਜੀ ਕਹਿੰਦੇ ਜੀ ਹਰਦੀਪ ਜੀ ਨੇ ਰੰਗਮੰਚ ਤੇ ਗੁਰਸ਼ਰਨ ਭਾਜੀ ਨਾਲ ਕੰਮ ਕੀਤਾ, ਭਾਜੀ ਨਾਲ ਕਾਫੀ ਵਾਰ ਪਿੰਡ ਢੁੱਡ ਕੇ ਮਿਲਣ ਦਾ ਮੌਕਾ ਵੀ ਮਿਲਿਆ ਸੀ, ਤੇ ਉਹਨਾਂ ਦਾ ਸਾਡੇ ਪਿੰਡ ਵੀ ਕਾਫੀ ਆਉਣਾ ਜਾਣਾ ਸੀਗਾ। ਚੰਡੀਗੜ੍ਹ ਰਹਿੰਦਿਆਂ ਕਾਫੀ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਹਰਦੀਪ ਜੀ, ਤੁਸੀਂ ਨਾਬਰ ਫਿਲਮ ਚ ਕੰਮ ਕੀਤਾ, ਉਹ ਫਿਲਮ ਜ਼ਿਆਦਾ ਚੱਲੀ ਸੀ, ਉਹਦੇ ਚ ਰਾਜ ਝਿੰਜਰ ਨੇ ਵੀ ਕੰਮ ਕੀਤਾ, ਉਹ ਮੇਰਾ ਕਾਲਜ ਦੋਸਤ ਹੈ ਜੀ, ਤੇ ਇਸ ਕਰਕੇ ਫਿਲਮ ਨੂੰ ਨੇੜੇ ਹੋ ਕੇ ਦੇਖਿਆ ਮੈਂ।
ਬਿਲਕੁਲ ਜੀ, ਰਾਜ ਝਿੰਜਰ ਬੜਾ ਅੱਛਾ ਅਭਿਨੇਤਾ ਹੈ, ਮੈਨੂੰ ਨਾਬਰ ਦੇ ਦੌਰਾਨ ਹੀ ਮਿਲਿਆ ਸੀ, ਪਰ ਉਸ ਤੋਂ ਪਹਿਲਾਂ ਉਹਨੇ ਮੇਰੀ ਫਿਲਮ ਮਿੱਟੀ ਜਿਹੜੀ ਸੀ ਉਹ ਵੇਖੀ ਹੋਈ ਸੀਗੀ, ਔਰ ਅੱਜ ਵੀ ਸਾਡਾ ਬਹੁਤ ਅੱਛਾ ਦੋਸਤ ਹੈ ਜੀ, ਬਹੁਤ ਅੱਛਾ ਕੰਮ ਕਰ ਰਿਹਾ
ਜੀ। ਸੋ ਇਹਨਾਂ ਨੇ ਨਾਲ ਹੀ ਕਿਹਾ ਜੀ ਕਿ ਫਿਲਮ ਹਰ ਪੱਖ ਤੋਂ ਪੂਰੀ ਸੀਗੀ ਪਰ ਇੰਨੀ ਚੱਲ ਨਹੀਂ ਸਕੀ, ਤੁਸੀਂ ਪੰਜਾਬ ਚ ਰੰਗਮੰਚ ਦਾ ਕਹਿੰਦੇ ਭਵਿੱਖ ਕੀ ਦੇਖਦੇ ਹੋ, ਤੇ ਫਿਲਮ ਤੇ ਰੰਗਮੰਚ ਫਰਕ ਜਿਹੜਾ ਜੀ ਉਹ ਕੀ ਮਹਿਸੂਸ ਕਰਦੇ ਹੋ? ਨਾਲ ਹੀ ਨਾਲ ਅੱਗੇ ਇੱਕ ਹੋਰ ਸਵਾਲ ਹੈ ਜੀ ਇਹਨਾਂ ਦਾ, ਕਹਿੰਦੇ ਅਨੀਤਾ ਜੀ ਨੇ ਕਿਹੜੀਆਂ ਕਿਹੜੀਆਂ ਫਿਲਮਾਂ ਚ ਕੰਮ ਕੀਤਾ ਜੀ? ਬਹੁਤ ਵਧੀਆ ਉਦਮ ਹੈ, ਤੁਸੀਂ ਆਸਟ੍ਰੇਲੀਆ ਚ ਪਹੁੰਚੇ ਰੰਗਮੰਚ ਦੇ ਪ੍ਰਦਰਸ਼ਨ ਲਈ, ਜੇ ਕਦੇ ਹਾਂਗਕਾਂਗ ਆਉਣ ਦਾ ਵਸੀਲਾ ਬਣਿਆ ਤਾਂ ਜ਼ਰੂਰ ਯਾਦ ਕਰਿਓ ਜੀ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ।
ਇੱਕੇ ਵਾਰੀ ਬਹੁਤ ਸਾਰੇ ਸਵਾਲ ਪੁੱਛ ਲਏ ਨੇ। ਇਸ ਤਰ੍ਹਾਂ ਜੀ ਕਿ ਨਾਟਕ ਤੇ ਫਿਲਮ ਚ ਬਹੁਤ ਜ਼ਿਆਦਾ ਫਰਕ ਹੁੰਦਾ, ਕਿਉਂਕਿ ਨਾਟਕ ਦੇ ਵਿੱਚ ਤੁਸੀਂ ਰੀਟੇਕ ਨਹੀਂ ਲੈ ਸਕਦੇ, ਫਿਲਮ ਚ ਰੀਟੇਕ ਲੈ ਸਕਦੇ ਹੋ, ਔਰ ਤੁਹਾਨੂੰ ਰਿਜ਼ਲਟ ਸਾਹਮਣੇ ਮਿਲ ਜਾਂਦਾ। ਜੇ ਤੁਸੀਂ ਅੱਛਾ ਕੰਮ ਕਰਦੇ ਹੋ ਤੇ ਲੋਕੀ ਤਾਲੀ ਵਜਾਉਂਦੇ ਨੇ, ਤੇ ਜੇ ਅੱਛਾ ਕੰਮ ਨਹੀਂ ਹੁੰਦਾ ਤੇ ਲੋਕੀ ਗਾਲੀ ਦਿੰਦੇ ਨੇ। ਬਾਕੀ ਰੰਗਮੰਚ ਦਾ ਜਿਹੜਾ ਵੇਖਿਆ ਜੀ ਉਹ ਬੜਾ ਰੋਸ਼ਨ ਹੈ। ਤੁਸੀਂ ਹੁਣੇ ਜਦੋਂ ਕਿਹਾ ਕਿ ਅੰਮ੍ਰਿਤਸਰ ਜਿਹੜਾ ਉਹ ਮੱਕਾ ਹੈ, ਮੈਂ ਕਹਿੰਦਾ ਨਾਓ ਦਾ ਅੰਮ੍ਰਿਤਸਰ ਇਜ ਦਾ ਕੈਪੀਟਲ ਆਫ ਥੀਏਟਰ, ਕਿਉਂਕਿ ਅੰਮ੍ਰਿਤਸਰ ਗੁਰਸ਼ਰਨ ਸਿੰਘ ਦੀ ਕਰਮ ਭੂਮੀ ਹੈ, ਡਾਕਟਰ ਆਤਮਜੀਤ ਦੀ ਕਰਮ ਭੂਮੀ ਹੈ, ਕੇਵਲ ਧਾਲੀਵਾਲ ਨੇ ਆਪਣੀ ਕਰਮ ਭੂਮੀ ਬਣਾਇਆ, ਆਪਣਾ ਵਰਨਜੀਤ ਹੋਰਾਂ ਨੇ ਇੱਥੇ ਕੰਮ ਕੀਤਾ, ਹਰਭਜਨ ਜੱਬਲ, ਜਤਿੰਦਰ ਕੌਰ ਹੋਰਾਂ ਨੇ ਇੱਥੇ ਪੈੜਾਂ ਪਾਈਆਂ, ਔਰ ਬਹੁਤ ਹੀ ਮੈਂ ਕਹਿੰਦਾ ਉਹਨਾਂ ਕਿ ਅੱਜ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ 20-22 ਦੇ ਕਰੀਬ ਥੀਏਟਰ ਦੇ ਗਰੁੱਪ ਨੇ, ਜਿਨ੍ਹਾਂ ਚੋਂ 4-5 ਗਰੁੱਪ ਜਿਹੜੇ ਨੇ ਉਹ ਬਹੁਤ ਵੱਡਾ ਔਰ ਵਧੀਆ ਕੰਮ ਕਰ ਰਹੇ ਨੇ, ਔਰ ਅੰਮ੍ਰਿਤਸਰ ਦੇ ਵਿੱਚ ਤੁਸੀਂ 5 ਸਾਲ ਤੋਂ ਲੈ ਕੇ 85 ਸਾਲ ਤੱਕ ਦਾ ਐਕਟਰ ਜਿਹੜਾ ਲੱਭ ਸਕਦੇ ਹੋ। ਤੁਸੀਂ ਦੇਖਦੇ ਹੋ ਪਿਛਲੇ ਦਿਨਾਂ ਦੇ ਵਿੱਚ ਕਿ ਬੰਬੇ ਦੇ ਵਿੱਚ ਜਾਂ ਵੱਖ ਵੱਖ ਚੈਨਲਾਂ ਦੇ ਉੱਤੇ ਸਾਡੇ ਬਹੁਤ ਸਾਰੇ ਅੰਮ੍ਰਿਤਸਰ ਦੇ ਥੀਏਟਰ ਦੇ ਕਲਾਕਾਰ ਜਿਵੇਂ ਕਪਿਲ ਸ਼ਰਮਾ, ਭਾਰਤੀ, ਆਪਣਾ ਰਜੀਵ ਠਾਕਰ, ਚੰਦਨ ਪ੍ਰਭਾਕਰ, ਇਹ ਸਾਰੇ ਸਾਡੇ ਦੋਸਤ ਥੀਏਟਰ ਤੋਂ ਗਏ ਨੇ, ਥੀਏਟਰ ਤੋਂ ਅੱਗੇ ਨਿਕਲੇ ਨੇ, ਔਰ ਅੰਮ੍ਰਿਤਸਰ ਦੇ ਵਿੱਚ ਇੱਕ ਥੀਏਟਰ ਦਾ ਮਾਹੌਲ ਹੈ, ਔਰ ਉਹ ਥੀਏਟਰ ਦਾ ਮਾਹੌਲ ਉੱਥੇ ਮੰਚ ਦੇ ਅਦਾਕਾਰ ਹੀ ਨਹੀਂ ਬਲਕਿ ਇਸ ਕਲਾ ਨੂੰ ਪ੍ਰਫੁੱਲਤ ਕਰਨ ਵਾਲੇ ਬਹੁਤ ਸਾਰੇ ਲੋਕ ਨੇ। ਜਤਿੰਦਰ ਬਰਾੜ ਨੇ ਉੱਥੇ ਦੇਖੋ ਬਹੁਤ ਹੀ ਕਮਾਲ ਦੀ ਪੰਜਾਬ ਨਾਟਸ਼ਾਲਾ ਬਣਾਈ ਹੈ ਖਾਲਸਾ ਕਾਲਜ ਦੇ ਬਿਲਕੁਲ ਓਪੋਜਿਟ, ਉੱਥੇ ਘੁੰਮਣ ਵਾਲੀ ਸਟੇਜ ਹੈ, ਰਿਵੋਲਿੰਗ ਸਟੇਜ, ਇਹ ਜਿਹੜਾ ਸਾਡਾ ਨਾਟਕ ਇੱਥੇ ਕੱਲ ਪਰਸੋਂ ਤੁਸੀਂ ਵੇਖਿਆ ਸੁੱਚੀ ਸਾਂਝ, ਇਹ ਉੱਥੇ ਜਦੋਂ ਮੰਚਣ ਹੋਇਆ ਤੇ ਸਭ ਤੋਂ ਪਹਿਲਾਂ ਇਸ ਨਾਟਕ ਦੇ ਦੌਰਾਨ ਅਸੀਂ ਉਹ ਜਿਹੜੀ ਉਸ ਸਟੇਜ ਨੂੰ ਜਿਹੜਾ ਯੂਜ਼ ਕੀਤਾ ਸੀ ਕਿ ਇੱਥੇ 8-9 ਸੈੱਟ ਲੱਗੇ ਹੋਏ ਸੀ ਕਿ ਅਲੱਗ ਅਲੱਗ ਸੈੱਟ ਆਉਂਦੇ ਜਾਂਦੇ, ਸੋ ਉੱਥੇ ਇੱਕ ਪੂਰਾ ਮਾਹੌਲ ਹੈ ਜੀ, ਔਰ ਉਹ ਮਾਹੌਲ ਹੁਣ ਪੂਰੇ ਪੰਜਾਬ ਦੇ ਵਿੱਚ ਬਣ ਰਿਹਾ। ਪਹਿਲਾਂ ਜਦੋਂ ਅਸੀਂ ਨਵੇਂ ਥੀਏਟਰ ਚ ਆਏ ਸੀ ਔਰ ਆਂਢੀ ਗੁਆਂਢੀ ਜਾਂ ਕਈ ਦੋਸਤ ਮਿੱਤਰ ਰਿਸ਼ਤੇਦਾਰ ਕਹਿੰਦੇ ਸੀਗੇ ਕਿਹੜੇ ਕੁੱਤੇ ਕੰਮ ਚ ਪੈ ਗਏ, ਪਰ ਹੁਣ ਜਦੋਂ ਮਿਲਣ ਜਾਈਦਾ ਉਹ ਸਾਨੂੰ ਕਹਿੰਦੇ ਨੇ ਸਾਡਾ ਮੁੰਡਾ ਵਿਹਲਾ ਯਾਰ ਇਹਨੂੰ ਵੀ ਕਿਤੇ ਲੈ ਜਾਓ, ਇੰਨਾ ਫਰਕ ਪੈ ਗਿਆ।
ਜੀ 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 ਬਿਲਕੁਲ, ਸੋ ਇਸੇ ਕਰਕੇ ਅੰਮ੍ਰਿਤਸਰ ਨੂੰ ਮੈਂ ਹਮੇਸ਼ਾ ਰੰਗਮੰਚ ਦਾ ਹੱਬ ਜੀ।
ਤੁਹਾਨੂੰ ਇਹਨਾਂ ਫਿਲਮਾਂ ਦੇ ਬਾਰੇ ਇਹਨਾਂ ਨੇ ਜਾਣਨਾ ਚਾਹਿਆ, ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਜੀ ਮੈਂ, ਬਟ ਬਹੁਤ ਜਿਆਦਾ ਨੀ ਕੀਤੀਆਂ, ਮੈਂ ਸਮਾਂ ਮੈਨੂੰ ਬਹੁਤ ਜਿਆਦਾ ਨੀ ਹੋਇਆ ਜੇ 2006 ਦੇ ਵਿਚ ਮੇਰਾ ਫਿਲਮਾਂ ਦਾ ਸਫ਼ਰ ਸ਼ੁਰੂ ਹੋਇਆ ਸੀਗਾ, ਔਰ ਫਿਰ 2-3 ਸਾਲ ਬਾਅਦ ਬੇਸਿਕਲੀ ਮੈਂ ਸਮਝਦੀ ਹਾਂ ਕਿ 2009 ਦੇ ਵਿਚ ਜੱਟ ਐਂਡ ਜੂਲੀਅਟ ਤੋਂ ਸ਼ੁਰੂਆਤ ਜਿਆਦਾ ਸਰਗਰਮੀ ਦੇ ਨਾਲ ਰਹੀ, ਕਿਉਂਕਿ 2006-07 ਦੇ ਦੌਰਾਨ ਇੱਕ ਹਿੰਦੀ ਫਿਲਮ ਸੀਗੀ ਕਾਫਲਾ, ਉਹ ਕੀਤੀ ਸੀਗੀ ਮੈਂ, ਜਿਹਦੇ ਚ ਸੰਨੀ ਦਿਓਲ ਹੋਣਾ ਨੇ ਮੁੱਖ ਕਿਰਦਾਰ ਨਿਭਾਇਆ ਸੀ, ਔਰ ਉਸ ਤੋਂ ਬਾਅਦ ਹਸ਼ਰ ਦੇ ਵਿਚ ਮੈਨੂੰ ਮੌਕਾ ਮਿਲਿਆ 2008 ਦੇ ਵਿਚ, ਮੇਰੇ ਖਿਆਲ ਉਹ ਫਿਲਮ ਰਿਲੀਜ਼ ਹੋਈ ਸੀ, ਫਿਰ 2009 ਦੇ ਵਿਚ ਜੱਟ ਐਂਡ ਜੂਲੀਅਟ ਆਈ, ਫਿਰ ਜੱਟ ਐਂਡ ਜੂਲੀਅਟ 2 ਆਈ, ਤੇ ਫਿਰ ਇਹ ਸਿਲਸਿਲਾ ਜਿਹੜਾ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ੁਰੂ ਹੋ ਗਿਆ, ਔਰ ਉਸ ਤੋਂ ਬਾਅਦ ਫਿਰ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜੀ, ਫਿਰ ਮਾਮਲਾ, ਗੜਬੜ ਗੜਬੜ, ਪਤਾ ਨੀ ਰੱਬ ਕਿਹੜਿਆਂ ਰੰਗਾਂ ਚ, ਰਾਜੀ, ਨਾਬਰ, ਵੱਡੀ ਹਿੱਟ ਜਿਹੜੀ ਰਹੀ ਉਹ ਅੰਗਰੇਜ਼ ਸੀ, ਤੇ ਅੰਗਰੇਜ਼ ਤੋਂ ਬਾਅਦ ਬਹੁਤ ਵੱਡੀ ਹਿੱਟ ਜਿਹੜੀ ਰਹੀ ਉਹ ਬੰਬੂ ਕਾਟ, ਔਰ ਉਹਦੇ ਨਾਲ ਨਾਲ ਬਹੁਤ ਸਾਰੀਆਂ ਫਿਲਮਾਂ ਮੈਂ ਕੀਤੀਆਂ, ਟੇਸ਼ਨ, ਮੈਂ ਤੇਰੀ ਤੂੰ ਮੇਰਾ, ਔਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਹਿੱਟ ਤੁਸੀਂ ਦੇਖੀ ਹੈਗੀ ਆ ਉਹ ਪਿਛਲੇ ਦਿਨਾਂ ਵਿਚ ਰੱਬ ਦਾ ਰੇਡੀਓ, ਮੰਜੇ ਬਿਸਤਰੇ, ਇਹਦੇ ਦਰਮਿਆਨ ਹੀ ਮੈਂ ਕੰਟਰੋਲ ਭਾਜੀ ਕੰਟਰੋਲ, ਮੇਰੀ ਇੱਕ ਇਹ ਫਿਲਮ ਸੀਗੀ, ਔਰ ਹੁਣ ਬਹੁਤ ਸਾਰੀਆਂ ਤੇ ਇਕਦਮ ਇਸ ਤਰ੍ਹਾਂ ਨਾਮ ਵੀ ਨੀ ਯਾਦ ਮੈਨੂੰ, ਉਹ ਕੀਤੀਆਂ ਨੇ, ਔਰ ਆਉਣ ਵਾਲੀਆਂ ਫਿਲਮਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਠੱਗ ਲਾਈਫ ਹੈ, ਔਰ ਚੰਨਾ ਮੇਰਿਆ ਇਹ ਦੋ ਫਿਲਮਾਂ ਜਿਹੜੀਆਂ ਨੇ ਜੁਲਾਈ ਮਹੀਨੇ ਦੇ ਵਿਚ ਰਿਲੀਜ਼ ਹੋਣਗੀਆਂ ਫਿਰ ਸਤੰਬਰ ਦੇ 24 ਜਾਂ 27 ਦੇ ਕਰੀਬ ਮੇਰਾ ਖਿਆਲ ਮੈਂ ਕੱਲ ਪਰਸੋਂ ਪੋਸਟਰ ਅਸੀਂ ਪਾਇਆ ਹੈਗਾ ਨਿੱਕਾ ਜੈਲਦਾਰ 2 ਇਸ ਵਾਰੀ ਉਸ ਫਿਲਮ ਦਾ ਮੈਂ ਵੀ ਹਿੱਸਾ ਔਰ ਮੈਨੂੰ ਬਹੁਤ ਖੁਸ਼ੀ ਆ ਦਾ ਜੂਥ ਇੱਕ ਫਿਲਮ ਮੇਰੀ ਇਹ ਬਣੀ ਹੈਗੀ ਆ ਵੀ ਇਸ ਸਾਲ ਦੇ ਵਿਚ ਰਿਲੀਜ਼ ਹੋਣੀ ਆ ਇੱਕ ਹੈਗੀ ਨੀ ਤੂੰ ਜੱਟ ਦੀ ਪਸੰਦ ਗਿੱਪੀ ਗਰੇਵਾਲ ਜੀ ਦੇ ਨਾਲ ਇਹ ਫਿਲਮ ਵੀ ਇਸ ਵਾਰੀ ਰਿਲੀਜ਼ ਹੋਏਗੀ ਔਰ ਹੋਰ ਵੀ ਬਹੁਤ ਸਾਰੀਆਂ ਲਾਈਨ ਦੇ ਵਿਚ ਨੇ ਦੇਖੋ ਜਿਹੜੀ ਜਿਹੜੀ ਫਿਲਮ ਕਿਉਂਕਿ ਫਿਲਮਾਂ ਬਣ ਵੀ ਬਹੁਤ ਰਹੀਆਂ ਨੇ ਬਾਕਸ ਆਫਿਸ ਦੇ ਵਿਚ ਉਹਨਾਂ ਨੂੰ ਟਰਨ ਵਾਈਜ਼ ਜਦੋਂ ਜਦੋਂ ਮੌਕਾ ਮਿਲ ਰਿਹਾ ਰਿਲੀਜ਼ਿੰਗ ਦਾ ਤਾਂ ਇਸ ਸਾਲ 4-5 ਫਿਲਮਾਂ ਹੋਰ ਨੇ ਜਿਹੜੀਆਂ ਰਿਲੀਜ਼ ਹੋਣਗੀਆਂ ਔਰ ਉਹਨਾਂ ਫਿਲਮਾਂ ਦੇ ਵਿਚ ਮੇਰੇ ਬੜੇ ਵੱਖਰੀ ਤਰ੍ਹਾਂ ਦੇ ਕਿਰਦਾਰ ਚੰਨਾ ਮੇਰਿਆ ਦੇ ਵਿਚ ਬੜਾ ਸੀਰੀਅਸ ਰੋਲ ਕੀਤਾ ਮੈਂ ਜਿਸ ਤਰ੍ਹਾਂ ਦਾ ਸੁੱਚੀ ਸਾਂਝ ਨਾਟਕ ਦੇ ਵਿਚ ਤੁਸੀਂ ਦੇਖਿਆ ਔਰ ਪਹਿਲੀ ਵਾਰੀ ਸਿਨੇਮਾ ਦੇ ਉੱਤੇ ਪਹਿਲੀ ਵਾਰੀ ਮੈਂ ਸੀਰੀਅਸ ਕਿਰਦਾਰ ਦੇ ਵਿਚ ਪੇਸ਼ ਹੋਣਾ ਚੰਨਾ ਮੇਰਿਆ ਜਿਨ੍ਹਾਂ ਨੇ ਬੰਬੂ ਕਾਟ ਬਣਾਈ ਸੀਗੀ ਪੰਕਜ ਬੱਤਰਾ ਉਹਨਾਂ ਦੀ ਫਿਲਮ ਹੈ ਨਿੰਜਾ ਦੇ ਵਿਚ ਹੀਰੋ ਨੇ ਤੇ ਮੈਂ ਉਹਨਾਂ ਦੀ ਮਦਰ ਦਾ ਰੋਲ ਕੀਤਾ ਜੀ
ਕਿਆ ਬਾਤ ਹੈ ਵੈਸੇ ਮਦਰ ਦੇ ਰੋਲ ਦੇ ਵਿਚ ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਨੇ ਬਹੁਤ ਵੱਡੇ ਪੱਧਰ ਤੇ ਤੁਹਾਨੂੰ ਕਬੂਲਿਆ ਤੇ ਇਸੇ ਕਰਕੇ ਜਿਹੜੇ ਸਾਡੇ ਦਰਸ਼ਕ ਆ ਉਹ ਅਕਸਰ ਜਿਹੜੇ ਛੋਟੀ ਏਜ ਦੇ ਦਰਸ਼ਕ ਆ ਉਹ ਤੁਹਾਨੂੰ ਦੇਖਦੇ ਹੀ ਉਸ ਕਿਰਦਾਰ ਦੇ ਵਿਚ ਆ ਤੇ ਤੁਹਾਡੇ ਲਈ ਜਿਹੜੀਆਂ ਸ਼ੁਭ ਇੱਛਾਵਾਂ ਆ ਉਹ ਵੀ ਉਸ ਰਿਸਪੈਕਟ ਦੇ ਨਾਲ ਹੀ ਪੇਸ਼ ਕਰਦੇ ਆ ਤੇ ਇਸ ਮੈਨੂੰ ਲੱਗਦਾ ਕਿ ਪ੍ਰਾਪਤੀ ਦੇ ਲਈ ਤੁਹਾਨੂੰ ਵਧਾਈ ਦੇਣੀ ਵੀ ਬਣਦੀ ਆ ਸਾਡੇ ਨਾਲ ਸਾਡੇ ਇੱਕ ਹੋਰ ਲਿਸਨਰ ਜੁੜੇ ਸੀਗੇ ਜੀ ਤੇ ਉਹਨਾਂ ਨੇ ਤੁਹਾਨੂੰ ਮਾਸੀ ਜੀ ਕਹਿ ਕੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ ਮਨਦੀਪ ਸਿੰਘ ਸਾਡੇ ਨਾਲ ਜੁੜੇ ਸੀ ਕਹਿੰਦੇ ਸਤਿ ਸ੍ਰੀ ਅਕਾਲ ਮਾਸੀ ਜੀ ਅਨੀਤਾ ਦੇਵਗਨ ਜੀ
ਸਤਿ ਸ੍ਰੀ ਅਕਾਲ ਜੀ ਮੈਨੂੰ ਬੜੀ ਖੁਸ਼ੀ ਆ ਕਿ ਜਦੋਂ ਕੋਈ ਮੈਨੂੰ ਕਿਸੇ ਰਿਸ਼ਤੇ ਦੇ ਨਾਲ ਬੁਲਾਉਂਦਾ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਜੋ ਕੰਮ ਕਰ ਰਹੀ ਆ ਉਹ ਇੰਨਾ ਕੁ ਜਿਆਦਾ ਖੂਬਸੂਰਤ ਆ ਕਿ ਕਿਸੇ ਨੂੰ ਮੇਰੇ ਵਿਚੋਂ ਆਪਣੀ ਮਾਸੀ ਦਿਸਦੀ ਆ ਕਿਸੇ ਨੂੰ ਭੂਆ ਕਿਸੇ ਨੂੰ ਮਾਂ ਕਿਸੇ ਨੂੰ ਚਾਚੀ ਕਿਸੇ ਨੂੰ ਤਾਈ ਕਿਸੇ ਨੂੰ ਮਾਮੀ ਤੇ ਮੈਨੂੰ ਲੱਗਦਾ ਕਿ ਪੰਜਾਬੀ ਸਿਨੇਮੇ ਦੇ ਵਿਚ ਇਹ ਜਿਹੜੀ ਏਡੀ ਵੱਡੀ ਖੁਸ਼ੀ ਆ ਸਿਰਫ ਤੇ ਸਿਰਫ ਮੇਰੇ ਹਿੱਸੇ ਆਈ ਕਿਉਂਕਿ ਮੈਨੂੰ ਸਭ ਤੋਂ ਵੱਧ ਮੇਰੀ ਜ਼ਿੰਦਗੀ ਚ ਜਿਹੜੇ ਦਰਸ਼ਕ ਮੇਰੇ ਫਿਲਮਾਂ ਵੇਖਣ ਵਾਲੇ ਮੈਨੂੰ ਮਿਲੇ ਉਹਨਾਂ ਦੇ ਵਿਚੋਂ ਬੇਸ਼ੁਮਾਰ ਨੇ ਇੰਨੀ ਵੱਡੀ ਗਿਣਤੀ ਦੇ ਵਿਚ ਮੈਨੂੰ ਉਹ ਇਹੀ ਗੱਲ ਕਹਿੰਦੇ ਨੇ ਜਾਂ ਜਦੋਂ ਕਿਤੇ ਮੈਸੇਜ ਕਰਦੇ ਨੇ ਇਹੀ ਲਿਖਿਆ ਹੁੰਦਾ ਜੀ ਤੁਸੀਂ ਸਾਡੀ ਮਾਸੀ ਵਰਗੇ ਹੋ ਤੁਸੀਂ ਸਾਡੀ ਮਾਂ ਵਰਗੇ ਹੋ ਤੁਸੀਂ ਸਾਡੀ ਤਾਈ ਵਰਗੇ ਹੋ ਤੁਸੀਂ ਸਾਡੀ ਭੂਆ ਵਰਗੇ ਹੋ ਤੇ ਬੜੇ ਜਾਣੇ ਤੇ ਉਸ ਸੰਬੋਧਨ ਦੇ ਨਾਲ ਵੀ ਮੇਰੇ ਨਾਲ ਮੁਖਾਤਬ ਹੁੰਦੇ ਨੇ ਤੇ ਮੈਨੂੰ ਬੜਾ ਵਧੀਆ ਲੱਗਦਾ ਤੇ ਮੈਨੂੰ ਲਵਿੰਗ ਮਦਰ ਦੇ ਤੌਰ ਦੇ ਉੱਤੇ ਜਿਸ ਤਰ੍ਹਾਂ ਸਾਰੇ ਪੰਜਾਬੀਆਂ ਨੇ ਸਵੀਕਾਰ ਕੀਤਾ ਉਹਨਾਂ ਨੂੰ ਮੇਰੇ ਅੰਦਰੋਂ ਆਪਣੀ ਮਾਂ ਦਿਸੀ ਉਹ ਮੇਰੇ ਲਈ ਬੜੀ ਮਾਣ ਮੱਤੀ ਪ੍ਰਾਪਤੀ ਆ ਕਿਸੇ ਦੀ ਮੈਂ ਬੇਬੇ ਬਣ ਗਈ ਕਿਸੇ ਦੀ ਮੈਂ ਭੂਆ ਬਣ ਗਈ ਕਿਸੇ ਦੀ ਮੈਂ ਮਾਂ ਬਣ ਗਈ ਕਿਸੇ ਦੀ ਮੰਮੀ ਬਣ ਗਈ ਕਿਸੇ ਦੀ ਮੋਮ ਬਣ ਗਈ ਤੇ ਕਿੰਨੇ ਖੂਬਸੂਰਤ ਰਿਸ਼ਤਿਆਂ ਦੇ ਨਾਲ ਮੈਂ ਆਪਣੇ ਪੰਜਾਬੀ ਦਰਸ਼ਕਾਂ ਦੇ ਨਾਲ ਜੁੜੀ ਆ ਤੇ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਮੁੱਲਾ ਸਰਮਾਇਆ ਪਰ ਇੱਕ ਚੀਜ਼ ਇਸ ਸਾਰੇ ਚੱਕਰ ਦੇ ਵਿੱਚ ਜਿਹੜੀ ਆ ਉਹਨੇ ਮੈਨੂੰ ਥੋੜਾ ਜਿਹਾ ਡਿਸਟਰਬ ਕੀਤਾ ਉਹ ਸੀਗੀ ਕਿ ਸਾਡਾ ਇੱਕ ਲੌਤਾ ਸਰਜੰਦ ਅਮੀਨ ਸਿੰਘ ਗਿੱਲ ਜਿਹਨੂੰ ਅਸਾਂ ਪੈਦਾ ਕੀਤਾ ਹੈ ਉਹ ਬਹੁਤ ਨਾਰਾਜ਼ ਹੋ ਗਿਆ ਰੁੱਸ ਗਿਆ ਸਾਡੇ ਨਾਲ ਪਹਿਲੀ ਗੱਲ ਤੁਹਾਨੂੰ ਇਹ ਲੱਗਦੀ ਕਿ ਉਹਦਾ ਟਾਈਮ ਜਿਹੜਾ ਕਿੱਲ ਹੋ ਗਿਆ ਉਹਨੂੰ ਅਸੀਂ ਓਨਾ ਵਕਤ ਨਹੀਂ ਦੇ ਸਕੇ ਤੇ ਦੂਸਰੇ ਨੰਬਰ ਤੇ ਉਹਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੂੰ ਇੰਨਾ ਜਿਆਦਾ ਪਿਆਰ ਕਰਨ ਲੱਗ ਪਏ ਤੇ ਉਹਨੂੰ ਕਿਤੇ ਲੱਗਦਾ ਕਿ ਮਾਂ ਨੇ ਮੇਰੇ ਲਈ ਓਨੀਆਂ ਮੁਹੱਬਤਾਂ ਬਚਾ ਕੇ ਹੀ ਰੱਖੀਆਂ
ਮੁਹੱਬਤਾਂ ਬੰਦੀਆਂ ਗਈਆਂ
ਉਹਦੇ ਹਿੱਸੇ ਦਾ ਪਿਆਰ ਦੂਸਰਿਆਂ ਨੂੰ ਆ ਗਿਆ ਤੇ ਦੂਸਰੀ ਗੱਲ ਇਹ ਹੁੰਦੀ ਕਿ ਜਦੋਂ ਘਰ ਦੇ ਵਿਚ ਹੋਈਦਾ ਹੈ ਨਾ ਬੱਚਾ ਕਿਸੇ ਗੱਲ ਤੋਂ ਓਹਨੂੰ ਝਿੜਕਣਾ ਵੀ ਪੈਂਦਾ ਹੈ ਕਿਸੇ ਗੱਲ ਤੋਂ ਓਹਨੂੰ ਮਨਾ ਵੀ ਕਰਨਾ ਪੈਂਦਾ ਪਰ ਓਹਨੂੰ ਵੀ ਹੁਣ ਇਹ ਲੱਗਦਾ ਕਿ ਇਸ ਤਰ੍ਹਾਂ ਦੀ ਮੈਂ ਸਿਨੇਮੇ ਚ ਦਿਸਦੀ ਆ ਉਸੇ ਤਰ੍ਹਾਂ ਦੀ ਮਾਂ ਬਣ ਕੇ ਰਵਾਂ ਜਿਹੜੀ ਕਿਸੇ ਗੱਲੋਂ ਨੋ ਨੀ ਬੋਲਦੀ ਨਾ ਨੀ ਕਰਦੀ ਸਾਰੇ ਹੀ ਚੀਜ਼ ਨੂੰ ਬਹੁਤ ਪਿਆਰ ਨਾਲ ਸਵੀਕਾਰ ਕਰਦੀ ਆ ਤੇ ਫਿਰ ਜਦੋਂ ਕਦੀ ਮੈਂ ਓਹਨੂੰ ਕਿਸੇ ਗੱਲੋਂ ਨਾ ਕਰਦੀ ਆ ਉਹ ਮੈਨੂੰ ਕਹੇਗਾ ਕੋਈ ਮੇਰੇ ਕੋਲੋਂ ਪੁੱਛੇ ਨਾ ਫਿਰ ਮੈਂ ਦੱਸੂਗਾ ਤੁਸੀਂ ਕਿੰਨੇ ਲਵਿੰਗ ਮਦਰ ਹੋ ਮੇਰੇ ਕੋਲੋਂ ਪੁੱਛਣ ਨਾ ਮੇਰੇ ਇੰਟਰਵਿਊ ਕਰਨ ਫਿਰ ਮੈਂ ਦੱਸੂ ਤੁਸੀਂ ਕਿੰਨਾ ਪਿਆਰ ਕਰਦੇ ਜੋ ਤੁਸੀਂ ਝਿੜਕਦੇ ਹੋ ਉਹ ਤਾਂ ਸਿਰਫ ਮੈਨੂੰ ਹੀ ਪਤਾ ਹੈ ਨਾ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਕਰਦੇ ਝਿੜਕਣ ਦੇਣ ਵਾਰੀ ਮੇਰੀ ਵਾਰੀ ਆ ਜਾਂਦੀ ਹੈ
ਜੀ ਅਨੀਤਾ ਜੀ ਉਹਦੀ ਸ਼ਿਕਾਇਤ ਬੜੀ ਜਾਇਜ਼ ਆ ਵੈਸੇ ਹਨਾ ਵਾਕਈ ਉਹਦੇ ਹਿੱਸੇ ਦਾ ਪਿਆਰ ਤਾਂ ਫਿਰ ਸਾਰਿਆਂ ਦੇ ਵਿਚ ਵੰਡਿਆ ਗਿਆ ਤੇ ਉਹਦੀ ਫਿਰ ਏਦਾਂ ਹੀ ਆ ਕਿ ਓਹਦੇ ਤੱਕ ਪਹੁੰਚਦੇ ਪਹੁੰਚਦੇ ਫਿਰ ਝਿੜਕਾਂ ਰਹਿ ਜਾਂਦੀਆਂ ਕਿਉਂਕਿ ਇੱਕ ਮਾਂ ਤਾਂ ਮਾਂ ਹੀ ਹੁੰਦੀ ਆ, ਉਹ ਕਿੱਡੀ ਵੱਡੀ ਅਦਾਕਾਰਾ ਹੋਵੇ ਇਸ ਗੱਲ ਤੋਂ ਪ੍ਰੂਵ ਹੋ ਜਾਂਦੀ ਆ ਹਨਾ। ਸੋ ਧਨੀ ਸਾਹਿਬ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਆ, ਕਹਿੰਦੇ ਤੁਹਾਡਾ ਰੱਬ ਦੇ ਰੇਡੀਓ ਚ ਸੱਸ ਵਾਲਾ ਰੋਲ ਨਾ ਕਹਿੰਦੇ ਬਹੁਤ ਕਾਇਮ ਸੀਗਾ, ਕਿਆ ਬਾਤ ਹੈ ਜੀ।
ਸ਼ੁਕਰੀਆ, ਬਹੁਤ ਮਿਹਰਬਾਨੀ, ਮੈਨੂੰ ਇੱਕ ਬੜੀ ਹੈਰਾਨੀ ਵਾਲੀ ਗੱਲ ਹੋਈ ਕਿ ਮੇਰੇ ਬੇਸ਼ਮਾਰ ਮੇਰੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਉਸ ਕਿਰਦਾਰ ਨੂੰ ਪਸੰਦ ਕੀਤਾ ਤੇ ਦੋ ਤਿੰਨ ਜਾਣੇ ਰੁੱਸ ਵੀ ਗਏ। ਉਹਨਾਂ ਦਾ ਸੁਨੇਹਾ ਮੇਰੇ ਤੱਕ ਪਹੁੰਚਿਆ ਕਿ ਭੈਣ ਜੀ ਨੂੰ ਕਹੋ ਕਿ ਇਹੋ ਜਿਹੇ ਰੋਲ ਨੀ ਕਰਨੇ ਅੱਗੇ ਤੋਂ, ਸਾਨੂੰ ਨੀ ਚੰਗਾ ਲੱਗਦਾ ਜਦੋਂ ਉਸ ਤਰ੍ਹਾਂ ਦੇ ਕਿਰਦਾਰ ਕਰਦੇ ਨੇ, ਉਹ ਸਾਨੂੰ ਹੋਰ ਹੀ ਕੋਈ ਲੱਗੀ ਜਾਂਦੇ ਨੇ, ਉਹ ਤਾਂ ਇੰਨਾ ਪਿਆਰ ਕਰਨ ਵਾਲੇ ਨੇ ਤੇ ਉਹਨਾਂ ਨੂੰ ਸੁਨੇਹਾ ਦਿਓ ਕਿ ਸਾਡਾ ਬੜਾ ਦਿਲ ਟੁੱਟਿਆ।
ਠੀਕ ਹੈ ਜੀ।
ਸਭ ਤੋਂ ਵੱਧ ਮੇਰਾ ਇੱਕ ਭਤੀਜਾ ਹੈ ਜੀ ਅੰਗਦ, ਉਹ ਆਪਣੇ ਸਕੂਲ ਵੱਲੋਂ ਸਾਰੇ ਸਕੂਲ ਵੱਲੋਂ ਆਪਣੀ ਕਲਾਸ ਵੱਲੋਂ ਫਿਲਮ ਵੇਖਣ ਗਿਆ ਔਰ ਉਹਨੇ ਸਾਰਿਆਂ ਨੂੰ ਦੱਸਿਆ ਕਿ ਮੇਰੇ ਤਾਈ ਜੀ ਇਸ ਫਿਲਮ ਦੇ ਵਿੱਚ ਨੇ, ਮੇਰੇ ਤਾਈ ਜੀ ਜਿਹੜੇ ਨੇ ਰੋਲ ਕਰ ਰਹੇ ਨੇ। ਔਰ ਲਾਸਟ ਤੇ ਜਦੋਂ ਤਾਈ ਜੀ ਨੂੰ ਕੁੱਟ ਪੈਂਦੀ ਹੈ ਤੇ ਉਹ ਸਾਰੀ ਕਲਾਸ ਨੂੰ ਕਹਿੰਦੇ ਅੰਗਦ ਤੇਰੀ ਤਾਈ ਨੂੰ ਕੁੱਟ ਪੈ ਰਹੀ ਹੈ, ਉਹ ਕਹਿੰਦਾ ਮੇਰਾ ਬਹੁਤ ਜਲੂਸ ਨਿਕਲਿਆ ਚਾਚਾ ਜੀ, ਮੈਂ ਕਦੋਂ ਫਸ ਗਿਆ ਕਹਿ ਕੇ ਮੇਰੇ ਤਾਈ ਜੀ। ਖੁਦ ਜਦੋਂ ਅਸੀਂ ਰੱਬ ਦਾ ਰੇਡੀਓ ਦੇਖ ਰਹੇ ਸੀ, ਫਿਲਮ ਦੇਖ ਰਹੇ ਸੀ ਔਰ ਜੋ ਕਿ ਅਸੀਂ ਨੀ ਸੀ ਦੇਖੀ ਹੋਈ ਔਰ ਨਾ ਸਾਨੂੰ ਪਤਾ, ਕਿਸੇ ਵੇਲੇ ਪਤਾ ਵੀ ਨੀ ਹੁੰਦਾ ਕਿ ਅਨੀਤਾ ਹੋਰਾਂ ਨੇ ਕੀ ਕਰੈਕਟਰ ਕੀਤਾ ਫਿਲਮ ਦੇ ਵਿੱਚ। ਤੇ ਜਦੋਂ ਅਨੀਤਾ ਜੀ ਹੋਰਾਂ ਨੂੰ ਅਖੀਰ ਤੇ ਕੁੱਟ ਪੈ ਰਹੀ ਹੁੰਦੀ, ਅਮੀਨ ਮੇਰੇ ਨਾਲ ਬੈਠਾ ਸੀ ਸਾਡਾ ਬੇਟਾ, ਤੇ ਉਹ ਮੇਰੇ ਵੱਲ ਵੇਖ ਵੇਖ ਕੇ ਮੁਸਕਰਾ ਰਿਹਾ ਸੀ, ਕਹਿੰਦਾ ਪਾਪਾ ਤੁਸੀਂ ਖੁਸ਼ ਹੋ ਰਹੇ ਹੋ ਅੰਦਰੋਂ, ਕਿਉਂਕਿ ਬਹੁਤ ਬਹੁਤ ਹਾਜ਼ਰ ਜਵਾਬ ਹੈ ਔਰ ਬਹੁਤ ਹੀ, ਕਿਉਂਕਿ ਉਹਨੂੰ ਵਿਜੇ ਟੰਡਨ ਜਿਹੜੇ ਸਾਡੇ ਪੰਜਾਬੀ ਫਿਲਮਾਂ ਦੇ ਅਦਾਕਾਰ ਉਹਨਾਂ ਦੀ ਗੁੜਤੀ ਔਰ ਕਦੀ ਕਦੀ ਉਹਦੀ ਜਿਹੜੀ ਗੁੜਤੀ ਆ ਉਹ ਬਹੁਤ ਫਿਰ ਉਭਰਵੇਂ ਰੂਪ ਵਿੱਚ ਪੇਸ਼ ਹੁੰਦੀ,
ਕੰਮ ਕਰ ਜਾਂਦੀ ਸੀ ਹਨਾ, ਜਾਦੂ ਚੱਲ ਜਾਂਦਾ ਉਹਦਾ। ਬਿਲਕੁਲ, ਵੈਸੇ ਅਸੀਂ ਚਾਹਾਂਗੇ ਜੀ ਕਿ ਕਦੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੁਬਾਰਾ ਆਸਟ੍ਰੇਲੀਆ ਆਉਣ ਦਾ ਮੌਕਾ ਮਿਲੇ ਤਾਂ ਤੁਸੀਂ ਆਪਣੇ ਫਰਜ਼ੰਦ ਨੂੰ ਵੀ ਜ਼ਰੂਰ ਨਾਲ ਲੈ ਕੇ ਆਓ, ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ ਉਹ ਕੀ ਸੋਚਦਾ ਹਨਾ। ਤੇ ਅਨੀਤਾ ਜੀ ਮੈਂ ਇਹ ਵੀ ਜਾਣਨਾ ਚਾਹਾਂਗੀ ਜਿਵੇਂ ਜਿਵੇਂ ਕਿਰਦਾਰਾਂ ਦੀ ਗੱਲ ਆ, ਇੰਨੀਆਂ ਸਾਰੀਆਂ ਫਿਲਮਾਂ ਤੁਸੀਂ ਆਪ ਕਰ ਚੁੱਕੇ ਹੋ, ਪਰ ਤੁਹਾਨੂੰ ਸਭ ਤੋਂ ਵਧੀਆ ਕਿਰਦਾਰ ਜਿਹੜਾ ਤੁਹਾਡੇ ਦਿਲ ਦੇ ਨੇੜੇ ਰਿਹਾ ਹੋਵੇ ਕਿਹੜਾ ਰਿਹਾ, ਤੇ ਇੱਕ ਅੱਧਾ ਕੋਈ ਡਾਇਲੋਗ ਜ਼ਰੂਰ ਸਾਡੇ ਸਰੋਤਿਆਂ ਨੂੰ ਸੁਣਾਓ ਨਾਲ।
ਮੇਰੀ ਕੂਚੀ, ਮੇਰੀ ਮੂਚੀ, ਮੇਰੀ ਸੋਨਾ, ਜੱਟ ਐਂਡ ਜੂਲੀਅਟ ਦਾ ਉਹ ਕਿਰਦਾਰ ਹੈ ਜਿਨ੍ਹੇ ਮੇਰੀ ਪਛਾਣ ਸਥਾਪਿਤ ਕੀਤੀ। ਜੱਟ ਐਂਡ ਜੂਲੀਅਟ ਮੇਰੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਰਹੀ, ਉਸ ਫਿਲਮ ਨੇ ਮੈਨੂੰ ਸਟਾਰ ਬਣਾਇਆ ਤੇ ਉਸ ਤੋਂ ਬਾਅਦ ਅੰਗਰੇਜ਼ ਉਸ ਫਿਲਮ ਨੇ ਮੈਨੂੰ ਸੁਪਰ ਸਟਾਰ ਬਣਾ ਦਿੱਤਾ। ਅੰਗਰੇਜ਼ ਫਿਲਮ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਔਰ ਮੈਂ ਸਮਝਦੀ ਹਾਂ ਕਿ ਮੈਂ ਬੜੀ ਭਾਗਾਂ ਵਾਲੀ ਹਾਂ ਕਿ ਮੈਂ ਉਸ ਇਤਿਹਾਸਕ ਦਸਤਾਵੇਜ਼ ਜਿਹੜਾ ਸਾਡਾ ਪੰਜਾਬੀ ਸਿਨੇਮੇ ਦਾ ਅੰਗਰੇਜ਼ ਦੇ ਰੂਪ ਵਿੱਚ ਬਣਿਆ ਉਸ ਫਿਲਮ ਦਾ ਹਿੱਸਾ, ਬਹੁਤ ਖੂਬਸੂਰਤ ਹਿੱਸਾ ਬਣੀ ਔਰ ਮੈਨੂੰ ਬੜਾ ਮਾਣ ਹੈ ਕਿ ਪੰਜਾਬੀਆਂ ਨੇ ਮੇਰੇ ਉਸ ਫਿਲਮ ਵਿਚਲੇ ਕਿਰਦਾਰ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ, ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਹੁਣ ਜੇ ਮੈਂ ਫਿਲਮਾਂ ਕਰਨੀਆਂ ਬੰਦ ਵੀ ਕਰ ਦਵਾਂ ਤੇ ਫੇਰ ਵੀ ਪੰਜਾਬੀ ਸਿਨੇਮੇ ਦੇ ਵਿੱਚ ਮੇਰਾ ਜ਼ਿਕਰ ਉਦੋਂ ਤੱਕ ਹੁੰਦਾ ਰਹੇਗਾ ਜਦ ਤੱਕ ਪੰਜਾਬੀ ਸਿਨੇਮੇ ਦੀ ਗੱਲ ਤੁਰਦੀ ਰਹੇਗੀ ਔਰ ਇਹ ਮਾਣ ਜਿਹੜਾ ਸਿਰਫ ਤੇ ਸਿਰਫ ਅੰਗਰੇਜ਼ ਕਰਕੇ ਮੇਰੀ ਜ਼ਿੰਦਗੀ ਦੇ ਨਾਲ ਜੁੜਿਆ, ਮੇਰੇ ਹਿੱਸੇ ਆਇਆ। ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਸਿਮਰਜੀਤ ਹੁਣਾਂ ਦਾ, ਅਮਰਿੰਦਰ ਗਿੱਲ ਹੁਣਾਂ ਦਾ, ਅੰਬਰਦੀਪ ਹੁਣਾਂ ਦਾ, ਕਾਰਜ ਗਿੱਲ ਹੁਣਾਂ ਦਾ, ਜਸਪਾਲ ਜੀ ਦਾ ਔਰ ਇਹਨਾਂ ਮੇਰੇ ਜਿੰਨੇ ਵੀ ਸਾਥੀ ਕਲਾਕਾਰ ਉਸ ਫਿਲਮ ਦੇ ਵਿਚ ਸੀਗੇ ਉਹਨਾਂ ਸਾਰਿਆਂ ਦਾ ਕਿ ਉਹਨਾਂ ਨੇ ਇਸ ਫਿਲਮ ਦੇ ਵਿਚ ਮੈਨੂੰ ਇੰਨਾ ਖੂਬਸੂਰਤ ਕਿਰਦਾਰ ਦਿੱਤਾ, ਇੰਨੇ ਮਾਣ ਦੇ ਨਾਲ ਅਮਰਿੰਦਰ ਨੇ ਮੈਨੂੰ ਉਸ ਫਿਲਮ ਦੇ ਲਈ ਬੁਲਾਇਆ ਔਰ ਇੰਨਾ ਸਤਿਕਾਰ ਦਿੱਤਾ ਕਿ ਮੈਂ ਸਰੋਸ਼ਾਰ ਹੋ ਗਈ ਉਹਨਾਂ ਦੀਆਂ ਮੁਹੱਬਤਾਂ ਦੇ ਨਾਲ ਤੇ ਮੈਂ ਬਹੁਤ ਬਹੁਤ ਮਾਣ ਮੱਤਾ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣੀ ਤੇ ਅੱਜ ਉਹ ਫਿਲਮ ਜਿਹੜੀ ਆ ਤੁਹਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਇਸ ਤਰ੍ਹਾਂ ਨਾਲ ਰਾਜ ਕਰਦੀ ਆ, ਉਹ ਕਿਰਦਾਰ ਜਿਹੜਾ ਉਹਨੂੰ ਤੁਸੀਂ ਨਹੀਂ ਭੁਲਾਇਆ ਤੇ ਅੰਗਰੇਜ਼ ਦੇ ਵਿੱਚ ਇੱਕ ਡਾਇਲੋਗ ਬੜਾ ਪਸੰਦ ਆਇਆ ਸੀ ਸਾਰਿਆਂ ਨੂੰ
ਜੀ ਜੀ,
ਪਾਸੇ ਹੋ ਜਾ ਮੈਨੂੰ ਸੰਗ ਲੱਗਦੀ ਆ ਤੇ ਇੱਥੋਂ ਪੇਸ਼ ਕੀਤਾ, ਸੋ ਬੜਾ ਮਜਾ ਆਇਆ ਉਸ ਫਿਲਮ ਨੂੰ ਕਰਕੇ।
ਜੀ ਬਹੁਤ ਮਜ਼ੇਦਾਰ ਓਹਦੇ ਵਿਚ ਕਰੈਕਟਰ ਸੀਗਾ ਤੁਹਾਡਾ, ਤੇ ਇਹਦੇ ਵਿਚ ਕੋਈ ਸ਼ੱਕ ਨੀ ਕਿ ਜਦੋਂ ਤੱਕ ਪੰਜਾਬੀ ਸਿਨੇਮਾ ਦੀ ਹੋਂਦ ਆ ਉਦੋਂ ਤੱਕ ਤੁਹਾਡੇ ਉਹਨਾਂ ਦੋਵਾਂ ਕਿਰਦਾਰਾਂ ਨੂੰ ਹੀ ਨਹੀਂ, ਸਗੋਂ ਜਿਹੜਾ ਨੈਗੇਟਿਵ ਕਿਰਦਾਰ ਤੁਸੀਂ ਰੱਬ ਦੇ ਰੇਡੀਓ ਦੇ ਵਿਚ ਵੀ ਕੀਤਾ ਉਹਨੂੰ ਵੀ ਯਾਦ ਰੱਖਿਆ ਜਾਏਗਾ। ਸੋ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਉਮੀਦ ਕਰਦੇ ਹਾਂ ਕਿ ਇਸ ਤੋਂ ਵੀ ਮਜ਼ਬੂਤ ਕਿਰਦਾਰ ਜਿਹੜੇ ਆ ਜੀ ਤੁਹਾਡੇ ਫਿਲਮਾਂ ਦੇ ਵਿਚ ਦੇਖਣ ਨੂੰ ਮਿਲਣਗੇ। ਸਾਡੇ ਨਾਲ ਮੈਲਬਨ ਤੋਂ ਪ੍ਰਿਤਪਾਲ ਹੁਰੀ ਜੁੜੇ ਆ ਜੀ, ਅੰਗਰੇਜ਼ ਮੂਵੀ ਕਹਿੰਦੇ ਬਹੁਤ ਹੀ ਸੋਹਣੀ ਸੀ, ਕਮਾਲ ਕੀਤੀ ਸੀ ਜੀ ਤੁਸੀਂ ਉਹਦੇ ਵਿਚ।
ਇਸ ਫਿਲਮ ਚ ਸਾਰਿਆਂ ਨੇ ਕਮਾਲ ਕੀਤੀ ਸੀ ਜੀ, ਤੁਸੀਂ ਮੈਨੂੰ ਲੱਗਦਾ ਕਿ ਸ਼ਾਇਦ ਨਾ ਇਹ ਵੀ ਰੱਬ ਨੇ ਕਿਤੇ ਜੋੜ ਕੋਈ ਐਸਾ ਬਣਾਇਆ ਕਿ ਇੱਕ ਵਾਰੀ ਇਹ ਸਾਰੇ ਕਲਾਕਾਰ, ਇਹ ਰਾਈਟਰ, ਇਹ ਡਾਇਰੈਕਟਰ, ਇਹ ਪ੍ਰੋਡਿਊਸਰ ਸਭ ਇੱਕ ਟੀਮ ਇਕੱਠੀ ਕਰਨੀ ਹੈ ਤੇ ਫਿਰ ਪੰਜਾਬੀ ਦੇ ਵਿਚ ਇੱਕ ਇਹੋ ਜਿਹੀ ਫਿਲਮ ਬਣਨੀ। ਸੋ ਉਹ ਸਬੱਬ ਬਣਿਆ, ਸਾਰੇ ਹੀ ਅਦਾਕਾਰਾਂ ਨੇ ਬਹੁਤ ਹੀ ਖੂਬਸੂਰਤ ਰੋਲ ਕੀਤਾ। ਤੁਸੀਂ ਉਸ ਫਿਲਮ ਦੇ ਕਿਸੇ ਵੀ ਕਰੈਕਟਰ ਨੂੰ ਵੇਖੋ ਤੁਹਾਨੂੰ ਲੱਗੇਗਾ ਕਿ ਇਹ ਇਹੀ ਰੋਲ ਪੈਦਾ, ਇਹੀ ਰੋਲ ਕਰਨ ਲਈ ਪੈਦਾ ਹੋਇਆ ਸੀ। ਕੋਈ ਵੀ ਉਹਦੇ ਚ ਵਾਧੂ ਨੀ ਲੱਗਦਾ, ਕੋਈ ਵੀ ਓਪਰਾ ਨੀ ਲੱਗਦਾ, ਹਰ ਇੱਕ ਕਲਾਕਾਰ ਜਿਸ ਰੂਪ ਚ ਪੇਸ਼ ਹੋਇਆ ਲੱਗਦਾ ਇਸੇ ਰੂਪ ਦੇ ਵਿਚ ਹੀ ਇਹ ਪੈਦਾ ਹੋਇਆ। ਸੋ ਇਹ ਉਸ ਫਿਲਮ ਦੀ ਬੜੀ ਵੱਡੀ ਖੂਬਸੂਰਤੀ ਰਹੀ ਤੇ ਮੈਨੂੰ ਬੜਾ ਅੱਛਾ ਲੱਗਾ ਕਿ ਮੈਂ ਵੀ ਉਸ ਫਿਲਮ ਦਾ ਹਿੱਸਾ ਬਣੀ ਜੀ।
ਜੀ ਸੋ ਅਨੀਤਾ ਜੀ, ਆਪਾਂ ਫਿਲਮਾਂ ਤੋਂ ਥੋੜਾ ਜਿਹਾ ਹੁਣ ਕੁਛ ਪਰਸਨਲ ਗੱਲਾਂ ਵੱਲ ਵੀ ਆਉਣਾ, ਕਿਉਂਕਿ ਮੈਨੂੰ ਲੱਗਦਾ ਕਿ ਕਈ ਵਾਰ ਸਾਡੇ ਸਰੋਤਿਆਂ ਦੇ ਵਿਚ ਵੀ ਤੁਹਾਡੇ ਬਾਰੇ ਬਹੁਤ ਕੁਛ ਜਾਣਨ ਦੀ ਇੱਛਾ ਹੁੰਦੀ ਆ ਤੇ ਬੜਾ ਵੈਸੇ ਹੈਗਾ ਪਰਸਨਲ ਆ, ਪਰ ਇਹਨੂੰ ਇੰਨਾ ਵੀ ਪਰਸਨਲ ਨਾ ਲਈਓ ਕਿਉਂਕਿ ਤੁਸੀਂ ਦੋਵੇਂ ਹੀ ਰੰਗ ਮੰਚ ਦੇ ਨਾਲ ਸੰਬੰਧਿਤ ਅਦਾਕਾਰ ਹੋ ਫਿਲਮਾਂ ਦੇ ਵਿਚ ਜਾਂ ਦੂਰਦਰਸ਼ਨ ਦੇ ਉੱਤੇ ਤੁਹਾਨੂੰ ਬਹੁਤ ਸਾਰੇ ਕਿਰਦਾਰਾਂ ਦੇ ਵਿਚ ਇਕੱਠਿਆਂ ਨਾਟਕਾਂ ਦੇ ਵਿਚ ਵੀ ਜਾਣ ਦਾ ਮੌਕਾ ਮਿਲਿਆ ਤੇ ਜਿਵੇਂ ਜਦੋਂ ਤੁਸੀਂ ਆਮ ਜ਼ਿੰਦਗੀ ਦੇ ਵਿਚ ਵਿਚਰਦੇ ਹੋ, ਹਰਦੀਪ ਜੀ ਮੈਂ ਸਵਾਲ ਹੋ ਸਕਦਾ ਲੱਗਦਾ ਕਿ ਬੜਾ ਸੀਰੀਅਸ ਕਰ ਰਹੀ ਹਾਂ ਪਰ ਸੀਰੀਅਸ ਨਹੀਂ ਆ, ਬੜਾ ਜੀ ਹਲਕਾ ਫੁਲਕਾ ਜਿਹਾ ਸਵਾਲ ਹੈ ਹਰਦੀਪ ਜੀ, ਅਨੀਤਾ ਦੇਵਗਨ ਹੋਰਾਂ ਦੇ ਵਿਚ ਕਿਹੜੀ ਗੱਲ ਆ ਜਿਹੜੀ ਹਮੇਸ਼ਾ ਤੁਹਾਨੂੰ ਟੁੰਬਦੀ ਆ, ਤੇ ਇਸੇ ਤਰ੍ਹਾਂ ਅਨੀਤਾ ਜੀ ਤੁਸੀਂ ਵੀ ਦੱਸਣਾ ਜੀ ਕਿ ਹਰਦੀਪ ਗਿੱਲ ਹੋਰਾਂ ਦੀ ਕਿਹੜੀ ਗੱਲ ਆ ਜੀ ਜਿਹੜੀ ਬਹੁਤ ਪਸੰਦ ਆ ਤੁਹਾਨੂੰ।
ਦੇਖੋ ਜੀ, ਇਸ ਵੇਲੇ ਅਸੀਂ ਬਹੁਤ ਸਾਰੀਆਂ ਸਾਨੂੰ ਫਿਲਮਾਂ ਦੇ ਵਿਚ ਇਕੱਠਿਆਂ ਕੰਮ ਕਰਨ ਲਈ ਵੀ ਆਫਰਾਂ ਆਉਂਦੀਆਂ ਨੇ, ਪਰ ਅਸੀਂ ਇੱਕ ਜਣਾ ਇੱਕ ਟਾਈਮ ਤੇ ਹੀ ਕੰਮ ਕਰਦੇ ਆ। ਜਾਂ ਅਨੀਤਾ ਜੀ ਜਦੋਂ ਕੰਮ ਕਰ ਰਹੇ ਹੁੰਦੇ ਨੇ ਮੈਂ ਉਦੋਂ ਘਰ ਹੁੰਦਾ ਆਪਣੇ ਬੇਟੇ ਕੋਲ
ਜੀ,
ਤੇ ਜਦੋਂ ਮੈਂ ਕੰਮ ਤੇ ਗਿਆ ਹੁੰਦਾ ਕਿਸੇ ਫਿਲਮ ਦੀ ਸ਼ੂਟ ਤੇ ਅਨੀਤਾ ਜੀ ਘਰ ਹੁੰਦੇ ਨੇ, ਸਾਨੂੰ ਅਸੀਂ ਇਕੱਠੇ ਕੰਮ ਬਹੁਤ ਘੱਟ ਕਰਦੇ ਹਾਂ, ਪਰ ਇਹ ਪਹਿਲੀ ਵਾਰੀ ਹੋਇਆ ਕਿ ਅਸੀਂ ਦੋਨੋਂ ਜਾਣੇ ਇਕੱਠੇ ਵਿਦੇਸ਼ ਆਏ ਹੋਏ ਆਪਣੇ ਬੇਟੇ ਨੂੰ ਆਪਣੇ ਕਿਸੇ ਰਿਸ਼ਤੇਦਾਰ ਹੋਣਾ ਕੋਲ, ਰਿਸ਼ਤੇਦਾਰ ਨੂੰ ਘਰ ਛੱਡ ਕੇ। ਤੇ ਜਿਹੜੀ ਗੱਲ ਤੁਸੀਂ ਟੁੰਬਣ ਦੀ ਗੱਲ ਕੀਤੀ ਹੈ, ਕਿਉਂਕਿ ਮੈਂ ਕਹਿੰਦਾ ਕਿ ਮੈਂ ਅਦਾਕਾਰੀ ਚਲੇ ਸਿਖਾਂਦ ਨੂੰ ਹਾਂ, ਬਟ ਅਨੀਤਾ ਹੋਣਾ ਦੀ ਇੱਕ ਬਹੁਤ ਵੱਡੀ ਜਿਹੜੀ ਗੱਲ ਹੈ ਕਿ ਇਹ ਇਹਨਾਂ ਨੇ ਮੈਨੂੰ ਵੱਡੇ ਸੁਪਨੇ ਲੈਣੇ ਸਿਖਾਏ ਔਰ ਬਹੁਤ ਅੱਛਾ ਇਹ ਮੈਨੇਜ ਕਰ ਲੈਂਦੇ ਨੇ, ਯਾਨੀ ਇਹ ਮਤਲਬ ਐਕਟਿੰਗ ਦੇ ਨਾਲ ਨਾਲ ਬਹੁਤ ਅੱਛੇ ਮੈਨੇਜਰ ਵੀ ਨੇ, ਔਰ ਦੂਜੀ ਗੱਲ ਇਹ ਖਾਣੇ ਬੜੇ ਵਧੀਆ ਬਣਾਉਂਦੇ ਨੇ ਜੀ। ਮੈਂ ਬੜਾ ਪਤਲਾ ਦੁਬਲਾ ਜਿਹਾ ਹੁੰਦਾ ਸੀ ਔਰ ਇਹਨਾਂ ਨੇ ਸੋਚਿਆ ਕਿ ਮੈਂ ਤਾਂ ਪਤਲੀ ਨਹੀਂ ਹੋ ਸਕਦੀ, ਇਹਨਾਂ ਨੇ ਇੰਨੇ ਵਧੀਆ ਵਧੀਆ ਖਾਣੇ ਬਣਾ ਕੇ ਮੈਨੂੰ ਆਪਣੇ ਵਰਗਾ ਮਤਲਬ ਬੰਬ ਛੱਲਾ ਜਿਹਾ ਬਣਾ ਲਿਆ ਜੀ। ਬਾਕੀ ਕਿਸੇ ਗੱਲ ਤੋਂ ਸਾਡਾ ਮਨ ਮੁਟਾਵ ਹੋਵੇ ਤੇ ਇੱਕ ਬੜੀ ਖੂਬਸੂਰਤੀ ਆ ਕਿ ਨਹੀਂ ਤਾਂ ਛੇਤੀ ਮੰਨ ਜਾਂਦੀ ਹੈ, ਬਹੁਤਾ ਜ਼ੋਰ ਜਿਹਾ ਨੀ ਲਾਉਣਾ ਪੈਂਦਾ। ਬਾਕੀ ਅਸੀਂ ਵੀ ਲੜਦੇ ਭੁੱਲਦੇ ਹਾਂ ਜੀ ਕਿਸ ਵੇਲੇ ਘਰ ਦੇ ਵਿਚ, ਕਿਉਂਕਿ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣ ਦੇ ਖੜਕਦੇ ਤੇ ਜ਼ਰੂਰ ਨੇ, ਤੇ ਬਟ ਇਹ ਹੈ ਕਿ ਅਸੀਂ ਜਿਹੜੇ ਖੜਕਦੇ ਭਾਂਡੇ ਨਾ ਉਹਨਾਂ ਦਾ ਜਿਹੜਾ ਖੜਾਕ ਉਹ ਗਲੀ ਤੱਕ ਨੀ ਜਾਣ ਦਿੰਦੇ
ਜੀ। ਸੋ ਸਿਆਣਾ ਪੇਸੀ ਗੱਲ ਚ ਹੁੰਦੀ ਹੈ ਜੀ ਜੀ।
ਔਰ ਹਰਦੀਪ ਜੀ ਇਹਨਾਂ ਦਾ ਬਹੁਤ ਹੀ ਵਧੀਆ ਚੀਜ਼ ਜਿਹੜੀ ਉਹਨੂੰ ਸਭ ਤੋਂ ਵੱਡੀ ਗੱਲ ਤੇ ਜਿਸ ਤਰ੍ਹਾਂ ਨਾਲ ਸਪੋਰਟ ਕਰਦੇ ਨੇ ਉਹ ਮੈਨੂੰ ਬਹੁਤ ਵਧੀਆ ਲੱਗਦਾ, ਜਿਸ ਤਰ੍ਹਾਂ ਨਾਲ ਇਹਨਾਂ ਨੇ ਮੈਨੂੰ ਸਪੋਰਟ ਕੀਤਾ। ਜੇ ਸਪੋਰਟ ਨਾ ਕਰਦੇ ਤਾਂ ਮੈਂ ਇੰਨਾ ਕੰਮ ਨਹੀਂ ਸੀ ਕਰ ਸਕਣਾ। ਔਰ ਬਹੁਤ ਪਿਆਰ ਕਰਦੇ ਨੇ, ਖਾਣੇ ਇਹ ਵੀ ਬਹੁਤ ਸਵਾਦ ਬਣਾਉਂਦੇ ਨੇ। ਜਦੋਂ
ਮੈਨੂੰ ਮੈਨੂੰ ਇਹਨਾਂ ਨੇ ਚੌਂਕੇ ਚੜਾਇਆ ਜੀ ਜਦੋਂ ਵਿਆਹ ਤੋਂ ਬਾਅਦ
ਜੀ। ਸੋ ਇਸ ਗੱਲ ਵੱਲ ਵੈਸੇ ਮੈਂ ਆਉਣਾ ਹੀ ਸੀ ਹਰਦੀਪ ਜੀ, ਕਿਉਂਕਿ ਸਰੋਤਿਓ ਤੁਸੀਂ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ ਹੋਣੇ, ਹਰਦੀਪ ਜੀ ਅਦਾਕਾਰੀ ਦੇ ਵਿਚ ਜਿੰਨੇ ਨਿਪੁੰਨਤਾ ਰੱਖਦੇ ਆ, ਨਿਰਦੇਸ਼ਨਾ ਚ ਜਿੰਨੇ ਨਿਪੁੰਨਤਾ ਰੱਖਦੇ ਆ, ਓਨੀ ਉਹ ਰਸੋਈ ਦੇ ਕੰਮਾਂ ਚ ਵੀ ਬਹੁਤ ਨਿਪੁੰਨਤਾ ਰੱਖਦੇ ਆ। ਸੋ ਹੁਣ ਉਹਨਾਂ ਨੇ ਆਪੇ ਹੀ ਪਰਦਾ ਚੱਕ ਦਿੱਤਾ ਤੇ ਹੁਣ ਮੈਨੂੰ ਲੱਗਦਾ ਕਿ ਆਪਾਂ ਖੁੱਲ ਕੇ ਗੱਲ ਕਰ ਸਕਦੇ
ਹਾਂ। ਮੈਂ ਤਾਂ ਸਿੱਖਿਆ ਜੀ ਕਿ ਕੱਲ ਨੂੰ ਜੇ ਕਲਾਕਾਰੀ ਦਾ ਜਿਹੜਾ ਚੈਪਟਰ ਮੱਧਮ ਹੋ ਜੇ, ਫਿਲਮਾਂ ਨਾ ਚੱਲਣ, ਤਾਂ ਫਿਰ ਮੈਂ ਕੋਈ ਢਾਬਾ ਢੁਬਾ ਖੋਲ ਸਕਦਾ ਜੀ।
ਠੀਕ ਹੈ ਜੀ। ਸੋ ਤੁਸੀਂ ਮਤਲਬ ਸਿਕਿਓਰ ਰੱਖਿਆ ਹੋਇਆ ਉਸ ਪਾਸੇ ਤੋਂ ਆਪਣੇ ਆਪ ਨੂੰ ਨਾ?
ਬਿਲਕੁਲ। ਕਈ ਵਾਰੀ ਨਾ ਬੜਾ ਅਜੀਬ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਕਿ ਇਹਨਾਂ ਨੂੰ ਮੈਂ ਬਹੁਤ ਸਾਰੀਆਂ ਸਬਜ਼ੀਆਂ ਮਤਲਬ ਸਾਰਾ ਕੁਛ ਬਣਾਉਣਾ ਹੌਲੀ ਹੌਲੀ ਸਿਖਾਇਆ, ਕਿਉਂਕਿ ਇਹ ਸਾਡੀ ਜ਼ਰੂਰਤ ਬਣ ਗਿਆ ਨਾ ਜੀ ਕਿ ਜਦੋਂ ਮੈਂ ਘਰ ਨਹੀਂ ਹੋਊਂਗੀ ਤਾਂ ਫਿਰ ਲਗਾਤਾਰ ਰੈਸਟੋਰੈਂਟ ਦੇ ਵਿੱਚ ਖਾਣਾ ਨਹੀਂ ਖਾਧਾ ਜਾ ਸਕਦਾ। ਬੱਚਾ ਹੈ ਉਹ ਆਪਣੀ ਪਸੰਦ ਦਾ ਫੂਡ ਖਾਣਾ ਚਾਹੁੰਦਾ ਤੇ ਫਿਰ ਉਹ ਇਹ ਵੀ ਕਹਿੰਦਾ ਕਿ ਮੰਮਾ ਤੁਹਾਡੇ ਵਾਲਾ ਹੀ ਟੇਸਟ ਆਉਣਾ ਚਾਹੀਦਾ। ਤੇ ਹੌਲੀ ਹੌਲੀ ਹਰਦੀਪ ਜੀ ਨੇ ਸਾਰਾ ਕੁਝ ਸਿੱਖ ਲਿਆ ਤੇ ਮੁੜ ਕੇ ਇਹਨਾਂ ਨੂੰ ਸ਼ੌਂਕ ਪੈਦਾ ਹੋ ਗਿਆ ਇਹਨਾਂ ਦੇ ਅੰਦਰ ਤੇ ਇਹਨਾਂ ਨੇ ਨਾ ਮਤਲਬ ਮੈਨੂੰ ਅਕਸਰ ਹੀ ਕਈ ਵਾਰੀ ਫੋਨ ਤੇ ਵੀ ਪੁੱਛ ਲੈਣਾ ਬਈ ਆਹ ਚੀਜ਼ ਕਿਵੇਂ ਬਣਾਈ ਦੀ ਉਹ ਚੀਜ਼। ਤੇ ਕਈ ਵਾਰੀ ਨਾ ਉੱਥੇ ਹੁਣ ਜਦੋਂ ਸ਼ੂਟ ਚੱਲ ਰਿਹਾ ਫਿਲਮ ਦਾ, ਹੁਣ ਇੱਥੇ ਘਰ ਚ ਥੋੜਾ ਪਤਾ ਕਿ ਇਸ ਵੇਲੇ ਮੈਂ ਕਿਸ ਤਰ੍ਹਾਂ ਦੇ ਕਿਰਦਾਰ ਦੇ ਵਿੱਚ ਉੱਥੇ ਫਸੀ ਕੀ ਕਰ ਰਹੀ ਹੈ ਨਾ, ਅਦਾਕਾਰੀ ਦੇ ਵਿੱਚ ਕਿਸ ਤਰ੍ਹਾਂ ਦੇ ਇਮੋਸ਼ਨ ਦੇ ਵਿੱਚ ਕਿਹੜਾ ਸੀਨ ਚੱਲ ਰਿਹਾ। ਤੇ ਪਰ ਇਹ ਹੁੰਦਾ ਕਿ ਫੋਨ ਤਾਂ ਮੇਰੇ ਮੈਨੇਜਰ ਕੋਲ ਹੁੰਦਾ, ਬਟ ਜਦੋਂ ਘਰੋਂ ਫੋਨ ਆ ਜਾਵੇ ਤੇ ਫਿਰ ਉਹਨੂੰ ਮੈਂ ਕਿਹਾ ਹੁੰਦਾ ਕਿ ਜਦੋਂ ਘਰੋਂ ਲਗਾਤਾਰ ਦੋ ਵਾਰੀ ਫੋਨ ਆ ਜਾਵੇ ਨਾ ਤੇ ਤੂੰ ਮੈਨੂੰ ਇੱਕ ਵਾਰੀ ਜਰੂਰ ਦੱਸ ਦੇਣਾ ਕਿ ਕਿਸੇ ਵੇਲੇ ਜੇ ਦੋ ਵਾਰੀ ਕਰ ਰਹੇ ਤੇ ਮਤਲਬ ਕੋਈ ਜਰੂਰੀ ਗੱਲ ਹੋਏਗੀ ਨਾ, ਕਦੇ ਵਾਰ ਵਾਰ ਫੋਨ ਕਰ ਰਹੇ ਤੇ ਉਹਨੂੰ ਇਗਨੋਰ ਨਹੀਂ ਕਰਨਾ। ਤੇ ਮੇਰਾ ਬੜਾ ਸੀਰੀਅਸ ਰੋਲ ਇੱਕ ਫਿਲਮ ਦੇ ਵਿੱਚ ਸੀਗਾ, ਮੈਂ ਡਾਇਲੋਗ ਚੱਲਦੇ ਪਏ ਤੇ ਦੋ ਵਾਰੀ ਕਿਤੇ ਫੋਨ ਆ ਗਿਆ, ਉਹਨੇ ਹੌਲੀ ਜਿਹੀ ਵਿੱਚੋਂ ਜਦੋਂ ਵੇਖਿਆ ਕਿ ਰੀਟੇਕ ਹੋਣ ਲੱਗਾ ਤੇ ਦੁਬਾਰਾ ਹੌਲੀ ਜਿਹੀ ਮੇਰੇ ਕੋਲ ਆ ਕੇ ਕਹਿੰਦਾ ਮੈਮ ਸਰ ਦਾ ਫੋਨ ਆ ਰਿਹਾ ਬਾਰ ਬਾਰ। ਮੈਂ ਕਿਹਾ ਅੱਛਾ, ਮੈਂ ਨਾ ਡਾਇਰੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਂ ਇੱਕ ਮਿੰਟ ਜਰਾ ਮੇਰੇ ਘਰੋਂ ਫੋਨ ਆ ਰਿਹਾ ਸਰ, ਮੈਂ ਇੱਕ ਮਿੰਟ ਸੁਣ ਲਵਾਂ ਜਰਾ। ਉਹ ਕਹਿੰਦਾ ਠੀਕ ਹੈ ਜੀ, ਸਾਰਾ ਕੁਝ ਰੋਕ ਕੇ ਅਸੀਂ ਫੋਨ ਜਦੋਂ ਸੁਣਿਆ ਮੈਂ ਫੋਨ ਚੁੱਕਿਆ, ਮੈਂ ਕਿਹਾ ਹਾਂਜੀ ਬਿਲ ਸਾਹਿਬ ਕੁਛ ਫੋਨ ਕਰ ਰਿਹਾ ਸੀ। ਉਹ ਯਾਰ ਉਹ ਰਾਜਮਾ ਕਿਵੇਂ ਬਣਾਈ ਦੇ ਆ? ਮੇਰਾ ਦਿਲ ਕੀਤਾ ਜਾਂ ਫਿਰ ਆਪਣਾ ਸਿਰ ਮਾਰ ਦੇਵਾਂ, ਜੋ ਮੈਂ ਸਿਰ ਪਾੜ ਦੇਵਾਂ।
ਜੀ ਉਹਨਾਂ ਨੇ ਅਸਲ ਦੇ ਵਿੱਚ ਗਲਤੀ ਇਹੀ ਰਹਿ ਗਈ ਕਿ ਉਹਨਾਂ ਨੇ ਪੁੱਛਿਆ ਨੀ ਕਿ ਤੁਸੀਂ ਇਸ ਵੇਲੇ ਵਿਹਲੇ ਸੀ ਜਾਂ ਨਹੀਂ ਸੀ, ਸੋ ਸਿੱਧਾ ਉਹਨਾਂ ਨੇ ਆਪਣੀ ਚੀਜ਼ ਰੈਸਟ ਕੀਤੀ।
ਬੇਟੇ ਨੇ ਕਿਤੇ ਆ ਕੇ ਜਿੱਦ ਕੀਤੀ ਕਿ ਜੋ ਤੁਸੀਂ ਬਣਾਇਆ ਹੋਇਆ ਮੈਂ ਨੀ ਖਾਣਾ, ਉਹ ਸਕੂਲੋਂ ਆਇਆ ਕਿ ਮੈਨੂੰ ਤਾਂ ਰਾਜਮਾਂਹ ਬਣਾ ਕੇ ਦਿਓ। ਹੁਣ ਗਿੱਲ ਸਾਹਿਬ ਨੇ ਕਦੀ ਰਾਜਮਾਂਹ ਬਣਾਏ ਨੀ ਸੀ, ਇਹਨਾਂ ਨੂੰ ਪਤਾ ਨੀ ਸੀ ਪ੍ਰੋਸੈਸ ਕੀ ਆ। ਉਹ ਆਪਣੇ ਪੁੱਤਰ ਦੀ ਮੁਹੱਬਤ ਦੇ ਵਿੱਚ ਲਬਰੇਜ਼ ਉਸੇ ਵੇਲੇ ਰਾਜਮਾਂਹ ਬਣਾਉਣ ਲਈ ਉੱਠ ਖਲੋਤੇ ਤੇ ਹੁਣ ਉਹਨਾਂ ਨੂੰ ਥੋੜਾ ਪਤਾ ਸੀ ਕਿ ਇੰਨੇ ਇਮੋਸ਼ਨ ਵਾਲਾ ਇੱਕ ਸੀਨ ਉੱਥੇ ਚੱਲਦਾ ਪਿਆ। ਉਹ ਬਸ ਜੀ ਫਿਰ ਮੇਰਾ ਸਾਰਾ ਇਮੋਸ਼ਨ ਟੁੱਟ ਗਿਆ ਉਸ ਵੇਲੇ ਜਿਹੜਾ ਉਸ ਕਿਰਦਾਰ ਦੇ ਲਈ ਮੈਂ ਇਕੱਠਾ ਕਰਕੇ ਰੱਖਿਆ ਸੀ। ਮੈਂ ਆਊਟ ਆਫ ਕਿਰਦਾਰ ਹੋ ਗਈ ਉਸ ਪਲ, ਅਸੀਂ ਬਹੁਤ ਜਿਆਦਾ ਮੈਂ ਹੱਸੀ। ਮੈਨੂੰ ਕਹਿੰਦੇ ਕੀ ਹੋਇਆ ਜੀ? ਮੈਂ ਕਿਹਾ ਜੀ ਹੁਣ ਦੱਸਿਆ ਨੀ ਜਾ ਸਕਦਾ ਕਿ ਕੀ ਹੋਇਆ ਮੇਰੇ ਨਾਲ। ਬਸ ਹੁਣ ਮੈਨੂੰ 2 ਘੰਟੇ ਦੀ ਬ੍ਰੇਕ ਦਿਓ, ਉਸ ਤੋਂ ਬਾਅਦ ਮੈਂ ਕਿਰਦਾਰ ਜਿਹੜਾ ਫਿਰ ਕੈਮਰੇ ਦੇ ਅੱਗੇ ਆ ਸਕੂਗੀ। ਸੋ ਕਈ ਵਾਰੀ ਇਸ ਤਰ੍ਹਾਂ ਦਾ ਵੀ ਕਈ ਕੁਝ ਬੀਤ ਜਾਂਦਾ ਸੀ। ਫਿਰ ਇੱਕ ਦਿਨ ਇਹ ਮੈਨੂੰ ਕਹਿੰਦੇ ਕਿ ਭੁਰਜੀ ਕਿਵੇਂ ਬਣਾਈ ਦੀ ਆ ਮੇਥੀ ਦੀ
ਜੀ?
ਮੈਂ ਕਿਹਾ ਜੀ ਇਹ ਨੀ ਮੈਂ ਤੁਹਾਨੂੰ ਦੱਸ ਸਕਦੀ। ਕਹਿੰਦੇ ਕਿਉਂ? ਮੈਂ ਕਿਹਾ ਵੀ 2-4 ਹੀ ਤੇ ਚੀਜ਼ਾਂ ਬਚੀਆਂ ਜਿਨ੍ਹਾਂ ਦੇ ਲਈ ਤੁਸੀਂ ਮੇਰੀ ਵੇਟ ਕਰਦੇ ਹੋ, ਹੈਗਾ ਸਾਗ, ਭੁਰਜੀ ਹੈ ਨਾ ਤੇ ਕੜੀ। ਤੇ ਜੇ ਇਹ ਸਾਰਾ ਕੁਝ ਮੈਂ ਤੁਹਾਨੂੰ ਬਣਾਉਣਾ ਦੱਸ ਦਿੱਤਾ ਤੇ ਫਿਰ ਮੇਰੀ ਤਾਂ ਬੁੱਕਤ ਖਤਮ ਹੋ ਜਾਣੀ ਸਾਰਾ ਕੁਝ, ਤੇ ਤੁਸੀਂ ਸਾਰਾ ਸੇਮ ਉਸ ਤਰ੍ਹਾਂ ਬਣਾਉਣ ਲੱਗ ਪਏ ਜਿਸ ਤਰ੍ਹਾਂ ਦਾ ਮੈਨੂੰ ਆਉਂਦਾ। ਤੇ ਫਿਰ ਤੇ ਮੇਰਾ ਇੰਤਜ਼ਾਰ ਹੀ ਨੀ ਕਰਨਾ ਤੁਸੀਂ ਤੇ ਅਮੀਨ ਨੇ, ਸੋ ਕੁਝ ਚੀਜ਼ਾਂ ਰਹਿਣ ਦਿਓ ਜਿਹੜੀਆਂ ਸਿਰਫ ਮੈਂ ਬਣਾ ਕੇ ਖਵਾਵਾਂ।
ਕਿਆ ਬਾਤ ਹੈ! ਵੈਸੇ ਹੁਣ ਉਹ ਰਾਜਮਾਂਹ ਵਾਲੀ ਤਾਂ ਫਿਰ ਗੱਲ ਵਿੱਚ ਹੀ ਰਹਿ ਗਈ, ਤੁਸੀਂ ਰੈਸਿਪੀ ਦੱਸੀ ਕਿ ਨਹੀਂ? ਫਿਰ
ਨਹੀਂ ਜੀ, ਉਸ ਪਲ ਦੱਸਣ ਜੋਗਾ ਕੁਛ ਨਹੀਂ ਸੀ ਰਿਹਾ। ਫਿਰ ਮੈਂ ਕਿਹਾ ਮੈਨੂੰ ਸੀਨ ਕੰਪਲੀਟ ਕਰਨ ਦਿਓ, ਥੋੜਾ ਜਿਹਾ ਔਖਾ ਪ੍ਰੋਸੈਸ ਹੈਗਾ, ਤੁਸੀਂ ਫਿਲਹਾਲ ਇੰਨਾ ਕਰੋ ਜੋ ਮੈਂ ਥੋੜਾ ਜਿਹਾ ਇਹਨਾਂ ਨੂੰ ਸੀਨ ਤੋਂ ਪਹਿਲਾਂ ਦੱਸਿਆ, ਬਾਕੀ ਦਾ ਬਾਅਦ ਚ। ਤੇ ਮੈਂ ਕਿਹਾ ਅਜੇ ਫਿਲਹਾਲ ਤੇ ਤੁਸੀਂ ਜਾਓ ਰੈਸਟੋਰੈਂਟ ਤੋਂ ਲੈ ਆਓ, ਇਹ ਥੋੜਾ ਜਿਹਾ ਲੰਮਾ ਪ੍ਰੋਸੈਸ ਹੈ, ਇੰਨੀ ਛੇਤੀ ਰਾਜਮਾਂਹ ਨਹੀਂ ਬਣਦੇ। ਸੋ ਉਦੋਂ ਤੇ ਜਾ ਕੇ ਰੈਸਟੋਰੈਂਟ ਚ ਲੈ ਆਏ, ਫਿਰ ਮੈਂ ਇਹਨਾਂ ਨੂੰ ਰਾਤ ਨੂੰ ਉਹਦੀ ਰੈਸਪੀ ਦੱਸੀ ਤੇ ਫਿਰ ਅਗਲੇ ਦਿਨ ਇਹਨਾਂ ਨੇ ਉਹ ਰਾਜਮਾਂਹ ਬਣਾਏ ਘਰ ਤੇ ਬਹੁਤ ਸਵਾਦ ਬਣਾਏ
ਜੀ ਸਾਡੇ ਸਰੋਤੇ ਨਾ। ਜੀ ਕਿਆ ਬਾਤ ਹੈ! ਸਾਡੇ ਸਰੋਤੇ ਵੀ ਬੜੇ ਧਿਆਨ ਦੇ ਨਾਲ ਨਿੱਕੀ ਨਿੱਕੀ ਗੱਲ ਜਿਹੜੀ ਤੁਹਾਡੀ ਸੁਣ ਰਹੇ ਤੇ ਨੋਟ ਕਰ ਰਹੇ ਆ। ਕੁਲਦੀਪ ਕੌਰ ਹੋਰੀ ਉਹ ਵੀ ਚਿੰਤਤ ਸੀਗੇ ਜੀ, ਕਹਿੰਦੇ ਰਾਜਮਾਂਹ ਦੇ ਰੈਸਪੀ ਦੱਸ ਦਿੱਤੀ ਸੀ ਜਾਂ ਨਹੀਂ, ਫਿਰ ਕੀ ਬਣਿਆ ਕਹਿੰਦੇ। ਸੋ ਤੁਹਾਨੂੰ ਜਵਾਬ ਮਿਲ ਗਿਆ ਕੁਲਦੀਪ ਕੌਰ ਜੀ। ਕਹਿੰਦੇ ਮੈਂ ਨਾ ਇੱਕ ਵੀਡੀਓ ਵੀ ਦੇਖੀ ਸੀ, ਉਹਦੇ ਵਿੱਚ ਹਰਦੀਪ ਸਰ ਰੋਟੀ ਬਣਾ ਰਹੇ ਸੀਗੇ ਤੇ ਆਪ ਜੀ ਹੋਮ ਮਿਨਿਸਟਰ ਬਣ ਕੇ ਰੈਡੀ ਹੋ ਕੇ ਬੈਠੇ ਸੀ। ਉਹਨਾਂ ਨੇ ਨਾਲ ਹੀ ਇੱਕ ਅਟੈਚਮੈਂਟ ਵੀ ਭੇਜੀ ਆ ਜੀ ਤੁਹਾਡੀ ਨਾਲ। ਹਾਈ ਮਿਨਿਸਟਰ ਜਿਹੜਾ ਨਵਾਂ ਚੈਨਲ ਚੜਾਤਾ ਜੀ ਜੀ
ਹਾਂ, ਪ੍ਰਾਈਮ ਏਸ਼ੀਆ ਟੀਵੀ ਹੈ ਜੀ ਕੈਨੇਡਾ ਤੋਂ, 24 ਆਵਰਸ ਉੱਥੇ ਚੱਲਦਾ ਤੇ ਉਹਨਾਂ ਨੇ ਮੇਰੇ ਜਨਮ ਦਿਨ ਵਾਲੇ ਦਿਨ ਇੱਕ ਖਾਸ ਪ੍ਰੋਗਰਾਮ 18 ਮਾਰਚ ਨੂੰ ਜਿਹੜਾ ਉਹ ਲਾਈਵ ਕੀਤਾ ਸੀਗਾ ਇੱਕ ਘੰਟੇ ਦਾ ਐਪੀਸੋਡ ਸਾਡੀ ਪਰਸਨਲ ਲਾਈਫ ਉਹਦੇ ਵਿੱਚ ਕਾਫੀ ਜਿਆਦਾ ਡਿਸਕਸ ਹੋਈ ਸੀ ਬੜਾ ਬਹੁਤ ਹੀ ਵਧੀਆ ਉਹ ਐਪੀਸੋਡ ਸੀਗਾ ਤੇ ਉਹਦੇ ਬਾਰੇ ਮੇਰੇ ਖਿਆਲ ਇਹ ਗੱਲ ਕਰਦੇ ਹੋਣੇ ਨੇ ਕਿਉਂਕਿ ਵੇਲਣਾ ਤਾਂ ਉਹਦੇ ਚ ਫੜ ਕੇ ਬੈਠੇ ਸੀਗੇ ਯਾਰ ਸਾਹਿਬ ਰਸੋਈ ਚ
ਜੀ ਮਤਲਬ ਏਦਾਂ ਨਾ ਸਮਝੀਏ ਵੀ ਹੁਣ ਹਰਦੀਪ ਹੋਰਾਂ ਨੇ ਤੁਹਾਨੂੰ ਰਸੋਈ ਦੇ ਕੰਮਾਂ ਤੋਂ ਫਾਰਗ ਕਰਤਾ, ਤੁਸੀਂ ਰਸੋਈ ਦੇ ਕੰਮਾਂ ਚ ਅਜੇ ਵੀ ਓਨੀ ਦਿਲਚਸਪੀ ਲੈਂਦੇ ਹੋ?
ਦੇਖੋ ਜੀ, ਵੈਸੇ ਤਾਂ ਇੰਡੀਆ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਹੈਲਪਰ ਹੁੰਦੇ ਨੇ ਔਰ ਉੱਥੇ ਸਾਨੂੰ ਹੈਲਪਰ ਮਿਲਦੇ ਨੇ, ਸਾਡੇ ਕੋਲ ਤਿੰਨ ਜਣੇ ਨੇ ਜਿਹੜੇ ਘਰ ਦੇ ਕੰਮਾਂ ਨੂੰ ਉੱਥੇ ਸਾਂਭਣ ਲਈ ਸਾਡੇ ਨਾਲ ਨੇ, ਪਰ ਕਈ ਵਾਰੀ ਹਰਦੀਪ ਜੀ ਉਦੋਂ ਰਸੋਈ ਚ ਜਾਂਦੇ ਨੇ ਜਦੋਂ ਬੇਟਾ ਇਹ ਜਿੱਦ ਕਰਦਾ ਕਿ ਮੈਨੂੰ ਮਾਂ ਦੇ ਹੱਥ ਵਾਲਾ ਟੇਸਟ ਚਾਹੀਦਾ, ਤੇ ਜਦੋਂ ਮੈਂ ਲਗਾਤਾਰ ਕਈ ਕਈ ਦਿਨ ਸ਼ੂਟ ਤੇ ਹੁੰਨੀ ਆ ਉਦੋਂ ਇਹਨਾਂ ਨੂੰ ਰਸੋਈ ਚ ਫਿਰ ਉਹ ਜਾਣਾ ਪੈਂਦਾ, ਸਾਰਾ ਕੁਛ ਹੈਲਪਰ ਕਰ ਦਿੰਦੇ ਨੇ, ਤੜਕਾ ਫਿਰ ਗਿੱਲ ਸਾਹਿਬ ਲਾ ਦਿੰਦੇ ਨੇ, ਤੇ ਬਾਕੀ ਜਦੋਂ ਫਿਰ ਮੈਂ ਲੰਮੇ ਵਕਫੇ ਬਾਅਦ ਵਾਪਸ ਜਾਂਦੀ ਹਾਂ ਫਿਰ ਉਹ ਕਹੂਗਾ ਕਿ ਮੰਮਾ ਅੱਜ ਤੁਸੀਂ ਸਬਜ਼ੀ ਬਣਾਓ, ਤਾਂ ਉਹਦੇ ਲਈ ਤਾਂ ਵੈਸੇ ਵੀ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਜੇ ਹੁਣ ਦੋ ਦਿਨ ਘਰ ਆ ਤੇ ਮੈਂ ਆਪਣੇ ਹੱਥੀ ਖਾਣਾ ਬਣਾ ਕੇ ਆਪਣੇ ਪਰਿਵਾਰ ਨੂੰ ਖਵਾਵਾਂ, ਕਿਉਂਕਿ ਮੇਰੇ ਕੋਲੋਂ ਤਾਂ ਇਹ ਸਾਰਾ ਕੁਝ ਖੁਸ ਗਿਆ, ਮੈਂ ਲਗਾਤਾਰ ਨਹੀਂ ਕਰ ਸਕੀ ਇਹਨਾਂ ਦੇ ਲਈ, ਤੇ ਜਿੰਨਾ ਚਿਰ ਵੀ ਮੈਂ ਹੁੰਦੀ ਆ ਘਰ ਦੇ ਵਿਚ ਫਿਰ ਮੈਂ ਉਹਨਾਂ ਨੂੰ ਕਹਿ ਦਿੰਦੀ ਕਿ ਤੜਕੇ ਮੈਂ ਹੀ ਲਾਉਂਗੀ ਤੇ ਮੈਨੂੰ ਬੜਾ ਵਧੀਆ ਲੱਗਦਾ।
ਅਨੀਤਾ ਜੀ, ਸਮਾਂ ਸਾਡੇ ਕੋਲ ਬਹੁਤਾ ਬਚਿਆ ਨੀ, ਮੇਰੇ ਸਵਾਲ ਜਿਹੜੇ ਸਰੋਤਿਆਂ ਦੇ ਸਵਾਲਾਂ ਦੇ ਵਿਚ ਉਲਝ ਕੇ ਰਹਿ ਗਏ ਕਿਤੇ, ਤੇ ਸਵਾਲ ਤਾਂ ਬਹੁਤ ਸਾਰੇ ਸੀਗੇ, ਪਰ ਮੈਂ ਇੱਕ ਗੱਲ ਜ਼ਰੂਰ ਜਾਣਨਾ ਚਾਹਾਂਗੀ ਕਿ ਜਿਵੇਂ ਫਿਲਮਾਂ ਦੇ ਵਿਚ ਅੱਜ ਕੱਲ ਬੀਜ਼ੀ ਹੋ, ਨਾਲ ਨਾਲ ਤੁਸੀਂ ਰੰਗ ਮੰਚ ਦੇ ਨਾਲ ਵੀ ਆਪਣਾ ਜਿਹੜਾ ਨਾਤਾ ਆ ਉਹ ਜੋੜ ਕੇ ਰੱਖਿਆ ਹੋਇਆ, ਇਸ ਸਾਰੇ ਸਫ਼ਰ ਦੇ ਦੌਰਾਨ ਕਿਹੜੀ ਚੀਜ਼ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਦਿੰਦੀ ਆ ਆਮ ਜ਼ਿੰਦਗੀ ਦੇ ਵਿਚ?
ਜਦੋਂ ਅਸੀਂ ਇਕੱਠੇ ਹੁੰਦੇ ਆ ਜੀ, ਤਿੰਨੇ ਜਾਣੇ ਪਰਿਵਾਰ ਜਦੋਂ ਇਕੱਠੇ ਹੁੰਦੇ ਆ ਔਰ ਜਦੋਂ ਕਿਤੇ ਸਾਡੇ ਕੋਲ ਵੇਲ ਦੇ ਉਹ ਪਲ ਹੁੰਦੇ, ਚਾਹੇ ਉਹ ਘਰ ਦੇ ਵਿਚ ਹੋਈਏ ਚਾਹੇ ਬਾਹਰ ਹੋਈਏ, ਜਦ ਮੇਰੇ ਕੀਤੇ ਕਿਸੇ ਵੀ ਕਰਮ ਦੇ ਨਾਲ ਮੇਰੇ ਪਤੀ ਦੇ ਚਿਹਰੇ ਤੇ ਮੁਸਕਰਾਹਟ ਆਉਂਦੀ ਆ, ਉਹਦੀਆਂ ਅੱਖਾਂ ਚ ਚਮਕ ਆਉਂਦੀ ਆ, ਜਦ ਮੇਰੇ ਕੀਤੇ ਕਿਸੇ ਵੀ ਕੰਮ ਕਰਕੇ ਮੇਰੇ ਬੇਟੇ ਦੇ ਚਿਹਰੇ ਦੇ ਉੱਤੇ ਖੁਸ਼ੀ ਆਉਂਦੀ, ਸਮਾਈਲ ਆਉਂਦੀ, ਜਦ ਉਹਦੀਆਂ ਅੱਖਾਂ ਹੱਸਦੀਆਂ ਨੇ, ਉਹ ਪਲ ਮੇਰੇ ਲਈ ਬਹੁਤ ਹੀ ਸਕੂਨ ਦੇਣ ਵਾਲਾ ਹੁੰਦਾ। ਮੈਨੂੰ ਲੱਗਦਾ ਹੈ ਕਿ ਇਹ ਇਸ ਵੇਲੇ ਇਹ ਪਲਾਂ ਦੀ ਜਿਹੜੀ ਅਮੀਰੀ ਹੈਗੀ ਆ ਇਹੀ ਮੇਰੀ ਜ਼ਿੰਦਗੀ ਦਾ ਸਰਮਾਇਆ। ਜਦ ਮੇਰਾ ਪਰਿਵਾਰ ਖੁਸ਼ ਹੁੰਦਾ ਮੇਰੇ ਨਾਲ, ਮੇਰੀ ਕੀਤੀ ਕੋਈ ਵੀ ਛੋਟੀ ਜਿਹੀ ਕੋਸ਼ਿਸ਼ ਇਹਨਾਂ ਨੂੰ ਸਕੂਨ ਦਿੰਦੀ, ਇਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਲੈ ਕੇ ਆਉਂਦੀ, ਤੇ ਉਹ ਖੁਸ਼ੀ ਜਿਹੜੀ ਆ ਮੇਰੇ ਮਨ ਨੂੰ ਬਹੁਤ ਸ਼ਾਂਤੀ ਦਿੰਦੀ ਆ ਤੇ ਬਹੁਤ ਮੁਹੱਬਤਾਂ ਭਰ ਦਿੰਦੀ ਆ ਮੇਰੇ ਅੰਦਰ।
ਕਿਆ ਬਾਤ ਹੈ ਜੀ। ਸੋ ਅਨੀਤਾ ਜੀ, ਆਪਾਂ ਜਾਣਨਾ ਚਾਹਾਂਗੇ ਆਉਣ ਵਾਲੇ ਟਾਈਮ ਦੇ ਜਿਹੜੇ ਪ੍ਰੋਜੈਕਟ ਆ ਰੰਗ ਮੰਚ ਨੂੰ ਲੈ ਕੇ ਜਾਂ ਫਿਲਮਾਂ ਨੂੰ ਲੈ ਕੇ ਤੁਹਾਡੇ ਕਿਹੜੇ ਕਿਹੜੇ ਆ?
ਅਸੀਂ ਹੁਣ ਜਿਵੇਂ ਆ ਪੂਰਾ ਇੱਕ ਮਹੀਨਾ ਜਿਹੜਾ ਟੋਟਲ ਰੰਗ ਮੰਚ ਦੇ ਲੇਖੇ ਲਾਇਆ, ਮੈਲਬੋਰਨ, ਆਪਣਾ ਐਡੀਲਡ, ਉਸ ਤੋਂ ਬਾਅਦ ਬ੍ਰਿਸਬਨ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਵਿਚ ਅਸੀਂ ਤਿੰਨ ਵਰਕਸ਼ਾਪਾਂ ਔਰ ਤਿੰਨ ਪੇਸ਼ਕਾਰੀਆਂ, ਇਹ ਬਹੁਤ ਵੱਡਾ ਕਾਰਜ ਜਿਹੜਾ ਹੋ ਗਿਆ ਰਸਨਾ ਹੁਣਾਂ ਦੇ ਕਰਕੇ, ਉਹਨਾਂ ਦੀ ਕੋਸ਼ਿਸ਼ ਕਰਕੇ ਇਸ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਪਹਿਲੀ ਵਾਰੀ ਰੰਗ ਮੰਚ ਜਿਹੜਾ ਉਹਦੀਆਂ ਜੜ੍ਹਾਂ ਲੱਗਣ ਜਾ ਰਹੀਆਂ, ਔਰ ਮੈਲਬਰਨ ਦੇ ਵਿਚ ਅਸੀਂ ਇਹ ਕਰਕੇ ਦਿਖਾਇਆ, ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਇੱਥੇ, ਔਰ ਇਹ ਪੂਰੇ ਦਾ ਪੂਰਾ ਮਹੀਨਾ ਜਿਹੜਾ ਰੰਗ ਮੰਚ ਦੇ ਲੇਖੇ, ਔਰ ਉਸ ਤੋਂ ਬਾਅਦ ਮੇਰਾ 12-13 ਜੂਨ ਤੋਂ ਲੈ ਕੇ 22-23 ਜੁਲਾਈ ਤੱਕ ਕੈਨੇਡਾ ਦਾ ਟੂਰ ਹੈਗਾ, ਉਹਦੇ ਵਿਚ ਵੀ ਅਸੀਂ ਉੱਥੇ ਆਪਣੇ ਜਿਹੜੇ ਸਾਡੇ ਸਿਨੇਮਾ ਦੇ ਸਾਥੀ ਨੇ ਉਹਨਾਂ ਦੇ ਨਾਲ ਕਾਮੇਡੀ ਸ਼ੋਅ ਹੈਗਾ ਸਾਡਾ ਓ ਮਾਈ ਗੋਡ, ਉਹਦੇ ਸ਼ੋਅ ਜਿਹੜੇ ਨੇ 8 ਤੋਂ ਲੈ ਕੇ 10 ਸ਼ੋਅ ਜਿਹੜੇ ਨੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਕਰਾਂਗੇ। ਉਸ ਤੋਂ ਬਾਅਦ ਫਿਰ ਵਾਪਸ ਇੰਡੀਆ ਜਦੋਂ ਆ ਕੇ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਲਾਈਨ ਦੇ ਵਿਚ ਨੇ ਜਿਹੜੀਆਂ ਮੈਂ ਕਰਨੀਆਂ ਨੇ, ਔਰ ਮੈਨੂੰ ਲੱਗਦਾ ਹੈ ਕਿ ਦਸੰਬਰ ਤੱਕ ਘੱਟੋ ਘੱਟ 8-10 ਫਿਲਮਾਂ ਜਿਹੜੀਆਂ ਨੇ ਅਗਸਤ ਤੋਂ ਲੈ ਕੇ ਦਸੰਬਰ ਤੱਕ ਉਹ ਲਾਈਨ ਚ ਨੇ, ਤੇ ਜਿੰਨੀਆਂ ਵੀ ਉਹਨਾਂ ਦੇ ਵਿਚੋਂ ਪੋਸੀਬਲ ਹੋ ਸਕਿਆ ਉਹ ਸਾਰੀਆਂ ਜਿਹੜੀਆਂ ਨੇ ਉਹ ਅਸੀਂ ਕਰਾਂਗੇ। ਔਰ ਨਾਲ ਦੀ ਨਾਲ ਅਸੀਂ ਫੈਸਟੀਵਲ ਜਿਹੜਾ ਸਾਡਾ ਪੰਜਾਬ ਥੀਏਟਰ ਫੈਸਟੀਵਲ ਹੈ, ਐਤਕੀ ਸਾਡਾ 11ਵਾਂ ਹੈਗਾ ਰੰਗ ਮੰਚ ਦਾ, ਉਹ ਅਸੀਂ ਅੰਮ੍ਰਿਤਸਰ ਦੇ ਵਿਚ ਕਰਨਾ ਹੈ ਨਵੰਬਰ ਜਾਂ ਦਸੰਬਰ ਦੇ ਮਹੀਨੇ ਵਿਚ। ਔਰ ਇੱਕ ਨਾਟਕ ਹੁਣ ਗਿੱਲ ਸਾਹਿਬ ਲਿਖ ਰਹੇ ਨੇ, ਉਹਦੀ ਪੇਸ਼ਕਾਰੀ ਕਰਨੀ ਆ, ਉਹਦੇ ਵਿਚ ਪਾਰਟੀਸਪੇਟ ਕਰਨਾ ਹੈ, ਉਸ ਨਾਟਕ ਨੂੰ ਤਿਆਰ ਕਰਨਾ ਹੈ, ਔਰ ਆਪਣੇ ਕਲਾਕਾਰਾਂ ਨਾਲ ਤਿਆਰ ਕਰਕੇ ਫਿਰ ਉਸ ਮੇਲੇ ਦੇ ਵਿੱਚ ਉਹ ਨਾਟਕ ਜਿਹੜਾ ਅਸੀਂ ਪੇਸ਼ ਕਰਨਾ ਜਿਹੜਾ ਪੰਜਾਬ ਥੀਏਟਰ ਫੈਸਟੀਵਲ ਦਾ ਥੀਏਟਰ ਪਰਸਨ ਸਾਡੇ ਗਰੁੱਪ ਵੱਲੋਂ ਤਿਆਰ ਕੀਤਾ ਜਾਂਦਾ ਪੇਸ਼ ਕੀਤਾ ਜਾਂਦਾ ਔਰ ਉਸ ਨਾਟਕ ਮੇਲੇ ਦੇ ਵਿੱਚ ਉਸ ਨਾਟਕ ਨੂੰ ਹਿੱਸਾ ਬਣਾਉਣਾ ਔਰ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਨੇ ਜੀ ਨਾਲ ਦੀ ਨਾਲ ਜਿਹੜੇ ਸ਼ੋਅ ਸਾਡੇ ਲਗਾਤਾਰ ਚੱਲਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਹਰ ਮਹੀਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ੋਅ ਹੁੰਦਾ ਰਹਿੰਦਾ ਉਹ ਸਾਰਾ ਕੁਛ ਨਾਲ ਦੀ ਨਾਲ ਸਾਡੀ ਅਕੈਡਮੀ ਜਿਹੜੀ ਅਸੀਂ ਐਕਟਿੰਗ ਅਕੈਡਮੀ ਚਲਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਰੰਗ ਮੰਚ ਦੇ ਵਿੱਚ ਜਿਹੜੇ ਨਵੇਂ ਕਲਾਕਾਰ ਨੇ ਜਾਂ ਪੰਜਾਬੀ ਸਿਨੇਮਾ ਦੇ ਵਿੱਚ ਜਿਹੜੇ ਕਲਾਕਾਰ ਅਦਾਕਾਰੀ ਸਿੱਖਣਾ ਚਾਹੁੰਦੇ ਨੇ ਉਹਨਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਇਹ ਪੰਜਾਬ ਦੀ ਇੱਕੋ ਇੱਕ ਇਹੋ ਜਿਹੀ ਅਕੈਡਮੀ ਹੈ ਜਿਹਦੇ ਵਿੱਚ ਇੰਨੇ ਅੱਛੇ ਕਲਾਕਾਰ ਨੇ ਔਰ ਉਹਨਾਂ ਨੂੰ ਸਿਖਾਉਣ ਵਾਲੇ ਜਿਹੜੇ ਹੈਗੇ ਨੇ ਉਹ ਆਪ ਇਸ ਫੀਲਡ ਦੇ ਨਾਲ ਸੰਬੰਧਿਤ ਲੋਕ ਨੇ ਸੋ ਇਹ ਸਾਰਾ ਕੁਛ ਹੈ ਨਾਲ ਦੀ ਨਾਲ ਸਾਡੀ ਆਪਣੀ ਪਰਸਨਲ ਜ਼ਿੰਦਗੀ ਜਿਹੜੀ ਆ ਉਹ ਵੀ ਚੱਲ ਰਹੀ ਹੈ ਤੇ ਤੁਹਾਡੀਆਂ ਸਾਰਿਆਂ ਦੀਆਂ ਮੁਹੱਬਤਾਂ ਔਰ ਬਹੁਤ ਸਾਰੀਆਂ ਖੂਬਸੂਰਤੀਆਂ ਇਹ ਸਾਰਾ ਸਿਲਸਿਲਾ ਚੱਲ ਰਿਹਾ ਜੀ ਨਾਲ ਦੀ ਨਾਲ
ਕਿਆ ਬਾਤ ਹੈ ਜੀ ਸੋ ਸਾਡੇ ਕੋਲ ਜਿਹੜਾ ਸਮਾਂ ਉਹ ਕਿੱਦਾਂ ਕਿਰ ਗਿਆ ਕਿਉਂਕਿ ਆਪਾਂ ਬਹੁਤ ਸੋਹਣੀ ਮੁਲਾਕਾਤ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਕਰ ਰਹੇ ਹਾਂ ਪਰ ਸਮਾਂ ਕਿੰਨੀ ਛੇਤੀ ਹੱਥੋਂ ਨਿਕਲ ਗਿਆ ਇਹਦਾ ਪਤਾ ਨੀ ਲੱਗਿਆ ਤੇ ਹੁਣ ਜਾਂਦੇ ਜਾਂਦੇ ਕੁਛ ਹੋਰ ਦੋਸਤਾਂ ਦੇ ਸੁਨੇਹੇ ਆ ਅਨੀਤਾ ਜੀ ਤੇ ਹਰਦੀਪ ਜੀ ਮੈਂ ਉਹ ਜ਼ਰੂਰ ਸਾਂਝੇ ਕਰਨਾ ਚਾਹਾਂਗੀ ਤਾਂ ਕਿ ਉਹਨਾਂ ਦੇ ਜਿਹੜੇ ਇਮੋਸ਼ਨਸ ਆ ਉਹਨਾਂ ਦੀਆਂ ਜਿਹੜੀਆਂ ਫੀਲਿੰਗਸ ਆ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਸਾਡੇ ਨਾਲ ਬ੍ਰਿਸਬੇਨ ਤੋਂ ਗੁਰਚਰਨ ਸਿੰਘ ਜੁੜੇ ਆ ਗੁਰਫਤਿਹ ਅਨੀਤਾ ਜੀ ਐਂਡ ਗਿੱਲ ਸਾਹਿਬ ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ ਔਨ ਦਾ ਲਾਸਟ ਸਮ ਅਪ ਡਿਡ ਵੈਰੀ ਵੈਲ ਇਮੋਸ਼ਨਲ ਥੈਂਕਸ ਕਹਿੰਦੇ ਗੁਰਚਰਨ ਸਿੰਘ ਬ੍ਰਿਸਬੇਨ ਤੋਂ
ਬਹੁਤ ਸ਼ੁਕਰੀਆ ਵੀਰੇ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਬ੍ਰਿਸਬੇਨ ਵੀ ਨਾਟਕ ਦੇਖਣ ਆਏ ਹੋ ਤੁਹਾਨੂੰ ਵੱਖਰੀ ਤਰ੍ਹਾਂ ਦਾ ਅਨੁਭਵ ਹੋਏਗਾ
ਜੀ ਸੋ ਹਾਂਗਕਾਂਗ ਤੋਂ ਜਗਤਾਰ ਭਾਜੀ ਇੱਕ ਵਾਰ ਫੇਰ ਜੁੜੇ ਆ ਕਹਿੰਦੇ ਹਰਦੀਪ ਜੀ ਮਿੱਟੀ ਵਾਲਾ ਬਾਈ ਜੀਤ ਜਿਉਂਦਾ ਰੱਖਿਓ ਇੱਕ ਫਿਲਮ ਨੇ ਨਿਰਾਸ਼ ਵੀ ਕੀਤਾ ਸੀ ਪੂਜਾ ਕਿਵੇਂ ਆ ਰਾਜ ਝਿੰਜੜ ਨਾਲ ਮੇਰੀ ਕਾਫੀ ਗੱਲਬਾਤ ਹੋਈ ਇਸ ਬਾਰੇ
ਜੀ ਜਰੂਰ ਬਿਲਕੁਲ ਬਿਲਕੁਲ
ਜੀ ਅੱਗੇ ਸਾਡੇ ਨਾਲ ਕੁਲਦੀਪ ਕੌਰ ਇੱਕ ਵਾਰ ਫੇਰ ਜੁੜੇ ਆ ਜੀ ਕਹਿੰਦੇ ਕਰਦੇ ਆ ਜੀ ਰਸਨਾ ਭੈਣ ਜੀ ਹੋਰਾਂ ਦੇ ਨਾਲ ਵੀ ਗੱਲਬਾਤ ਸੁਣਿਆ ਕਹਿੰਦੇ ਤੁਸੀਂ ਕੜੀ ਵੀ ਬਹੁਤ ਵਧੀਆ ਬਣਾਉਂਦੇ ਹੋ ਵਿਸ਼ ਕੇ ਤੁਹਾਡੇ ਕੋਲੋਂ ਇੱਕ ਰੋਲ ਕਿਚਨ ਚ ਹੀ ਲਵਾ ਲਿਆ ਜਾਵੇ ਅੱਛਾ ਜੀ
ਨਹੀਂ ਇੱਕ ਪ੍ਰੋਗਰਾਮ ਇਸ ਤਰ੍ਹਾਂ ਦਾ ਸ਼ੁਰੂ ਕਰ ਲੈਣਾ ਜਿਹਦੇ ਚ ਮੈਂ ਰੈਸਪੀਸ ਬਣਾਉਣੀਆਂ ਸਿਖਾਉਂਗੀ ਔਰ ਇੱਕ ਗੱਲ ਜੀ ਮੈਂ ਬਹੁਤ ਬਹੁਤ ਥੈਂਕਫੁਲ ਆ ਕਿ ਇਹ ਸਾਰੀਆਂ ਸਾਂਝਾਂ ਜਿਹੜੀਆਂ ਰਸਨਾ ਜੀ ਦੇ ਕਰਕੇ ਅੱਜ ਹਰਮਨ ਰੇਡੀਓ ਦੇ ਉੱਤੇ ਵੀ ਜਿਹੜੀ ਤੁਹਾਡੇ ਸਾਰਿਆਂ ਨਾਲ ਗੱਲਬਾਤ ਹੋ ਸਕੀ ਰਸਨਾ ਜੀ ਦੇ ਉਪਰਾਲੇ ਕਰਕੇ ਹੋ ਸਕੀ ਇਹਨਾਂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਆਏ ਔਰ ਰੰਗਮੰਚ ਦੇ ਲਈ ਇਸ ਕੁੜੀ ਦੇ ਅੰਦਰ ਜਿੰਨੀ ਸ਼ਿੱਦਤ ਦੇ ਨਾਲ ਇੰਨੀ ਮੁਹੱਬਤ ਆ ਕਿ ਚਾਹੇ ਇਹਨੇ ਆਪ ਰੰਗਮੰਚ ਨਹੀਂ ਕੀਤਾ ਬਟ ਇਹਨੇ ਰੰਗਮੰਚ ਦੇ ਲਈ ਜਿਹੜਾ ਕੰਮ ਕਰ ਦਿੱਤਾ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬਣ ਗਿਆ ਰੰਗਮੰਚ ਕਰਨ ਵਾਲਿਆਂ ਦੇ ਹਿੱਸੇ ਖੂਬਸੂਰਤੀ ਨਹੀਂ ਆਈ ਰੰਗਮੰਚ ਵੇਖਣ ਵਾਲੀ ਕੁੜੀ ਨੇ ਇੱਕ ਨਵੀਂ ਚੀਜ਼ ਜਿਹੜੀ ਆ ਉਹ ਇਸ ਧਰਤੀ ਦੇ ਉੱਤੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਨਵੇਂ ਫੁੱਲ ਖੜਾਉਣ ਦੀ ਕੋਸ਼ਿਸ਼ ਕੀਤੀ ਔਰ ਕਲੀਆਂ ਜਿਹੜੀਆਂ ਖਿੜੀਆਂ ਨੇ ਹੌਲੀ ਹੌਲੀ ਇਹਨਾਂ ਨੇ ਵੱਡੇ ਵੱਡੇ ਫੁੱਲ ਬਣਨਾ ਔਰ ਇਹ ਸਾਰਾ ਕੁਛ ਸਿਰਫ ਤੇ ਸਿਰਫ ਰਸਨਾ ਕਰਕੇ ਹੋਇਆ ਜੇ ਰਸਨਾ ਦੇ ਅੰਦਰ ਇੰਨਾ ਜਿਆਦਾ ਤੀਬਰਤਾ ਨਾ ਹੁੰਦੀ ਕਿ ਰੰਗਮੰਚ ਦੀ ਕਲਾ ਜਿਹੜੀ ਉਹਨੂੰ ਪ੍ਰਫੁੱਲਤ ਕਰਨਾ ਮੈਲਬੋਰਨ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਚ ਤੇ ਇਹ ਸੰਭਵ ਨਹੀਂ ਸੀ ਹੋ ਸਕਣਾ ਸੋ ਮੈਂ ਸਲਿਊਟ ਕਰਦੀ ਆ ਰਸਨਾ ਦੀ ਇਸ ਭਾਵਨਾ ਨੂੰ ਕਿ ਇਹਨੇ ਇੰਨੀ ਜਿਆਦਾ ਮੁਹੱਬਤ ਦਿੱਤੀ ਇਸ ਕਲਾ ਨੂੰ ਤੇ ਇੰਨੀਆਂ ਜਿਆਦਾ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਆਰਗੇਨਾਈਜ਼ਰ ਨੂੰ ਜਿਆਦਾ ਪਤਾ ਹੁੰਦਾ ਕਿ ਉਹ ਕੰਢਿਆਂ ਦੇ ਇਸ ਸਫ਼ਰ ਜਿਹੜਾ ਹੈਗਾ ਉਹਦੇ ਉੱਤੇ ਕਿਵੇਂ ਤੁਰਦਾ ਛਾਲੇ ਵੀ ਪੈਂਦੇ ਆ ਤੇ ਪੱਟੀਆਂ ਵੀ ਬੰਨਣੀਆਂ ਪੈਂਦੀਆਂ ਪੈਰਾਂ ਦੇ ਉੱਤੇ ਤੇ ਬੜਾ ਕੁਛ ਕਰਨਾ ਪੈਂਦਾ ਜਰਨਾ ਪੈਂਦਾ ਸੋ ਇਹਨੇ ਇਹ ਕੀਤਾ ਵੀ ਆ ਤੇ ਇਹ ਜਰਿਆ ਵੀ ਆ ਤੇ ਬਹੁਤ ਸਾਰੀਆਂ ਮੁਹੱਬਤਾਂ ਰਸਨਾ ਦੇ ਲਈ ਤੇ ਮੈਂ ਚਾਹੂੰਗੀ ਕਿ ਜ਼ਰੂਰ ਦੋ ਸ਼ਬਦ ਆਪਣੇ ਐਕਸਪੀਰੀਅੰਸ ਦੇ ਬਾਰੇ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰੇ ਰਸਨਾ
ਬਹੁਤ ਬਹੁਤ ਧੰਨਵਾਦ ਮੈਮ ਇੰਨੀ ਖੂਬਸੂਰਤ ਸ਼ਬਦਾਵਲੀ ਵਾਸਤੇ ਅਮਰਦੀਪ ਭੈਣ ਜੀ ਜਿਸ ਤਰ੍ਹਾਂ ਮੈਂ ਤੁਸੀਂ ਕਿਹਾ ਨਾ ਸਮਾਂ ਵੀ ਘੱਟ ਹੈ ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਹਰਦੀਪ ਭਾਜੀ ਦੀ ਵੀ ਤੇ ਅਨੀਤਾ ਭੈਣ ਜੀ ਦੀ ਵੀ ਕਿ ਇਹਨਾਂ ਨੇ ਮਤਲਬ ਇਹ ਸੱਦਾ ਕਬੂਲ ਕੀਤਾ ਸੱਦਾ ਕੀ ਸਾਰਾ ਯੋਗਦਾਨ ਹੀ ਇਹਨਾਂ ਦਾ ਸੀਗਾ ਕਿ ਮੈਨੂੰ ਹੌਸਲਾ ਦਿੱਤਾ ਕਿ ਕੋਈ ਨੀ ਕਰ ਅਸੀਂ ਆਵਾਂਗੇ ਸੋ ਉਹਨਾਂ ਨੇ ਆਪਣਾ ਵਾਅਦਾ ਵੀ ਨਿਭਾਇਆ ਔਰ ਇੰਨਾ ਅੱਛਾ ਐਕਸਪੀਰੀਅੰਸ ਰਿਹਾ ਤੁਸੀਂ ਉਹਦੇ ਗਵਾਹ ਵੀ ਬਣੇ ਡਰਮ ਥੀਏਟਰ ਦੇ ਵਿੱਚ ਜਿਹਨੂੰ ਕਹਿੰਦੇ ਆ ਕਿ ਜਗ੍ਹਾ ਹੀ ਨਹੀਂ ਸੀ ਬੈਠਣ ਵਾਸਤੇ ਤੇ ਬਹੁਤ ਸਾਰੇ ਸਰੋਤੇ ਆ ਜਿਨ੍ਹਾਂ ਨੂੰ ਵਾਪਸ ਵੀ ਮੁੜਨਾ ਪਿਆ, ਪਰ ਅਸੀਂ ਵਾਅਦਾ ਕਰਦੇ ਹਾਂ ਕਿ ਅਗਲੀ ਵਾਰੀ ਜਦੋਂ ਇਸ ਜੋੜੀ ਨੂੰ ਮੈਲਬਨ ਦੇ ਵਿੱਚ ਬੁਲਾਵਾਂਗੇ ਤੇ ਇਸ ਤੋਂ ਵੀ ਵੱਡਾ ਜਿਹੜਾ ਥੀਏਟਰ ਹੋਏਗਾ ਉਹਦੇ ਵਿੱਚ ਅਸੀਂ ਇਸਦਾ ਮੰਚਨ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਮੈਂ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਡਾਕਟਰ ਜਗਤਾਰ ਦੀਆਂ ਇਸ ਸਤਰਾਂ ਦੇ ਨਾਲ ਵਿਦਾ ਮੰਗਾਂਗੀ। ਕਹਿੰਦੇ ਚੋਗਾ ਖਿਲਾਰ ਕੁਝ ਕੁ ਪਰਿੰਦੇ ਵੀ ਪਾਲ ਰੱਖ, ਚੋਗਾ ਖਿਲਾਰ ਕੁਝ ਕੁ ਪਰਿੰਦੇ ਵੀ ਪਾਲ ਰੱਖ, ਹੈ ਵਕਤ ਦਾ ਤਕਾਜ਼ਾ ਮੋਢੇ ਤੇ ਜਾਲ ਰੱਖ, ਮਿੱਟੀ ਦੇ ਤੋਤਿਆਂ ਦੀ ਵੀ ਨਾ ਭਾਲ ਰੱਖ, ਮਿੱਟੀ ਦੇ ਤੋਤਿਆਂ ਦੀ ਵੀ ਨਾ ਭਾਲ ਰੱਖ, ਹੁਣ ਫਸਲ ਪੱਕ ਗਈ ਹੈ ਇਸ ਦਾ ਖਿਆਲ ਰੱਖ, ਹੁਣ ਫਸਲ ਪੱਕ ਗਈ ਹੈ ਇਸ ਦਾ ਖਿਆਲ ਰੱਖ। ਰੰਗਮੰਚ ਦਾ ਬੂਟਾ ਜਿਹੜਾ ਸੀਗਾ ਉਹ 8 ਮਈ ਤੋਂ ਸ਼ੁਰੂ ਹੋਇਆ ਸੀ ਤੇ ਫਸਲ ਪਕਾ ਕੇ ਵਿਖਾਈ ਹੈ ਤਿੰਨਾਂ ਦਿਨਾਂ ਦੇ ਵਿੱਚ ਇੱਕ ਪਲੇ ਕਰਾਇਆ ਨਵੇਂ ਆਟਕ ਦੇ ਕੋਲੋਂ ਤੇ ਫਸਲ ਤੇ ਪੱਕ ਹੀ ਗਈ ਹੈ, ਪਰ ਖਿਆਲ ਅਸੀਂ ਰੱਖਣਾ ਕਿ ਰੰਗ ਮੰਚ ਦਾ ਜਿਹੜਾ ਸਾਡੀ ਜਿਹੜੀ ਫਸਲ ਹੈ ਇਹ ਹੁਣ ਦੂਣੀ ਚੌਣੀ ਹੋਣੀ ਚਾਹੀਦੀ ਹੈ ਔਰ ਹਰ ਸਾਲ ਜਿਹੜਾ ਹੈਗਾ ਇਹਨੂੰ ਫਲ ਜਿਹੜੇ ਵਧੀਆ ਲੱਗਣੇ ਚਾਹੀਦੇ ਆ ਔਰ ਵਧੀਆ ਲੱਗੇਗਾ ਕਿ ਇਹ ਜਿਹੜਾ ਝੰਡਾ ਹੈ ਬੁਲੰਦ ਕਰਕੇ ਜਾ ਰਿਹਾ ਤੇ ਅਸੀਂ ਇਹਦਾ ਸਤਿਕਾਰ ਕਰੀਏ ਮਾਣ ਕਰੀਏ। ਤੇ ਜਗਤਾਰ ਭਾਜੀ ਨੂੰ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਉਦੋਂ ਵੀ ਮੇਰੇ ਹੌਸਲੇ ਬੜੇ ਬੁਲੰਦ ਕੀਤੇ ਸੀ, ਹਾਂਗਕਾਂਗ ਤੋਂ ਭਾਜੀ ਜੁੜਦੇ ਨੇ, ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਅਮਨਦੀਪ ਸਿੱਧੂ ਭਾਜੀ ਦਾ, ਸਰਬਜੀਤ ਭਾਜੀ ਦਾ, ਤੁਹਾਡਾ ਭੈਣ ਜੀ ਜਿਨ੍ਹਾਂ ਨੇ ਬਰਕਤ ਨੂੰ ਲਹਿਰਾਂ ਦਾ ਹਿੱਸਾ ਵੀ ਬਣਾਇਆ। ਅਸੀਂ ਬਹੁਤ ਧੰਨਵਾਦੀ ਹਾਂ, ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਹਾਡੇ ਵਰਗੇ ਜਿਹੜੇ ਮੀਡੀਆ ਦੇ ਕਰਮੀ ਨੇ ਔਰ ਮੀਡੀਆ ਦੇ ਨਾਲ ਜੁੜੇ ਨੇ ਇੰਨਾ ਜ਼ਿਆਦਾ ਹੁੰਗਾਰਾ ਦਿੰਦੇ ਨੇ ਕਲਾਕਾਰਾਂ ਨੂੰ ਵੀ ਤੇ ਜਿਹੜੇ ਔਰਗਨਾਈਜ਼ ਕਰਦੇ ਨੇ ਚੀਜ਼ਾਂ, ਮੈਂ ਤਹਿ ਦਿਲੋਂ ਰਿਣੀ ਹਾਂ ਸਾਰੀ ਟੀਮ ਵੱਲੋਂ ਤੁਹਾਡੀ ਔਰ ਮੈਨੂੰ ਪਤਾ 10:30 ਹੋ ਗਏ ਹੈ ਸ਼ੋ ਦਾ ਟਾਈਮ ਖਤਮ ਹੋ ਰਿਹਾ। ਅਮਰਦੀਪ ਭੈਣ ਜੀ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ।
ਰਸਨਾ ਜੀ, ਰਸਨਾ ਜੀ, ਇੱਕ ਦੋ ਜੀ 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 ਰੱਬ ਰਾਖਾ ਔਰ ਬਹੁਤ ਬਹੁਤ ਵਧਾਈ ਤੁਹਾਡੇ ਲਈ ਵੀ। ਸਾਡੇ ਕੋਲ ਨਾ 2-3 ਮੈਸੇਜ ਹੋਰ ਸੀ, ਜੇ ਤੁਹਾਡੀ ਇਜਾਜ਼ਤ ਹੋਵੇ ਜਾਂਦੀ ਜਾਂਦੀ ਮੈਂ ਜ਼ਰੂਰ ਛੇਤੀ ਛੇਤੀ ਪੜ੍ਹ ਦਵਾਂ ਸਾਡੇ ਜਿਹੜੇ ਦੋਸਤ ਨਾਰਾਜ਼ ਨਾ ਹੋ ਜਾਣ। ਕਰਮਜੀਤ ਕੌਰ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਨੀਤਾ ਮੈਮ ਤੇ ਗਿੱਲ ਸਰ ਨੂੰ, ਵੈਰੀ ਨਾਈਸ ਟਾਕ ਕਹਿੰਦੇ ਮੈਂ ਨਾਲ ਹੀ ਨਾਲ ਸਾਰੇ ਜੀ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਜੁੜੇ ਆ ਜੀ ਔਰ ਸਾਡੇ ਇਹ ਗੁਰਬਾਣੀ ਸੈਕਸ਼ਨ ਦੇ ਇੰਚਾਰਜ ਵੀ ਨੇ, ਇਸ ਵੇਲੇ ਅੰਮ੍ਰਿਤਸਰ ਸਾਹਿਬ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਆ, ਵੱਡਾ ਤੜਕਾ ਉੱਥੇ। ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਹਰਦੀਪ ਜੀ ਤੇ ਅਨੀਤਾ ਜੀ ਬਾਰੇ ਕਹਿੰਦੇ ਜਿਹਾ ਸੁਣਿਆ ਸੀ ਤੇਹਾ ਹੀ ਪਾਇਆ, ਮੇ ਗੋਡ ਬਲੈਸ ਦਾ ਕਪਲ ਜੀ। ਤੇ ਇਸੇ ਤਰ੍ਹਾਂ ਅਰਵਿੰਦ ਜੀ ਤੇ ਰਵਿੰਦਰ ਰਵੀ ਹੋਰਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਨਾਲ ਉਹਨਾਂ ਨੇ ਪਸੰਦ ਕੀਤੀ ਆ ਜੀ ਗੱਲਬਾਤ। ਤੇ ਬਹੁਤ ਸਾਰੇ ਹੋਰ ਦੋਸਤ ਜਿਹੜੇ ਆ ਜੀ ਉਹਨਾਂ ਦੇ ਦੁਬਾਰਾ ਵਾਲੇ ਜਿਹੜੇ ਮੈਸੇਜ ਆ ਹੁਣ ਮੈਂ ਨਹੀਂ ਲਵਾਂਗੀ ਕਿਉਂਕਿ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਸਾਡੇ ਕੋਲ ਬਚਿਆ ਨਹੀਂ ਹੈ। ਬਹੁਤ ਹੀ ਕੀਮਤੀ ਰੁਝੇਵਿਆਂ ਦੇ ਵਿੱਚੋਂ ਤੁਸੀਂ ਆਪਣਾ ਸਮਾਂ ਕੱਢਿਆ ਤੁਹਾਡੇ ਲਈ ਇੱਥੇ ਇਸ ਮੰਚ ਦੇ ਉੱਤੇ ਗੱਲਬਾਤ ਕਰਨ ਦਾ ਜਿਹੜਾ ਸਬੱਬ ਆ ਉਹ ਅਚਾਨਕ ਸਾਡੇ ਲਈ ਵੀ ਬਹੁਤ ਵਧੀਆ ਰਿਹਾ ਔਰ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਸਾਡੇ ਸਾਰੇ ਸਰੋਤਿਆਂ ਨੇ ਵੀ ਇੰਜੋਏ ਕੀਤਾ ਹੋਣਾ। ਕਿਤੇ ਫੇਰ ਸਮਾਂ ਮਿਲਿਆ ਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਉਹ ਜ਼ਰੂਰ ਪਾਵਾਂਗੇ। ਬ੍ਰਿਸਬੇਨ ਵਾਲੇ ਕੋਹਲੀ ਸਾਹਿਬ ਜਿਹੜੇ ਆ ਜੀ ਉਹ ਵੀ ਉਡੀਕ ਕਰ ਰਹੇ ਆ ਬ੍ਰਿਸਬੇਨ ਦੇ ਵਿੱਚ ਤੁਹਾਡੀ ਤੇ ਤੁਸੀਂ ਹੁਣ ਬ੍ਰਿਸਬੇਨ ਤੇ ਐਡੀਲੇਡ ਵਾਲੇ ਜਿਹੜੇ ਸ਼ੋਅ ਨੇ ਉਹ ਵੀ ਸਾਡੇ ਸਰੋਤਿਆਂ ਦੇ ਲਈ ਲੈ ਕੇ ਜਾਓ ਤੇ ਤੁਹਾਡੇ ਉਹ ਸ਼ੋਅ ਜਿਹੜੇ ਆ ਜੀ ਉਹ ਵੀ ਸਫਲ ਰਹਿਣ ਇਸ ਗੱਲ ਦੇ ਲਈ ਅਸੀਂ ਆਸ ਕਰਦੇ ਹਾਂ, ਦੁਆ ਕਰਦੇ ਹਾਂ। ਤੇ ਅੱਜ ਦੀ ਗੱਲਬਾਤ ਦੇ ਲਈ ਅਨੀਤਾ ਜੀ, ਹਰਦੀਪ ਜੀ ਤੇ ਵਿਸ਼ੇਸ਼ ਕਰਕੇ ਰਸਨਾ ਜੀ ਤੁਹਾਡੇ ਉਪਰਾਲੇ ਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਅਮਰਦੀਪ ਭੈਣ ਜੀ ਔਰ ਸਮੂਹ ਹਰਮਨ ਰੇਡੀਓ ਦੇ ਸਰੋਤਿਆਂ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਰਕਤ ਆਡੀਓ ਡਿਜੀਟਲ ਮੈਗਜ਼ੀਨ ਨੂੰ ਇੰਨਾ ਪਿਆਰ ਦਿੱਤਾ, ਲਾਈਕ ਕੀਤਾ, ਸਬਸਕ੍ਰਾਈਬ ਕੀਤਾ। ਇਹ ਸਿਲਸਿਲਾ ਜਾਰੀ ਰੱਖੋ ਤਾਂ ਕਿ ਸਾਡੇ ਹੌਸਲੇ ਬੁਲੰਦ ਹੁੰਦੇ ਰਹਿਣ ਤੇ ਅਸੀਂ ਨਵੀਆਂ ਲੀਹਾਂ ਜਿਹੜੀਆਂ ਹੈਗੀਆਂ ਸਮਾਜ ਵਿਚ ਜ਼ਰੂਰ ਪਾਉਂਦੇ ਰਹੀਏ। ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਦੋਸਤੋ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਮੇਂ ਤੋਂ ਥੋੜਾ ਜਿਹਾ ਉੱਪਰ ਚਲੇ ਗਿਆ ਤੇ ਮੈਨੂੰ ਲੱਗਦਾ ਕਿ ਤੁਸੀਂ ਨਿਰਾਸ਼ ਨਹੀਂ ਹੋਏ ਹੋਣੇ ਕਿਉਂਕਿ ਜਿਹੜਾ ਸਮਾਂ ਉਹ ਪਤਾ ਹੀ ਨਹੀਂ ਲੱਗਿਆ ਕਿੱਦਾਂ ਬੀਤ ਗਿਆ ਗੱਲਾਂ ਬਾਤਾਂ ਦੇ ਵਿੱਚ। ਤੇ ਅੱਜ ਦੀ ਜਿਹੜੀ ਇੰਟਰਵਿਊ ਤੁਸੀਂ ਗੱਲਬਾਤ ਮੁਲਾਕਾਤ ਇੰਜੋਏ ਜ਼ਰੂਰ ਕੀਤੀ ਹੋਣੀ ਆ, ਇਸ ਗੱਲ ਦੀ ਅਸੀਂ ਬਿਲਕੁਲ ਹਾਮੀ ਭਰ ਸਕਦੇ ਹਾਂ। ਤੇ ਅੱਜ ਦੇ ਲਈ ਹੁਣ ਇੰਨਾ ਹੀ ਜੀ ਪ੍ਰੋਗਰਾਮ ਦੇ ਵਿੱਚ, ਅਗਲੇ ਹਫ਼ਤੇ ਫੇਰ ਇਸੇ ਤਰ੍ਹਾਂ ਜੁੜ ਬੈਠਾਂਗੇ ਮੰਗਲਵਾਰ ਵਾਲੇ ਦਿਨ ਮੈਲਬਨ ਤੋਂ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਤਦ ਤੱਕ ਲਈ ਮੈਨੂੰ ਤੇ ਇਜਾਜ਼ਤ, ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।